ਸਤਿ ਸ੍ਰੀ ਅਕਾਲ ਜੀ ਸਾਰੇ ਹੀ ਮਿੱਤਰ ਪਿਆਰੇ ਨੂੰ ਨਸਤਾ ਪੰਜਾਬ ਪ੍ਰੋਗਰਾਮ ਸੁਣਨ ਵਾਲੇ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਮੰਗਲਵਾਰ ਜੀ ਅੱਜ ਔਰ ਸਟੂਡੀਓ ਦੀ ਘੜੀ ਦੇ 3:50 ਹੋ ਚੁੱਕੇ ਨੇ ਸੋ ਤੁਹਾਡਾ ਸਵਾਗਤ ਕਰਦੇ ਹਾਂ ਹਾਣੀਆਂ ਦਾ ਤੀਆਂ ਤਿਆਣੀਆਂ ਦਾ ਬਜ਼ੁਰਗਾਂ ਦਾ ਤੇ ਬੱਚਿਆਂ ਦਾ ਵੀ ਸਵਾਗਤ ਹੈ ਨੱਚਦਾ ਪੰਜਾਬ ਪ੍ਰੋਗਰਾਮ ਤੇ ਸੋ ਦੋਸਤੋ ਗੱਲਾਂ ਬਾਤਾਂ ਵੀ ਕਰਦੇ ਚੱਲਾਂਗੇ ਕਮਿਊਨਿਟੀ ਦੀਆਂ ਜਾਣਕਾਰੀਆਂ ਵੀ ਦਿੰਦੇ ਚੱਲਾਂਗੇ ਪੰਜਾਬ ਤੋਂ ਸਵਰਨ ਸਿੰਘ ਟਹਿਣਾ ਹੋਣਾ ਨਾਲ ਵੀ ਗੱਲਬਾਤ ਕਰਾਂਗੇ ਤੇ ਹੋਰ ਵੀ ਜਿਹੜੀਆਂ ਵੀ ਗਤੀਵਿਧੀਆਂ ਇਸ ਹਫ਼ਤੇ ਜਾਂ ਅਗਲੇ ਹਫ਼ਤੇ ਹੋਣ ਵਾਲੀਆਂ ਨੇ ਉਹਨਾਂ ਦਾ ਵੀ ਜ਼ਿਕਰ ਕਰਾਂਗੇ ਨੱਚਦਾ ਪੰਜਾਬ ਪ੍ਰੋਗਰਾਮ ਤੋਂ ਤੁਹਾਡੇ ਕੋਲ ਕੋਈ ਐਸੀ ਖ਼ਬਰ ਹੈ ਤਾਂ ਫਿਰ 815-8100 ਸਾਡਾ ਸਟੂਡੀਓ ਦਾ ਫੋਨ ਨੰਬਰ ਹੈ ਚਲੋ ਇੱਕ ਗੀਤ ਤੋਂ ਬਾਅਦ ਫਿਰ ਗੱਲ ਕਰਦੇ ਹਾਂ ਜੀ ਸਵਰਨ ਸਿੰਘ ਟਹਿਣਾ ਹੋਣਾ ਦੇ ਨਾਲ ਮਾਫ਼ੀ ਚਾਹਾਂਗੇ ਦੋਸਤੋ ਨੱਚਦਾ ਪੰਜਾਬ ਪ੍ਰੋਗਰਾਮ ਤੇ ਇੱਕ ਵਾਰ ਫਿਰ ਸਵਾਗਤ ਹੈ ਸੋ ਲਓ ਫਿਰ ਚੱਲਦੇ ਆ ਪੰਜਾਬ ਤੋਂ ਸਵਰਨ ਸਿੰਘ ਟਹਿਣਾ ਜੀ ਵੀ ਸਾਡੇ ਨਾਲ ਹੋ ਗਏ ਨੇ ਉਸ ਪਾਰ ਸੋ ਜੀ ਆਇਆਂ ਨੂੰ ਜੀ ਸਤਿ ਸ੍ਰੀ ਅਕਾਲ
ਬੜੀ ਮਿਹਰਬਾਨੀ ਬਾਈ ਜੀ ਸ਼ੁਕਰੀਆ ਤੁਹਾਡਾ ਧੰਨਵਾਦ
ਸੋ ਗੱਲ ਕਰੀਏ ਅੱਜ ਇਸ ਪਿਛਲੇ ਹਫ਼ਤੇ ਦੀਆਂ ਕਿਹੜੀ ਕਿਹੜੀਆਂ ਐਸੀਆਂ ਸੁਰਖੀਆਂ ਨੇ ਜਿਨ੍ਹਾਂ ਉੱਤੇ ਅਸੀਂ ਅੱਜ ਗੱਲਬਾਤ ਕਰਾਂਗੇ
ਬਾਈ ਜੀ ਗੱਲ ਇਹ ਹੈ ਜੀ ਕਿ ਪਿਛਲੇ ਦਿਨੀ ਪਿੰਡ ਚਿੰਗਾਲੀਵਾਲ ਜਿਹੜਾ ਸੰਗਰੂਰ ਜ਼ਿਲ੍ਹੇ ਦੇ ਵਿੱਚ ਹੈ ਉਥੋਂ ਦੇ ਇੱਕ ਦਲਿਤ ਨੌਜਵਾਨ ਜਗਮੇਲ ਸਿੰਘ ਉਰਫ ਜੱਗੂ ਦਾ ਕਤਲ ਹੋਇਆ ਕਤਲ ਸ਼ਬਦ ਮੈਂ ਇਸ ਕਰਕੇ ਕਹਿਣਾ ਕਿਉਂਕਿ ਕੁੱਟੇ ਹੀ ਇਸ ਤਰੀਕੇ ਨਾਲ ਗਿਆ ਵੀ ਉਹਦਾ ਕਤਲ ਹੀ ਕਰਨਾ ਸੀ ਜੋ ਉਸ ਮੁੰਡੇ ਦੀ ਮੌਤ ਵੀ ਹੋ ਗਈ ਆ ਪੰਜਾਬ ਦੀ ਸਰਕਾਰ ਆ ਜਿਹੜੀ ਉਹ ਇਸ ਵਕਤ ਛੁੱਟੀਆਂ ਯੂਰਪ ਦੇ ਦੌਰੇ ਤੇ ਗਈ ਹੈ ਤੇ ਪੰਜਾਬ ਦੇ ਵਿੱਚ ਜਿਹੜੇ ਅਧਿਆਪਕ ਆ ਉਹ ਇਸ ਵਕਤ ਡਾਂਗਾ ਖਾਣ ਨੂੰ ਮਜਬੂਰ ਆ ਪਟਿਆਲੇ ਦੇ ਵਿੱਚ ਜਾ ਕੇ ਤੇ ਕੁੱਝ ਕੁ ਹੋਰ ਖ਼ਬਰਾਂ ਜੀ
ਜੀ ਬਿਲਕੁਲ ਸੋਜੂ ਜੀ ਤੁਸੀਂ ਪਹਿਲਾਂ ਛੋਇਆ ਇਸ ਗੱਲ ਨੂੰ ਦਲਿਤ ਪਰਿਵਾਰ ਦਾ ਜਿਹੜਾ ਇਹ ਕਿਹੜੀ ਕੀ ਕਹਾਣੀ ਆ ਜੀ ਇਹ ਕਿਵੇਂ ਹੋਇਆ
ਅਸਲ ਦੇ ਵਿੱਚ ਜੀ ਸਾਡੇ ਹੋ ਸਕਦਾ ਸਰੋਤਿਆਂ ਨੂੰ ਕਈਆਂ ਨੂੰ ਜਾਣਕਾਰੀ ਹੋਵੇ ਜਿਹਨਾਂ ਨੂੰ ਨਹੀਂ ਪਤਾ ਉਹਨਾਂ ਨੂੰ ਇਹ ਦੱਸਣਾ ਬਣਦਾ ਵੀ ਸੰਗਰੂਰ ਹਲਕਾ ਭਗਵੰਤ ਮਾਨ ਦਾ ਉਹਦੇ ਵਿੱਚ ਪਿੰਡ ਹੈਗਾ ਚਿੰਗਾਲੀ ਵਾਲਾ ਇਸ ਪਿੰਡ ਦੇ ਵਿੱਚ ਜਗਮੇਲ ਸਿੰਘ ਨਾਂ ਦਾ ਇੱਕ ਦਲਿਤ ਮੁੰਡਾ ਦਲਿਤ ਨੌਜਵਾਨ ਵਿਆਹ ਵਰਿਆ ਉਹਦੀ ਪਿੰਡ ਦੇ ਵਿੱਚ ਕੁੱਝ ਕੁ ਮੁੰਡਿਆਂ ਦੇ ਨਾਲ ਕਿਸੇ ਗੱਲੋਂ ਤਕਰਾਰਬਾਜ਼ੀ ਹੋ ਗਈ ਸ਼ਾਇਦ ਇਹਨੇ ਕੁਛ ਵੱਧ ਕਿਹਾ ਹੋਵੇ ਸ਼ਾਇਦ ਉਹਨਾਂ ਨੇ ਕੁਝ ਵੱਧ ਕਿਹਾ ਪਰ ਬਾਅਦ ਦੇ ਵਿੱਚ ਪੰਚਾਇਤ ਨੇ ਬੈਠ ਕੇ ਇੱਥੇ ਸਮਝੌਤਾ ਕਰਾਤਾ ਫਿਰ ਸਮਝੌਤੇ ਤੋਂ ਬਾਅਦ ਵੀ ਜਿਹੜੀ ਦੂਜੀ ਧਿਰ ਆ ਉਹਨਾਂ ਨੇ ਖੁੰਦਕ ਰੱਖੀ ਮਨ ਦੇ ਵਿੱਚ ਉਹ ਇਹਨੂੰ ਇੱਕ ਜਿਹੜਾ ਮੋਟਰਸਾਈਕਲ ਦੇ ਉੱਤੇ ਬਿਠਾ ਕੇ ਆਪਦੇ ਘਰੇ ਲੈ ਗਏ ਤੇ ਦਰਖਤ ਨਾਲ ਬੰਨ ਕੇ ਤੇ ਰਾੜ ਚੱਕ ਲਈ ਲੋਹੇ ਦੀ ਤੇ ਇਹਦੀਆਂ ਲੱਤਾਂ ਦਾ ਚੂਰਾ ਚੂਰਾ ਕਰਤਾ ਕੁੱਟ ਕੁੱਟ ਕੇ ਫਿਰ ਪਲਾਸ ਦੇ ਨਾਲ ਜਮੂਰ ਦੇ ਨਾਲ ਇਹਦਾ ਮਾਸ ਆ ਜਿਹੜਾ ਨੋਚਿਆ ਗਿਆ ਜਦੋਂ ਇਹ ਬੇਹੋਸ਼ ਹੋ ਜਾਂਦਾ ਸੀ ਤਾਂ ਇਹਦੇ ਮੂੰਹ ਦੇ ਵਿੱਚ ਪਿਸ਼ਾਬ ਕਰ ਦਿੰਦੇ ਸੀ ਜਦੋਂ ਪਾਣੀ ਮੰਗਦਾ ਸੀ ਇਹਦੇ ਮੂੰਹ ਚ ਪਿਸ਼ਾਬ ਕਰਦੇ ਸੀ ਫਿਰ ਤੇਜ਼ਾਬ ਨੁਮਾ ਚੀਜ਼ ਆ ਕੋਈ ਇਹਦੀਆਂ ਲੱਤਾਂ ਦੇ ਉੱਤੇ ਪਾਈ ਫਿਰ ਇਹਨੂੰ ਅੱਧ ਮੋਇਆ ਹੋ ਗਿਆ ਜਦੋਂ ਤੇ ਇਹਨੂੰ ਸੁੱਟ ਗਏ ਗਲੀ ਦੇ ਵਿੱਚ ਟੱਬਰ ਦੇ ਜੀ ਇਹਨੂੰ ਪਟਿਆਲੇ ਹਸਪਤਾਲ ਲੈ ਗਏ ਉਹਨਾਂ ਨੇ ਜਵਾਬ ਦਿੱਤਾ ਉਹ ਪੀ ਜੀ ਆਈ ਲੈ ਗਏ ਪੀਜੀਆਈ ਵਾਲਿਆਂ ਨੇ ਕਿਹਾ ਵੀ ਇਹਦੀ ਇਨਫੈਕਸ਼ਨ ਬਹੁਤ ਵੱਧ ਗਈ ਆ, ਇਹਦੀਆਂ ਲੱਤਾਂ ਦੋਵੇਂ ਕੱਟਣੀਆਂ ਪੈਣੀਆਂ। ਉਹਨਾਂ ਨੇ ਜੀ ਉੱਥੇ ਦੋਵੇਂ ਲੱਤਾਂ ਇਹਦੀਆਂ ਵੱਢ ਤੀਆਂ ਮੁੰਡੇ ਦੀਆਂ, ਪਰ ਮੁੰਡਾ ਜਿਹੜਾ ਇਹ ਜ਼ਖਮਾਂ ਦੀ ਤਾਬ ਨਾ ਸਹਾਰਦਿਆਂ ਉਹਦੀ ਮੌਤ ਹੋ ਗਈ ਆ। ਉਸ ਤੋਂ ਬਾਅਦ ਜਿਹੜੇ ਪਿੰਡ ਦੇ ਲੋਕ ਆ ਜਾਂ ਜਿਹੜੀਆਂ ਹੋਰ ਵੱਖ ਵੱਖ ਜਥੇਬੰਦੀਆਂ, ਉਹਨਾਂ ਨੇ ਸੰਘਰਸ਼ ਸ਼ੁਰੂ ਕੀਤਾ। ਟੱਬਰ ਦੇ ਜੀਆਂ ਨੇ ਸੰਘਰਸ਼ ਸ਼ੁਰੂ ਕੀਤਾ, 50 ਲੱਖ ਰੁਪਈਆ ਸਰਕਾਰ ਤੋਂ ਮੁਆਵਜ਼ੇ ਦੀ ਮੰਗ, ਟੱਬਰ ਦੇ ਇੱਕ ਜੀ ਨੂੰ ਸਰਕਾਰੀ ਨੌਕਰੀ ਤੇ 5,000 ਰੁਪਈਆ ਪੈਨਸ਼ਨ ਦੀ ਮੰਗ ਕੀਤੀ ਗਈ। ਫਿਰ SC ST ਕਮਿਸ਼ਨ ਆ ਜਿਹੜਾ ਉਹਨੇ ਕਿਹਾ ਜੀ 8,15,000 ਰੁਪਈਆ ਦੇ ਦਿੰਦੇ ਆ। ਟੱਬਰ ਦੇ ਜੀਆਂ ਨੇ ਪੋਸਟਮਾਰਟਮ ਨੀ ਕਰਵਾਇਆ, ਕਹਿੰਦੇ ਸੀ ਸੰਸਕਾਰ ਨੀ ਕਰਨਾ। ਹੁਣ ਕੱਲ ਪਰਿਵਾਰ ਤੇ ਸਰਕਾਰ ਦੇ ਵਿੱਚ ਸਮਝੌਤਾ ਹੋ ਗਿਆ, 20 ਲੱਖ ਰੁਪਈਆ ਸਰਕਾਰ ਦੇਊਗੀ, ਟੱਬਰ ਦੇ ਇੱਕ ਜੀ ਨੂੰ ਸਰਕਾਰੀ ਨੌਕਰੀ ਦੇਊਗੀ, ਅੱਜ ਜਾਂ ਕੱਲ ਨੂੰ ਸ਼ਾਇਦ ਸੰਸਕਾਰ ਵੀ ਹੋ ਜਾਊਗਾ। ਪਰ ਹੁਣ ਕਈ ਲੋਕ ਇਹ ਗੱਲ ਕਹਿੰਦੇ ਬਾਈ ਜੀ ਕਿ ਦੇਖੋ ਟੱਬਰ ਵਿਖ ਗਿਆ, ਟੱਬਰ ਝੁਕ ਗਿਆ। ਮੈਂ ਇਸ ਤੋਂ ਥੋੜਾ ਜਿਹਾ ਉਲਟ ਸੋਚਦਾ, ਜਿਹੜਾ ਬੰਦਾ ਗਰੀਬ ਆ, ਜਿਹਦੇ ਟੱਬਰ ਦੇ ਵਿੱਚੋਂ ਕਮਾਉਣ ਵਾਲਾ ਵੀ ਚਲਾ ਗਿਆ, ਉਹ ਕਿੰਨੀ ਕੁ ਦੇਰ ਅੜਿਆ ਰਹੂਗਾ? ਜਿਹਦੇ ਘਰ ਦੇ ਵਿੱਚ ਰੋਟੀ ਨੀ ਪੱਕਦੀ, ਉਹ ਬੰਦਾ ਕਿੰਨੀ ਕੁ ਦੇਰ ਤੱਕ ਹਿੱਕ ਤਾਣ 'ਚ ਖੜਾ ਰਹੂਗਾ? ਬੰਦੇ ਨੂੰ ਇਹ ਹੁੰਦਾ ਵੀ ਜਿਹੜਾ ਚਲਾ ਗਿਆ ਤਾਂ ਚਲਾ ਗਿਆ, ਜਿਹੜੇ ਬਾਕੀ ਜਿਉਂਦੇ ਉਹਨਾਂ ਨੇ ਵੀ ਰੋਟੀ ਖਾਣੀ ਆ। ਜਿਹੜੇ ਲੋਕ ਅੱਜ ਨਾਲ ਨੇ ਉਹਨਾਂ ਨੇ ਹਮੇਸ਼ਾ ਨਾਲ ਨੀ ਰਹਿਣਾ, ਉਹ 10 ਦਿਨ ਹੋਰ ਨਾਲ ਰਹਿ ਲੈਣਗੇ, 15 ਦਿਨ ਹੋਰ ਨਾਲ ਰਹਿ ਲੈਣਗੇ। ਇਹ ਗਰੀਬ ਪਰਿਵਾਰ ਦੀ ਮਜਬੂਰੀ ਹੋ ਸਕਦੀ ਆ, ਪਰ ਇਹ ਕੋਈ ਪਹਿਲੀ ਵਾਰ ਨੀ ਹੋਇਆ। ਜਦੋਂ ਪਿਛਲੀ ਵਾਰੀ ਕੈਪਟਨ ਸਰਕਾਰ ਸੀ, ਉਦੋਂ ਬੰਤ ਸਿੰਘ ਝੱਬਰ ਦੀਆਂ ਲੱਤਾਂ ਮਾਹਾਂ ਵੀ ਇੱਦਾਂ ਹੀ ਵੱਢਣੀਆਂ ਪਈਆਂ ਸੀ, ਕਿਉਂਕਿ ਪਿੰਡ ਦੇ ਧੜਵਾਈਲਾਂ ਨੇ ਉਹਦੀ ਪਹਿਲਾਂ ਕੁੜੀ ਨਾਲ ਜ਼ਬਰ ਜਨਾਹ ਕੀਤਾ, ਉਸ ਤੋਂ ਬਾਅਦ ਉਹਦੇ ਨਾਲ ਇਹੋ ਜਿਹਾ ਅਤਿਆਚਾਰ ਕੀਤਾ ਵੀ ਉਹਦੀ 1 ਲੱਤ ਤੇ 2 ਬਾਹਾਂ ਕੱਟਣੀਆਂ ਪਈਆਂ ਸੀ। ਜਦੋਂ ਅਕਾਲੀ ਦਲ ਦੀ ਸਰਕਾਰ ਸੀ, ਉਦੋਂ ਭੀਮ ਟਾਂਗ ਕਤਲ ਕਾਂਡ ਵਾਪਰਿਆ ਸੀ, ਸ਼ਿਵ ਲਾਲ ਡੋਡਾ ਦੇ ਫਾਰਮ ਹਾਊਸ ਦੇ ਵਿੱਚ ਸਾਰਾ ਕੁਝ ਹੋਇਆ ਸੀ। ਮਤਲਬ ਇਹ ਆ ਕਿ ਭਾਵੇਂ ਦਲਿਤ ਭਾਈਚਾਰੇ ਦਾ ਬੰਦਾ ਹੋਵੇ, ਭਾਵੇਂ ਜੱਟਾਂ ਦਾ ਹੋਵੇ, ਭਾਵੇਂ ਤਰਖਾਣਾ ਦਾ ਹੋਵੇ, ਭਾਵੇਂ ਬਾਣੀਆਂ ਦਾ, ਮਨੁੱਖ ਤਾਂ ਮਨੁੱਖ ਆ। ਜਦੋਂ ਮਨੁੱਖ ਦੇ ਉੱਤੇ ਇਹੋ ਜਿਹੇ ਅਤਿਆਚਾਰ ਹੁੰਦੇ ਆ, ਉਦੋਂ ਸੱਚੀ ਮੁੱਚੀ ਇਉਂ ਲੱਗਦਾ ਵੀ ਇਹ ਸਾਡਾ ਉਹ ਪੰਜਾਬ ਨਹੀਂ ਰਿਹਾ ਜਿਹਦੇ ਬਾਬਤ ਅਸੀਂ ਬਾਤਾਂ ਪਾਉਂਦੇ ਹੁੰਦੇ ਸੀ। ਪਰ ਕੱਲ ਭਗਵੰਤ ਮਾਨ ਨੇ ਪਾਰਲੀਮੈਂਟ ਦੇ ਵਿੱਚ ਮੁੱਦਾ ਬੜਾ ਵੱਡਾ ਚੁੱਕਿਆ ਸੀ। ਉਹਨੇ ਕਿਹਾ ਜੀ ਇਸ ਵਕਤ ਪੰਜਾਬ ਦੀ ਸਰਕਾਰ ਸ਼ਿਕਾਰ ਤੇ ਗਈ ਹੋਈ ਆ ਇੰਗਲੈਂਡ ਦੇ ਵੱਲ, ਤੇ ਪੰਜਾਬ ਦੇ ਵਿੱਚ ਇਸ ਵਕਤ ਸ਼ਿਕਾਰ ਆ ਜਿਹੜੇ ਵੱਡੇ ਲੋਕ ਆ ਜਿਹੜੇ ਪੈਸੇ ਵਾਲੇ, ਉਹ ਗਰੀਬਾਂ ਨਾਲ ਖੇਡੀ ਜਾਂਦੇ ਆ।
ਜੀ ਜੀ, ਸੋ ਤੁਸੀਂ ਗੱਲ ਸਰਕਾਰ ਦੀ ਛੇੜੇ ਦਿੱਤੀ ਹੈ, ਸੋ ਕੈਪਟਨ ਹੋਣੀ ਕਿਹੜੀਆਂ ਛੁੱਟੀਆਂ ਤੇ ਗਏ ਹੋਏ ਜੀ? ਇਹ ਸ਼ਿਮਲੇ ਪਹਾੜੀਆਂ ਚ ਕਿ ਕਿਸੇ ਹੋਰ?
ਨਹੀਂ ਜੀ, ਇਹ ਗਏ ਹੋਏ ਨੇ 14 ਦਿਨ ਦੇ ਲਈ ਇੰਗਲੈਂਡ ਦੇ ਦੌਰੇ ਤੇ।
ਕਿਆ ਬਾਤ!
ਇੰਗਲੈਂਡ ਤੇ ਯੂਰਪ ਦੀਆਂ ਕੁਝ ਕੁ ਹੋਰ ਥਾਵਾਂ
ਜੀ।
ਕੈਪਟਨ ਸਾਹਿਬ ਕਹਿੰਦੇ ਜੀ ਮੈਂ ਚੱਲਿਆ ਹੈਗਾ ਗੈਰ ਸਰਕਾਰੀ ਦੌਰੇ ਤੇ, ਨਿੱਜੀ ਦੌਰੇ ਤੇ, ਪਰ ਨਾਲ ਆਪਣੇ ਕੁਝ ਕੁ ਅਧਿਕਾਰੀ ਵੀ ਲੈ ਕੇ ਗਏ ਆ
ਜੀ।
ਹੁਣ ਜਦੋਂ ਸਰਕਾਰੀ ਅਧਿਕਾਰੀ ਲੈ ਕੇ ਗਏ ਆ, ਤਾਂ ਇਹ ਦੌਰਾ ਨਿੱਜੀ ਕਿਵੇਂ ਬਣ ਗਿਆ? ਹੁਣ ਇੱਕ ਤਾਂ ਇਹ ਸਵਾਲ ਆ, ਦੂਜਾ ਪਤਾ ਲੱਗ ਰਿਹਾ ਜੀ ਕਿ ਉਹ ਇਨਵੈਸਟਮੈਂਟ ਦੇ ਬਾਰੇ ਸੋਚ ਰਹੇ ਆ ਵੀ ਪੰਜਾਬ ਦੇ ਵਿੱਚ ਪੂੰਜੀ ਨਿਵੇਸ਼ ਕੀਤਾ ਜਾਵੇ, ਕੁਝ ਕੁ ਬਿਜ਼ਨਸਮੈਨਾਂ ਨਾਲ ਵੀ ਮੀਟਿੰਗ ਕਰ ਰਹੇ ਆ। ਹੁਣ ਇਸ ਮੀਟਿੰਗ ਦੇ ਵਿੱਚੋਂ ਕੀ ਨਿਕਲੂਗਾ, ਪੰਜਾਬ ਦੇ ਹਿੱਸੇ ਦੇ ਵਿੱਚ ਕੀ ਆਊਗਾ, ਇਹ ਰੱਬ ਹੀ ਜਾਣਦਾ।
ਪ੍ਰਦੂਸ਼ਣ ਆਯਾ ਉਹ ਘਟਣ ਦਾ ਨਾਮ ਨਹੀਂ ਲੈ ਰਿਹਾ, ਤੇ ਇਹਨੂੰ ਲੈ ਕੇ ਬੜੀਆਂ ਉੱਚ ਪੱਧਰੀ ਮੀਟਿੰਗਾਂ ਵੀ ਹੋ ਰਹੀਆਂ ਨੇ। ਹੁਣ ਤੱਕ ਤੁਹਾਡੇ ਮੁਤਾਬਕ ਕੀ ਹਾਲਾਤ ਨੇ?
ਦੇਖੋ ਬਾਈ ਜੀ, ਗੱਲ ਇਹ ਆ ਕਿ ਪ੍ਰਦੂਸ਼ਣ ਦੇ ਲਈ ਨਾ ਤਾਂ ਕੱਲੇ ਕਿਸਾਨ ਜ਼ਿੰਮੇਵਾਰ ਆ, ਨਾ ਕੱਲੇ ਵਪਾਰੀ ਜ਼ਿੰਮੇਵਾਰ ਆ, ਇਹਦੇ ਲਈ ਮੈਂ ਵੀ ਜ਼ਿੰਮੇਵਾਰ ਆ, ਬਾਕੀ ਵੀ ਸਾਰੇ ਲੋਕ ਭਾਰਤ ਦੇ ਜ਼ਿੰਮੇਵਾਰ ਆ। ਕਿਸੇ ਦੀ ਘੱਟ ਜ਼ਿੰਮੇਵਾਰੀ ਆ, ਕਿਸੇ ਦੀ ਵੱਧ ਆ
ਜੀ,
ਕਿਉਂਕਿ ਅਸੀਂ ਇਸ ਵਾਤਾਵਰਨ ਦੀ ਕਦੇ ਕਦਰ ਹੀ ਨਹੀਂ ਕੀਤੀ। ਅਸੀਂ ਇਹ ਸੋਚਦੇ ਹਾਂ ਵੀ ਭਾਈ ਜਿਵੇਂ ਅਸੀਂ ਤਾਂ ਸਾਹ ਹੀ ਨਹੀਂ ਲੈਣਾ, ਇਹ ਤਾਂ ਬਹੁਤ ਹੋਰ ਲੋਕਾਂ ਨੇ ਲੈਣਾ ਸਾਹ, ਪਰ ਇਸੇ ਵਾਤਾਵਰਨ ਦੇ ਵਿੱਚ ਸਾਹ ਕੈਪਟਨ ਨੇ ਵੀ ਲੈਣਾ, ਉਹਦੇ ਨੈਣਾ ਨੇ ਵੀ ਲੈਣਾ, ਮੈਂ ਵੀ ਲੈਣਾ, ਸਾਡੇ ਟੱਬਰ ਦੇ ਜੀਆਂ ਨੇ ਵੀ ਲੈਣਾ, ਸਾਰਿਆਂ ਨੇ ਇਸੇ ਵਾਤਾਵਰਨ 'ਚ ਸਾਹ ਲੈਣਾ, ਪਰ ਕੋਈ ਵੀ ਵਾਤਾਵਰਨ ਦੇ ਬਾਰੇ ਸੁਹਿਰਦ ਨਹੀਂ। ਹੋਰ ਦੁੱਖ ਦੀ ਗੱਲ ਇਹ ਹੈ ਕਿ ਚੋਣਾਂ ਦੇ ਵੇਲੇ ਮੈਨੀਫੈਸਟੋ ਜਿਹੜਾ, ਉਹਦੇ ਵਿੱਚ ਵਾਤਾਵਰਨ ਮੁੱਦਾ ਹੀ ਨਹੀਂ ਹੁੰਦਾ, ਏਜੰਡਾ ਹੀ ਕੋਈ ਨਹੀਂ ਹੁੰਦਾ ਗਾ। ਉਸ ਤੋਂ ਅਗਲੀ ਗੱਲ ਇਹ ਹੈ ਕਿ ਪੰਜਾਬ ਦੇ ਵਿੱਚ ਵੀ ਪ੍ਰਦੂਸ਼ਣ ਬੇਹੱਦ ਵਧਿਆ। ਦਿੱਲੀ ਦੇ ਵਿੱਚ ਪ੍ਰਦੂਸ਼ਣ ਇੰਨਾ ਕੁ ਵਧਿਆ ਵੀ ਦਿੱਲੀ ਤਾਂ ਗੈਸ ਚੈਂਬਰ ਬਣ ਕੇ ਰਹਿ ਗਈ ਆ। ਪਿਛਲੇ ਦਿਨੀ ਦਿੱਲੀ ਦੇ ਵਿੱਚ 30 ਮੈਂਬਰੀ ਇੱਕ ਸੰਸਦੀ ਸਥਾਈ ਕਮੇਟੀ ਬਣਾਈ ਗਈ, ਉਹਨੇ ਮੀਟਿੰਗ ਕਰਨੀ ਸੀ ਵੀ ਦਿੱਲੀ ਦੇ ਵਿੱਚ ਪ੍ਰਦੂਸ਼ਣ ਨੂੰ ਠੱਲ ਕਿਵੇਂ ਪਾਈ ਜਾਵੇ। ਮੀਟਿੰਗ ਬੜੀ ਮਹੱਤਵਪੂਰਨ, ਕਿਉਂਕਿ ਲੋਕ ਉੱਥੇ ਤਰਾਹ ਤਰਾਹ ਕਰ ਰਹੇ ਆ। ਉਹ ਜਿਹੜੀ 30 ਮੈਂਬਰੀ ਕਮੇਟੀ ਦੇ ਵਿੱਚੋਂ ਸਿਰਫ 4 ਜਾਣੇ ਮੀਟਿੰਗ ਦੇ ਵਿੱਚ ਆਏ, 26 ਜਾਣੇ ਆਏ ਹੀ ਨੀ ਗੇ। ਇੱਥੋਂ ਪਤਾ ਲੱਗਦਾ ਵੀ ਸੁਹਿਰਦ ਕਿੰਨੇ ਕੁ ਦਿੱਲੀ ਦੇ ਵਿੱਚ ਰਹਿੰਦੇ ਹੋਏ ਜਿਹੜੇ ਇਹ ਨੇਤਾ ਨੇ, ਇਹ ਕਿੰਨੇ ਕੁ ਸੁਹਿਰਦ ਆ ਇਸ ਮਸਲੇ ਦੇ ਪ੍ਰਤੀ। ਉਹ ਜਿਹੜੇ 26 ਜਾਣੇ ਨਹੀਂ ਆਏ, ਉਹਨਾਂ ਦੇ ਵਿੱਚ ਇੱਕ ਗੌਤਮ ਗੰਭੀਰ ਵੀ ਸੀ। ਗੌਤਮ ਗੰਭੀਰ ਹੁਣ ਦਿੱਲੀ ਤੋਂ ਸੰਸਦ ਮੈਂਬਰ ਆ, ਜਿਹੜਾ ਕ੍ਰਿਕਟਰ ਆ ਸਾਬਕਾ, ਉਹ ਬੰਦੇ ਵੀ ਜਿਸ ਦਿਨ ਮੀਟਿੰਗ ਹੋਣੀ ਸੀ, ਮੀਟਿੰਗ ਦੇ ਵਿੱਚ ਤਾਂ ਆਇਆ ਨੀ, ਪਰ ਇੰਦੌਰ ਦੇ ਵਿੱਚ ਉਹਦੀ ਜਲੇਬੀਆਂ ਖਾਂਦੇ ਦੀ ਫੋਟੋ ਆ ਜਿਹੜੀ, ਉਹ ਸੋਸ਼ਲ ਮੀਡੀਆ ਤੇ ਵਾਇਰਲ ਹੋ ਗਈ। ਆਮ ਆਦਮੀ ਪਾਰਟੀ ਨੇ ਮੁੱਦਾ ਚੁੱਕਿਆ ਵੀ ਬੰਦੇ ਨੂੰ ਜਲੇਬੀ ਪਸੰਦ ਆ, ਵਾਤਾਵਰਨ ਪਸੰਦ ਨਹੀਂ ਆ। ਹੁਣ ਕੱਲ ਦੇਖ ਲਓ, ਗੌਤਮ ਗੰਭੀਰ ਦਾ ਬਿਆਨ ਆਇਆ ਉਹ ਕਹਿੰਦਾ ਜੀ ਜੇਕਰ ਮੇਰੇ ਜਲੇਬੀ ਛੱਡਣ ਦੇ ਨਾਲ ਦਿੱਲੀ ਦਾ ਪ੍ਰਦੂਸ਼ਣ ਸਹੀ ਹੁੰਦਾ ਮੈਂ ਅੱਜ ਤੋਂ ਬਾਅਦ ਖਾਂਦਾ ਹੀ ਨੀ। ਹੁਣ ਉਹ ਇਸ ਪਾਸੇ ਤੁਰ ਪਿਆ। ਹੰਸਰਾਜ ਹੰਸ ਨੇ ਕੱਲ ਸਦਨ ਦੇ ਵਿੱਚ, ਸੰਸਦ ਦੇ ਵਿੱਚ, ਕਿਉਂਕਿ ਕੱਲ ਸੈਸ਼ਨ ਸ਼ੁਰੂ ਹੋ ਗਿਆ ਸਦਨ ਦਾ, ਉੱਥੇ ਉਹਨੇ ਗੱਲ ਕਹੀ ਹੈ ਜੀ, ਕਹਿੰਦਾ ਵੀ ਜਿਹੜਾ ਬੰਦੇ ਨੇ ਜਿਹੋ ਜਿਹਾ ਕੀਤਾ ਹੁੰਦਾ ਉਹ ਉਹਦੇ ਬਾਰੇ ਗੱਲ ਕਰਦਾ। ਹੰਸਰਾਜ ਹੰਸ ਨੇ ਕਿਹਾ ਜੀ, ਕਹਿੰਦਾ ਵੀ ਦਿੱਲੀ ਦੇ ਵਿੱਚ ਪ੍ਰਦੂਸ਼ਣ ਇੰਨਾ ਵੱਧ ਗਿਆ, ਰਾਗ ਦਰਬਾਰੀ ਨੂੰ ਖਤਰਾ ਪੈਦਾ ਹੋ ਗਿਆ। ਦਿੱਲੀ ਦੇ ਵਿੱਚ ਪ੍ਰਦੂਸ਼ਣ ਵਧਣ ਦੇ ਕਰਕੇ ਬਹੁਤ ਵੱਡੇ ਕਲਾਕਾਰਾਂ ਦੇ ਗਲ ਜਾਮ ਹੋ ਗਏ ਆ, ਮਸਲਾ ਹੱਲ ਕੀਤਾ ਜਾਵੇ।
ਅੱਛਾ ਜੀ। ਅੱਛਾ, ਦੂਜੇ ਪਾਸੇ ਜੇ ਅਸੀਂ ਦੇਖਦੇ ਹਾਂ ਤੇ ਇੱਕ ਨਹੀਂ ਦੋ ਨਹੀਂ ਬਲਕਿ 400 ਦੇ ਕਰੀਬ ਸਾਧੂਆਂ ਨੂੰ ਨਪੁੰਸਕ ਬਣਾਉਣ ਦੇ ਮਾਮਲੇ ਦੇ ਵਿੱਚ ਵੀਡੀਓ ਕਾਨਫਰੰਸਿੰਗ ਦੇ ਰਾਹੀਂ ਪੇਸ਼ੀ ਹੋਈ ਹੈ ਜੀ ਡੇਰੇ ਵਾਲੇ ਸਾਧ ਦੀ, ਤੇ ਉਹਦੀ ਮੂੰਹ ਬੋਲੀ ਧੀ ਕਹਿੰਦੀ ਵੀ ਪਿਤਾ ਜੀ ਨੂੰ ਮਿਲਣ ਦੀ ਇਜਾਜ਼ਤ ਦਿੱਤੀ ਜਾਵੇ, ਤੁਹਾਡਾ ਕੀ ਕਹਿਣਾ?
ਦੇਖੋ, ਇਹ ਤਾਂ ਅਦਾਲਤ ਦੀ ਪ੍ਰਕਿਰਿਆ ਦਾ ਹਿੱਸਾ ਕਿ ਉਹਨਾਂ ਨੇ ਜ਼ਮਾਨਤ ਦੇਣੀ ਹੈ ਕਿ ਨਹੀਂ ਦੇਣੀ ਕਿਸੇ ਨੂੰ, ਜਾਂ ਉਹਨਾਂ ਨੇ ਵੀਡੀਓ ਕਾਨਫਰੰਸਿੰਗ ਦੇ ਰਾਹੀਂ ਹੀ ਮੁਲਾਕਾਤ ਕਰਨੀ ਆ, ਪੇਸ਼ੀ ਕਰਨੀ ਆ, ਤੇ ਜਾਂ ਫਿਰ ਨਿੱਜੀ ਤੌਰ ਦੇ ਉੱਤੇ ਬੰਦੇ ਨੂੰ ਪੇਸ਼ ਹੋਣ ਦੀ ਆਗਿਆ ਦੇਣੀ ਆ। ਪਰ ਵੱਡੀ ਗੱਲ ਇਹ ਹੈ ਜੀ ਕਿ ਜਿਹੜਾ ਗੁਰਮੀਤ ਰਾਮ ਰਹੀਮ ਤੋਂ ਪਰੇ ਹੋ ਕੇ ਮੂੰਹ ਬੋਲੀ ਧੀ ਮੁਤਬੰਨ ਧੀ ਦੀ ਗੱਲ ਹੈ ਜਿਹੜੀ ਹਨੀਪ੍ਰੀਤ ਦੀ, ਜਿਹਨੂੰ ਪਾਪਾ ਦੀ ਪਰੀ ਵੀ ਕਹਿੰਦੇ ਆ, ਉਹ ਬੀਬੀ ਆ ਜਿਹੜੀ ਜਿਸ ਦਿਨ ਤੋਂ ਡੇਰੇ ਦੇ ਵਿੱਚ ਵਾਪਸ ਆਈ ਹੈ ਜ਼ਮਾਨਤ ਮਗਰੋਂ, ਉਹਦੀਆਂ ਮੁਸ਼ਕਲਾਂ ਦੇ ਵਿੱਚ ਕਹਿੰਦੇ ਆ ਵੀ ਕਟੌਤੀ ਹੋ ਨਹੀਂ ਰਹੀ।
ਅੱਛਾ ਜੀ।
ਉਹ ਆਪਦੇ ਪਾਪਾ ਨੂੰ ਮਿਲਣਾ ਚਾਹੁੰਦੀ ਆ, ਭਾਪੇ ਨੂੰ ਅਦਾਲਤ ਮਿਲ ਨਹੀਂ ਦਿੰਦੀ, ਘਰੇ ਜੇਲ੍ਹ ਦੇ ਅਧਿਕਾਰੀ ਨੂੰ ਮਿਲਣ ਦਿੰਦੇ। ਨਿਯਮਾਂ ਦੇ ਮੁਤਾਬਕ ਰੋਹਤਕ ਦੀ ਸੁਨਾਰੀਆ ਜੇਲ੍ਹ ਦੇ ਵਿੱਚ ਸੋਮਵਾਰ ਤੇ ਵੀਰਵਾਰ ਤੁਸੀਂ ਆਪਣੇ ਕੈਦੀ ਨੂੰ ਮਿਲ ਸਕਦੇ ਹੋ, ਟੱਬਰ ਦੇ ਬਾਕੀ ਦੀਆਂ ਨੂੰ ਆਗਿਆ ਮਿਲ ਜਾਂਦੀ ਹੈ, ਪਰ ਹਨੀਪ੍ਰੀਤ ਨੂੰ ਆਗਿਆ ਨਹੀਂ ਮਿਲਦੀ। ਉਹਦੇ ਵਕੀਲਾਂ ਨੇ ਇਹ ਗੱਲ ਕਹੀ ਹੈ, ਅਸੀਂ ਅਦਾਲਤ ਦਾ ਦਰਵਾਜ਼ਾ ਖੜਕਾਵਾਂਗੇ, ਸਾਨੂੰ ਆਗਿਆ ਕਿਉਂ ਨਹੀਂ ਮਿਲਦੀ। ਪਿਛਲੇ ਦਿਨੀ ਸ਼ਾਹ ਸਤਨਾਮ ਦਾ ਜਨਮ ਦਿਹਾੜਾ ਮਨਾਇਆ ਗਿਆ ਸਿਰਸੇ ਵਾਲੇ ਡੇਰੇ, ਉਹਦੇ ਚ ਕਿਤਕੀ ਕੋਈ ਬਾਹਲਾ ਉਤਸ਼ਾਹ ਨਹੀਂ ਸੀ, ਬਹੁਤਾ ਰਸ਼ ਨਹੀਂ ਸੀਗਾ। ਪਰ ਕਿਉਂਕਿ ਜਿਸ ਦਿਨ ਤੋਂ ਜ਼ਮਾਨਤ ਮਿਲੀ ਆ ਹਨੀਪ੍ਰੀਤ ਨੂੰ, ਇਹ ਖ਼ਬਰਾਂ ਆ ਰਹੀਆਂ ਸੀ ਵੀ ਗੁਰਮੀਤ ਰਾਮ ਰਹੀਮ ਦੇ ਟੱਬਰ ਦੇ ਜੀ ਹਨੀਪ੍ਰੀਤ ਨੂੰ ਪਸੰਦ ਨਹੀਂ ਕਰਦੇ, ਉਹ ਹਨੀਪ੍ਰੀਤ ਆ ਜਿਹੜੀ ਉਹ ਡੇਰਾ ਮੁਖੀ ਦੀ ਚਹੇਤੀ ਹੋ ਸਕਦੀ ਹੈ ਪਰ ਸਾਰੇ ਟੱਬਰ ਦੀ ਚਹੇਤੀ ਨਹੀਂ ਆ। ਪਰ ਜਦੋਂ ਸ਼ਾਹ ਸਤਨਾਮ ਦਾ ਜਨਮ ਦਿਹਾੜਾ ਸੀਗਾ ਤਾਂ ਸਾਰਾ ਟੱਬਰ ਇੱਕ ਤਾਰ ਦੇ ਵਿੱਚ ਬੈਠਾ ਮੂਹਰੇ ਸੰਗਤ ਦੇ, ਤੇ ਨਾਲ ਹਨੀਪ੍ਰੀਤ ਵੀ ਪਾਉਣੀ ਪਈ ਹੈ।
ਦੂਜੇ ਪਾਸੇ ਜੇ ਅਸੀਂ ਜ਼ਿਕਰ ਕਰਦੇ ਹਾਂ ਤੇ ਅਖਬਾਰਾਂ ਦੀਆਂ ਸੁਰਖੀਆਂ ਦੇ ਵਿੱਚ ਉੱਘੇ ਅਦਾਕਾਰ ਜਸਵਿੰਦਰ ਭੱਲਾ ਹੁਣਾਂ ਦੇ ਇੱਕ ਰਿਸ਼ਤੇਦਾਰ ਵੱਲੋਂ ਜਿਹੜੀ ਜੀਵਨ ਲੀਲਾ ਸਮਾਪਤ ਕੀਤੀ ਗਈ ਹੈ ਉਹਦੀ ਵੀ ਚਰਚਾ ਕਾਫੀ ਹੈ, ਗੱਲ ਕੀ ਹੈ?
ਦੇਖੋ ਜੀ, ਬੰਦੇ ਦੇ ਕੋਲੇ ਪੈਸਾ ਟਕਾ ਚੰਗਾ ਤੇ ਕਹਿੰਦੇ ਆ ਵੀ ਕਾਫੀ ਪੈਸਾ ਜਿਹੜਾ ਉਹ ਲੋਕਾਂ ਨੂੰ ਦਿੱਤਾ ਹੋਇਆ ਸੀਗਾ, ਪਰ ਲੋਕ ਮੋੜਦੇ ਨੀ ਸੀਗੇ, ਜਿਹਦੇ ਕਰਕੇ ਥੋੜੇ ਜਿਹੇ ਮਾਨਸਿਕ ਤੌਰ ਦੇ ਉੱਤੇ ਭੱਲਾ ਸਾਹਿਬ ਦੇ ਸਾਲਾ ਸਾਹਿਬ ਰਹਿੰਦੇ ਸੀਗੇ, ਇਸ ਕਰਕੇ ਜਸਵਿੰਦਰ ਭੱਲੇ ਦੇ ਸਾਲੇ ਦੇ ਵੱਲੋਂ ਖੁਦਕੁਸ਼ੀ ਕੀਤੀ ਗਈ ਆ। ਗੱਲ ਬਈ ਅਸਲ ਦੇ ਵਿੱਚ ਇਹ ਹੈ ਕਿ ਇੱਕ ਤਾਂ ਸਰੀਰ ਹੁੰਦਾ ਮਰ ਜਾਣਾ ਤੇ ਇੱਕ ਹੁੰਦਾ ਜ਼ਮੀਰ ਮਰ ਜਾਣਾ। ਇੱਥੇ ਸਿਆਣੇ ਐਵੇਂ ਨੀ ਕਹਿੰਦੇ ਵੀ ਮਰੇ ਤੇ ਮੁੱਕਰੇ ਦਾ ਹੱਲ ਕੋਈ ਨੀ।
ਬਿਲਕੁਲ,
ਤੁਸੀਂ ਮੈਨੂੰ ਪੈਸੇ ਦਿੱਤੇ ਹੋਣ, ਮੈਂ ਤੁਹਾਡੇ ਪੈਸੇ ਮੁੱਕਰਨੇ ਹੋਣ ਤਾਂ ਇੱਕ ਸਕਿੰਟ ਦਾ ਕੰਮ ਆ। ਬੰਦਾ ਕਹਿ ਦਿੰਦਾ ਜੀ ਮੈਨੂੰ ਤਾਂ ਪਹਿਲੀ ਗੱਲ ਦਿੱਤੇ ਹੀ ਨੀ। ਜੇ ਤੁਸੀਂ ਕਹੋਗੇ ਵੀ ਕਾਗਜ਼ਾਂ ਦੇ ਵਿੱਚ ਆਵੇ ਲਿਖੇ ਆ, ਅਗਲਾ ਕਹਿ ਦਿੰਦਾ ਵੀ ਚਲੋ ਦਿੱਤੇ ਆ, ਮੇਰੇ ਕੋਲੇ ਹੈ ਨੀ, ਜੇ ਮੇਰੇ ਘਰ ਦੀ ਤਲਾਸ਼ੀ ਲੈ ਲਓ, ਜੇ ਮੇਰੇ ਕੋਲੇ ਕੁਛ ਹੈਗਾ ਉਹ ਰੱਖ ਲਓ। ਹੁਣ ਇਸ ਥਾਂ ਦੇ ਉੱਤੇ ਜਾ ਕੇ ਅਦਾਲਤ ਵੀ ਕੁਛ ਨੀ ਕਰ ਸਕਦੀ। ਅਦਾਲਤ ਕਹਿੰਦੀ ਵੀ ਜੇ ਇਹਨੂੰ ਆਪਾਂ ਸਿੱਖਾਂ ਦੇ ਪਿੱਛੇ ਬੰਦ ਕਰਤਾ ਇਹਨੇ ਕਿਹੜਾ ਪੈਸੇ ਦੇਣ ਲੱਗ ਪੈਣੇ ਆ, ਰਹੂਗਾ ਬਾਹਰ ਕੀ ਪਤਾ ਕੋਈ ਨਾ ਕੋਈ ਵਸੀਲਾ ਪੈਦਾ ਕਰ ਦੇਵੇ, ਇਹੋ ਜਿਹੇ ਪੈਸੇ ਜਿਹੜੇ ਆ ਉਹ ਬਹੁਤ ਲੋਕਾਂ ਦੇ ਮਰਦੇ ਆ। ਪਰ ਫਿਰ ਗੱਲ ਉੱਥੇ ਮੁੱਕਦੀ ਆ ਕੇ ਵੀ ਤੁਹਾਨੂੰ ਇੰਨੀ ਜਲਦੀ ਜ਼ਿੰਦਗੀ ਦੀ ਬਾਜ਼ੀ ਨਹੀਂ ਹਾਰਨੀ ਚਾਹੀਦੀ ਸੀ, ਤੁਹਾਨੂੰ ਮਰਨਾ ਨਹੀਂ ਸੀ ਚਾਹੀਦਾ, ਜਿਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਸੀ। ਪੈਸਾ ਤਾਂ ਹੋ ਸਕਦਾ ਇੱਕ ਵਾਰ ਫਿਰ ਹੱਲਾ ਬੋਲੇ ਤੇ ਫਿਰ ਤੁਸੀਂ ਪੈਸਾ ਕਮਾ ਲਓ, ਪਰ ਮੇਰਾ ਖਿਆਲ ਹੈ ਕਿ ਇਹ ਖਬਰ ਤਾਂ ਵੈਸੇ ਤਾਂ ਕਰਕੇ ਬਣ ਗਈ ਵੀ ਜਸਵਿੰਦਰ ਭੱਲੇ ਦਾ ਸਾਲਾ, ਜੇ ਕਿਸੇ ਹੋਰ ਆਮ ਸਧਾਰਨ ਬੰਦੇ ਦਾ ਸਾਲਾ ਜਾਂ ਜੀਜਾ ਵੀ ਹੁੰਦਾ ਤਾਂ ਇਹ ਖਬਰਾਂ ਨਹੀਂ ਸੀ ਬਣਨੀਆਂ। ਪਰ ਇਹ ਦੁੱਖ ਹੋਇਆ, ਭਾਵੇਂ ਕੋਈ ਰਿਕਸ਼ਾ ਚਾਲਕ ਹੋਵੇ ਤੇ ਭਾਵੇਂ ਕੋਈ ਵੱਡਾ ਬੰਦਾ ਹੋਵੇ, ਉਹ ਜਦੋਂ ਇਸ ਤਰੀਕੇ ਨਾਲ ਖੁਦਕੁਸ਼ੀ ਕਰ ਲੈਂਦਾ ਤਾਂ ਦੁੱਖ ਹੋਣਾ ਕੁਦਰਤੀ ਵੀ ਹੈ।
ਟਹਿਣਾ ਜੀ, ਪੰਜਾਬ ਦੇ ਵਿੱਚ ਜਿੱਥੇ ਗੁਰੂਆਂ ਦੀਆਂ ਪੈੜਾਂ ਪਈਆਂ, ਖਾਸ ਤੌਰ ਤੇ ਮਾਝੇ ਹਲਕੇ ਦੇ ਵਿੱਚ ਇੱਕ ਡੇਰਾ ਬੜੀ ਤੇਜ਼ੀ ਨਾਲ ਉਸਰਿਆ, ਜਵਾਨ ਹੋਇਆ, ਬਹੁਤ ਘੱਟ ਚਰਚਾ ਦੇ ਵਿੱਚ ਰਿਹਾ, ਜਦੋਂ ਜਦੋਂ ਵੀ ਚਰਚਾ ਦੇ ਵਿੱਚ ਆਉਂਦਾ ਤੇ ਉਹ ਰਫੂ ਲਾ ਲੈਂਦੇ। ਐਤਕੀ ਹੁਣ ਉਸੇ ਡੇਰੇ ਦੇ ਦੋ ਲਾਡਲੇ ਭਰਾ ਰਿਸ਼ਤੇਦਾਰੀ ਦੇ ਵਿੱਚੋਂ ਨੇ, ਮਾਲਵਿੰਦਰ ਤੇ ਸ਼ਿਵਿੰਦਰ। ਹੁਣ ਉਹਨਾਂ ਦਾ ਦੂਜੇ ਪਾਸੇ ਜਿਹੜਾ ਨਾਂ ਵੱਜਦਾ ਡੇਰਾ ਮੁਖੀ ਰਾਧਾ ਸਵਾਮੀਆ ਦੇ ਗੁਰਿੰਦਰ ਸਿੰਘ ਢਿੱਲੋਂ ਹੋਣਾ ਦਾ, ਇਹਦੀ ਤਾਜ਼ਾ ਤਰੀਨ ਹਾਲਾਤ ਕੀ ਨੇ, ਅਦਾਲਤੀ ਤੋਹੀਨ ਦਾ ਮਾਮਲਾ ਸਾਹਮਣੇ ਆਇਆ?
ਦੇਖੋ, ਇੱਕ ਤਾਂ ਗੱਲ ਇਹ ਹੈ ਕਿ ਇਹ ਮਾਮਲਾ ਜਿਹੜਾ ਹੈਗਾ ਅਰਬਾਂ ਰੁਪਈਏ ਦਾ, ਅਰਬਾਂ ਰੁਪਈਏ ਦੇ ਮਾਮਲੇ ਦੇ ਵਿੱਚ ਗੁਰਿੰਦਰ ਸਿੰਘ ਨੂੰ ਅਦਾਲਤ ਨੇ ਨਿੱਜੀ ਤੌਰ ਦੇ ਉੱਤੇ ਪੇਸ਼ ਹੋਣ ਦੇ ਲਈ ਵੀ ਕਿਹਾ, ਪਰ ਜਿਹੜਾ ਇਹ ਰਣਬੈਕਸੀ ਦਾ ਮਾਮਲਾ ਇਹਦੇ ਵਿੱਚ ਦੋਵਾਂ ਭਰਾਵਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਹੋ ਰਹੀ ਹੈ। ਪਰ ਜਿਹੜੀ ਤੁਸੀਂ ਗੱਲ ਕਹੀ ਹੈ ਰਫੂ ਲਾਉਣ ਦੀ, ਇਹ ਗੱਲ ਸੱਚੀ ਹੈ ਕਿ ਪੰਜਾਬ ਦੇ ਡੇਰੇ ਕਈ ਇਹੋ ਜਿਹੇ ਜਿਹੜੇ ਰਫੂ ਲਾ ਲਾ ਕੇ ਕੰਮ ਚਲਾਉਂਦੇ ਆ ਤੇ ਕੁਝ ਇਹੋ ਜਿਹੇ ਆ ਜਿਨ੍ਹਾਂ ਦਾ ਜਿਹੜਾ ਨੰਗ ਆ ਉਹ ਜ਼ਾਹਰ ਹੋ ਜਾਂਦਾ ਵੀ ਉਹ ਹੈ ਕੀ ਆ, ਉਹਨਾਂ ਦੀ ਸੱਚਾਈ ਸਾਹਮਣੇ ਆ ਜਾਂਦੀ ਆ। ਇਹ ਜਿਹੜਾ ਡੇਰਾ ਬਿਆਸ ਆ ਇਹਦੇ ਬਾਬਤ ਹੌਲੀ ਹੌਲੀ ਖਬਰਾਂ ਨਿਕਲ ਕੇ ਸਾਹਮਣੇ ਆ ਰਹੀਆਂ, ਮੈਨੂੰ ਲੱਗਦਾ ਵੀ ਇੱਕ ਦਿਨ ਭਾਂਬੜ ਬਣ ਸਕਦਾ। ਹਾਲਾਂਕਿ ਡੇਰਾ ਬਿਆਸ ਆ ਜਿਹੜਾ ਉਹ ਜਿਵੇਂ ਹੁੰਦੇ ਨਾ ਪਿੰਡਾਂ ਦੇ ਵਿੱਚ ਕੁਝ ਕੁ ਲੋਕ ਹੋਸ਼ੇ ਹੁੰਦੇ ਆ, ਕੁਝ ਕੁ ਲੋਕ ਮਿੰਨੇ ਹੁੰਦੇ ਆ, ਉਹ ਜਿਹੜੇ ਹੋਸ਼ੇ ਸੀ ਉਹ ਇਸ ਵਕਤ ਰੋਹਤਕ ਦੀ ਸੁਨਾਰੀਆ ਜੇਲ੍ਹ ਦੇ ਵਿੱਚ ਆ, ਜਿਹੜੇ ਮਿੰਨੇ ਆ ਉਹਨਾਂ ਦੀ ਕਦੇ ਕਦੇ ਖਬਰ ਸਾਹਮਣੇ ਆ ਰਹੀ ਆ। ਹੁਣ ਜਿਹੜਾ ਬਿਆਸ ਵਾਲਾ ਡੇਰਾ, ਪਿਛਲੇ ਦਿਨੀ ਖਬਰ ਇਹ ਆਈ ਸੀ ਕਿ ਕਿਸਾਨਾਂ ਨੇ ਡੇਰੇ ਦੇ ਮੂਹਰੇ ਪ੍ਰਦਰਸ਼ਨ ਸ਼ੁਰੂ ਕੀਤਾ ਬਲਦੇਵ ਸਿਰਸਾ ਦੀ ਅਗਵਾਈ ਚ। ਉਹ ਕਹਿੰਦੇ ਵੀ ਸਾਡੀਆਂ ਜ਼ਮੀਨਾਂ ਦੇ ਉੱਤੇ ਕਬਜ਼ੇ ਕਰ ਲਏ। ਉਹ ਕਹਿੰਦੇ ਜੀ ਜਦੋਂ ਕਿਸੇ ਦੀ ਜ਼ਮੀਨ ਦੇ ਉੱਤੇ ਕਬਜ਼ਾ ਕਰਨਾ ਹੁੰਦਾ ਇਹ ਕੀ ਕਰਦੇ ਆ ਵੀ ਆਪਦੀ ਸੰਗਤ ਨੂੰ ਕਹਿੰਦੇ ਵੀ ਜਾ ਫਲਾਣੇ ਖੇਤ ਦੇ ਵਿੱਚ ਜੰਗਲ ਪਾਣੀ ਜਾਓ। ਹੁਣ ਬੰਦੇ ਨੇ ਫਸਲ ਬੀਜੀ ਹੁੰਦੀ ਆ, ਉੱਥੇ ਜਾ ਕੇ ਹਜ਼ਾਰ ਬੰਦਾ ਲੈਟਰੀਨ ਚਲਾ ਜਾਵੇ, ਉੱਥੇ ਬੰਦਾ ਵੈਸੇ ਤੁਰਿਆ ਫਿਰੇ ਨਿਆਣੇ ਖੇਡਣ ਲੱਗ ਜਾਣ, ਫਸਲ ਭੰਨੀ ਜਾਂਦੀ ਆ, ਬੰਦਾ ਕਹਿੰਦਾ ਜੀ ਜਿਹੜੇ ਮੁੱਲ ਤੇ ਲੈਣੀ ਮੇਰੀ ਜ਼ਮੀਨ ਤੁਸੀਂ ਰੱਖ ਹੀ ਲਓ, ਮੈਂ ਤਾਂ ਇੱਥੋਂ ਛੱਡ ਕੇ ਕਿਤੇ ਹੋਰ ਲੈ ਲੂੰਗਾ। ਉਹ ਕਹਿੰਦੇ ਜੀ ਸਾਡੇ ਕੋਲੋਂ ਏਦਾਂ ਕੌਡੀਆਂ ਦੇ ਭਾਅ ਜ਼ਮੀਨਾਂ ਲੈ ਲਈਆਂ, ਲਤੜ ਦਿੰਦੇ ਸੀ ਸਾਰੀ ਫਸਲ ਨੂੰ ਤੇ ਹੁਣ ਉਹਨਾਂ ਨੇ ਸੰਘਰਸ਼ ਸ਼ੁਰੂ ਕੀਤਾ। ਫਿਰ ਕਦੇ ਕੋਈ ਖਬਰ ਆ ਜਾਂਦੀ ਹੈ, ਕਦੇ ਕੋਈ ਖਬਰ ਆ ਜਾਂਦੀ ਹੈ, ਕਹਿਣ ਦਾ ਭਾਵ ਇਹ ਹੈ ਵੀ ਜਾਪਦਾ ਹੈ ਵੀ ਡੇਰਾ ਬਿਆਸ ਆ ਜਿਹੜਾ ਉਹ ਇਸ ਵਕਤ ਨਿਸ਼ਾਨੇ ਦੇ ਉੱਤੇ ਹੈ ਤੇ ਆਉਂਦੇ ਸਮੇਂ ਦੇ ਵਿੱਚ ਕੋਈ ਵੀ ਵੱਡੀ ਖਬਰ ਆ ਸਕਦੀ ਹੈ।
ਅੱਛਾ, ਦੂਜੇ ਪਾਸੇ ਮੈਂ ਤੁਹਾਨੂੰ ਵਿਸ਼ੇਸ਼ ਤੌਰ ਤੇ ਮੁਬਾਰਕਬਾਦ ਦੇਣੀ ਚਾਹਾਂਗਾ ਪੰਜਾਬ ਦੇ ਲੋਕਾਂ ਦੀ, ਜਦੋਂ ਲਹਿਰ ਤੁਰਦੀ ਹੈ ਸਹੀ ਪਾਸੇ ਨੂੰ ਤੇ ਉਹਦਾ ਸਿੱਟਾ ਫਿਰ ਜਿਹੜੇ ਲੋਕ ਆਗੂ ਧਨੇਰ ਸਾਹਿਬ ਰਿਹਾ ਕੀਤੇ ਗਏ, ਇੱਕ ਤਾਂ ਉਹਨਾਂ ਨੂੰ ਲੈ ਕੇ ਇਸ ਵਕਤ ਪੰਜਾਬ ਦੇ ਲੋਕਾਂ ਚ ਕਿੰਨਾ ਕੁ ਚਾਅ ਹੈ, ਦੂਜੇ ਪਾਸੇ ਜਿਹੜੇ ਬੰਦੀ ਸਿੰਘ ਨੇ ਉਹਨਾਂ ਦੀ ਰਿਹਾਈ ਹੋਈ ਹੈ, ਇਹਨਾਂ ਦੋਨਾਂ ਜਿਹੜੇ ਵਰਤਾਰੇ ਨੇ ਇਹਨਾਂ ਨੂੰ ਤੁਸੀਂ ਕਿਵੇਂ ਦੇਖਦੇ ਹੋ?
ਦੇਖੋ ਇਹ ਤਾਂ ਚੰਗੀ ਗੱਲ ਹੈ ਜੀ ਕਿ ਲੋਕਾਂ ਦੇ ਇਕੱਠ ਦੇ ਮੂਹਰੇ ਸਰਕਾਰਾਂ ਨੂੰ ਝੁਕਣਾ ਪੈਂਦਾ
ਜੀ,
ਲੋਕਾਂ ਦੀ ਏਕਤਾ ਦੇ ਮੂਹਰੇ ਸਰਕਾਰਾਂ ਗੋਡੇ ਟੇਕਦੀਆਂ। ਪਹਿਲੀ ਗੱਲ ਕਰਦੇ ਬੰਦੀ ਸਿੰਘਾਂ ਦੀ, ਬੰਦੀ ਸਿੰਘਾਂ ਦੀ ਰਿਹਾਈ ਦੇ ਉੱਤੇ ਰਾਜਨੀਤੀ ਵੀ ਛਿੜ ਪਈ ਹੈ।
ਬਿਲਕੁਲ,
ਕੋਈ ਪਾਰਟੀ ਕਹਿੰਦੀ ਹੈ ਭਾਜਪਾ ਨੇ ਕਰਵਾਇਆ, ਕੋਈ ਪਾਰਟੀ ਕਹਿੰਦੀ ਹੈ ਤਾਂ ਹੋ ਹੀ ਜਾਣਾ ਸੀ, ਕੋਈ ਪਾਰਟੀ ਕਹਿੰਦੀ ਹੈ ਇਹ ਕਿਹੜੀ ਕਿਰਪਾ, ਇਹ ਕਿਹੜੀ ਮਿਹਰਬਾਨੀ, ਬੰਦੇ ਨੇ 24 ਸਾਲ ਮੰਨ ਲਓ ਸਜ਼ਾ ਕੱਟਣੀ ਸੀ, 30 ਪਹਿਲਾਂ ਕੱਟੀ ਬੈਠਾ ਤੇ ਹੁਣ ਉਹਨੂੰ ਤੁਸੀਂ ਬਾਹਰ ਕੱਢ ਰਹੇ ਆ।
ਬਿਲਕੁਲ,
ਵਾਰੋ ਵਾਰੀ ਲੋਕਾਂ ਦੀ ਵੱਖੋ ਵੱਖਰੀ ਰਾਏ ਆ ਰਹੀ ਹੈ, ਪਰ ਭਾਜਪਾ ਇਹਦਾ ਸਿਹਰਾ ਲੈਣ ਦੀ ਕੋਸ਼ਿਸ਼ ਕਰ ਰਹੀ ਹੈ ਤੇ ਪਿਛਲੇ ਦਿਨੀ ਤਾਂ ਸੁਖਦੇਵ ਸਿੰਘ ਢੀਂਡਸਾ ਹੋਰਾਂ ਨੇ ਵੀ ਕਹਿਤਾ ਜਿਹੜੇ ਕਿ ਲਗਾਤਾਰ ਖਿੱਚੇ ਜਾ ਰਹੇ ਆ ਨਿਊਟਨ ਦੇ ਸਿਧਾਂਤ ਦੇ ਵਾਂਗੂ ਉਧਰਲੇ ਪਾਸੇ, ਉਹ ਕਹਿੰਦੇ ਜੀ ਭਾਜਪਾ ਦੇ ਕਰਕੇ ਹੀ ਇਹ ਸਭ ਕੁਝ ਹੋਇਆ ਤੇ ਓਦਾਂ ਹੋਣਾ ਨਹੀਂ ਸੀ। ਉਸ ਤੋਂ ਇਲਾਵਾ ਜੇ ਗੱਲ ਕਰਦੇ ਆ ਧਨੇਰ ਸਾਹਿਬ ਦੀ,
ਬਿਲਕੁਲ
ਦੇਖੋ ਧਨੇਰ ਹੋਰਾਂ ਦੀ ਰਿਹਾਈ ਨੀ ਹੋਈ, ਇਹ ਅਸਲ ਦੇ ਵਿੱਚ ਲੋਕਾਂ ਦੀ ਜਿੱਤ ਹੋਈ ਆ,
ਕੋਈ ਸ਼ੱਕ ਨਹੀਂ।
ਜੇ ਲੋਕ ਇਕੱਠੇ ਹੀ ਨਾ ਹੁੰਦੇ ਤਾਂ ਧਨੇਰ ਹੋਰਾਂ ਦੀ ਰਿਹਾਈ ਨੀ ਸੀ ਹੋਣੀ, ਜਿਹਨੂੰ ਜੋ ਸਜ਼ਾ ਹੋ ਗਈ ਉਹ ਤਾਂ ਅੰਦਰ ਬੈਠ ਗਿਆ, ਪਰ ਜੇ ਕਿਤੇ 2-4 ਪਾਇੰਟਾਂ ਦੇ ਬਾਅਦ ਹੌਸਲਾ ਜਿਹੜਾ ਹਾਰ ਜਾਂਦੇ ਪ੍ਰਦਰਸ਼ਨਕਾਰੀ ਤਾਂ ਫਿਰ ਏਦਾਂ ਧਨੇਰ ਸਾਹਿਬ ਨੇ ਬਾਹਰ ਨੀ ਸੀ ਆਉਣਾ। ਇੱਥੋਂ ਇੱਕ ਹੋਰ ਬਹੁਤ ਵੱਡਾ ਸਿੱਟਾ ਨਿਕਲਦਾ ਕਿ ਪੰਜਾਬ ਦੇ ਬਾਕੀ ਮਸਲੇ ਵੀ ਹੱਲ ਹੋ ਸਕਦੇ ਜੇਕਰ ਹੌਸਲਾ ਨਾ ਹਾਰਿਆ ਜਾਵੇ। ਜੇਕਰ ਮੈਂ ਦੀ ਥਾਂ ਦੇ ਉੱਤੇ ਲੋਕ ਸਮੂਹ ਦੀ ਗੱਲ ਕਰਨ ਤਾਂ ਜਿਵੇਂ ਧਨੇਰ ਦਾ ਮਸਲਾ ਹੱਲ ਹੋਇਆ, ਬਾਕੀ ਮਸਲੇ ਵੀ ਸਰਕਾਰਾਂ ਨੂੰ ਹੱਲ ਕਰਦੇ ਪੈ ਸਕਦੇ ਆ। ਲੋਕਾਂ ਦੇ ਵਿੱਚ ਏਕਤਾ ਚਾਹੀਦੀ ਆ, ਲੋਕਾਂ ਦੇ ਵਿੱਚ ਜਜ਼ਬਾ ਚਾਹੀਦਾ, ਲੋਕ ਨਕਦੀ ਫੇਧ ਨੂੰ ਤੁਰਦੇ ਰਹਿਣ, ਲੋਕ ਆਪਦੇ ਫਾਇਦੇ ਬਾਰੇ ਮੇਰੇ ਇਕੱਲੇ ਬਾਰੇ ਮੇਰਾ ਆਹ ਫਾਇਦਾ ਇਹ ਗੱਲ ਨਾ ਸੋਚਣ, ਤਾਂ ਬਹੁਤ ਵੱਡੇ ਮਸਲੇ ਹੱਲ ਹੋ ਸਕਦੇ ਆ। ਨਹੀਂ ਤਾਂ ਜਿਵੇਂ ਅਸੀਂ ਖਿੰਡ ਕੇ ਅੱਜ ਤੱਕ ਖੱਟਿਆ ਕੀ ਆ ਇਹਦੇ ਬਾਬਤ ਜਾਣਦੇ ਆ।
ਬਿਲਕੁਲ
ਜੀ, ਬਿਲਕੁਲ ਤੁਸੀਂ ਇਹ ਗੱਲ ਸਹੀ ਕਹੀ, ਕਿਉਂਕਿ ਬਾਬੇ ਨਾਨਕ ਦੇ ਜਿਹੜੇ ਸੰਦੇਸ਼ ਨੇ ਉਹਨਾਂ ਨੂੰ ਅਸੀਂ ਭੁੱਲ ਗਏ ਹਾਂ। ਜਦੋਂ ਅਸੀਂ ਨਗਰ ਕੀਰਤਨ ਕੱਢਣਾ ਹੋਵੇ ਫਿਰ ਅਸੀਂ ਗੋਲੀਆਂ ਦੇ ਨਾਲ ਨਗਰ ਕੀਰਤਨ ਕੱਢਦੇ ਹਾਂ, ਇਹ ਵੀ ਇੱਕ ਮਸਲਾ ਸਾਹਮਣੇ ਆਇਆ ਸੀ।
ਬਿਲਕੁਲ ਜੀ, ਇਹ ਗੱਲ ਤੁਹਾਡੀ ਸਹੀ ਹੈ ਤੇ ਇਹ ਗੱਲ ਸਮੇਂ ਦੇ ਮੌਕੇ ਉਚਾਰਨੀ ਵੀ ਬਣਦੀ ਹੈ। ਅਸਲ ਦੇ ਵਿੱਚ ਇਹ ਸਿੱਖ ਨੀ ਗੇ, ਇਹ ਸਿੱਖ ਆ, ਦਿਮਾਗੀ ਤੌਰ ਦੇ ਉੱਤੇ ਸਿੱਖ ਹੋ ਗਏ, ਬਿਮਾਰ ਹੋ ਗਏ ਆ ਜਿਹੜੇ ਲੋਕ ਗੁਰੂ ਗ੍ਰੰਥ ਸਾਹਿਬ ਜੀ ਦੇ ਮੂਹਰੇ ਗੋਲੀਆਂ ਵੀ ਚਲਾਉਂਦੇ ਆ। ਇਹ ਗੱਲ ਕੌੜੀ ਆ, ਪਰ ਇਹਨਾਂ ਨੇ ਜੇਕਰ ਬਾਣਾ ਪਾ ਲਿਆ, ਜੇਕਰ ਪੱਗ ਬਣ ਲਈ ਤਾਂ ਉਹਦਾ ਮਤਲਬ ਸਿੱਖ ਨੀ ਬਣ ਗਏ। ਤੁਸੀਂ ਸਿੱਖ ਤਾਂ ਅੰਦਰੋਂ ਹੁੰਦੇ ਆ, ਜੇ ਤੁਸੀਂ ਅੰਦਰ ਉਹੀ ਜੰਗਲੀ ਆ ਤੇ ਫਿਰ ਤੁਸੀਂ ਬਾਣਾ ਭਾਵੇਂ ਕੋਈ ਵੀ ਪਹਿਨ ਲਵੋ ਤੇ ਫਿਰ ਉਹਦੇ ਨਾਲ ਫਰਕ ਨੀ ਪੈਂਦਾ। ਕਿਹੜੇ ਬਾਬੇ ਨੇ ਆਖਿਆ ਵੀ ਭਾਈ ਤੁਸੀਂ ਗੋਲੀਆਂ ਚਲਾਓ ਤੇ ਮੈਨੂੰ ਤਾਂ ਖੁਸ਼ੀ ਮਿਲਦੀ ਆ? ਗੁਰੂ ਗ੍ਰੰਥ ਸਾਹਿਬ ਜੀ ਦੇ ਕਿਹੜੇ ਅੰਗ ਦੇ ਉੱਤੇ ਲਿਖਿਆ ਕਿ ਤੁਸੀਂ ਗੋਲੀਆਂ ਚਲਾਓ ਤੇ ਮੈਨੂੰ ਖੁਸ਼ੀ ਤਾਂ ਮਿਲਦੀ ਹੈ? ਇਹ ਅਸੀਂ ਹੋਛੇ ਆ, ਅਸਲ ਦੇ ਵਿੱਚ ਅਸੀਂ ਬਾਂਦਰ ਆ। ਅਗਲੀ ਗੱਲ ਇਹ ਹੈਗੀ ਆ ਵੀ ਆਹ ਪਿਛਲੇ ਕੁਛ ਕੁ ਸਮੇਂ ਤੋਂ ਨਵੇਂ ਨਵੇਂ ਰਿਵਾਜ ਚੱਲੇ ਆ। ਗੁਰੂ ਸਾਹਿਬ ਕਹਿੰਦੇ ਵੀ ਕੁਦਰਤ ਦੇ ਨਾਲ ਪ੍ਰੇਮ ਕਰੋ ਤੇ ਤੁਸੀਂ ਵਾਤਾਵਰਨ ਪਲੀਤ ਨਾ ਕਰੋ, ਤੇ ਨਗਰ ਕੀਰਤਨ ਨਿਕਲਦਾ ਹੁੰਦਾ ਤੇ 25-30 ਜਣੇ ਮੇਰੇ ਅੱਗੇ ਮੂਹਰੇ ਪਟਾਕੇ ਚਲਾਈ ਜਾਂਦੇ ਹੁੰਦੇ, ਅਕਸ਼ਬਾਜ਼ੀਆਂ ਚਲਾਈ ਜਾਂਦੇ ਹੁੰਦੇ। ਕਿਹੜੇ ਗੁਰੂ ਨੇ ਆਖਿਆ ਵੀ ਭਾਈ ਅਕਸ਼ਬਾਜ਼ੀਆਂ ਚਲਾਓ? ਕਿਹਨੇ ਆਖਿਆ ਵੀ ਵੱਡੇ ਵੱਡੇ ਬੰਬ ਚਲਾਓ, ਪ੍ਰਦੂਸ਼ਣ ਫੈਲਾਓ? ਉੱਥੇ ਧੂੰਆਂ ਰੋਲ ਕਰਕੇ ਬਹਿ ਜਾਂਦੇ ਆ, ਮੂਰਖ ਲਾਣਾ ਇਹ, ਇਹਨਾਂ ਨੂੰ ਪਤਾ ਹੀ ਨੀ ਵੀ ਅਸੀਂ ਕਰਦੇ ਕੀ ਆ। ਸੋ ਇਸ ਕਰਕੇ ਜਿਹੜੇ ਲੋਕ ਸਿਆਣੇ ਆ ਉਹਨਾਂ ਦਾ ਜ਼ਿਕਰ ਹੋਣਾ ਚਾਹੀਦਾ। ਇਹ ਲੋਕ ਤਾਂ ਹੈ ਹੀ ਨਹੀਂ ਜਿਹੜੇ ਹੱਕਦਾਰ ਵੀ ਇਹਨਾਂ ਨੂੰ ਸਿੱਖ ਕਿਹਾ ਜਾਵੇ। ਜੇਕਰ ਇਹ ਕਹਿੰਦੇ ਨਾ ਕਿ ਸਾਡੇ ਮਨ ਦੇ ਵਿੱਚ ਚਾਹ ਬਹੁਤ ਸੀ, ਸਾਨੂੰ ਖੁਸ਼ੀ ਬਹੁਤ ਸੀ, ਤੁਸੀਂ ਕਿਸੇ ਗਰੀਬ ਗੁਰਬੇ ਦੀ ਮਦਦ ਕਰਕੇ ਚਾਹ ਪੂਰਾ ਕਰ ਲਓ, ਤੁਸੀਂ ਖੁਸ਼ੀ ਲੈ ਲਓ ਕਿਸੇ ਕੈਂਸਰ ਦੇ ਮਰੀਜ਼ ਦਾ ਇਲਾਜ ਕਰਵਾ ਕੇ, ਕਿਸੇ ਦੀ ਛੱਤ ਡਿੱਗੀ ਉਹਦੀ ਛੱਤ ਖੜੀ ਕਰਵਾ ਕੇ ਖੁਸ਼ੀ ਲੈ ਲਓ। ਇਹ ਅਸਲ ਦੇ ਵਿੱਚ ਬਾਂਦਰਾਂ ਦੇ ਹੱਥਾਂ ਦੇ ਵਿੱਚ ਬੰਦੂਕਾਂ ਆਈਆਂ ਜੀ।
ਜੀ ਜੀ ਬਿਲਕੁਲ। ਸੋ ਹੋਰ ਗੱਲ ਕਰੀਏ ਬਠਿੰਡੇ ਵੱਲ ਚੱਲੀਏ ਤਾਂ ਉੱਥੇ ਤਿੰਨ ਕੁੜੀਆਂ ਕਹਿੰਦੇ ਨੇ ਕਿ ਲਾਪਤਾ ਹੋਈਆਂ ਜੀ, ਇਹ ਕਦੋਂ ਦੀ ਖ਼ਬਰ ਹੈ?
ਇਹ ਜੀ ਖ਼ਬਰ ਤਾਂ ਪਿਛਲੇ 4-5 ਦਿਨਾਂ ਤੋਂ ਬਾਈ ਜੀ ਚੱਲ ਰਹੀ ਹੈ
ਜੀ।
ਇਹ ਪਤਾ ਨਹੀਂ ਲੱਗ ਸਕਿਆ ਹਾਲੇ ਤੱਕ ਵੀ ਕੁੜੀਆਂ ਗਈਆਂ ਕਿੱਧਰ। ਹੋ ਸਕਦਾ ਅਲਟ ਉਮਰ ਆ, ਕਿਸੇ ਗਲਤ ਪਾਸੇ ਕੋਈ ਗੁਮਰਾਹ ਹੋ ਗਈਆਂ ਹੁਣ ਕਹਿਣ ਦਾ ਭਾਵ ਇਹ ਹੈ
ਜੀ।
ਹੋ ਸਕਦਾ ਜਿਹੜੇ ਅੱਜ ਕੱਲ ਮਨੁੱਖੀ ਤਸਕਰੀ ਕਰਦੇ ਆ ਉਹਨਾਂ ਦੇ ਹੱਥ ਆਈਆਂ ਹੋਣ ਕੁੜੀਆਂ
ਜੀ।
ਕੁਝ ਵੀ ਹੋ ਸਕਦਾ, ਪਰ ਅਸੀਂ ਇਹਨਾਂ ਕੁੜੀਆਂ ਦੀ ਸਿਹਤਯਾਬੀ ਦੀ, ਇਹਨਾਂ ਦੀ ਤੰਦਰੁਸਤੀ ਦੀ, ਜਿਉਂਦੀਆਂ ਜਾਗਦੀਆਂ ਹੋਣ ਇਹਦੀ ਕਾਮਨਾ ਕਰਦੇ ਆ। ਬਠਿੰਡੇ ਦੇ ਵਿੱਚੋਂ ਤਿੰਨ ਕੁੜੀਆਂ ਇਸ ਤਰੀਕੇ ਨਾਲ ਭੇਤ ਭਰੇ ਹਾਲਾਤ ਚ ਲਾਪਤਾ ਹੋਈਆਂ
ਜੀ।
ਤਿੰਨਾਂ ਦੀ ਉਮਰ 13-13 ਸਾਲ ਹੈ, 7ਵੀਂ ਕਲਾਸ ਦੇ ਵਿੱਚ ਪੜ੍ਹਦੀਆਂ। ਇਹ ਕੁੜੀਆਂ ਘਰੋਂ ਸਕੂਲ ਪੜ੍ਹਨ ਗਈਆਂ ਤੇ 5-6 ਦਿਨ ਹੋ ਗਏ ਘਰੇ ਵਾਪਸ ਨਹੀਂ ਆਈਆਂ
ਜੀ।
ਰੌਲਾ ਬੜਾ ਪਿਆ ਹੋਇਆ ਵੀ ਕੁੜੀਆਂ ਗਈਆਂ ਕਿੱਧਰ, ਗਈਆਂ ਕਿੱਧਰ, ਪੈਣਾ ਵੀ ਸੀ ਮਾਪਿਆਂ ਦੇ ਮਨ ਤੇ ਕੀ ਬੀਤਰੀ ਹੋਊਗੀ, ਜਵਾਨ ਕੁੜੀਆਂ ਹੋ ਰਹੀਆਂ ਤੇ ਏਦਾਂ ਗਾਇਬ ਹੋ ਜਾਂਦੀਆਂ। ਪਰ ਮਾਪਿਆਂ ਨੇ ਕੱਲ ਪੁਲਿਸ ਦੇ ਉੱਤੇ ਦੋਸ਼ ਲਾਏ ਆ
ਜੀ।
ਉਹ ਕਹਿੰਦੇ ਵੀ ਸਾਨੂੰ ਸਵੇਰੇ ਪੁਲਿਸ ਬੁਲਾ ਲੈਂਦੀ ਹੈ, ਦਿਨ ਸ਼ਿਫਟ ਇਹਨੂੰ ਭੇਜ ਦਿੰਦੀ ਹੈ, ਸਾਨੂੰ ਥਾਣੇ ਬਿਠਾਈ ਰੱਖਦੀ ਹੈ
ਜੀ।
ਸਾਡਾ ਕਸੂਰ ਕੀ ਹੈ? ਇਹ ਕੁੜੀਆਂ ਲੱਭ ਕੇ ਨਹੀਂ ਦੇ ਰਹੇ।
ਰਿਹਣਾ ਸਾਹਿਬ, ਉਧਰੋਂ ਪਤਾ ਲੱਗਾ ਸਰਕਾਰ ਦਾਅਵਾ ਕਰ ਰਹੀ ਹੈ ਵੀ ਝੋਨੇ ਦੀ ਖਰੀਦ ਰਿਕਾਰਡ ਸਮੇਂ ਦੇ ਵਿੱਚ ਮੁਕੰਮਲ ਕਰ ਲਈ ਗਈ ਹੈ ਤੇ ਲੋਕਾਂ ਦੇ ਹੱਥ ਤੇ ਪੈਸੇ ਵੀ ਰੱਖੇ ਸਰਕਾਰਾਂ ਜਾਂ ਗੈਰ ਸਰਕਾਰੀ ਏਜੰਸੀਆਂ ਨੇ ਹਾਲੇ ਤੱਕ ਕਿ ਨਹੀਂ?
ਇਹ ਜੇ ਲੋਕਾਂ ਦੇ ਹੱਥ ਦੇ ਉੱਤੇ ਪੈਸੇ ਤਾਂ ਨਹੀਂ ਰੱਖੇ, ਉਹਦਾ ਖਬਰਾਂ ਜ਼ਰੂਰ ਰੱਖ ਦਿੰਦੇ ਮੂਹਰੇ ਵੀ ਭਾਈ ਆਹ ਦੇਖੋ ਅਸੀਂ ਇਸ ਤਰੀਕੇ ਦੇ ਨਾਲ ਫਲਾਣੇ ਜ਼ਿਲ੍ਹੇ ਦੇ ਵਿੱਚ ਇੰਨੇ ਹਜ਼ਾਰ ਟਨ ਜਿਹੜਾ ਉਹ ਝੋਨਾ ਖਰੀਦ ਲਿਆ, ਇੰਨੇ ਸੈਂਕੜੇ ਟਨ ਫਲਾਣੇ ਚ ਖਰੀਦ ਲਿਆ। ਪਰ ਉਹਨਾਂ ਕਿਸਾਨਾਂ ਦੀ ਤਾਂ ਕੋਈ ਬਾਤ ਹੀ ਨਹੀਂ ਪਾਉਂਦਾ ਜਿਹੜੇ 6-6 ਦਿਨ ਮੰਡੀਆਂ ਚ ਬੈਠੇ ਰਹੇ, 8-8 ਦਿਨ ਬੈਠੇ ਰਹੇ, ਤੇ ਜਿਨ੍ਹਾਂ ਦੇ ਝੋਨੇ ਨੂੰ ਕਹਿੰਦੇ ਸੀ ਵੀ ਇਹਦੇ ਚ ਨਵੀਂ ਬਾਲੀ ਆ, ਦਾਣਾ ਕਾਲਾ ਪੈ ਚੁੱਕਿਆ, ਉਹਨਾਂ ਵਿਚਾਰਿਆਂ ਦੀ ਬਾਤ ਹੀ ਕੋਈ ਨਹੀਂ ਪਾਉਂਦਾ। ਜਿਹੜੇ ਕਿਸਾਨਾਂ ਨੇ ਢੇਰੀਆਂ ਮੀਂਹ ਦੇ ਵਿੱਚ ਭਿੱਜ ਗਈਆਂ ਉਹ ਤਾਂ ਰਿਕਾਰਡ ਤੋਂ ਹੀ ਬਾਹਰ ਆ, ਪਰ ਜਿਹੜਾ ਵਿਕ ਗਿਆ ਉਹ ਰਿਕਾਰਡ ਦੇ ਵਿੱਚ ਆ ਗਿਆ, ਜਿਹੜਾ ਵਿਕ ਗਿਆ ਉਹਦੀ ਅਦਾਇਗੀ ਹੋਈ ਨੀ ਪੂਰੀ, ਇਹ ਵੀ ਇੱਕ ਸੱਚ ਹੈ। ਸੋ ਸੱਚ ਤਾਂ ਬਹੁਤ ਸਾਰੇ ਆ ਜਿਹਦੇ ਕਰਕੇ ਸਰਕਾਰਾਂ ਜਿਹੜੀਆਂ ਉਹ ਘੀਸਲ ਮਾਰ ਜਾਂਦੀਆਂ ਖਬਰ ਸਾਹਮਣੇ ਲੈ ਕੇ ਆਉਣ ਤੋਂ।
ਜੀ ਬਿਲਕੁਲ। ਸੀ ਗੱਲ ਕਰੀਏ ਜੀ ਆਪਣੇ ਮੂਸੇ ਵਾਲੇ ਦੀ ਤੇ ਅੰਮ੍ਰਿਤਸਰ, ਕਹਿੰਦੇ ਸ੍ਰੀ ਅੰਮ੍ਰਿਤਸਰ ਸਾਹਿਬ ਉਸ ਨੂੰ ਪੱਤਰਕਾਰਾਂ ਨੇ ਵੀ ਘੇਰਿਆ, ਕਿਹੜੇ ਕਿਹੜੇ ਸਵਾਲ ਪੁੱਛੇ ਜੀ ਫੇਰ ਉਹਨੂੰ?
ਦੇਖੋ ਜੀ, ਉਹ ਗਿਆ ਸੀ ਦਰਬਾਰ ਸਾਹਿਬ ਦੇ ਵਿੱਚ ਮੱਥਾ ਟੇਕਣ
ਜੀ।
ਉਹਨੇ ਵੈਸੇ ਵੀ ਇੱਕ ਵਾਰੀ ਚਿੱਠੀ ਲਿਖੀ ਸੀ, ਕਹਿੰਦਾ ਜੀ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਤੋਂ ਮੈਂ ਬੇਨਤੀ ਕਰਦਾ ਕਿ ਜੀ ਜਦੋਂ ਮੈਂ ਆ ਗਿਆ ਤੇ ਭੁੱਲ ਬਖਸ਼ਾਈ ਕਰਵਾ ਲੂੰਗਾ ਜੇ ਤੁਸੀਂ ਕਹੋਗੇ ਤਾਂ। ਪਰ ਮੂਸੇ ਵਾਲਾ ਤੇ ਉਹਦੇ ਜਿਹੜੇ ਲੰਡਰ ਜੇ ਸਾਥੀ ਆ
ਜੀ,
ਉਹ ਮੈਂ ਤਾਂ ਕਹਿਣਾ ਵੀ ਜਿਹੜੇ ਗੁਰੂ ਘਰ ਦੇ ਵਿੱਚ ਵੀ ਬਦਮਾਸ਼ੀਆਂ ਕਰਨ ਪਹੁੰਚਦੇ ਆ, ਉਹ ਭਾਵੇਂ ਉੱਥੇ ਮੂਸੇ ਵਾਲੇ ਦੀ ਗਲਤੀ ਘੱਟ ਹੋਵੇ, ਜਿਹੜੇ ਨਾਲ ਦੇ ਚੱਕਰ ਚੌਧਰੀ ਹੁੰਦੇ ਉਹਨਾਂ ਦੀ ਉਸ ਤੋਂ ਵੱਡੀ ਗਲਤੀ ਹੁੰਦੀ ਆ। ਇਹ ਜੀ ਉੱਥੇ ਪਹੁੰਚਿਆ, ਪੱਤਰਕਾਰਾਂ ਨੇ ਸਵਾਲ ਕਰਨੇ ਸ਼ੁਰੂ ਕਰਤੇ ਦਰਬਾਰ ਸਾਹਿਬ ਦੇ ਵੱਲ
ਜੀ।
ਉਹ ਕਹਿੰਦੇ ਜੀ ਤੁਹਾਡੇ ਨਾਲ ਆਹ ਕੰਟਰੋਵਰਸੀ ਜੁੜੀ ਹੈ, ਤੁਸੀਂ ਆਹ ਵਿਵਾਦ ਪੈਦਾ ਕੀਤਾ, ਤੁਸੀਂ ਆਹ ਵਿਵਾਦ ਪੈਦਾ ਕੀਤਾ
ਜੀ।
ਜਿਹੜੀਆਂ ਵੀਡੀਓ ਅਸੀਂ ਦੇਖ ਰਹੇ ਹਾਂ ਉਹਦੇ ਵਿੱਚ ਮੂਸੇ ਵਾਲਾ ਕਹਿ ਰਿਹਾ ਬਾਈ ਮੈਨੂੰ ਤੁਸੀਂ ਐਦਾਂ ਕਿਉਂ ਕਰਦੇ ਹੋ, ਮੈਨੂੰ ਇੱਥੇ ਮੱਥਾ ਟੇਕਣ ਦਿਓ, ਮੇਰੇ ਨਾਲ ਟੱਬਰ ਦੇ ਜੀ ਹੈ। ਨਾਲ ਦੇ ਚਿੱਕੜ ਚੌਧਰੀਆਂ ਨੇ ਧੱਕਾ ਮੁੱਕੀ ਸ਼ੁਰੂ ਕਰਤੀ ਹੈ ਕਿ ਪੱਤਰਕਾਰ ਡਿੱਗ ਪਿਆ, ਉਹਦਾ ਸਿਰ ਪਟ ਗਿਆ
ਜੀ।
ਉਹਨਾਂ ਨੇ ਪੁਲਿਸ ਦੇ ਕੋਲੇ ਹੁਣ ਸ਼ਿਕਾਇਤ ਵੀ ਕੀਤੀ ਹੈ। ਹੁਣ ਭਾਵੇਂ ਸਿੱਧੂ ਮੂਸੇ ਵਾਲਾ ਇਹ ਗੱਲ ਕਹਿੰਦਾ ਵੀ ਜਾਣ ਬੁੱਝ ਕੇ ਮੇਰੇ ਬਾਬਤ ਵਿਵਾਦ ਪੈਦਾ ਕੀਤੇ ਜਾ ਰਹੇ ਆ, ਪਰ ਸੋਚਣਾ ਇਹ ਬਣਦਾ ਕਿ ਵਿਵਾਦ ਕਿਉਂ ਪੈਦਾ ਹੁੰਦੇ ਆ
ਜੀ।
ਦੇਖੋ ਮੇਰੇ ਪ੍ਰਤੀ ਕੋਈ ਮਸਲਾ ਹੋਵੇ, ਜਿੰਨੀ ਦੇਰ ਤੱਕ ਬੈਠ ਕੇ ਸ਼ੰਕਾ ਨਿਵਰਤੀ ਨਹੀਂ ਕਰਾਂਗੇ ਇਹ ਮਸਲੇ ਦਾ ਮਸਲਾ ਹੀ ਰਹੂਗਾ
ਜੀ।
ਜੇ ਸਿੱਧੂ ਮੂਸੇ ਵਾਲੇ ਨੂੰ ਇਹ ਲੱਗਦਾ ਕਿ ਮੇਰੇ ਨਾਲ ਧੱਕਾ ਹੋ ਰਿਹਾ ਤੇ ਪੱਤਰਕਾਰ ਵੀ ਮੇਰੇ ਨਾਲ ਧੱਕਾ ਕਰ ਰਹੇ ਤੇ ਬਾਕੀ ਲੋਕ ਵੀ, ਉਹਨੂੰ ਇੱਕ ਵਾਰ ਖੁਦ ਜਜ਼ਬੇ ਦੇ ਨਾਲ ਮੀਡੀਆ ਦੇ ਮੂਹਰੇ ਆਉਣਾ ਚਾਹੀਦਾ, ਜਾਂ ਤਾਂ ਉਹਨੂੰ ਉੱਤਰ ਦੇ ਕੇ ਪੱਤਰਕਾਰਾਂ ਨੂੰ ਜਿਹੜਾ ਉਹ ਸਵਾਲ ਮੁਕਤ ਕਰ ਦੇਣਾ ਚਾਹੀਦਾ, ਤੇ ਜਾਂ ਫਿਰ ਪੱਤਰਕਾਰ ਜਦੋਂ ਸਵਾਲ ਕਰਨਗੇ ਤੇ ਪਤਾ ਲੱਗ ਜੂਗਾ ਵੀ ਭਾਈ ਕਿੱਥੇ ਜੇ ਖੜਾ ਮੂਸੇ ਵਾਲਾ। ਪਰ ਜਿੰਨੀ ਦੇਰ ਤੱਕ ਖੁੱਲ ਕੇ ਮੀਡੀਆ ਦੇ ਮੂਹਰੇ ਨਹੀਂ ਆਊਗਾ, ਪੈਦਾ ਹੋਏ ਸਵਾਲਾਂ ਨੇ ਉੱਤਰ ਨਹੀਂ ਦੇਊਗਾ, ਉਨੀ ਦੇਰ ਤੱਕ ਉਹ ਕਿਤੇ ਵੀ ਜਾਵੇ ਇਸ ਤਰੀਕੇ ਦੇ ਹਾਲਾਤ ਦਾ ਸਾਹਮਣਾ ਕਰਨਾ ਹੀ ਪੈਣਾ ਹੈ
ਜੀ। ਬਿਲਕੁਲ। ਸੋ ਮੌਸਮ ਦੀ ਗੱਲ ਕਰੀਏ, ਮੌਸਮ ਕੀ ਕਹਿ ਰਿਹਾ ਜੀ ਅੱਜ ਕੱਲ?
ਮੌਸਮ ਬਾਈ ਜੀ ਪੰਜਾਬ ਦਾ ਦਿਨ ਦੇ ਵੇਲੇ ਤਾਂ ਧੁੱਪ ਥੋੜੀ ਜਿਹੀ ਚੁੱਭ ਵੀ ਹੁੰਦੀ ਆ, ਪਿਛਲੇ 3 ਘੰਟਿਆਂ ਤੋਂ ਨਾ ਧੁੱਪ ਤਿੱਖੀ ਹੋਈ ਆ। ਇਸ ਵਕਤ ਜਦੋਂ ਮੈਂ ਤੁਹਾਡੇ ਨਾਲ ਖਬਰਾਂ ਦੀ ਸਾਂਝ ਪਾ ਰਿਹਾ ਤਾਂ ਸਵੇਰ ਦੇ 8:45 ਹੋ ਗਏ, ਯਾਨੀ 9:15
ਜੀ,
ਧੁੱਪ ਆ ਜਿਹੜੀ ਉਹ ਚੰਗੀ ਨਿਕਲੀ ਹੋਈ ਆ। ਰਾਤ ਤੇ ਸਵੇਰ ਠੰਡੀ ਹੁੰਦੀ ਆ ਤੇ ਦਿਨ ਵੇਲੇ ਜਿਹੜਾ ਉਹ ਥੋੜਾ ਜਿਹਾ ਗਰਮ ਹੁੰਦਾ ਮੌਸਮ, ਤੇ ਮੌਸਮ ਵਿਭਾਗ ਨੇ ਭਵਿੱਖਬਾਣੀ ਕੀਤੀ ਆ ਕਿ ਆਉਂਦੇ 48 ਘੰਟੇ ਚ ਪੰਜਾਬ ਦਾ ਮੌਸਮ ਸਥਿਰ ਰਹਿਣਾ ਜੀ।
ਜੀ ਬਹੁਤ ਬਹੁਤ ਸ਼ੁਕਰੀਆ ਟਣਾ ਸਾਹਿਬ, ਆਪਣਾ ਖਿਆਲ ਰੱਖਣਾ ਜੀ, ਬਹੁਤ ਧੰਨਵਾਦ। ਅਗਲੇ ਹਫ਼ਤੇ ਫਿਰ ਇਸੇ ਤਰ੍ਹਾਂ ਹੀ ਮੁਲਾਕਾਤ,
ਸ਼ੁਕਰੀਆ
ਜੀ। ਦੋਸਤੋ ਇਹ ਸਨ ਸਵਰਨ ਸਿੰਘ ਟਹਿਣਾ, ਸੋ ਪੰਜਾਬ ਦੇ ਹਾਲਾਤ ਬਾਰੇ ਜਾਣਕਾਰੀ ਦੇ ਰਹੇ ਸਨ। ਸੋ ਪੰਜਾਬ ਦੀ ਸਰਕਾਰ ਵੈਸੇ ਛੁੱਟੀਆਂ ਤੇ ਗਈ ਹੋਈ ਆ ਤੇ ਹੁਣ ਮੌਜਾਂ ਲੁੱਟੋ ਜੀ ਜੀ।
ਕਹਿੰਦੇ ਨਾ ਸੀਨੇ ਤੇ ਟੰਗੇ ਫੁੱਲ ਦੀ ਚਰਚਾ ਚੁਫੇਰੇ ਹੈ
ਜੀ,
ਸੀਨੇ ਤੇ ਟੰਗੇ ਫੁੱਲ ਦੀ ਚਰਚਾ ਚੁਫੇਰੇ ਹੈ, ਕੰਡਾ ਜੋ ਦਿਲ ਵਿਚ ਚੁਭਿਆ ਸਭ ਬੇਖਬਰ ਰਹੇ।
ਕਿਆ ਬਾਤ ਹੈ।
ਸੋ ਪਿੱਛੇ ਜੋ ਕੁਝ ਹੋਈ ਜਾਂਦਾ
ਘਰ ਵਾਲਾ ਘਰ ਨੀ, ਸਾਨੂੰ
ਮਹਾਰਾਜਾ ਨੂੰ ਉਹਨਾਂ ਕੋਈ ਫਰਕ ਨੀ ਪੈਂਦਾ ਜੀ। ਕਾਫੀ ਕਮਿਊਨਿਟੀ ਨੋਟਿਸ ਨੇ ਜਮ੍ਹਾਂ ਹੋਏ, ਕਾਫੀ ਗੁਰੂ ਘਰਾਂ ਦੇ ਵਿਚ ਦੀਵਾਨ ਸੱਜੇ ਰੌਣਕਾਂ ਲੱਗੀਆਂ, ਸਾਨੂੰ ਉਸ ਦੇ ਵਿਚ ਇਨਵੋਲਵਮੈਂਟ ਕੀਤੀ। ਇੱਕ ਨਵਾਂ ਐਂਗਲ ਜਿਹੜਾ ਉਹ ਵੀ ਸਾਹਮਣੇ ਆ ਰਿਹਾ
ਜੀ।
ਅੱਜ ਦਿਨ ਸਮੇਂ ਵੀ ਮੇਰੇ ਕੋਲ ਦੋ ਫੋਨ ਕਾਲਸ ਆਈਆਂ ਇੱਥੇ ਰੇਡੀਓ ਤੇ ਆਉਣ ਤੋਂ ਪਹਿਲਾਂ
ਜੀ,
ਜਿਹਦੇ ਵਿਚ ਉਹਨਾਂ ਨੇ ਕਿਹਾ ਵੀ ਕੱਤਕ ਕੇ ਵਿਸਾਖ ਜਿਹੜੀ ਮੁੱਦਾ ਇਹਦੇ ਉੱਤੇ ਜ਼ਰੂਰ ਚਰਚਾ ਕੀਤੀ ਜਾਣੀ ਚਾਹੀਦੀ ਹੈ, ਕਿਉਂਕਿ ਬਹੁਤ ਲੋਕਾਂ ਦਾ ਮੰਨਣਾ ਹੈ ਕਿ 15 ਅਪ੍ਰੈਲ 1469 ਨੂੰ ਅਸਲ ਦੇ ਵਿਚ ਗੁਰੂ ਨਾਨਕ ਸਾਹਿਬ ਦਾ ਜਨਮ ਹੋਇਆ ਸੀ
ਜੀ,
ਲੇਕਿਨ ਇਹਨਾਂ ਦਿਨਾਂ ਦੇ ਵਿਚ ਇਸ ਨੂੰ ਮਨਾਇਆ ਜਾਣਾ ਕਈ ਪੰਥਕ ਹਲਕੇ ਜਿਹੜੇ ਨੇ ਉਹਨਾਂ ਦੇ ਵਿਚ ਬਹਿਸ ਦਾ ਮੁੱਦਾ ਜਿਹੜਾ ਉਹ ਛੇੜ ਗਿਆ। ਲੇਕਿਨ ਆਉਂਦੇ ਸਮੇਂ ਦੇ ਵਿਚ ਜ਼ਰੂਰ ਕੁਛ ਜਿਹੜੇ ਖਿਆਲਾਤ ਨੇ ਸਾਡੇ ਕੁਝ ਮਿੱਤਰ ਸਾਂਝੇ ਕਰਨਾ ਚਾਹੁੰਦੇ ਨੇ, ਸੋ ਉਹਨਾਂ ਨੂੰ ਵੀ ਤੁਹਾਡੇ ਨਾਲ ਆਨਰ ਕਰਾਂਗੇ। ਬਹਿਰਹਾਲ ਮੈਂ ਉਡੀਕ ਕਰ ਰਿਹਾ ਦਲਜੀਤ ਸਿੰਘ ਹੁਣਾਂ ਦੇ ਫੋਨ ਦੀ, ਜਿਹੜੇ ਪੈਨਸ਼ਨ ਧਾਰਕ ਨੇ ਸਰਕਾਰੀ ਕਰਮਚਾਰੀ ਉਹਨਾਂ ਦੀ ਜਿਹੜਾ ਜੀਵਨ ਪ੍ਰਮਾਣ ਜਾਂ ਲਾਈਫ ਸਰਟੀਫਿਕੇਟ ਹੈ ਉਹਨੂੰ ਲੈ ਕੇ ਜਿਹੜੀਆਂ ਕਾਫੀ ਵਿਦੇਸ਼ਾਂ ਦੇ ਵਿਚ ਔਕੜਾਂ ਆ ਜਾਂਦੀਆਂ ਨੇ, ਉਹਨਾਂ ਨੂੰ ਲੈ ਕੇ ਦਲਜੀਤ ਸਿੰਘ ਹੁਣਾਂ ਨੇ ਕਾਫੀ ਵਧੀਆ ਕਾਰਜ ਜਿਹੜਾ ਉਹ ਆਰੰਭਿਆ ਜੀ। ਔਰ ਮੈਦਰੇ ਵਿਚ ਰਹਿੰਦੇ ਨੇ ਸਾਊਥ ਔਕਲੈਂਡ ਦੇ ਵਿਚ, ਉਹਨਾਂ ਨੇ ਇਹ ਸਹੂਲੀਅਤ ਜਿਹੜੀ ਹੈ ਉਹ ਸਾਡੇ ਜਿਹੜੇ ਪੈਨਸ਼ਨ ਧਾਰਕ ਬਜ਼ੁਰਗ ਬੀਬੀਆਂ ਨੇ ਉਹਨਾਂ ਦੇ ਲਈ ਪੈਦਾ ਕੀਤੀ ਹੈ। ਸੋ ਮੇਰਾ ਖਿਆਲ ਹੈ ਫੋਨ ਦੇ ਉਸ ਪਾਸੇ ਹੋਏ ਨੇ
ਜੀ।
ਸਤਿ ਸ੍ਰੀ ਅਕਾਲ ਜੀ, ਤੁਹਾਡਾ ਸਵਾਗਤ ਹੈ।
ਸਤਿ ਸ੍ਰੀ ਅਕਾਲ ਜੀ
ਦਲਜੀਤ ਜੀ, ਬਹੁਤ ਚੰਗਾ ਲੱਗ ਰਿਹਾ ਅੱਜ ਤੁਹਾਡੇ ਨਾਲ ਗੱਲ ਕਰਕੇ, ਔਰ ਮੈਨੂੰ ਇਸ ਗੱਲ ਦੀ ਬੜੀ ਖੁਸ਼ੀ ਹੈ ਕਿ ਪ੍ਰਦੇਸ਼ਾਂ ਦੇ ਵਿਚ ਜਿੱਥੇ ਇਸ ਗੱਲ ਦੀ ਬੜੀ ਜ਼ਰੂਰਤ ਸੀ, ਜਿਹੜੀ ਸਹੂਲਤ ਤੁਸੀਂ ਇਸ ਵਕਤ ਸਾਡੇ ਜਿਹੜੇ ਪੈਨਸ਼ਨ ਧਾਰਕ ਬਜ਼ੁਰਗ ਬੀਬੀਆਂ ਨੇ ਜਾਂ ਬਾਬੇ ਨੇ ਉਹਨਾਂ ਦੇ ਲਈ ਪੈਦਾ ਕੀਤੀ ਹੈ। ਸੋ ਬਾਬੇ ਦਾ ਨਵੀਂ ਕਹਾਂਗਾ ਕਿਉਂਕਿ 60 ਸਾਲ ਦੀ ਉਮਰ ਦੇ ਵਿਚ ਬਹੁਤ ਲੋਕ ਨੇ ਜਿਹੜੇ ਬਿਲਕੁਲ ਜਵਾਨ ਮਹਿਸੂਸ ਕਰਦੇ ਨੇ ਤੇ ਰਾਜ਼ੀ ਰਹਿਣ। ਉਹਨਾਂ ਦੀ ਜਿਹੜੀ ਸਹੂਲੀਅਤ ਜੀਵਨ ਪ੍ਰਮਾਣ ਦੀ ਉਹਨੂੰ ਲੈ ਕੇ ਕਈ ਉਹਨਾਂ ਦੇ ਅੰਦਰ ਦੁਚਿੱਤੀ ਬਣ ਜਾਂਦੀ ਹੈ, ਕਨਫਿਊਜ਼ਨ ਹੋ ਜਾਂਦੀ ਹੈ, ਉਸ ਨੂੰ ਪੱਕੇ ਤਰੀਕੇ ਦੇ ਨਾਲ ਤੁਸੀਂ ਹੁਣ ਸਮੱਸਿਆ ਦਾ ਹੱਲ ਜਿਹੜਾ ਉਹ ਲੱਭ ਲਿਆ ਜੀ, ਤੇ ਇਹਦੇ ਵਿਚ ਭਾਈਚਾਰਾ ਜਿਹੜਾ ਉਹ ਵੀ ਕਾਫੀ ਸਹਿਯੋਗ ਕਰ ਰਿਹਾ, ਤੁਹਾਨੂੰ ਅਪਰੋਚ ਕਰ ਰਿਹਾ। ਜਿਹੜੇ ਲੋਕਾਂ ਤੱਕ ਇਹ ਗੱਲ ਹਾਲੇ ਤੱਕ ਨਹੀਂ ਪਹੁੰਚੀ ਉਸ ਦੇ ਮੱਦੇਨਜ਼ਰ ਮੈਂ ਚਾਹਾਂਗਾ ਦਲਜੀਤ ਜੀ ਤੁਸੀਂ ਜ਼ਰੂਰ ਆਪਣੇ ਵੱਲੋਂ ਜਾਣਕਾਰੀ ਦਿਓ
ਜੀ। ਜ਼ਰੂਰ, ਸਤਿ ਸ੍ਰੀ ਅਕਾਲ ਤੁਹਾਨੂੰ ਵੀ ਤੇ ਸਾਰੇ ਤੁਹਾਡੇ ਸਰੋਤਾਗਣਾਂ ਨੂੰ, ਪ੍ਰੋਗਰਾਮ ਸੁਣਨ ਵਾਲਿਆਂ ਨੂੰ, ਸਪੈਸ਼ਲੀ ਬਜ਼ੁਰਗਾਂ ਨੂੰ, ਜੇ ਪੈਨਸ਼ਨਰਸ ਨੂੰ ਮੈਂ ਕਹਾਂਗਾ, ਬਜ਼ੁਰਗ ਨਹੀਂ ਪੈਨਸ਼ਨਰਸ, ਤੇ ਪੈਨਸ਼ਨਰਸ ਨੂੰ ਵੀ ਮੇਰੀ ਤਰਫੋਂ ਸਤਿ ਸ੍ਰੀ ਅਕਾਲ ਹੈ। ਇਹ ਯੋਜਨਾ ਜਿਹੜੀ ਹੈਗੀ ਹੈ ਇਹਦਾ ਨਾਂ ਹੈ ਜੀਵਨ ਪ੍ਰਮਾਣ ਯੋਜਨਾ। ਇਹ 4 ਸਾਲ ਪਹਿਲਾਂ 2014 ਚ ਗੌਰਮੈਂਟ ਆਫ ਇੰਡੀਆ ਨੇ ਇੰਟਰੋਡਿਊਸ ਕੀਤੀ ਸੀ ਪੈਨਸ਼ਨਾਂ ਦੀ ਸੁਵਿਧਾ ਵਾਸਤੇ, ਕਿ ਉਹਨਾਂ ਨੂੰ ਬੈਂਕ ਵਿਚ ਨਾ ਜਾਣਾ ਪਵੇ ਪਰਸਨਲੀ, ਤੇ ਉਹਨਾਂ ਨੂੰ ਇਧਰ ਉਧਰ ਧੱਕੇ ਨਾ ਖਾਣੇ ਪੈਣ। ਤੇ ਇੱਥੇ ਨਿਊਜ਼ੀਲੈਂਡ ਚ ਇਹ ਸਕੀਮ ਮੈਂ 2017 ਚ ਮਨਜ਼ੂਰ ਕਰਵਾ ਕੇ ਲੈ ਕੇ ਆਇਆ ਸੀ, ਤੇ ਮੈਂ ਪਿਛਲੇ 3 ਸਾਲਾਂ ਤੋਂ ਇੱਥੇ ਲੋਕਾਂ ਨੂੰ ਸੇਵਾ ਦੇਈ ਜਾ ਰਿਹਾ ਹਾਂ, ਫ੍ਰੀ ਸਰਵਿਸ ਦੇ ਰਿਹਾ ਮੈਂ ਕਮਿਊਨਿਟੀ ਨੂੰ। ਤੇ ਹੁਣੇ ਤੱਕ ਆਈ ਥਿੰਕ ਹਜ਼ਾਰਾਂ ਬੰਦੇ ਦਾ ਆਪਣੇ ਪੈਨਸ਼ਨਰ ਦਾ ਲਾਭ ਉਠਾ ਚੁੱਕੇ ਨੇ ਇੱਥੇ ਨਿਊਜ਼ੀਲੈਂਡ ਚ। ਇਹਦੇ ਚ ਕੀ ਹੁੰਦਾ ਕਿ ਇਹ ਆਧਾਰ ਲਿੰਕਡ ਹੈ, ਇਹ ਆਧਾਰ ਬੇਸਡ ਹੈ। ਜਿਹਨਾਂ ਦਾ ਇੰਡੀਆ ਚ ਆਧਾਰ ਕਾਰਡ ਬਣਿਆ ਹੋਇਆ ਹੈ, ਜਿਹਨਾਂ ਨੇ ਇਹ ਬੈਂਕ ਚ ਦਿੱਤਾ ਹੋਇਆ ਹੈ, ਉਹਨਾਂ ਦਾ ਉਹਨਾਂ ਨੂੰ ਇਹ ਸੁਵਿਧਾ ਉਪਲਬਧ ਹੈਗੀ ਹੈ। ਇਹਦੇ ਚ ਕੋਈ ਫਾਰਮ ਨੀ ਭਰਨਾ ਪੈਂਦਾ, ਇਹਦੇ ਚ ਕੋਈ ਪਰੂਫ ਨੀ ਦੇਣਾ ਪੈਂਦਾ, ਤੇ ਇੱਥੇ ਬਾਇਓਮੈਟ੍ਰਿਕ ਡਿਵਾਈਸਿਸ ਨੇ ਰਜਿਸਟਰਡ, ਗੌਰਮੈਂਟ ਰਜਿਸਟਰਡ, ਉਹਨਾਂ ਤੋਂ ਬੰਦੇ ਦੀ ਪਛਾਣ ਹੁੰਦੀ ਹੈ
ਜੀ।
ਤੇ ਉਹਨਾਂ ਨੂੰ ਇੱਥੇ ਸਿਰਫ ਆਪਣੇ ਫਿੰਗਰ ਪ੍ਰਿੰਟ ਦੇਣੇ ਹੁੰਦੇ ਨੇ, ਤੇ ਆਪਣਾ ਆਧਾਰ ਨੰਬਰ, ਪੈਨਸ਼ਨ ਪੇਮੈਂਟ ਆਰਡਰ ਨੰਬਰ ਤੇ ਬੈਂਕ ਅਕਾਊਂਟ ਨੰਬਰ ਦੱਸਣਾ ਪੈਂਦਾ ਹੈ, ਕੰਪਿਊਟਰ ਚ ਫੀਡ ਕਰਨਾ ਪੈਂਦਾ ਹੈ, ਚਾਹੇ ਆਪੇ ਫੀਡ ਕਰਦੇ ਚਾਹ ਮੇਰੇ ਤੋਂ ਕਰਾ ਲੈਣ।
ਜਿਹੜਾ ਫਾਰਮ ਹੈ ਉਹ ਭਰ ਕੇ ਲਿਆਉਣਾ ਤੁਹਾਡੇ ਕੋਲ ਕਿ ਨਹੀਂ?
ਨਹੀਂ, ਕੋਈ ਫਾਰਮ ਭਰ ਕੇ ਲਿਆਉਣ ਦੀ ਲੋੜ ਨਹੀਂ ਹੈ
ਜੀ।
ਸਿਰਫ ਉਹ 3 ਚੀਜ਼ਾਂ ਇੱਕ ਕਾਗਜ਼ ਤੇ ਲਿਖ ਕੇ ਲਿਆਉਣ
ਜੀ।
ਮੈਨੂੰ ਕੋਈ ਕਾਪੀ ਨਹੀਂ ਚਾਹੀਦੀ, ਫੋਟੋ ਕਾਪੀ ਕੋਈ ਚੀਜ਼ ਦੀ, ਕੋਈ ਸ਼ਨਾਖਤ ਨਹੀਂ ਚਾਹੀਦੀ, ਕੋਈ ਪਾਸਪੋਰਟ ਨਹੀਂ ਚਾਹੀਦਾ।
ਮੰਨ ਲਓ ਉਹਨਾਂ ਕੋਲ ਆਧਾਰ ਕਾਰਡ ਨਹੀਂ ਹੈ, ਫਿਰ ਵੀ ਕੋਈ ਸੁਵਿਧਾ ਹੈ?
ਹਾਂਜੀ, ਆਧਾਰ ਕਾਰਡ ਜੇ ਨਹੀਂ ਬਣਵਾਇਆ ਇੰਡੀਆ ਚ
ਜੀ,
ਉਹਨਾਂ ਦੇ ਵਾਸਤੇ ਇਹ ਜੀਵਨ ਪ੍ਰਮਾਣ ਜਿਹੜੀ ਹੈ ਉਹ ਯੂਜ ਨਹੀਂ ਹੋ ਸਕਦੀ। ਉਹਦੇ ਵਾਸਤੇ ਉਹਨਾਂ ਨੂੰ ਚਾਹੀਦਾ, ਮੇਰੀ ਸਲਾਹ ਹੈ ਕਿ ਉਹ ਕੌਂਸੂਲੇਟ ਜਾਣ ਇੱਥੇ ਓਕਲੈਂਡ, ਫੋਰਚੂਨੇਟਲੀ ਕੌਂਸੂਲੇਟ ਸਾਡੀ ਖੁੱਲ ਗਈ ਹੈਗੀ ਲਾਸਟ ਈਅਰ ਤੋਂ, ਤੇ ਉੱਥੇ ਜਾਣ, ਇੱਥੇ ਉਹਦਾ ਫਾਰਮ ਮੇਰੇ ਤੋਂ ਲੈ ਲੈਣ, ਕਿਸੇ ਨੂੰ ਕੋਈ ਵੀ ਚਾਹੀਦਾ ਹੈ ਉਹ ਮੈਂ ਦੇ ਦਿਆਂਗਾ, ਤੇ ਉੱਥੇ ਜਾਣ ਤੇ ਉੱਥੋਂ ਅਟੈਸਟ ਕਰਾ ਕੇ ਕੌਂਸੂਲੇਟ ਤੋਂ ਇਨ ਡੁਪਲੀਕੇਟ ਇੱਕ ਫੋਟੋ ਕਾਪੀ ਕਰਕੇ ਇੰਡੀਆ ਆਪਣੇ ਕੋਈ ਜਾਣਕਾਰ ਬੰਦੇ ਨੂੰ ਭੇਜ ਦੇਣ
ਜੀ,
ਉਹ ਬੈਂਕ ਵਿੱਚ ਆਵੇ ਤੇ ਉਹਦੀ ਅਕਨੋਲਜਮੈਂਟ ਲਿਆਵੇ ਬੈਂਕ ਤੋਂ।
ਵੈਰੀ ਗੁੱਡ,
ਕਿਉਂਕਿ ਇਹ ਮੈਂ ਵੇਖਿਆ ਹੈਗਾ, ਮੈਂ ਬੈਂਕ ਚ ਡਿਪਟੀ ਜਨਰਲ ਮੈਨੇਜਰ ਸੀ ਸਟੇਟ ਬੈਂਕ ਚ, ਤੇ ਮੈਂ ਪੈਨਸ਼ਨ ਵਿਭਾਗ ਹੈਂਡਲ ਕਰਦਾ ਸੀ ਉਹਦੇ ਚ, ਤੇ ਮੈਂ ਵੇਖਿਆ ਸੀ ਕਿ ਜਦ ਅਸੀਂ ਜਨਵਰੀ ਚ ਰਿਵਿਊ ਕਰਦੇ ਸੀ ਤਾਂ ਮੋਰ ਦੈਨ 40% 30% ਪੈਨਸ਼ਨਰ ਦੀ ਪੈਨਸ਼ਨ ਬੰਦ ਹੁੰਦੀ ਸੀ, ਕਿਉਂਕਿ ਜਾਂ ਤਾਂ ਉਹਨਾਂ ਦੇ ਪੈਨਸ਼ਨ ਸਰਟੀਫਿਕੇਟ ਆਏ ਨੀ ਹੁੰਦੇ ਸੀ, ਜਾਂ ਆਏ ਹੁੰਦੇ ਸੀ ਤਾਂ ਇੱਧਰ ਉੱਧਰ ਹੋ ਜਾਂਦੇ ਸੀ, ਜਾਂ ਕੋਈ ਫੀਡ ਨੀ ਕਰਦਾ ਸੀ ਉਹਨਾਂ ਨੂੰ, ਕਿਉਂਕਿ ਨਵੰਬਰ ਚ ਬਹੁਤ ਜ਼ਿਆਦਾ ਕੰਮ ਇਕੱਠਾ ਹੋ ਜਾਂਦਾ ਸੀ ਬੈਂਕਾਂ ਚ, ਤੇ ਇੰਨਾ ਕੰਮ ਇੱਕ ਵਾਰੀ ਲੋਕੀ ਨਹੀਂ ਸੀ ਕਰਦੇ। ਤੇ ਫਿਰ ਇਹ ਬੜੀ ਰਿਕਮੈਂਡੇਸ਼ਨਾਂ ਕੀਤੀਆਂ, ਮੈਂ ਉਦੋਂ ਦਿੱਲੀ DGM ਸੀਗਾ ਜਿਸ ਵੇਲੇ ਸਕੀਮ ਦੀ ਗੱਲ ਹੋ ਰਹੀ ਸੀ, ਕਈ ਸਾਲ ਉਹਦੀ ਚਰਚਾ ਚੱਲੀ ਤੇ ਅਸੀਂ ਇਹ ਡਿਸਕਸ ਕਰਦੇ ਸੀ ਕਿ ਇਹਦਾ ਕਿਵੇਂ ਕੀਤਾ ਜਾਵੇ, ਤਾਂ ਫਿਰ ਇਹ ਗੌਰਮੈਂਟ ਨੇ ਉਪਰਾਲਾ ਲਿੱਤਾ ਤੇ ਇਹ ਸ਼ੁਰੂ ਕੀਤੀ ਹੋਈ ਹੈ ਸਕੀਮ।
ਠੀਕ ਹੈ। ਅੱਛਾ ਦਲਜੀਤ ਜੀ, ਮੋਟੇ ਤੌਰ ਤੇ ਜਿੱਦਾਂ ਹੁਣ ਤੁਸੀਂ ਜ਼ਿਕਰ ਕੀਤਾ ਵੀ ਕਈ ਵਾਰੀ ਪੇਪਰ ਦਾਖਲ ਹੋਣੇ ਰਹਿ ਜਾਂਦੇ ਆ, ਇੱਕ ਗੱਲ ਬੜੀ ਖੂਬਸੂਰਤ ਹੈ ਵੀ ਜਿਹੜਾ ਤੁਸੀਂ ਉਸਲੇ ਦੀ ਉਸਲੇ ਅਕਨੋਲਜਮੈਂਟ ਦੇ ਦਿੰਦੇ ਹੋ, ਇਹਦੇ ਨਾਲ ਪੀਸ ਆਫ ਮਾਈਂਡ ਹੋ ਜਾਂਦਾ ਪੈਨਸ਼ਨ ਧਾਰਕ ਨੂੰ। ਤੇ ਤੁਹਾਡੇ ਨਾਲ ਜੇ ਟਾਈਮ ਬਣਾਉਣਾ ਹੋਵੇ, ਤੁਹਾਨੂੰ ਕਿੱਥੇ ਬਲਿਆ ਜਾ ਸਕਦਾ, ਕਿਵੇਂ ਉਹ ਟਾਈਮ ਬਣ ਸਕਦਾ, ਉਹ ਵੀ ਜਾਣਕਾਰੀ ਦਿਓ।
ਜੀ ਸਰ, ਇਸ ਸਕੀਮ ਚ ਖਾਸ ਗੱਲ ਇਹ ਹੈ ਕਿ ਜਿਸ ਵੇਲੇ ਉਹ ਇੱਥੇ ਆਪਣਾ ਫਿੰਗਰ ਪ੍ਰਿੰਟ ਜਾਂ ਅੱਖਾਂ ਦੀ ਛਾਪ ਦਿੰਦਾ ਹੈ ਮੇਰੇ ਕੋਲ ਆ ਕੇ, ਉਸੇ ਵੇਲੇ ਇਹ ਸਕਸੈਸ ਉਧਰੋਂ ਅਕਨੋਲਜਮੈਂਟ ਆ ਜਾਂਦੀ ਹੈ ਵੀ ਤੁਹਾਡਾ ਲਾਈਫ ਸਰਟੀਫਿਕੇਟ ਸਬਮਿਟ ਹੋ ਗਿਆ ਤੇ ਸਾਨੂੰ ਮਿਲ ਗਿਆ, ਉਸੇ ਵੇਲੇ ਇਮੀਡੀਏਟਲੀ ਆ ਜਾਂਦੀ ਹੈ। ਇਹ ਤੋਂ ਬਾਅਦ ਬੈਂਕ ਉਹਨੂੰ ਪ੍ਰੋਸੈਸ ਕਰਦੇ ਨੇ ਤੇ ਫਿਰ 3 ਦਿਨਾਂ ਤੋਂ ਲੈ ਕੇ ਹਫ਼ਤੇ 10 ਦਿਨਾਂ ਦੇ ਅੰਦਰ ਉਧਰੋਂ ਬਕਾਇਦਾ ਇਨਫੋਰਮੇਸ਼ਨ ਆਉਂਦੀ ਹੈ ਕਿ ਤੁਹਾਡਾ ਲਾਈਫ ਸਰਟੀਫਿਕੇਟ ਅਸੀਂ ਸਕਸੈਸਫੁਲੀ ਰਿਸੀਵ ਐਕਸੈਪਟ ਕਰ ਲਿਆ।
ਠੀਕ ਹੈ।
ਜਾਂ ਇਹ ਕਾਰਨ ਤੋਂ ਅਸੀਂ ਐਕਸੈਪਟ ਨਹੀਂ ਕੀਤਾ ਕਿਉਂਕਿ ਤੁਹਾਡਾ ਖਾਤਾ ਨੰਬਰ ਗਲਤ ਸੀ ਜਾਂ ਤੁਹਾਡਾ ਆਧਾਰ ਨੰਬਰ ਲਿੰਕ ਨਹੀਂ ਸੀ ਬੈਂਕ ਦੇ ਨਾਲ ਜਾਂ ਤੁਹਾਡਾ PPO ਨੰਬਰ ਗਲਤ ਹੈ, ਉਹਨਾਂ ਨੂੰ ਫਿਰ ਮੈਂ ਸੂਚਨਾ ਦਿੰਦਾ ਇਸ ਚੀਜ਼ ਦੀ ਵਟਸਐਪ ਤੇ ਜਾਂ ਫੋਨ ਕਰਕੇ ਕਿ ਬਈ ਤੁਹਾਡਾ ਇਹ ਐਕਸੈਪਟ ਹੋ ਗਿਆ, ਤੁਸੀਂ ਚਿੰਤਾ ਨਾ ਕਰੋ, ਨੋ ਵਰੀ ਨੀਡ ਟੂ ਵਰੀ। ਜਿਹਦਾ ਓਬਜੈਕਸ਼ਨ ਹੈ ਉਹਨੂੰ ਮੈਂ ਓਬਜੈਕਸ਼ਨ ਦੱਸਦਾ ਬਈ ਇਹ ਓਬਜੈਕਸ਼ਨ ਤੁਹਾਡਾ ਹੈ ਤੇ ਤੁਸੀਂ ਮੇਰੇ ਕੋਲ ਆ ਜਾਓ ਤੇ ਆਪਾਂ ਇਹ ਓਬਜੈਕਸ਼ਨ ਨੂੰ ਦੂਰ ਕਰਕੇ ਅੱਗੇ ਤੋਂ ਇਹਨੂੰ ਫਿਰ ਸਕਸੈਸਫੁਲ ਬਣਾਉਂਦੇ ਹਾਂ।
ਬਹੁਤ ਵਧੀਆ ਜੀ ਦਲਜੀਤ ਜੀ,
ਇਹ ਬਹੁਤ
ਕਿੱਥੇ ਮਿਲਿਆ ਜਾ ਸਕਦਾ ਤੁਹਾਨੂੰ?
ਡਿਪੈਂਡੇਬਲ ਸਰਵਿਸ ਹੈਗੀ ਹੈ।
ਠੀਕ ਹੈ ਜੀ, ਤੁਹਾਨੂੰ ਕਿੱਥੇ ਮਿਲਿਆ ਜਾ ਸਕਦਾ ਜੀ, ਤੁਹਾਡੇ ਨਾਲ ਸੰਪਰਕ ਕਿਵੇਂ?
ਦੇਖੋ ਸਰ, ਇਸ ਤਰ੍ਹਾਂ ਹੈਗਾ ਕਿ ਮੈਂ 2 ਜਗ੍ਹਾ ਤੋਂ ਕੰਮ ਕਰਦਾ। ਜਿਹੜਾ ਮੇਰਾ ਮੇਨ ਏਰੀਆ ਹੈਗਾ ਸੀ ਪਾਪਾ ਮਨੂਰੇਵਾ ਤਾਕਾਨੀਨੀ ਪਾਪਾ ਕੁਰਾ ਤੇ ਇੱਧਰ ਦਾ ਸਦਰਨ ਏਰੀਆ
ਜੀ,
ਉਹਦੇ ਵਾਸਤੇ ਮੈਂ 15 ਪੋਲੋ ਪ੍ਰਿੰਸ ਡਰਾਈਵ ਚੋਂ ਕੰਮ ਕਰਦਾ।
ਠੀਕ ਹੈ।
ਤੇ ਜਿਹੜਾ ਏਰੀਆ ਪਾਪਾ ਟੋਏ ਟੋਏ ਤੇ ਇੱਧਰ ਦਾ ਹੈਗਾ ਉਹਦੇ ਵਾਸਤੇ 35 ਈਸਟ ਮਾਕੀ ਰੋਡ ਤੋਂ ਮੈਂ ਕੰਮ ਕਰਦਾ।
ਠੀਕ ਹੈ ਜੀ।
ਹਫ਼ਤੇ ਚ 4 ਦਿਨ ਮੈਂ ਰੱਖੇ ਨੇ ਵਾਕ ਇਨ, ਮੈਂ ਅਪੁਆਇੰਟਮੈਂਟ ਦੀ ਲੋੜ ਨੀ। ਇਸ ਟਾਈਮ ਚ ਕੋਈ ਵੀ ਆਪਣੇ ਜਦੋਂ ਮਰਜ਼ੀ ਆਫਿਸ ਆ ਜਾਵੇ, ਮੈਂ ਉੱਥੇ ਉਹਨਾਂ ਨੂੰ ਤੁਰੰਤ ਅਵੇਲੇਬਲ ਰਵਾਂਗਾ ਤੇ ਉਹਨਾਂ ਦਾ ਕੰਮ ਤੁਰੰਤ ਕਰ ਦਿੱਤਾ ਜਾਵੇਗਾ।
ਉਹ ਪਾਰਟਿਕੂਲਰ 4 ਦਿਨ ਕਿਹੜੇ ਨੇ ਜੀ?
ਹਾਂਜੀ ਜੀ, ਇਹ ਜਿਹੜੀ ਈਸਟ 35 ਈਸਟ ਮਾਕੀ ਰੋਡ ਹੈਗਾ ਉਹਦੇ ਚ ਮੰਡੇ ਸੋਮਵਾਰ ਸ਼ਾਮ ਨੂੰ 5:30 to 7 PM ਤੱਕ,
ਗੁੱਡ,
ਤੇ ਸੰਡੇ ਨੂੰ 11:30 to 1 PM ਤੱਕ, ਕਿਉਂਕਿ ਉਸ ਦਿਨ ਬਹੁਤੇ ਲੋਕ ਉੱਥੇ ਆਪਣੇ ਗੁਰਦੁਆਰਾ ਸਾਹਿਬ ਆਉਂਦੇ ਨੇ ਤੇ ਉਸੇ ਦੇ ਨਾਲ ਨਾਲ ਉਹ ਮੈਨੂੰ ਮਿਲਣ ਆ ਸਕਦੇ ਨੇ।
ਬਹੁਤ ਖੂਬ, ਬਹੁਤ ਵਧੀਆ ਪਲਾਨ ਹੈਗਾ ਜੀ। ਔਰ
15 ਪੋਲੋ ਪ੍ਰਿੰਸ ਡਰਾਈਵ ਜਿਹੜਾ ਹੈਗਾ ਮਿਲ ਰੋਡ ਤੇ ਹੈਗਾ, ਇਹ ਇੱਧਰ ਮਨੂਰੇਵਾ ਤਾਕਾਨੀਨੀ ਪਾਪਾ ਕੁਰਾ ਤੇ ਭੁੱਖੀ ਕੋਈ ਤੱਕ ਦਾ ਇਲਾਕਾ, ਇਧਰੋਂ ਆਉਂਦੇ ਨੇ ਲੋਕੀ ਕਿਉਂ ਉਹਨਾਂ ਨੂੰ ਕਨਵੀਨੀਅੰਟ ਹੈ, ਈਵਨ ਹੈਮਿਲਟਨ ਤੋਂ ਲੋਕੀ ਇੱਧਰ ਆਉਣਾ ਪਸੰਦ ਕਰਦੇ ਨੇ ਮੇਰੇ ਇਸ ਰੈਜੀਡੈਂਸ ਚ।
ਬਿਲਕੁਲ,
ਤੇ ਇੱਥੇ ਮੈਂ ਰੱਖੇ ਨੇ 2 ਦਿਨ, ਸ਼ਨੀਵਾਰ ਨੂੰ 11:00 to 1 PM ਤੇ ਫਰਾਈਡੇ ਨੂੰ ਸ਼ਾਮ ਨੂੰ 5:00 to 7 PM।
ਬਹੁਤ ਵਧੀਆ।
ਕਈ ਲੋਕੀ ਬੱਚਿਆਂ ਨੂੰ ਲੈ ਕੇ ਆਉਂਦੇ ਨੇ ਸਕੂਲੋਂ, ਸਵੇਰੇ ਨਹੀਂ ਆ ਸਕਦੇ, ਘਰ ਕੱਲਾ ਛੱਡ ਕੇ ਨਹੀਂ ਆ ਸਕਦੇ, ਜਾਂ ਉਹਨਾਂ ਨੂੰ ਲਿਆਉਣ ਵਾਸਤੇ ਪੇਰੈਂਟਸ ਨਹੀਂ ਆਉਂਦੇ, ਇਸ ਕਰਕੇ ਉਹਨਾਂ ਨੂੰ ਸ਼ਾਮ ਦਾ ਟਾਈਮ ਰੱਖਿਆ ਹੈਗਾ
ਜੀ
ਤੇ ਸੰਡੇ ਦਾ ਇਸੇ ਹਿਸਾਬ ਨਾਲ।
ਤੇ ਫੋਨ ਨੰਬਰ ਵੀ ਜਾਣ ਸਕਦੇ ਜੀ ਤੁਹਾਡਾ ਅਗਰ ਤੁਹਾਡੇ?
ਜੀ ਹਾਂ ਜੀ ਹਾਂ, ਮੇਰਾ ਨੰਬਰ ਹੈ ਜੀ 022-407-0430।
ਠੀਕ ਹੈ ਜੀ।
02-407-0430।
ਠੀਕ ਹੈ ਜੀ, ਅਸੀਂ ਦੁਬਾਰਾ ਫੇਰ ਦੇ ਦਿਆਂਗੇ ਜੀ ਸਰੋਤਿਆਂ ਨੂੰ ਨੰਬਰ ਇਹ। ਔਰ ਜਿਵੇਂ ਤੁਸੀਂ ਜਾਣਕਾਰੀ ਦਿੱਤੀ ਵੀ ਨਵੰਬਰ ਦੇ ਮਹੀਨੇ ਬਹੁਤੇ ਪੈਨਸ਼ਨ ਧਾਰਕ ਜਿਹੜੇ ਨੇ ਉਹਨਾਂ ਨੂੰ ਲਾਈਫ ਸਰਟੀਫਿਕੇਟ ਜਿਹੜਾ ਆਪਣਾ ਵੱਖ ਵੱਖ ਅਦਾਰਿਆਂ ਨੂੰ ਦੇ ਮੱਦੇਨਜ਼ਰ ਬੈਂਕਾਂ ਨੂੰ ਭੇਜਣਾ ਪੈਂਦਾ। ਇਸ ਤੋਂ ਇਲਾਵਾ ਹੋਰ ਕੋਈ ਸਰਵਿਸ ਜਿਹੜੀ ਤੁਸੀਂ ਪ੍ਰੋਵਾਈਡ ਕਰਦੇ ਹੋ?
ਜੀ ਮੈਂ ਕਿਉਂਕਿ ਬੈਂਕ ਤੋਂ ਰਿਲੇਟਡ ਸਾਰੀ ਐਡਵਾਈਸਿਸ ਲੋਕਾਂ ਨੂੰ ਦੇਣਾ, ਉਹਨਾਂ ਦੇ ਖਾਤੇ ਬੰਦ ਹੋ ਜਾਂਦੇ ਨੇ, ਉਹਨਾਂ ਨੂੰ ਇੰਡੀਆ ਤੋਂ ਪੈਸਾ ਇੱਧਰ ਮੰਗਾਉਣਾ ਹੁੰਦਾ ਹੈ ਆਪਣਾ ਪੈਨਸ਼ਨ ਦਾ ਜਾਂ ਦੂਜਾ, ਉਸ ਤਰ੍ਹਾਂ ਦੀ ਸਾਰੀ ਬੈਂਕ ਰਿਲੇਟਿਡ ਸਰਵਿਸਿਸ ਦੀ ਐਡਵਾਈਸ ਮੈਂ ਕਰਦਾ ਤੇ ਮੈਂ NRI ਸਰਵਿਸਿਸ ਦੀ ਸਲਾਹ ਉਹਨਾਂ ਨੂੰ ਦੇਣਾ।
ਬਹੁਤ ਖੂਬ, ਬਹੁਤ ਵਧੀਆ ਜੀ, ਬਹੁਤ ਚੰਗਾ ਕੰਮ ਕਰ ਰਹੇ ਹੋ ਤੁਸੀਂ, ਔਰ ਇਸ ਵਕਤ ਬੜੀ ਜ਼ਰੂਰਤ ਸੀ ਦਲਜੀਤ ਜੀ ਇਸ ਤਰ੍ਹਾਂ ਦੇ ਕਿਸੇ ਵੀ ਇਨੀਸ਼ੀਏਟਿਵ ਦੀ, ਔਰ ਤੁਹਾਡੇ ਨਾਲ ਮੁਲਾਕਾਤ ਹੁਣ 23 ਤਰੀਕ ਨੂੰ ਹੋਣ ਵਾਲੇ ਕਿਵੀ ਪੰਜਾਬੀ ਅਵਾਰਡ ਦੇ ਦੌਰਾਨ ਹੋਏਗੀ, ਔਰ ਆਉਂਦੇ ਭਵਿੱਖ ਦੇ ਵਿੱਚ ਵੀ ਅਸੀਂ ਰੇਡੀਓ ਉੱਤੇ ਤੁਹਾਡੇ ਨਾਲ ਵੱਖ ਵੱਖ ਵਿਸ਼ਿਆਂ ਉੱਤੇ ਗੱਲਬਾਤ ਜਿਹੜੀ ਹੈ ਰੇਡੀਓ ਸਪਾਈਸ ਦੇ ਸਰੋਤਿਆਂ ਦੇ ਨਾਲ ਜ਼ਰੂਰ ਸਾਂਝੀ ਕਰਦੇ ਰਹਾਂਗੇ।
ਜੀ ਬਹੁਤ ਬਹੁਤ ਧੰਨਵਾਦ, ਮੈਨੂੰ ਬੜੀ ਖੁਸ਼ੀ ਹੋਈ। ਮੈਂ ਵੈਸੇ ਤਾਂ ਦੇਰ ਸਵੇਰ ਅਖਬਾਰਾਂ ਚ ਵੀ ਇਸ ਤਰ੍ਹਾਂ ਦੇ ਸੰਬੰਧਿਤ ਆਰਟੀਕਲ ਕੱਢਦਾ ਰਹਿਣਾ, ਪਰ ਹੁਣ ਪਿਛਲੇ ਟਾਈਮ ਤੋਂ ਸ਼ਾਇਦ ਨਹੀਂ ਕੋਈ ਕੱਢ ਪਾਇਆ, ਤੇ ਮੈਂ ਕੋਸ਼ਿਸ਼ ਕਰਾਂ, ਤੇ ਮੈਨੂੰ ਜ਼ਰੂਰ ਖੁਸ਼ੀ ਹੋਏਗੀ 23 ਤਰੀਕ ਨੂੰ ਵੀ ਉੱਥੇ ਆ ਕੇ ਤੇ ਦਰਸ਼ਕਾਂ ਨੂੰ ਜਿਹੜੀ ਵੀ ਗੱਲ ਹੈਗੀ ਹੈ ਉਹ ਮੈਂ ਦੱਸ ਸਕਾਂਗਾ। ਇਟ ਇਜ਼ ਮਾਈ ਪਲੇਜ਼ਰ। ਮੈਂ ਵੀ ਇੱਕ ਪੈਨਸ਼ਨਰ ਹੈਗਾ ਤੇ ਮੈਨੂੰ ਪਤਾ ਹੈਗਾ ਪੈਨਸ਼ਨਰ ਨੂੰ ਕੀ ਤਕਲੀਫ ਹੁੰਦੀ ਹੈ
ਤੇ
ਉਹਨੂੰ ਕਿਵੇਂ ਸੁਵਿਧਾ ਦੇ।
ਬਹੁਤ ਧੰਨਵਾਦ ਤੁਹਾਡਾ ਸਮਾਂ ਦੇਣ ਦੇ ਲਈ।
ਜੀ 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 ਜੀ, ਥੈਂਕ ਯੂ ਵੈਰੀ ਮੱਚ ਤੁਸੀਂ ਮੈਨੂੰ ਮੌਕਾ ਦਿੱਤਾ ਮੇਰੇ ਪੈਨਸ਼ਨਰ ਨਾਲ ਗੱਲ ਕਰਨ ਦਾ ਤੇ ਮੇਰੀ ਗੱਲ ਉਹਨਾਂ ਨੂੰ ਪਹੁੰਚਾਉਣ ਦਾ।
ਸ਼ੁਕਰੀਆ ਜੀ, ਮਿਹਰਬਾਨੀ, ਧੰਨਵਾਦ। NZ Indian Flame 104 Great South Road Madureva ਹਰੇਕ ਸ਼ਨੀਵਾਰ ਦੀ ਬਾਅਦ ਦੁਪਹਿਰ 2 ਵਜੇ ਤੋਂ ਲੈ ਕੇ ਸ਼ਾਮ 7 ਵਜੇ ਤੱਕ ਲਾਈਵ ਸਟਾਲ ਰਹਿਣਗੇ ਟਿੱਕੀ ਗੋਲ ਗੱਪੇ ਅਤੇ ਜਲੇਬੀਆਂ ਦੇ ਲਈ। ਅੱਜ ਹੀ ਵਿਜ਼ਿਟ ਕਰੋ NZ Indian Flame, ਰਵਾਇਤੀ ਸਵਾਦ ਨਵਾਂ ਅੰਦਾਜ਼।
ਮੈਂ ਕਿਹਾ ਜੀ ਮੁੰਡੇ ਦਾ ਵਿਆਹ ਧਰਿਆ ਤੇ ਤੁਸੀਂ ਸੋਚਾਂ ਵਿੱਚ ਘੁੰਮੇ ਜਾਂਦੇ ਹੋ।
ਬਈ ਮੈਂ ਸੋਚ ਰਿਹਾ ਸੀ ਕਿ ਵਿਆਹ ਤੇ ਡੈਕੋਰੇਸ਼ਨ ਤੇ ਐਂਟਰਟੇਨਮੈਂਟ ਦਾ ਪ੍ਰਬੰਧ ਕਿਵੇਂ ਕਰੀਏ।
ਇਸ ਦੀ ਜ਼ਿੰਮੇਵਾਰੀ ਅਸੀਂ ਦੇਵਾਂਗੇ ਸਟਾਈਲ NZ ਇਵੈਂਟਸ ਨੂੰ, ਜੋ ਕਿ ਇਵੈਂਟ ਮੈਨੇਜਮੈਂਟ ਦੇ ਮਾਹਿਰ ਨੇ। ਇਹ ਬਹੁਤ ਹੀ ਪ੍ਰੋਫੈਸ਼ਨਲ ਨੇ ਤੇ ਸਾਰੀਆਂ ਹੀ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ, ਜਿਵੇਂ ਕਿ ਘਰ ਜਾਂ ਹਾਲ ਦੀ ਡੈਕੋਰੇਸ਼ਨ, ਭੰਗੜੇ ਦੀ ਟੀਮ, DJ, ਲਾਈਵ ਢੋਲ, ਜਾਗੋ, ਡੈਕੋਰੇਸ਼ਨ ਹਾਇਰ, ਮਹਿੰਦੀ ਨਾਈਟਸ ਅਤੇ ਮੱਚ ਮੋਰ। ਮੈਂ ਤਾਂ ਲੱਕੀ ਦਾ ਫੋਨ ਨੰਬਰ ਵੀ ਨੋਟ ਕੀਤਾ ਹੋਇਆ, 021-99-4458 ਜਾਂ ਫਿਰ 9216 3 ਜਿਆਦਾ ਜਾਣਕਾਰੀ ਲਈ ਸੰਪਰਕ ਕਰ ਸਕਦੇ ਹੋ ਨਵਤੇਜ ਰੰਧਾਵਾ ਜੀ ਨੂੰ ਫੋਨ 021-8136-364 ਤੇ, ਜਾਂ ਫਿਰ ਲੱਕੀ ਸੈਣੀ ਹੁਣਾਂ ਦੇ ਨਾਲ ਗੱਲਬਾਤ ਕਰੋ ਫੋਨ 021-99-4458 ਤੇ। ਵਿਰਸਾ ਅਕੈਡਮੀ। ਦੇਸ਼, ਦੁਨੀਆ, ਧਰਮ, ਸਭਿਆਚਾਰ, ਜ਼ਿੰਦਗੀ ਦੇ ਹਰ ਪੱਖ ਤੇ ਭਾਈਚਾਰਕ ਸਾਂਝ ਬਾਰੇ ਆਨਲਾਈਨ ਪੜ੍ਹੋ punjabiherald.co.nz।
ਨਿਊਜ਼ੀਲੈਂਡ ਵਿੱਚ ਵਸਦੇ ਪੰਜਾਬ ਦੀ ਤਾਜ਼ਾ ਖਬਰ।
ਜ਼ਿਆਦਾ ਜਾਣਕਾਰੀ ਦੇ ਲਈ ਸੰਪਰਕ ਕਰੋ ਸਰਦਾਰ ਹਰਜਿੰਦਰ ਸਿੰਘ ਬਸਿਆਲਾ ਜੀ ਨੂੰ, ਫੋਨ 02102 5
ਗੁਰਦੁਆਰਾ ਸਾਹਿਬ ਵੱਲੋਂ ਆਪ ਸਾਰਿਆਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਗੁਰਪੁਰਬ ਦੇ ਮੌਕੇ ਵਿਸ਼ੇਸ਼ ਸਮਾਗਮਾਂ ਦੇ ਵਿੱਚ ਸ਼ਾਮਲ ਹੋਣ ਦੀ ਬੇਨਤੀ ਕੀਤੀ ਜਾਂਦੀ ਹੈ। ਦਿਨ ਐਤਵਾਰ 24 ਨਵੰਬਰ ਨੂੰ ਜਿੱਥੇ ਨਿਸ਼ਾਨ ਸਾਹਿਬ ਦੀ ਸੇਵਾ ਸਵੇਰੇ 10:30 ਹੋਵੇਗੀ, ਉੱਥੇ ਕੀਰਤਨ ਦਰਬਾਰ 11 ਵਜੇ ਤੋਂ ਸ਼ੁਰੂ ਹੋ ਜਾਣਗੇ, ਜਦੋਂ ਕਿ ਇਸ ਦੌਰਾਨ ਨਗਰ ਕੀਰਤਨ 24 ਨਵੰਬਰ ਦੁਪਹਿਰ 12:30 ਵਜੇ ਤੋਂ ਲੈ ਕੇ 2 ਵਜੇ ਤੱਕ ਆਯੋਜਿਤ ਕੀਤੇ ਜਾਣਗੇ। ਜ਼ਿਆਦਾ ਜਾਣਕਾਰੀ ਲਈ ਤੁਸੀਂ ਸ਼੍ਰੀ ਰਾਮ ਲਾਲ ਸਿੰਘ ਹੋਣਾ ਨੂੰ 02102007779 ਦੇ ਉੱਤੇ ਸੰਪਰਕ ਕਰ ਸਕਦੇ ਹੋ। ਯਾਦ ਰਹੇ 1/9 ਵਰਨੋਨ ਸਟਰੀਟ ਪਾਪਾਕੁਰਾ ਵਿਖੇ ਤੁਸੀਂ ਇਹਨਾਂ ਸਮਾਗਮਾਂ ਦੇ ਵਿੱਚ ਸ਼ਮੂਲੀਅਤ ਕਰ ਸਕਦੇ ਹੋ।
ਸਿੱਖ ਯੂਥ ਨਿਊਜ਼ੀਲੈਂਡ ਸਮਰ ਕੈਂਪ ਲੈ ਕੇ ਹਾਜ਼ਰ ਹੋ ਰਹੇ ਨੇ। ਨਵੇਂ ਵਰ੍ਹੇ ਦੌਰਾਨ 24 ਜਨਵਰੀ ਤੋਂ ਲੈ ਕੇ 27 ਜਨਵਰੀ ਤੱਕ 4 ਦਿਨਾਂ ਫੈਮਿਲੀ ਕੈਂਪ ਦੇ ਦੌਰਾਨ ਜਿੱਥੇ ਕਿ ਆਊਟਡੋਰ ਐਡਵੈਂਚਰ ਰਹਿਣਗੇ, ਇੰਟਰੈਕਟਿਵ ਵਰਕਸ਼ਾਪਸ ਰਹਿਣਗੀਆਂ, ਕੀਰਤਨ, ਸੇਵਾ, ਸਿਮਰਨ ਅਤੇ ਟੀਮ ਬਿਲਡਿੰਗ ਜਿਹੀਆਂ ਮੁੱਖ ਕੁਆਲਿਟੀਜ਼ ਤੁਹਾਡੇ ਅੰਦਰ ਡਿਵੈਲਪ ਕੀਤੀਆਂ ਜਾਣਗੀਆਂ। 24 ਤੋਂ 27 ਜਨਵਰੀ 2020 ਤੱਕ ਕੈਰੀ ਪਾਰਕ ਵਾਈਟ ਐਕਰੀ ਆਕਲੈਂਡ ਦੇ ਵਿੱਚ। ਜ਼ਿਆਦਾ ਜਾਣਕਾਰੀ ਲਈ ਸਿੱਖ ਯੂਥ NZ@gmail.com ਤੇ ਜਾਂ ਫਿਰ www.sikhyouthnz.org ਤੇ ਸੰਪਰਕ ਕਰ ਸਕਦੇ ਹੋ।
ਪੰਜਾਬੀਆਂ ਦੀ ਚੜ੍ਹਦੀ ਕਲਾ ਨੂੰ ਸਮਰਪਿਤ ਉਹਨਾਂ ਦੀ ਸੇਵਾ ਭਾਵਨਾ ਦੇ ਮੱਦੇਨਜ਼ਰ ਵੱਖ ਵੱਖ ਅਵਾਰਡਸ ਦਿੱਤੇ ਜਾਂਦੇ ਨੇ। ਇਸ ਵਾਰ ਦੇ ਪੰਜਾਬੀ ਮਲਟੀਮੀਡੀਆ ਟਰੱਸਟ ਵੱਲੋਂ ਆਯੋਜਿਤ ਕੀਤੇ ਜਾ ਰਹੇ 3rd ਸਾਲਾਨਾ ਅਵਾਰਡਸ 23 ਨਵੰਬਰ ਦੀ ਸ਼ਾਮ 6:30 ਵਜੇ ਤੋਂ ਲੈ ਕੇ 25 ਟੂਈ ਰੋਡ ਪਾਪਾ ਟੋਇਟੋ ਵਿਖੇ ਆਯੋਜਿਤ ਕੀਤੇ ਜਾ ਰਹੇ ਨੇ। ਜ਼ਿਆਦਾ ਜਾਣਕਾਰੀ ਲਈ ਤੁਸੀਂ 02140906222 ਤੇ ਸੰਪਰਕ ਕਰ ਸਕਦੇ ਹੋ।
ਬਿਊਟੀਸ਼ੀਅਨ ਦੀ ਨੌਕਰੀ ਅਵੇਲੇਬਲ ਹੈ। ਨਿਊ ਮਾਰਕੀਟ ਦੇ ਵੈਸਟਫੀਲਡ ਦੇ ਵਿੱਚ ਇਹ ਬਿਊਟੀ ਪਾਰਲਰ ਸਥਿਤ ਹੈ। ਜ਼ਿਆਦਾ ਜਾਣਕਾਰੀ ਲਈ ਤੁਸੀਂ ਆਪਣਾ CV amarpreet3@gmail.com ਉੱਤੇ ਈਮੇਲ ਕਰ ਸਕਦੇ ਹੋ।
ਨਿਊਜ਼ੀਲੈਂਡ ਵਿੱਚ ਹੋਣ ਵਾਲੀਆਂ ਪਹਿਲੀਆਂ ਸਿੱਖ ਖੇਡਾਂ ਜੋ ਕਿ 30 ਨਵੰਬਰ ਸ਼ਨੀਵਾਰ ਅਤੇ 1 ਦਸੰਬਰ ਐਤਵਾਰ ਨੂੰ ਹੋਣਗੀਆਂ ਰਜਿਸਟ੍ਰੇਸ਼ਨ ਦੇ ਲਈ ਮਿਤੀ 20 ਸਤੰਬਰ ਤੱਕ ਐਕਸਟੈਂਡ ਕੀਤੀ ਗਈ ਹੈ ਸੱਭਿਆਚਾਰਕ ਅਤੇ ਖੇਡਾਂ ਦੇ ਲਈ ਤੁਹਾਨੂੰ ਨਿੱਜੀ ਤੌਰ ਤੇ ਜਾਂ ਫਿਰ ਟੀਮ ਦੇ ਤੌਰ ਤੇ ਪਰਫਾਰਮ ਕਰਨ ਦੀ ਇੱਛਾ ਹੋਵੇ ਤੇ ਤੁਸੀਂ ਵੈਬਸਾਈਟ www.nzsikhgames.org ਉੱਤੇ ਜਾ ਕੇ ਰਜਿਸਟਰਡ ਹੋ ਸਕਦੇ ਹੋ ਜਾਂ ਫਿਰ info@nzsikhgames.org ਉੱਤੇ ਈਮੇਲ ਵੀ ਕਰ ਸਕਦੇ ਹੋ ਨਿਊਜ਼ੀਲੈਂਡ ਸਿੱਖ ਖੇਡਾਂ 30 ਨਵੰਬਰ ਤੇ 1 ਦਸੰਬਰ ਪੁਲਮੈਨ ਪਾਰਕ ਚੱਕਰਣੀ ਵਿਖੇ
ਜੀ ਬਿਲਕੁਲ ਦੋਸਤੋ ਸੋ ਸਿੱਖ ਖੇਡਾਂ ਦੀ ਗੱਲ ਵੀ ਜ਼ਰੂਰ ਚਰਚਾ ਦੇ ਵਿੱਚ ਹੈ ਸਾਰਿਆਂ ਨੂੰ ਉਤਸ਼ਾਹ ਬੜਾ ਹੈ ਲੇਕਿਨ ਇਸ ਦੀਆਂ ਜਿਹੜੀਆਂ ਤਿਆਰੀਆਂ ਨੇ ਉਹ ਕਿੱਥੇ ਤੱਕ ਪਹੁੰਚੀਆਂ ਨੇ ਉਸ ਦੇ ਲਈ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਦਲਜੀਤ ਸਿੰਘ ਸਿੱਧੂ ਜੀ ਪਹੁੰਚ ਹੋ ਗਏ ਨੇ ਫੋਨ ਲਾਈਨ ਤੇ ਮਾਫ਼ ਕਰਨਾ
ਪਹੁੰਚੇ ਨੇ ਜੀ
ਪਹੁੰਚੇ ਨੀ ਪਹੁੰਚਣਾ ਚਾਹੀਦਾ ਸੀ ਵੈਸੇ ਚਲੋ ਆਪਾਂ ਸਾਰਾ ਕੁਝ ਇੱਥੇ ਹੀ ਪੁੱਛ ਲੈਣਾ ਜੀ ਇਹਨਾਂ ਨੂੰ ਜੀ ਭਾਜੀ ਸਵਾਗਤ ਹੈ ਤੁਹਾਡਾ
ਸਤਿ ਸ੍ਰੀ ਅਕਾਲ ਜੀ ਸਾਰੇ ਅਮਰੀਕ ਭਾਜੀ ਪਰਮਿੰਦਰ ਤੇ ਨੱਚਦਾ ਪੰਜਾਬ ਦੇ ਸਾਰੇ ਦਰਸ਼ਕਾਂ ਨਿਊਜ਼ੀਲੈਂਡ ਦੀ ਸਿੱਖ ਗੇਮ ਟੀਮ ਵੱਲੋਂ
ਤਿਆਰੀਆਂ ਨੂੰ ਲੈ ਕੇ ਤੇ ਜਿਹੜੀਆਂ ਐਕਸਪੈਕਟੇਸ਼ਨਸ ਨੇ ਤੁਹਾਡੀਆਂ ਖਾਸ ਤੌਰ ਤੇ ਉਹਨਾਂ ਦੇ ਸੰਬੰਧੀ ਸਾਡੇ ਸਰੋਤਿਆਂ ਨਾਲ ਜ਼ਰੂਰ ਸਾਂਝ ਪਾਓ
ਜੀ ਤੁਸੀਂ ਕਿਹਾ ਕਿ ਐਕਸਾਈਟਮੈਂਟ ਬਹੁਤ ਵੱਧ ਜਾਂਦੀ ਜਦੋਂ ਡੇਟਾਂ ਲਾਗੇ ਆ ਜਾਣ ਤਾਂ ਕੰਮ ਵੀ ਕਾਫੀ ਪਰ ਅਸੀਂ ਕੋਸ਼ਿਸ਼ ਕੀਤੀ ਹੈ ਕਿ ਸਾਰੇ ਜਿਹੜੇ ਪਾਰਟਸ ਆ ਗੇਮਸ ਨੂੰ ਆਪਾਂ ਵਧੀਆ ਪ੍ਰੋਫੈਸ਼ਨਲ ਜਿਹੜੇ ਤਰੀਕੇ ਨਾਲ ਕਰਾਉਣ ਵਾਸਤੇ ਉਸ ਵਾਸਤੇ ਜਿਹੜੀਆਂ ਤਿਆਰੀਆਂ ਜ਼ੋਰਾਂ ਦੇ ਨਾਲ ਹੈ ਕਿ ਸਾਰੀਆਂ ਚੀਜ਼ਾਂ ਨੂੰ ਦਰਜ ਕੀਤਾ ਜਾਵੇ ਤਾਂ ਕਿ ਉਸ ਦਿਨ ਪ੍ਰਬੰਧਕਾਂ ਨੂੰ ਜਾਂ ਅਥਲੀਟਸ ਨੂੰ ਜਾਂ ਸਪੈਕਟੇਟਰਸ ਨੂੰ ਕਿਸੇ ਨੂੰ ਕੋਈ ਪ੍ਰੋਬਲਮ ਨਾ ਆਵੇ ਟੈਸਟ ਦੇ
ਜੀ ਜੀ
ਤੇ
ਜੀ
ਹਾਂਜੀ ਹਾਂਜੀ
ਬੱਚਿਆਂ ਦੇ
ਵਾਸਤੇ ਵੀ ਖਾਸ ਪ੍ਰਬੰਧ ਕੀਤਾ ਗਿਆ ਕਿ ਆਪਣੇ ਕੋਲ ਰਗਬੀ ਫੀਲਡ ਜਿਹੜੀ ਉੱਥੇ ਆ ਪੁਲਮਨ ਪਾਰਕ ਦੇ ਵਿੱਚ ਉਹਦੇ ਵਿੱਚ ਝੂਲਿਆਂ ਦਾ 2 ਦਿਨ ਜਿੰਨੇ ਵੀ ਉਹਨਾਂ ਦੇ ਬੋਇਸ ਆ ਉਹ 2 ਦਿਨ ਦਾ ਪ੍ਰਬੰਧ ਕੀਤਾ ਗਿਆ ਜਿਸ ਦੇ ਵਿੱਚ 15+ ਜਿਹੜੀਆਂ ਰਾਈਡਸ ਹੋਣਗੀਆਂ ਕੈਂਡੀ ਫਲੋਸ ਹੋਣਗੀਆਂ ਨਾਲ ਹੀ ਉਹਨਾਂ ਦੇ ਪੋਪਕੋਰਨਸ ਹੋਣਗੇ ਤਾਂ ਜਿਹੜੇ ਜੂਸ ਵਗੈਰਾ ਜਾਂ ਉਹਨਾਂ ਦਾ ਸਪੈਸ਼ਲ ਜਾਂ ਲੰਗਰ ਦਾ ਵੀ ਜੋ ਬੱਚੇ ਲਾਈਕ ਕਰਦੇ ਆ ਉਹ ਵੀ ਪ੍ਰਬੰਧ ਕੀਤਾ ਗਿਆ ਤਾਂ ਬੱਚਿਆਂ ਵਾਸਤੇ ਤਾਂ ਬਹੁਤ ਐਕਸਾਈਟਮੈਂਟ ਆ ਕਿ ਇਹਦੇ ਨਾਲ ਹੀ ਤੁਹਾਨੂੰ ਇੱਕ ਨਿਊਜ਼ ਦਵਾਂ ਬੱਚਿਆਂ ਵਾਸਤੇ ਕਿ ਟੱਕਨ ਨੇ ਹੈਰੀਟੇਜ ਸਕੂਲ ਆ ਉਹਨਾਂ ਨੂੰ ਅਸੀਂ ਰਿਕੁਐਸਟ ਕੀਤੀ ਸੀ ਤਾਂ ਉਹਨਾਂ ਨੇ ਅਕਸੈਪਟ ਕੀਤੀ ਉਹ ਉਸ ਦਿਨ ਉੱਥੇ ਛੁੱਟੀ ਹੋਊਗੀ ਟੱਕਨ ਸਕੂਲ ਦੇ ਵਿੱਚ ਉਹ ਸਾਰੇ ਬੱਚੇ ਜਿਹੜੀ ਆਪਣੀ ਸੈਰਾਮਨੀ ਹੋਣੀ 11:00 ਪਹਿਲਾਂ ਉਹਦੇ ਵਿੱਚ ਪਾਰਟੀਸਪੇਟ ਕਰਨਗੇ ਪਰੇਡ ਦੇ ਵਿੱਚ ਤੇ ਬਾਅਦ ਵਿੱਚ ਉਹ ਸਾਰੇ ਬੱਚੇ ਉੱਥੇ ਜਿਹੜੀ ਆ ਰਾਈਡਸ ਆ ਉਹਨਾਂ ਦਾ ਆਨੰਦ ਮਾਣਨਗੇ
ਜੀ ਬਿਲਕੁਲ ਸੋ 30 ਤਰੀਕ ਦੀ ਗੱਲ ਕਰੀਏ ਜਦੋਂ ਓਪਨਿੰਗ ਸੈਰਾਮਨੀ ਹੋਣੀ ਹੈ ਕਿੰਨੇ ਵਜੇ ਲੋਕ ਉੱਥੇ ਪਹੁੰਚਣ ਕੇ ਸੈਰਾਮਨੀ ਸ਼ੁਰੂ ਹੋਣੀ ਹੈ
ਆਪਾਂ ਜੀ ਸੈਰਾਮਨੀ ਜਿਹੜੀ 11:00 ਸ਼ਾਰਪ ਆਪਾਂ ਸਟਾਰਟ ਕਰ ਦੇਣੀ ਹੈ ਬਿਕੋਜ਼ ਗੇਮਾਂ ਦਾ ਟਾਈਮ ਸ਼ਡਿਊਲ ਹੈ ਇਸ ਕਰਕੇ ਆਪਾਂ ਨੂੰ ਲੇਟ ਨਹੀਂ ਕਰ ਸਕਦੇ
ਜੀ
ਤਾਂ 11 ਵਜੇ ਤੋਂ ਲੈ ਕੇ ਜਿਹੜੀ 12:30 ਜਾਂ 1:00 ਤੱਕ ਮੈਕਸੀਮਮ ਆਪਣੀ ਜਿਹੜੀ ਸੈਰਾਮਨੀ ਹੋਊਗੀ ਉਸ ਦੇ ਵਿੱਚ ਕਾਫੀ ਕੁਛ ਜਿੱਦਾਂ ਆਪਾਂ ਪੰਜਾਬ ਦੇ ਵਿੱਚ ਦੇਖਦੇ ਹਾਂ ਕਿ ਆਪਣੇ ਸੈਰਾਮਨੀ ਦੇ ਵਿੱਚ ਕਲਚਰ ਝਲਕੀਆਂ ਸਪੀਚਸ ਜਾਂ ਭੰਗੜਾ ਗਿੱਧਾ ਤਾਂ ਹੋਰ ਵੀ ਜਿਹੜੇ ਰੰਗ ਆ ਡਿਫਰੈਂਟ ਤਰੀਕੇ ਦੇ ਟੀਮਾਂ ਦੇ ਰੰਗ ਆ ਹੋਣਗੇ ਪਰੇਡ ਹੋਊਗੀ ਪਾਈਪ ਬੈਂਡ ਹੋਊਗਾ ਕਾਫੀ ਐਕਸਾਈਟਮੈਂਟ ਆ ਤੇ ਇਸ ਕਰਕੇ ਅਸੀਂ ਦਰਸ਼ਕਾਂ ਨੂੰ ਔਰ ਬੱਚਿਆਂ ਨੂੰ ਯੂਥ ਨੂੰ ਜਾਂ ਪੇਰੈਂਟਸ ਨੂੰ ਹਰ ਇੱਕ ਨੂੰ ਅਪੀਲ ਕਰਦੇ ਹਾਂ ਰਿਕੁਐਸਟ ਕਰਦੇ ਹਾਂ ਕਿ ਇੱਕ ਵਾਰ ਜ਼ਰੂਰ ਤੁਸੀਂ ਆ ਕੇ 11:00 ਉੱਥੇ ਜ਼ਰੂਰ ਪਹੁੰਚੋ ਤੁਸੀਂ ਵੀ ਪਹਿਲੀਆਂ ਜਿਹੜੀਆਂ ਨਿਊਜ਼ੀਲੈਂਡ ਸਿੱਖ ਗੇਮਸ ਹੋ ਰਹੀਆਂ ਉਹਦੀਆਂ ਪਾਰਟ ਆਫ ਸੈਰਾਮਨੀ ਦਾ ਬਣਿਓ ਤਾਂ ਕਿ ਆਪਾਂ ਜਿਹੜਾ ਇੱਕ ਜਿਹੜਾ ਵਧੀਆ ਤਰੀਕੇ ਨਾਲ ਉਹ ਦੇਖ ਸਕਣ ਜਾਂ ਇਹ ਜਿਹੜਾ ਝਲਕੀਆਂ ਨਿਕਲੀਆਂ
ਸਤਿ ਸ੍ਰੀ ਅਕਾਲ ਅਸੀਂ ਆਪਣੇ ਸਰੋਤਿਆਂ ਨੂੰ ਯਾਦ ਕਰਾਉਣਾ ਚਾਹਾਂਗੇ ਇਸ ਬਾਬ ਨਾਲ ਪਹਿਲੀਆਂ ਸਿੱਖ ਖੇਡਾਂ ਜਿਹੜੀਆਂ ਗੁਰੂ ਨਾਨਕ ਦੇਵ ਜੀ ਦੇ 550ਵੇਂ ਪੁਰਬ ਨੂੰ ਸਮਰਪਿਤ ਨੇ ਔਰ ਸਿੱਖ ਮਾਰਸ਼ਲ ਆਰਟ ਗੱਤਕਾ ਜਿਹੜਾ ਉਹ ਵਿਸ਼ੇਸ਼ ਤੌਰ ਤੇ ਸ਼ਾਮਲ ਰਹੇਗਾ ਦਸਤਾਰ ਜਿਹੜੀ ਹੈ ਉਹ ਸਜਾਉਣ ਦੀਆਂ ਜਿਹੜੀਆਂ ਕਾਫੀ ਵਧੀਆ ਅਰੇਂਜਮੈਂਟਸ ਜਿਹੜੇ ਨੇ ਉਹ ਕੀਤੇ ਜਾ ਰਹੇ ਨੇ ਇੱਕ ਵਿਸ਼ੇਸ਼ ਐਗਜ਼ੀਬਿਸ਼ਨ ਜਿਹੜੀ ਹੈ ਗੁਰੂ ਨਾਨਕ ਸਾਹਿਬ ਦੀ ਜ਼ਿੰਦਗੀ ਦੇ ਉੱਤੇ ਜਿਹਦੇ ਥੱਲੇ ਮੌਰੀ ਇੰਗਲਿਸ਼ ਤੇ ਪੰਜਾਬੀ ਭਾਸ਼ਾ ਦੇ ਕੈਪਸ਼ਨਸ ਰਹਿਣਗੀਆਂ ਇਹ ਸਾਰਾ ਕੁਝ ਜਿਹੜਾ ਉਹ ਖੇਡਾਂ ਦਾ ਹਿੱਸਾ ਹੋਏਗਾ ਜਿੱਥੇ ਗੁਰੂ ਨਾਨਕ ਸਾਹਿਬ ਦੀ ਜ਼ਿੰਦਗੀ ਨੂੰ ਸਮਰਪਿਤ ਜਿਹੜਾ ਫਲਸਫਾ ਉਸ ਨੂੰ ਪ੍ਰਦਰਸ਼ਿਤ ਕੀਤਾ ਜਾਣਾ ਉੱਥੇ ਖੇਡਾਂ ਦੇ ਵਿੱਚ ਜਿਹੜੀ ਕਰਤੱਵ ਨੇ ਚਾਹੇ ਉਹ ਕਬੱਡੀ ਦੀ ਗੱਲ ਹੋਵੇ ਬੈਡਮਿੰਟਨ ਦੀ ਗੱਲ ਹੋਵੇ ਸੌਕਰ ਦੀ ਗੱਲ ਹੋਵੇ ਇੱਕ ਚੀਜ਼ ਜਿਹੜੀ ਮੈਂ ਵਿਸ਼ੇਸ਼ ਤੌਰ ਤੇ ਜ਼ਿਕਰ ਕਰਨਾ ਚਾਹੂੰਗਾ ਹਾਕੀ ਦੀਆਂ ਜਿਹੜੀਆਂ ਟਰਫ ਨੇ ਉਹ ਪਟੋਏ ਵਾਲੀਆਂ ਹਾਇਰ ਕੀਤੀਆਂ ਗਈਆਂ ਨੇ ਔਰ ਉਹਨਾਂ ਨੂੰ ਕਿਵੇਂ ਹੈਂਡਲ ਕੀਤਾ ਜਾਣਾ ਉਹਨਾਂ ਦੀ ਸ਼ਮੂਲੀਅਤ ਨੂੰ ਲੈ ਕੇ ਉਹਨਾਂ ਦੇ ਲੰਗਰ ਪਾਣੀ ਨੂੰ ਲੈ ਕੇ ਉਹ ਅਪਡੇਟ ਜ਼ਰੂਰ ਦਿਓ
ਹਾਂਜੀ ਜਿਹੜੀ ਆਪਣੀ ਹਾਕੀ ਦੀ ਜਿਹੜੀਆਂ ਟੀਮਸ ਅਬਾਊਟ ਆਪਣੇ 7-8 ਟੀਮਸ ਇੰਕਲੂਡਿੰਗ ਬੱਚਿਆਂ ਦੀਆਂ ਵੀ 2 ਤੇ ਉਹਨਾਂ ਦਾ ਜਿਹੜਾ ਸਾਰਾ ਪ੍ਰਬੰਧ ਹੈ ਉਹ ਹਾਕੀ ਜਿਹੜੀ ਪਿਓਕ ਆ ਪਾਪਟੋਈ ਦੇ ਵਿੱਚ ਕੀਤਾ ਗਿਆ। ਉਹ ਵੀ ਗੇਮਸ ਜਿਹੜੀਆਂ 8 o'clock ਸਟਾਰਟ ਹੋਣਗੀਆਂ, ਬਟ ਜਦੋਂ ਓਪਨਿੰਗ ਸੈਰੇਮਨੀ ਹੋਊਗੀ ਉਹ ਵੀ ਆਪਣੇ ਪਾਰਟ ਆਫ ਹੋਣਗੀਆਂ। ਉਹਨਾਂ ਚਿਰ ਅਸੀਂ ਸਾਰੀਆਂ ਗੇਮ ਜਿਹੜੀਆਂ ਸਟੋਪ ਕੀਤੀਆਂ ਜਾਣਗੀਆਂ 11 o'clock ਤੋਂ ਲੈ ਕੇ 12:30 ਤੱਕ। ਬਟ ਉੱਥੇ ਜਿਹੜਾ ਚਾਹ ਪਾਣੀ ਦਾ ਪ੍ਰਬੰਧ ਹੈ ਜਾਂ ਲੰਗਰ ਪਾਣੀ ਦਾ, ਉੱਥੇ ਪੂਰਾ ਪ੍ਰਬੰਧ ਕੀਤਾ ਗਿਆ ਕਿ ਤਾਂ ਕਿਸੇ ਕਿਸਮ ਦੀ ਕੋਈ ਪ੍ਰੋਬਲਮ ਨਾ ਆਵੇ। ਉੱਥੇ ਚੇਅਰਾਂ ਦਾ ਵੀ ਅਰੇਂਜਮੈਂਟ ਕੀਤਾ ਗਿਆ, ਮਾਰਕੀਟਸ ਦਾ ਵੀ ਕੀਤਾ ਗਿਆ। ਜਿਹੜੇ ਹਾਕੀ ਦੇ ਵਿੱਚ ਇੰਟਰਸਟ ਰੱਖਦੇ ਜਾਂ ਪਾਪਾ ਟੋਈ ਦੇ ਵਿੱਚ ਆਪਣਾ ਦੇਖਣਾ ਚਾਹੁੰਦੇ ਆਣ ਕੇ, ਪਹਿਲਾਂ ਹਾਕੀ ਦੀ ਗੇਮ ਨੂੰ ਸਟਾਰਟ ਕਰਨੀ ਚਾਹੁੰਦੇ ਆਪਣੇ ਡੇ, ਉਹ ਵੀ ਉੱਥੋਂ 8 ਜਾਂ 8:30 ਆਣ ਕੇ ਜਿਹੜਾ ਗੇਮਾਂ ਦਾ ਸ਼ਡਿਊਲ ਹੈ ਪਹਿਲਾਂ ਉੱਥੋਂ ਦੇਖ ਸਕਦੇ ਮੈਚ।
ਅੱਛਾ, ਤੁਸੀਂ ਤਾਂ ਲਾਗੇ ਪੈਂਦਾ, ਤੁਹਾਨੂੰ ਤੁਸੀਂ ਤਾਂ ਘਰੋਂ ਭਾਵੇਂ ਤੁਰ ਕੇ ਆ ਜਾਓ ਉਦਣ ਨੂੰ। ਸਾਡੇ ਜਿਹੜੇ ਬਜ਼ੁਰਗ ਪਾਪਾ ਟੋਏ ਚ ਰਹਿੰਦੇ ਆ ਉਹ ਵਿਚਾਰੇ ਫਿਰ ਕਿੱਦਾਂ ਜਾਣਗੇ ਏਡੀ ਦੂਰ ਨੂੰ, ਉਹ ਵੀ ਦੱਸੋ ਪ੍ਰਬੰਧ।
ਪਰਵਿੰਦਰ ਜੀ, ਆਪਣੇ ਸਾਰਿਆਂ ਵਾਸਤੇ ਜਿਹੜੇ ਟਰਾਂਸਪੋਰਟ ਦੀ ਜਿਹੜੀ ਅਵੇਲੇਬਲ ਕੀਤੀ ਗਈ ਆ, ਆਪਾਂ ਵੈਨਾਂ ਕਾਫੀ ਜਿਹੜੀਆਂ ਹਾਇਰ ਕੀਤੀਆਂ ਗਈਆਂ ਦਮੇਸ਼ ਦਰਬਾਰ ਗੁਰਦੁਆਰਾ ਸਾਹਿਬ ਜਿਹੜਾ ਪਾਪਾ ਟੋਏ ਦੇ ਵਿੱਚ, ਉੱਥੋਂ ਹਾਫ ਐਨ ਆਵਰ ਦੇ ਜਿਹੜੇ ਟਾਈਮ ਡਿਫਰੈਂਸ ਦੇ ਨਾਲ ਜਿਹੜੀ ਟਰਾਂਸਪੋਰਟ ਚੱਲੇਗੀ, ਜਿਹੜੀ ਨੈਂਦਰਵੇ ਗੁਰਦੁਆਰਾ ਸਾਹਿਬ ਤੋਂ ਵੀ ਸੰਗਤ ਨੂੰ ਲੈ ਕੇ ਉੱਥੇ ਜਿਹੜੀ ਉਹ ਪਹੁੰਚਾਊਗੀ ਗੁਰਮਨ ਪਾਠ ਦੇ, ਉਹਨਾਂ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ। ਬਟ ਜੇ ਕੋਈ ਵੀ ਹੋਰ ਰਿਕੁਐਸਟ ਸਾਨੂੰ ਨਾਮ ਦੇਣਾ ਚਾਹੁੰਦੇ ਪਹਿਲਾਂ, ਅਸੀਂ ਜੇ ਕਿਤੇ ਹੋਰ ਜਗ੍ਹਾ ਦੇ ਉੱਤੇ ਤਾਂ ਉਹ ਸਾਨੂੰ ਰਿਕੁਐਸਟ ਭੇਜ ਸਕਦੇ ਆ, ਅਸੀਂ ਉਹਨਾਂ ਨੂੰ ਜੇ ਫਿਟ ਕਰਨ ਦਾ ਅਰੇਂਜਮੈਂਟ ਬਣ ਸਕਦਾ ਵਾਲੰਟੀਅਰ ਅਸੀਂ ਰਿਕੁਐਸਟ ਕਰ ਰਹੇ ਹਾਂ, ਤਾਂ ਉਹਨਾਂ ਨੂੰ ਉੱਥੋਂ ਫਿਟ ਕੀਤਾ ਜਾਊਗਾ ਕਿਤੇ ਡਿਫਰੈਂਟ ਪਲੇਸ
ਜੀ। ਸਿੱਧੂ ਭਾਜੀ, ਇਹ ਤਾਂ ਕੋਈ ਸ਼ੱਕ ਨਹੀਂ ਕਿ ਉੱਥੇ ਲੰਗਰ ਵੀ ਹੋਏਗਾ, ਗੁਰੂ ਘਰ ਦਾ ਲੰਗਰ ਵੀ ਵਰਤੇਗਾ, ਪਰ ਇਸ ਤੋਂ ਇਲਾਵਾ ਜਿਹੜੇ ਸਟਾਲ ਨੇ ਉਹ ਕਿੰਨੇ ਹੋਣਗੇ, ਕਿਹੜੀ ਕਿਹੜੀ ਚੀਜ਼ਾਂ ਖਾਣ ਨੂੰ ਮਿਲਣਗੀਆਂ?
ਇਸ ਤੋਂ ਦੇਖੋ ਜੀ, ਗੁਰੂ ਸਾਹਿਬ ਦਾ ਲੰਗਰ ਜਿੱਦਾਂ ਤੁਸੀਂ ਮੈਂਸ਼ਨ ਕੀਤਾ, ਦੋਨੋਂ ਦਿਨ ਜਿਹੜਾ ਲੰਗਰ ਆ ਉਹਦਾ ਖਾਸ ਪ੍ਰਬੰਧ ਕੀਤਾ ਗਿਆ। ਡਿਫਰੈਂਟ ਡਿਫਰੈਂਟ ਜਿਹੜਾ ਲੰਗਰ ਹੈ, ਕਿਉਂਕਿ ਗਰਮੀ ਹੋਣੀ ਉਸ ਹਿਸਾਬ ਨਾਲ, ਇਸ ਦੇ ਵਿੱਚ ਲੱਸੀ ਦਾ ਵੀ ਪ੍ਰਬੰਧ ਹੋਊਗਾ, ਲੱਸੀ ਲਾਈਟ ਕਰਦੇ ਆ, ਚਾਹ ਪਾਣੀ ਪਕੌੜੇ ਡਿਫਰੈਂਟ ਰਾਈਸ, ਬਾਕੀ ਸਟਾਲਸ ਲੱਗ ਰਹੇ ਉਹਦੇ ਵਿੱਚ ਜੀ। ਦਸ ਜੇ ਕਿਸੇ ਨੇ ਕੋਈ ਬਾਏ ਕਰਕੇ ਖਾਣਾ ਚਾਹੁੰਦਾ, ਉੱਥੇ ਸਟਾਲਸ ਵੀ ਲੱਗੇ ਹੋਣਗੇ, ਜਿਹਦੇ ਵਿੱਚ ਕੁਲਫੀ ਹੋਊਗੀ, ਫਲੂਦਾ ਕੁਲਫੀ ਹੋਊਗੀ, ਜਾਂ ਹੋਰ ਵੀ ਠੰਡੀਆਂ ਕੋਲਡ ਡਰਿੰਕਸ, ਪਕੌੜੇ ਜਾਂ ਟਿੱਕੀਆਂ ਜਾਂ ਗੋਲ ਗੱਪੇ ਖਾਣਾ ਚਾਹੁੰਦੇ ਕੋਈ ਵੀ ਸ਼ੌਕੀਨ, ਉਹ ਵੀ ਉਸ ਵਿੱਚ ਜ਼ਰੂਰ ਆਨੰਦ ਮਾਣ ਸਕਦੇ ਜਿਹੜੇ ਸਟਾਲਾਂ ਤੋਂ।
ਜੀ ਬਿਲਕੁਲ ਜੀ, ਬਹੁਤ ਸ਼ੁਭ ਸ਼ਾਮਾਂ ਨੇ ਜੀ। ਸਾਰੀ ਕਮਿਊਨਿਟੀ ਬੜੀ ਉਤਸ਼ਾਹਿਤ ਹੈ ਇਸ ਇਵੈਂਟ ਨੂੰ ਦੇਖਣ ਦੇ ਲਈ, ਸੋ ਤੁਸੀਂ ਬੜਾ ਵੱਡਾ ਕੰਮ ਕਰ ਰਹੇ ਹੋ, ਸੋ ਤੁਹਾਨੂੰ ਵੀ ਸ਼ਲਾਘਾ ਹੈ, ਤੁਹਾਨੂੰ ਵੀ ਧੰਨਵਾਦ ਕਰਦੀ ਸਾਰੀ ਕਮਿਊਨਿਟੀ।
ਇੱਕ ਗੱਲ ਹੋਰ ਰਹਿ ਗਈ ਪੁੱਛਣ ਵਾਲੀ, ਹੁਣ ਤੱਕ ਕਿੰਨੇ ਕੁ ਵਾਲੰਟੀਅਰ ਸਿੱਧੂ ਸਾਹਿਬ ਰਜਿਸਟਰਡ ਹੋ ਚੁੱਕੇ ਨੇ, ਤੇ ਜੇਕਰ ਵਾਲੰਟੀਅਰ ਹੋਰ ਚਾਹੀਦੇ ਨੇ ਤੇ ਉਹਦੇ ਲਈ ਤੁਸੀਂ ਆਪਣੇ ਵੱਲੋਂ ਬੇਨਤੀ ਜ਼ਰੂਰ ਕਰ ਦਿਓ
ਸਾਨੂੰ ਜੀ। ਹਾਂ, ਵਲੰਟੀਅਰ ਆਪਾਂ ਨੂੰ ਕਾਫੀ ਇਹਦੇ ਵਿੱਚ ਚਾਹੀਦੇ ਆ, ਇਸ ਵਿੱਚ ਆਪਾਂ ਨੂੰ ਡਰਾਈਵਰ ਚਾਹੀਦੇ ਵੈਨਾਂ ਦੇ ਵਾਸਤੇ, ਅਬਾਊਟ 30 ਦੇ ਕਰੀਬ ਆਪਣੇ ਕੋਲ ਵੈਨਾਂ ਵਾ, ਉਹਦੇ ਵਾਸਤੇ ਡਰਾਈਵਰ ਚਾਹੀਦੇ ਆ। ਫਿਰ ਬੱਚਿਆਂ ਦੇ ਤੁਹਾਨੂੰ ਦੱਸਿਆ ਜੀ, ਬੱਚੇ ਅਸੀਂ ਐਕਸਪੈਕਟ ਕਰ ਰਹੇ ਹਾਂ 700-800 ਬੱਚੇ ਜਿਹੜੇ ਕਿਡਸ ਆਉਣਗੇ ਉਦਣ ਕਿਡਸ ਜ਼ੋਨ ਦੇ ਵਿੱਚ, ਉਹਨਾਂ ਨੂੰ ਜਿਹੜੀਆਂ ਲਾਈਨ ਬਣਾਉਣੀ ਆਪਾਂ ਰਾਈਡਸ ਦੇ ਵਾਸਤੇ, ਉਸ ਵਾਸਤੇ ਵਾਲੰਟੀਅਰ ਚਾਹੀਦੇ ਜਾਂ ਮਦਰਸ ਜਾਂ ਤੁਸੀਂ ਜੋ ਵੀ ਇਹਦੇ ਵਿੱਚ ਪਾਰਟੀਸਪੇਟ ਕਿੰਡਰ ਗਾਰਡਨ ਦੇ ਵਿੱਚ ਆਪਣੇ ਜਿਹੜਾ ਕੰਮ ਕਰਦੇ ਆ ਕਿ ਉਹ ਆ ਜਾਣ ਪੇਰੈਂਟਸ ਉਹਨਾਂ ਦੇ ਜਾਂ ਤੇ ਆਣ ਕੇ ਸਪੋਰਟ ਕਰਨ, ਤਾਂ ਇਹ ਰੀਅਲੀ ਹੈਲਪਫੁੱਲ ਹੋਊਗਾ ਸਾਡੇ ਵਾਸਤੇ ਵੀ, ਤਾਂ ਕਿ ਆਪਾਂ ਉਸ ਜੋਨ ਨੂੰ ਹੈਜ਼ਰਡ ਫ੍ਰੀ ਬਣਾਇਆ ਜਾਵੇ, ਕੋਈ ਹੈਜ਼ਰਡ ਨਾ ਹੋਵੇ। ਤਾਂ ਦੂਸਰੇ ਵੀ ਵਾਲੰਟੀਅਰਸ ਆਪਾਂ ਨੂੰ ਚਾਹੀਦੇ ਆ, ਜੇ ਕਿਸੇ ਨੂੰ ਕੋਈ ਸਪੋਰਟ ਦੀ ਲੋੜ ਹੈ, ਕਿੱਧਰ ਨੂੰ ਜਾਣਾ, ਕਿਹੜੀਆਂ ਗੇਮਾਂ ਚੱਲ ਰਹੀਆਂ, ਤਾਂ ਆਪਣੇ ਕੋਲ ਕਾਫੀ ਅਬਾਊਟ 50 ਦੇ ਕਲੀਪਸ ਜਿਹੜੇ, ਮੋਰ ਦੈਨ 50 ਜਿਹੜੇ ਆ ਉਹ ਪ੍ਰੋਮਿਸ ਕੀਤਾ ਦੂਸਰੀਆਂ ਕਲੱਬਾਂ ਨੇ ਕਿ ਆਪਣੇ ਵਾਲੰਟੀਅਰਸ ਆਉਣਗੇ। ਬਟ ਅਸੀਂ ਚਾਹੁੰਦੇ ਹਾਂ ਕਿ ਹੋਰ ਵੀ ਕਮਿਊਨਿਟੀ ਦੇ ਵਿੱਚੋਂ ਜੋ ਵੀ ਇੱਛਾ ਰੱਖਦਾ ਉਹ ਵੀ ਆਪਣਾ ਨਾਮ ਰਜਿਸਟਰ ਕਰਾਵੇ, ਜੇ ਨਹੀਂ ਹਜੇ ਤੱਕ ਕਰਾਇਆ ਤਾਂ ਸਾਨੂੰ ਫੋਨ ਕਰ ਸਕਦਾ ਜਾਂ ਰੇਡੀਓ ਤੇ ਫੋਨ ਕਰ ਸਕਦਾ ਜਾਂ ਕਿਸੇ ਵੀ ਉਹਨਾਂ ਨੂੰ ਪ੍ਰਬੰਧ ਨਾਲ ਤੁਸੀਂ ਸਾਨੂੰ ਈਮੇਲ ਕਰ ਸਕਦੇ ਹਾਂ, ਤਾਂ ਟੈਕਸਟ ਕਰ ਸਕਦੇ ਹਾਂ, ਉਹਦੇ ਥਰੂ ਤੁਸੀਂ ਜਿਹੜਾ ਨਾਮ ਆਪਣਾ ਰਜਿਸਟਰ ਕਰਾ ਸਕਦੇ, ਤਾਂ ਕਿ ਤੁਹਾਡਾ ਅਸੀਂ ਨੇਮ ਬੈਚ ਹੈ ਜਿਹੜਾ
ਦੇਸ਼ ਵਿਦੇਸ਼ ਤੋਂ ਪ੍ਰਾਹੁਣੇ ਜਿਹੜੇ ਨੇ ਬਹੁਤ ਜਲਦ ਪਹੁੰਚਣੇ ਸ਼ੁਰੂ ਹੋ ਜਾਣਗੇ। ਸਿੱਧੂ ਸਾਹਿਬ, ਤੁਹਾਨੂੰ ਤੇ ਪੂਰੀ ਟੀਮ ਨੂੰ 23 ਤਰੀਕ ਨੂੰ ਕਿਵੀ ਪੰਜਾਬੀ ਅਵਾਰਡਸ ਦੇ ਵਿੱਚ ਅਸੀਂ ਆਪਣੇ ਮਿੱਤਰ ਪਿਆਰਿਆਂ ਦੇ ਰੂਬਰੂ ਕਰਾਂਗੇ, ਸੋ ਉਸ ਦਿਨ ਮੁਲਾਕਾਤ ਰਹੇਗੀ।
ਚਲਦੇ ਚਲਦੇ ਇੱਕ ਸਵਾਲ ਹੋਰ ਪੁੱਛ ਲਈਏ ਕਿ ਜਿਹੜਾ ਉੱਥੇ ਇੰਟਰਟੇਨਮੈਂਟ ਹੋਣਾ, ਕਿਹੜੇ ਕਿਹੜੇ ਐਸੇ ਕਲਾਕਾਰ ਨੇ ਜਿਹੜੇ ਆ ਰਹੇ ਨੇ?
ਹਾਂਜੀ, ਇਹਦੇ ਵਿੱਚ ਇਹ ਵੀ ਬਹੁਤ ਇੰਪੋਰਟੈਂਟ ਹੈ ਕਿ ਗੇਮਾਂ ਦੇ ਨਾਲ ਨਾਲ ਆਪਾਂ ਜਿਹੜੇ ਆਪਣੀਆਂ ਭੈਣਾਂ ਵਾ ਜਾਂ ਬੀਬੀਆਂ ਜੋ ਵੀ, ਉਹ ਵੀ ਉਹਨਾਂ ਦੇ ਵੀ ਇੰਟਰਟੇਨਮੈਂਟ ਦਾ ਖਾਸ ਖਿਆਲ ਰੱਖਿਆ ਗਿਆ। ਉਸ ਦੇ ਵਿੱਚ ਬਹੁਤ ਹੀ ਵਧੀਆ ਇੱਕ ਜਿਹੜਾ ਹਾਈ ਪ੍ਰੋਫੈਸ਼ਨਲ ਜਿਹੜੀ ਆਪਣੀ ਸਟੇਜ ਜਿਹੜੀ ਲੱਗ ਰਹੀ ਆ, ਤੇ ਉਸ ਪਰਫੋਰਮੈਂਸ ਕਰਨ ਲਈ ਆਪਣੇ ਕੋਲ ਬੜੇ 20 ਜਿਹੜੇ ਆਪਣਾ ਲੋਕਲ ਟੈਲੈਂਟ ਹੈ 21 ਜਿਹੜੀਆਂ ਟੀਮਸ ਆ ਕਲਚਰ ਦੀਆਂ ਉਹ ਰਜਿਸਟਰਡ ਆ ਗਿੱਧੇ ਦੀਆਂ 5 ਟੀਮਾਂ ਵਾ ਕਾਮੇਡੀ ਦੇ ਵਿੱਚ ਆ ਸਿੰਗਿੰਗ ਕਰ ਰਹੇ ਆਪਣੇ ਲੋਕਲ ਜਿਹੜਾ ਕਾਫੀ ਇੱਕ ਅੰਬੈਸਰ ਚੱਲੀ ਸੀ ਬਹੁਤ ਸੋਹਣਾ ਜਿਹੜੇ ਆਪਣਾ ਇੱਥੋਂ ਦਿਖਾਉਂਦੇ ਆ
ਇਹਦਾ ਮਤਲਬ ਮੌਕਾ ਮਿਲੂਗਾ ਸਾਨੂੰ ਵੀ
ਮੌਕਾ ਸਾਰਿਆਂ ਨੂੰ ਤੁਸੀਂ ਉਦੋਂ ਮਿਸ ਕਰ ਗਏ ਤੁਹਾਨੂੰ ਮੌਕਾ ਮਿਲੂ ਤੇ ਦਿਲੀਪ ਭਾਜੀ ਆ ਰਹੇ ਆ ਇੰਡੀਆ ਤੋਂ ਹਰਜੀਤ ਸਿੰਘ ਸਿੱਧੂ ਆ ਰਹੇ ਉਹਨਾਂ ਦੇ ਨਾਲ ਜਿਹੜੇ ਫੀਮੇਲ ਸਿੰਗਰ ਉਹ ਵੀ ਆ ਰਹੇ ਆ ਤੇ ਆਪਣੇ ਦੂਜਾ ਹਰਵਿੰਦਰ ਨੋਰਪੁਰੀ ਵੀ ਆ ਰਹੇ ਆ ਉਹ ਵੀ ਆਪਣੇ ਕੋਲ ਇੱਕ ਦੋ ਜੇ ਉਸ ਦਿਨ ਜੇ ਕੰਟੈਕਟ ਦੇ ਵਿੱਚ ਜੇ ਉਹਨਾਂ ਦਾ ਵੀਜ਼ਾ ਪ੍ਰੋਸੈਸ ਹੋ ਗਿਆ ਤਾਂ ਜ਼ਰੂਰ ਜਾਣਗੇ ਤੇ ਦੋਨੇ ਦਿਨ ਆਪਾਂ ਨੂੰ ਜਿਹੜਾ ਉਹ
ਸਾਰੀ ਜਿਹੜੀ ਸੰਗਤ ਜਾਣਕਾਰੀ ਸਿੱਖ ਖੇਡਾਂ ਦੇ ਬਾਰੇ ਚ ਸੋ ਸਮਾਂ ਜਿਹੜਾ ਬੜਾ ਤੇਜ਼ੀ ਦੇ ਨਾਲ ਨਿਕਲਦਾ ਜਾ ਰਿਹਾ ਸੋ 30 ਤਰੀਕ ਤੇ 1 ਦਸੰਬਰ ਨੂੰ ਤੁਸੀਂ ਆਪਣਾ ਜਿਹੜਾ ਸਮਾਂ ਹੈ ਉਹ ਜ਼ਰੂਰ ਕੈਲੰਡਰ ਤੇ ਮਾਰਕ ਕਰ ਲੈਣਾ ਜੀ ਸੋ ਇਹ ਖੇਡਾਂ ਦੇ ਨਾਲ ਨਾਲ ਇੰਟਰਟੇਨਮੈਂਟ ਵੀ ਹੋਏਗਾ ਸੋ ਕਮਿਊਨਿਟੀ ਜਿਹੜੀ ਆ ਉੱਥੇ ਇਕੱਠੀ ਹੋਏਗੀ ਤਾਕਰਨੀ ਦੇ ਵਿੱਚ
ਤੇ ਨਾਲ ਕੁਝ ਹੋਰ ਕਮਿਊਨਿਟੀ ਨੋਟਿਸ ਨੇ ਵੈਸੇ ਰਿਕਾਰਡਡ ਜਿਹੜੇ ਕਮਿਊਨਿਟੀ ਨੋਟਿਸ ਭਾਵੇਂ ਚੱਲ ਗਏ ਨੇ ਲੇਕਿਨ ਸ਼੍ਰੀਮਤੀ ਸਵਿਤਾ ਗੁਲਾਟੀ ਉਹਨਾਂ ਦੇ ਪਰਿਵਾਰ ਵੱਲੋਂ ਬੇਨਤੀ ਆਈ ਹੈ ਕਿ ਮਾਤਾ ਦੀ ਚੌਂਕੀ ਜਿਹੜੀ ਹੈ ਉਹ ਮਾਂ ਦੁਰਗਾ ਟੈਂਪਲ ਮੈਨਕਾ ਉਹਦੇ ਵਿੱਚ 4/3 ਔਨਸਲੋ ਐਵਨਿਊ ਮੈਨਕਾ ਉਹਦੇ ਵਿੱਚ ਹੋਣ ਜਾ ਰਿਹਾ ਦਿਨ ਸ਼ਨੀਵਾਰ ਰਹੇਗਾ ਜੀ 23 ਨਵੰਬਰ ਨੂੰ ਔਰ ਸ਼ਾਮ 6 ਵਜੇ ਤੋਂ ਲੈ ਕੇ 9 ਵਜੇ ਤੱਕ ਗੁਲਾਟੀ ਫੈਮਿਲੀ ਵੱਲੋਂ ਇਹ ਬੇਨਤੀ ਜਿਹੜੀ ਹੈ ਪਹੁੰਚੀ ਹੈ ਜੀ ਜ਼ਿਆਦਾ ਜਾਣਕਾਰੀ ਲਈ ਤੁਸੀਂ ਉਹਨਾਂ ਨੂੰ 09213-4898 ਦੇ ਉੱਤੇ ਸੰਪਰਕ ਕਰ ਸਕਦੇ ਹੋ ਦੂਜੇ ਪਾਸੇ ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ ਡਾਕਟਰ ਗੁਰਿੰਦਰ ਸਿੰਘ ਜੀ ਜਿਹੜੇ ਕਿ ਹਜ਼ੂਰੀ ਰਾਗੀ ਨੇ ਸ੍ਰੀ ਦਰਬਾਰ ਸਾਹਿਬ ਬਟਾਲੇ ਵਾਲੇ ਦੇ ਨਾਂ ਦੇ ਨਾਲ ਉਹਨਾਂ ਨੂੰ ਰਾਗੀ ਸਿੰਘਾਂ ਨੂੰ ਜਾਣਿਆ ਜਾਂਦਾ ਜੀ ਔਰ ਪ੍ਰੋਗਰਾਮਾਂ ਦਾ ਵੇਰਵਾ ਇਸ ਤਰ੍ਹਾਂ ਹੈ ਕਿ 23 ਨਵੰਬਰ ਨੂੰ ਸ਼ਾਮ 7:30 ਵਜੇ ਤੋਂ ਲੈ ਕੇ 8:30 ਵਜੇ ਤੱਕ ਨੌਰਥ ਸ਼ੋਰ ਗੁਰੂ ਘਰ ਵਿਖੇ ਸੰਗਤਾਂ ਨੂੰ ਕੀਰਤਨ ਨਾਲ ਨਿਹਾਲ ਕਰਨਗੇ 24 ਨਵੰਬਰ ਦਿਨ ਐਤਵਾਰ ਨੂੰ ਦਿਨ ਸਮੇਂ ਦੀਵਾਨਾਂ ਦੇ ਵਿੱਚ 11:45 ਤੋਂ ਲੈ ਕੇ 11:30 ਤੱਕ ਗੁਰਦੁਆਰਾ ਸਾਹਿਬ ਓਟਾਹੂਹੂ ਵਿਖੇ ਉਪਰੰਤ ਦੁਪਹਿਰ 12 ਵਜੇ ਤੋਂ ਲੈ ਕੇ 1 ਵਜੇ ਤੱਕ ਗੁਰਦੁਆਰਾ ਸਾਹਿਬ ਟਾਕਰਨੀ ਵਿਖੇ ਜਥਾ ਜਿਹੜਾ ਕੀਰਤਨ ਕਰੇਗਾ ਅਤੇ ਫਿਰ 25 ਨਵੰਬਰ ਸੋਮਵਾਰ ਤੋਂ ਲੈ ਕੇ 30 ਨਵੰਬਰ ਸ਼ਨੀਵਾਰ ਤੱਕ ਸ਼ਾਮ ਦੇ ਦੀਵਾਨਾਂ ਦੇ ਵਿੱਚ ਟਾਕਰਨੀ ਗੁਰੂ ਘਰ ਵਿਖੇ 7:30 ਤੋਂ ਲੈ ਕੇ 8:30 ਵਜੇ ਤੱਕ ਕੀਰਤ ਜਥੇ ਦੀ ਹਾਜ਼ਰੀ ਰਹੇਗੀ ਉਪਰੰਤ 1 ਦਸੰਬਰ ਦਿਨ ਐਤਵਾਰ ਦੀ ਗੱਲ ਕਰੀਏ ਤਾਂ 11:45 ਤੋਂ 11:30 ਤੱਕ ਓਟਾਹੂ ਗੁਰੂ ਘਰ ਅਤੇ ਫਿਰ 12 ਵਜੇ ਦੁਪਹਿਰ ਤੋਂ 1 ਵਜੇ ਤੱਕ ਟਾਕਰਨੀ ਗੁਰੂ ਘਰ ਵਿਖੇ ਇਹ ਜਥਾ ਜਿਹੜਾ ਸੰਗਤ ਨੂੰ ਨਿਹਾਲ ਕਰੇਗਾ ਇਸ ਦੌਰਾਨ ਸਾਰੇ ਦੀਵਾਨਾਂ ਦੇ ਵਿੱਚ ਗੁਰੂ ਕਾ ਲੰਗਰ ਤੁੱਟ ਵਰਤੇਗਾ ਜ਼ਿਆਦਾ ਜਾਣਕਾਰੀ ਲਈ ਤੁਸੀਂ ਦਲਜੀਤ ਸਿੰਘ ਉਹਨਾਂ ਨੂੰ 02-1-80-3512 ਜਾਂ ਫਿਰ ਡਾਕਟਰ ਇੰਦਰਪਾਲ ਸਿੰਘ ਉਹਨਾਂ ਨੂੰ 02-1-372-921 ਉੱਤੇ ਸੰਪਰਕ ਕਰ ਸਕਦੇ ਹੋ ਅਤੇ ਆਉਂਦੇ ਸਮਿਆਂ ਦੇ ਵਿੱਚ ਵੀ ਜਿਹੜੀਆਂ ਵੀ ਸੈਲੀਬ੍ਰੇਸ਼ਨਜ਼ ਕਿਸੇ ਧਾਰਮਿਕ ਸਥਾਨ ਦੇ ਵਿੱਚ ਰਹਿਣਗੀਆਂ ਜਾਂ ਸਮਾਜਿਕ ਗੈਦਰਿੰਗ ਰਹੇਗੀ ਅਸੀਂ ਕੋਸ਼ਿਸ਼ ਕਰਾਂਗੇ ਕਿ ਉਸ ਨੂੰ ਰੇਡੀਓ ਸਪਾਇਸ ਅਤੇ ਕਮਿਊਨਿਟੀ ਨੋਟਿਸ ਦੀ ਜਿਹੜੀ ਰਿਕਾਰਡਡ ਫਾਈਲ ਹੈ ਉਹਦੇ ਵਿੱਚ ਅਸੀਂ ਜਗ੍ਹਾ ਦੇ ਸਕੀਏ ਅਤੇ ਨਾਲ ਨਾਲ ਕੀ ਵੀ ਪੰਜਾਬੀ ਅਵਾਰਡਸ ਜਿਹੜੇ ਨੇ ਉਹ 23 ਤਰੀਕ ਨੂੰ ਆ ਰਹੇ ਜੀ ਸ਼ਨੀਵਾਰ ਨੂੰ
ਜੀ
ਸੋ ਟੋਟਲ 220 ਸੀਟਾਂ ਸੀ ਜੀ 214 ਸੀਟਾਂ ਜਿਹੜੀਆਂ ਉਹ ਕੱਲ ਰਾਤੀ ਅਸੀਂ ਕਾਊਂਟ ਕਰ ਲਈਆਂ ਸੋ 6 ਸੀਟਾਂ ਬਚੀਆਂ
6 ਬਚੀਆਂ ਜੀ ਦੇਖ ਲਓ ਜੀ
ਵਿੱਚ ਹਾਂਜੀ
ਜੀ
ਬਸ ਪਤਾ ਹੀ ਨਹੀਂ ਲੱਗਾ ਜੀ ਕਮਿਊਨਿਟੀ ਹੁਣ ਸੁੱਖ ਨਾਲ ਆਪਣੀ ਕਾਫੀ ਵੱਡੀ ਆ ਔਰ
ਜੀ
ਪਰਮਾਤਮਾ ਰਾਜ਼ੀ ਰੱਖੇ ਸਾਰਿਆਂ ਨੂੰ
ਛੇ ਜਿਹੜੀਆਂ ਸੀਟਾਂ ਨੇ ਸੋ ਉਹਨਾਂ ਦੇ ਲਈ ਫਿਰ ਅਗਰ ਕਿਸੇ ਨੇ ਕੰਟੈਕਟ ਕਰਨਾ ਹੋਵੇ ਤਾਂ ਫਿਰ ਕਿਹਨਾਂ ਨੂੰ ਕਰ ਸਕਦੇ ਨੇ
ਜੀ 02-1-409-6-22 ਦੇ ਉੱਤੇ ਕੰਟੈਕਟ ਕੀਤਾ ਜਾ ਸਕਦਾ
ਜੀ
ਔਰ ਇਹਦੇ ਵਿੱਚ ਵਿਸ਼ੇਸ਼ ਤੌਰ ਤੇ ਪਰਮਵੀਰ ਬਾਠ ਜਿਹੜੇ ਪੱਤਰਕਾਰ ਨੇ ਪੰਜਾਬ ਤੋਂ
ਜੀ
ਉਹ ਸ਼ਿਰਕਤ ਕਰ ਰਹੇ ਨੇ ਔਰ ਉਸ ਤੋਂ ਉਪਰੰਤ ਉਹ ਨਿਊਜ਼ੀਲੈਂਡ ਸਿੱਖ ਖੇਡਾਂ ਦੇ ਵਿੱਚ ਵੀ ਸੰਗ ਦੇ ਰੂਬਰੂ ਰਹਿਣਗੇ ਸੋ ਇਸ ਦੇ ਵਿੱਚ ਜਿੱਥੇ ਵੱਖ ਵੱਖ ਕੈਟਾਗਰੀ ਦੇ ਵਿੱਚ ਵੁਮਨ ਆਫ ਦਾ ਈਅਰ ਆਰਟ ਐਂਡ ਕਲਚਰ ਦੇ ਖੇਤਰ ਦੇ ਵਿੱਚ ਆਰਗੇਨਾਈਜੇਸ਼ਨ ਆਫ ਦਾ ਈਅਰ ਇਹ ਜਿਹੜੇ 5 ਅਵਾਰਡ ਨੇ ਤੇ 3 ਜਿਹੜੀਆਂ ਸਪੈਸ਼ਲ ਐਕਨੋਲਜਮੈਂਟਸ ਜਿਹੜੀਆਂ ਨੇ ਉਹ ਦਿੱਤੀਆਂ ਜਾਣਗੀਆਂ ਸੋ ਹਾਲੇ ਤੱਕ ਸਰਪ੍ਰਾਈਜ਼ ਹੈ ਜੀ ਉਹ ਸ਼ਨੀਵਾਰ ਦੀ ਸ਼ਾਮ ਨੂੰ ਨੰਬਰ 22 ਰੋਡ ਪਾਪਾ ਟੋਇਟੋ ਵਿਖੇ ਇਸ ਦਾ ਹਿੱਸਾ ਬਣਨ ਦੇ ਲਈ ਤੁਸੀਂ ਜ਼ਰੂਰ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਕਿਉਂਕਿ ਸਿਰਫ 6 ਜਿਹੜੀਆਂ ਕੁਰਸੀਆਂ ਨੇ ਉਹ ਹਾਲੇ ਖਾਲੀ ਨੇ ਜੀ ਔਰ ਉਹਦੇ ਲਈ 02-1-409-6-22 ਦੇ ਉੱਤੇ ਤੁਸੀਂ ਟੈਕਸਟ ਕਰ ਸਕਦੇ ਹੋ $50 ਇਸ ਦੀ ਐਂਟਰੀ ਹੈ ਜੀ ਕਿਉਂਕਿ ਵਿੱਚ 3-course ਡਿਨਰ ਜਿਹੜਾ ਉਹ ਸ਼ਾਮਲ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਫਲਸਫੇ ਨਾਲ ਸੰਬੰਧਿਤ ਵਿਸ਼ੇਸ਼ ਡਾਕ ਟਿਕਟ ਜਿਹੜੀ ਹੈ ਉਹ ਜਾਰੀ ਕੀਤੀ ਜਾਵੇਗੀ ਜੀ ਔਰ ਉਸੇ ਥੀਮ ਨੂੰ ਸਮਰਪਿਤ ਇਹ ਸਮਾਗਮ ਹੈ ਜਿਸ ਕਰਕੇ ਸਾਰਾ ਜਿਹੜਾ ਖਾਣਾ ਉਹ ਵੈਜੀਟੇਰੀਅਨ ਰਹੇਗਾ ਅਤੇ ਕਿਸੇ ਵੀ ਤਰ੍ਹਾਂ ਦੇ ਅਲਕੋਹਲ ਜਿਹੜੇ ਨੇ ਉਹ ਪੂਰੀ ਤਰ੍ਹਾਂ ਮਨਾਹੀ ਰੱਖੀ ਗਈ ਹੈ ਇਸ ਦੇ ਵਿੱਚ ਸੋ ਸਾਡੀ ਕੋਸ਼ਿਸ਼ ਹੈ ਜਿੱਥੇ ਸਾਰੀ ਲੋਕਾਈ ਜਿਹੜੀ ਹੈ ਗੁਰੂ ਨਾਨਕ ਸਾਹਿਬ ਦੇ ਫਲਸਫੇ ਨੂੰ ਜ਼ਿੰਦਗੀ ਦੇ ਵਿੱਚ ਲਾਗੂ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਉੱਥੇ ਜਿਹੜੇ ਈਵੈਂਟਸ ਨੇ ਉਹਨਾਂ ਦੇ ਵਿੱਚ ਵੀ ਇਹ ਸਾਰਾ ਪ੍ਰਭਾਵ ਜਿਹੜਾ ਵਿਸ਼ੇਸ਼ ਤੌਰ 'ਤੇ ਨਜ਼ਰ ਆਉਣਾ ਚਾਹੀਦਾ ਸੋ ਇਸ ਕੋਸ਼ਿਸ਼ ਨੂੰ ਤੁਹਾਡੇ ਸਹਿਯੋਗ ਦੇ ਨਾਲ ਹੋਰ ਵੀ ਵਧੀਆ ਢੰਗ ਦੇ ਨਾਲ ਰੂਬਰੂ ਕੀਤਾ ਜਾ ਸਕਦਾ
ਜੀ ਬਿਲਕੁਲ ਸੋ ਇਹ ਜੀ ਆਪਣੇ ਲੋਕਲ ਪਿੰਡ ਪਾਪਾ ਟੋਏ ਟੋਏ ਦੇ ਵਿੱਚ ਹੋਏਗਾ 25 ਰੋਡ ਪਾਪਾ ਟੋਏ ਦੇ ਵਿੱਚ ਹੈ ਸੋ ਦੋਸਤੋ ਹੋਰ ਵੀ ਜਾਣਕਾਰੀ ਇਸ ਦੀ ਅਸੀਂ ਤੁਹਾਡੇ ਤੱਕ ਸਾਂਝੀ ਕਰਦੇ ਚੱਲਾਂਗੇ ਲੇਕਿਨ ਕੁਝ ਗੀਤ ਸੰਗੀਤ ਤੇ ਕੁਝ ਹੋਰ ਗੱਲਾਂ ਬਾਤਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ 815-8100 ਸਟੂਡੀਓ ਦਾ ਫੋਨ ਨੰਬਰ ਹੈ ਸਵਰਨ ਸਿੰਘ ਟਨਾਣਾ ਨੇ ਵੀ ਇੱਕ ਜਿਹੜੀ ਸਭ ਤੋਂ ਪਹਿਲਾਂ ਖ਼ਬਰ ਜਿਹੜੀ ਆ ਸਾਡੇ ਨਾਲ ਸਾਂਝੀ ਕੀਤੀ ਸੀ ਪਰ ਉਸਦੇ ਬਾਬਤ ਭਗਵੰਤ ਮਾਨ ਉਹਨਾਂ ਨੇ ਜਿਹੜੀ ਸਪੀਚ ਦਿੱਤੀ ਸੀ ਉੱਥੇ ਜਾ ਕੇ ਪਾਰਲੀਮੈਂਟ ਦੇ ਵਿੱਚ ਉਸ ਦੀ ਗੱਲ ਜਿਹੜੀ ਆ ਉਹ ਅਸੀਂ ਜ਼ਰੂਰ ਸੁਣਾਉਣਾ ਚਾਹੁੰਦੇ ਤੁਹਾਨੂੰ ਕਿ ਉਹਨਾਂ ਨੇ ਕਿਹੜੇ ਕਿਹੜੇ ਉੱਥੇ ਮੁੱਦੇ ਹੋਰ ਚੱਕੇ ਕਿਵੇਂ ਉਹ ਸਪੀਚ ਦਿੱਤੀ
ਮਨਜੀਤ ਕੌਰ ਨੂੰ ਪੰਜਵੀਂ ਪਾਸ ਹੋਣ ਦੇ ਬਾਵਜੂਦ ਘਰ ਦੇ ਨੇੜੇ ਵਿਦਿਅਕ ਯੋਗਤਾ ਵਿੱਚ ਮੁੱਖ ਮੰਤਰੀ ਵੱਲੋਂ ਛੋਟ ਦੇ ਕੇ ਗਰੁੱਪ ਡੀ ਦੀ ਸਰਕਾਰੀ ਨੌਕਰੀ ਦੇਣੀ ਹੋਵੇਗੀ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਨੇ ਅੱਜ ਲੋਕ ਸਭਾ ਵਿੱਚ ਜਗਮੇਲ ਦੇ ਕਤਲ ਦਾ ਮੁੱਦਾ ਚੁੱਕਿਆ ਉਹਨਾਂ ਨੇ ਕਤਲ ਦਾ ਮੁੱਦਾ ਚੁੱਕਦੇ ਹੋਏ ਜਗਮੇਲ ਦੇ ਪਰਿਵਾਰ ਲਈ ਇਨਸਾਫ ਦੀ ਮੰਗ ਕੀਤੀ ਇਸ ਦੇ ਨਾਲ ਹੀ ਉਹਨਾਂ ਨੇ ਪਰਿਵਾਰ ਲਈ 50 ਲੱਖ ਮੁਆਵਜ਼ਾ ਤੇ ਸਰਕਾਰੀ ਨੌਕਰੀ ਦੇਣ ਦੀ ਮੰਗ ਕੀਤੀ ਭਗਵੰਤ ਮਾਨ ਨੇ ਇਸ ਘਟਨਾ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਅਤੇ ਉਸ ਮੁੱਦੇ ਨੂੰ ਸੰਸਦ ਵਿੱਚ ਚੁੱਕਣ ਦੀ ਗੱਲ ਆਖੀ ਸੀ ਉੱਥੇ ਹੀ ਭਗਵੰਤ ਮਾਨ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਵਿਦੇਸ਼ ਦੌਰੇ ਤੇ ਵੀ ਸਵਾਲ ਚੁੱਕੇ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਛੁੱਟੀਆਂ ਤੇ ਗਈ ਹੋਈ ਹੈ ਭਗਵੰਤ ਮਾਨ ਨੇ ਕੇਂਦਰ ਸਰਕਾਰ ਨੂੰ ਇਸ ਮਾਮਲੇ ਵਿੱਚ ਦਖਲ ਦੇਣ ਦੀ ਗੱਲ ਕਹੀ ਹੈ
ਕੋਈ ਸੋਚ ਵੀ ਨਾ ਸਕੇ ਸੋ ਪੰਜਾਬ ਕੇ ਸੰਗਰੂਰ ਕੇ ਚੰਗਾਲੀ ਵਾਲਾ ਗਾਓ ਕੀ ਘਟਨਾ ਹੈ ਮੈਂ ਆਪਕੇ ਮਾਧਿਅਮ ਸੇ ਉਪਦੇਸ਼ ਜੀ ਮੈਂ ਆਪਕੇ ਮਾਧਿਅਮ ਸੇ ਸਰਕਾਰ ਕੋ ਆਗ੍ਰਹਿ ਕਰਤਾ ਹੂੰ ਵੋ ਸੰਗਿਆਨ ਲੇ ਪੰਜਾਬ ਸਰਕਾਰ ਤੋਂ ਛੁੱਟੀਆਂ ਪਰ ਗਈ ਹੋਈ ਹੈ ਪੰਜਾਬ ਇਸ ਵਕਤ ਲਾਵਾਰਿਸ ਹੈ
ਭਾਰਤ ਅਤੇ ਪਾਕਿਸਤਾਨ ਦੇਸ਼ਾਂ ਵਿਚਾਲੇ ਬੰਦ ਪਈ ਟਰਾਂਸਪੋਰਟ ਸਰਵਿਸ ਦੇ ਤਹਿਤ
ਹਾਂਜੀ ਬਿਲਕੁਲ ਦੋਸਤੋ ਸੋ ਭਗਵੰਤ ਮਾਨ ਵੀ ਕਾਫੀ ਲੋਕਾਂ ਦੇ ਨਾਲ ਖੜਾ ਹੈ ਜੀ ਸੋ ਇਹ ਗੱਲ ਜਿਹੜੀ ਉਹਨੇ ਪਾਰਲੀਮੈਂਟ ਦੇ ਵਿੱਚ ਪਹੁੰਚਾਈ ਸੋ ਖੈਰ ਹੋਰ ਵੀ ਗੱਲਾਂ ਬਾਤਾਂ ਨੇ ਜਿਹੜੀਆਂ ਤੁਹਾਡੇ ਨਾਲ ਅਸੀਂ ਜ਼ਰੂਰ ਸਾਂਝੀਆਂ ਕਰਦੇ ਚੱਲਾਂਗੇ ਸੋ ਕੇ ਵੀ ਅਵਾਰਡ ਦੀ ਆਪਾਂ ਗੱਲ ਕੀਤੀ 23 ਤਰੀਕ ਨੂੰ ਜੀ ਸਿੱਖ ਖੇਡਾਂ ਜਿਹੜੀਆਂ ਨੇ ਉਹ 30 ਤੋਂ 1 ਨੂੰ ਹੋਣਗੀਆਂ ਸੋ ਚੱਲਦੇ ਚੱਲਦੇ ਕੁਝ ਹੋਰ ਜਾਣਕਾਰੀਆਂ ਤੁਹਾਡੀ ਸੇਵਾ ਦੇ ਵਿੱਚ ਨੱਚਦਾ ਪੰਜਾਬ ਪ੍ਰੋਗਰਾਮ ਤੋਂ
लामा लेके आई हां मैं तेरे घर सरदार वे मेहंदी वाले हाथ मेरे मंगदे आ प्यार वे लामा लेके आई तेरे घर सरदार वे इक पास गल अज ला दे इक पास गल अज ला दे जा तां मैनू ले जा शिमले जा तां मैनू ले जा शिमले नहीं ते देखे आंदी बस ते चढ़ा दे जा तां मैनू ले जा शिमले
ਕਾਫੀ ਮਿੱਤਰ ਪਿਆਰਿਆਂ ਦੀਆਂ ਫਰਮਾਇਸ਼ਾਂ ਵੀ ਪਹੁੰਚੀਆਂ ਸਾਡੇ ਕੋਲ ਔਰ ਗੀਤ ਸੰਗੀਤ ਵੀ ਸੁਣਨਾ ਚਾਹੁੰਦੇ ਆ ਗੱਲਾਂ ਦੇ ਨਾਲ ਨਾਲ ਸੋ ਐਮੀ ਵਿਰਕ ਹੋਣਾ ਨੇ ਵੀ ਇੱਕ ਨਵਾਂ ਗੀਤ ਤੁਹਾਡੀ ਝੋਲੀ ਪਾਇਆ ਦੋਸਤੋ ਸੋ ਉਹਨੂੰ ਵੀ ਨਾਲ ਦੀ ਨਾਲ ਸੁਣ ਲੈਂਦੇ ਹਾਂ ਫਿਰ 5 ਵਜੇ ਦੇ ਕਰੀਬ ਕੁਝ ਹੋਰ ਖਬਰਾਂ ਜਿਹੜੀਆਂ ਨੇ ਉਹ ਤੁਹਾਡੀ ਸੇਵਾ ਦੇ ਲੈ ਕੇ ਹਾਜ਼ਰ ਹੋਵਾਂਗੇ ਸੁਣਦੇ ਹਾਂ ਫਿਰ ਐਮੀ ਵਿਰਕ ਨੂੰ
ਚੱਕ ਗਿਆ ਚਣੇ ਖਣੇ ਨਾਲ ਪੈਸ ਤਾਰੇ ਤੂੰ ਕੰਨ ਤੇ ਤਾਂ ਨੀ ਕੋਈ ਰੱਖ ਗਿਆ ਤਾਂ ਖਾ ਕੇ ਮੈਨੂੰ ਸੱਚ ਦੱਸੀ ਤੇਰਾ ਟਾਈਮ ਤਾਂ ਨਹੀਂ ਕੋਈ ਚੱਕ ਗਿਆ ਕਰਦੇ ਨੰਗਾ ਤੇਰਾ ਜਿਹਦੇ ਨਾਲ ਸੰਗਾ ਨਾਲੇ ਕੱਟ ਕੇ ਹੁਣੇ ਨਚਾਉਂਦਾ
ਰਾਜੇ ਰੋਈ ਕਿਉਂ ਜਾਂਦਾ ਗੱਲ ਕਿਉਂ ਗਈ
ਬਾਈ ਮੇਰਾ ਵੀਜ਼ਾ ਆ ਗਿਆ ਯਾਰ
ਸਾਲਿਆ ਪਹਿਲਾਂ ਕੱਲ੍ਹ ਤੈਨੂੰ ਦੱਸਿਆ ਵਾ
ਯਾਰ ਤੁਹਾਨੂੰ ਛੱਡ ਕੇ ਜਾਣ ਨੂੰ ਜੀ ਨਹੀਂ ਕਰਦਾ
NZ Indian Flame 104 Great South Road Madureva ਹਰੇਕ ਸ਼ਨੀਵਾਰ ਦੀ ਬਾਅਦ ਦੁਪਹਿਰ 2 ਵਜੇ ਤੋਂ ਲੈ ਕੇ ਸ਼ਾਮ 7 ਵਜੇ ਤੱਕ ਲਾਈਵ ਸਟਾਲ ਰਹਿਣਗੇ ਟਿੱਕੀ ਗੋਲ ਗੱਪੇ ਅਤੇ ਜਲੇਬੀਆਂ ਦੇ ਲਈ ਅੱਜ ਹੀ ਵਿਜ਼ਿਟ ਕਰੋ NZ Indian Flame ਰਵਾਇਤੀ ਸਵਾਦ ਨਵਾਂ ਅੰਦਾਜ਼
ਮੈਂ ਕਿਹਾ ਜੀ ਮੁੰਡੇ ਦਾ ਵਿਆਹ ਧਰਿਆ ਤੇ ਤੁਸੀਂ ਸੋਚਾਂ ਵਿੱਚ ਘੁੰਮੇ ਜਾਂਦੇ ਹੋ
ਬਈ ਮੈਂ ਸੋਚ ਰਿਹਾ ਸੀ ਕਿ ਵਿਆਹ ਤੇ ਡੈਕੋਰੇਸ਼ਨ ਤੇ ਐਂਟਰਟੇਨਮੈਂਟ ਦਾ ਪ੍ਰਬੰਧ ਕਿਵੇਂ ਕਰੀਏ
ਇਸ ਦੀ ਜ਼ਿੰਮੇਵਾਰੀ ਅਸੀਂ ਦੇਵਾਂਗੇ ਸਟਾਈਲ ਐਂਡ ਇਵੈਂਟਸ ਨੂੰ ਜੋ ਕਿ ਇਵੈਂਟ ਮੈਨੇਜਮੈਂਟ ਦੇ ਮਾਹਿਰ ਨੇ ਇਹ ਬਹੁਤ ਹੀ ਪ੍ਰੋਫੈਸ਼ਨਲ ਨੇ ਤੇ ਸਾਰੀਆਂ ਹੀ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ ਜਿਵੇਂ ਕਿ ਘਰ ਜਾਂ ਹਾਲ ਦੀ ਡੈਕੋਰੇਸ਼ਨ ਭੰਗੜੇ ਦੀ ਟੀਮ DJ ਲਾਈਵ ਢੋਲ ਜਾਗੋ ਡੈਕੋਰੇਸ਼ਨ ਹਾਇਰ ਮਹਿੰਦੀ ਨਾਈਟਸ ਅਤੇ ਮਚ ਮੋਰ ਮੈਂ ਥਾਂ ਲੱਕੀ ਦਾ ਫੋਨ ਨੰਬਰ ਵੀ ਨੋਟ ਕੀਤਾ ਹੋਇਆ 021-99-4458 ਜਾਂ ਫਿਰ 9216 ਜਿਆਦਾ ਜਾਣਕਾਰੀ ਲਈ ਸੰਪਰਕ ਕਰ ਸਕਦੇ ਹੋ ਨਵਤੇਜ ਰੰਧਾਵਾ ਜੀ ਨੂੰ ਫੋਨ 021-3636-364 ਤੇ ਜਾਂ ਫਿਰ ਲੱਕੀ ਸੈਣੀ ਹੋਣਾ ਦੇ ਨਾਲ ਗੱਲਬਾਤ ਕਰੋ ਫੋਨ
ਜਿਆਦਾ
ਜਾਣਕਾਰੀ ਦੇ ਲਈ ਸੰਪਰਕ ਕਰੋ ਸਰਦਾਰ ਹਰਜਿੰਦਰ ਸਿੰਘ ਬਸਿਆਲਾ ਜੀ ਨੂੰ ਫੋਨ 021-02539
ਨਾ ਕੱਚੇ ਘੜੇ ਦੀਏ ਨਾ ਇਹ ਝੱਟ ਦੀਏ ਨਾ ਚਾ ਕੇ ਮੱਚੀਆਂ ਦੀ ਨਾ ਖੂਹਾਂ ਦੀਏ ਲੋਕਾਂ ਤਨ ਦੀ ਬਣਾਈ ਹੋਈ ਏ ਤਰ ਅਸਲ ਗੱਲ ਰੂਹਾਂ ਦੀਏ ਹੋ ਜਿੰਦ ਮਾਹੀ ਹੋ ਜਿੰਦ ਮਾਹੀ ਕੁੰਡੀਆਂ ਨੂੰ ਪੈ ਗਿਆ ਪੂਰੀ ਕੁੰਡੀ ਮੁੱਛ ਤੇ ਸੋਚਾਂ ਵਿੱਚ ਲੰਘੀ ਰਾਤ ਵੇ ਸਾਰੀ ਸੂਲੀ ਤੇ ਟੰਗ ਗਿਆ ਵੇ ਸੂਲੀ ਤੇ ਟੰਗ ਗਿਆ ਕੁੜੀ ਕੁਵਾਰੀ
ਬੇਬੀ ਯੂ ਨੋ ਆਈ ਲਵ ਯੂ ਆਈ ਥਿੰਕ ਅਬਾਊਟ ਯੂ ਆਲ ਦ ਟਾਈਮ ਯੂ ਥਿੰਕ ਅਬਾਊਟ ਮੀ ਮੁੰਡਾ ਟਿੱਕਰਾਂ ਦਾ
ਇਸ਼ਕ ਕੌੜੇ ਜ਼ਹਿਰ ਜਿਹਾ ਮਿੱਠੀ ਚੁਸਕੀ ਦਿੰਦਾ ਏ ਵੱਲ ਜਿਉਣ ਦਾ ਵੀ ਦਿੰਦਾ ਇਹ ਜਾਨ ਵੀ ਲੈਂਦਾ ਏ ਅਸੀਂ ਵੇਖਿਆ ਸਵਾਦ ਚੱਖ ਕੇ ਸੱਜਣ ਮਨਾਏ ਜਾਂਦੇ ਪੈਰਾਂ ਉੱਤੇ ਸਿਰ ਰੱਖ ਕੇ ਜਿੰਦ ਮਾਹੀ ਸੋਨੇ ਦਾ ਤੂੰ ਕਹਿਣਾ ਵੇ ਤੇਰੇ ਬਾਚ ਨਹੀਂ ਨਾ ਤੇਰੇ ਬਾਚ ਚੱਟੀ ਨੇ ਭਾਵੇਂ ਸਿਰ ਤੇ ਫੇਰ ਦਿਆਰੀ ਸੂਲੀ ਤੇ ਟੰਗ ਗਿਆ ਵੇ ਸੂਲੀ ਤੇ ਟੰਗ ਗਿਆ ਕੁੜੀ ਕੁਵਾਰੀ ਟੰਗ ਗਿਆ ਵੇ ਸੂਲੀ ਤੇ ਟੰਗ ਗਿਆ ਕੁੜੀ ਕੁਵਾਰੀ
ਰੇਡੀਓ ਸਪਾਈਸ ਨਿਊਜ਼ੀਲੈਂਡ ਸੁਣ ਰਹੇ ਸਾਰੇ ਸਰੋਤਿਆਂ ਨੂੰ ਪਰਮਵੀਰ ਸਿੰਘ ਬਾਠ ਵੱਲੋਂ ਪਿਆਰ ਅਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਕਿਉਰਾ। ਹੁਣ ਪੇਸ਼ ਨੇ ਨਿਊਜ਼ੀਲੈਂਡ ਦੀਆਂ ਕੁਝ ਖਾਸ ਖਾਸ ਖਬਰਾਂ। ਤਾਜ਼ਾ ਜਾਰੀ ਹੋਈ ਗਲੋਬਲ ਸੂਚੀ ਵਿੱਚ ਆਕਲੈਂਡ ਦੇ ਟਰਾਂਸਪੋਰਟ ਸਿਸਟਮ ਨੂੰ ਦੁਨੀਆ ਦੇ ਸਭ ਤੋਂ ਮਾੜੇ ਟ੍ਰੈਫਿਕ ਸਿਸਟਮ ਦੀ ਸੂਚੀ ਵਿੱਚ ਰੱਖਿਆ ਗਿਆ ਹੈ। ਦੱਸਣਯੋਗ ਹੈ ਕਿ ਸਰਵੇਖਣ ਦੇ ਵਿੱਚ ਇਹ ਵੀ ਸਾਹਮਣੇ ਆਇਆ ਕਿ ਆਕਲੈਂਡ ਵਿੱਚ ਪਾਰਕਿੰਗ ਦੇ ਖਰਚੇ ਵੀ ਦੁਨੀਆ ਦੇ ਸਭ ਤੋਂ ਮਹਿੰਗੇ ਸ਼ਹਿਰ ਲਾਸ ਏਂਜਲਸ ਦੇ ਬਰਾਬਰ ਨੇ। ਗ੍ਰੇਟਰ ਆਕਲੈਂਡ ਤੋਂ ਟਰਾਂਸਪੋਰਟ ਮਾਹਿਰ ਮੈਟ ਲੋਰੀ ਦਾ ਕਹਿਣਾ ਹੈ ਕਿ ਅਜਿਹਾ ਇਸ ਲਈ ਹੈ ਕਿਉਂਕਿ ਸਾਨੂੰ ਵਧੇਰੇ ਤੇਜ਼ ਟਰਾਂਸਪੋਰਟ ਸਿਸਟਮ ਦੀ ਲੋੜ ਹੈ, ਵਧੇਰੇ ਬੱਸਾਂ ਦੇ ਰਸਤੇ, ਵਧੇਰੀਆਂ ਰੇਲ ਲਾਈਨਾਂ, ਵਧੇਰੀਆਂ ਲਾਈਟ ਲਾਈਨਾਂ ਅਤੇ ਸਸਤੇ ਕਿਰਾਏ ਸਾਨੂੰ ਇੱਕ ਵਧੀਆ ਸਿਸਟਮ ਬਣਾਉਣ ਦੇ ਲਈ ਜ਼ਰੂਰੀ ਨੇ। ਇਸ ਵੇਲੇ ਆਕਲੈਂਡ ਸਭ ਤੋਂ ਮਾੜੇ ਸ਼ਹਿਰਾਂ ਦੀ ਸੂਚੀ ਵਿੱਚ 11ਵੇਂ ਨੰਬਰ ਤੇ ਹੈ, ਜੋ ਕਿ ਲੋਕਾਂ ਦਾ ਸੜਕਾਂ ਦੇ ਉੱਤੇ ਕਾਫੀ ਲੰਬਾ ਸਮਾਂ ਵਿਅਰਥ ਹੁੰਦਾ ਹੈ। ਉਧਰ ਏਅਰ ਨਿਊਜ਼ੀਲੈਂਡ ਦੇ ਅਨੁਸਾਰ 10 ਦਸੰਬਰ ਤੇ 2 ਜਨਵਰੀ ਦੇ ਵਿਚਾਲੇ ਕੁਝ ਉਡਾਣਾਂ ਰੱਦ ਕੀਤੀਆਂ ਗਈਆਂ ਨੇ ਤੇ ਇਹਨਾਂ ਉਡਾਣਾਂ ਦੇ ਰੱਦ ਹੋਣ ਕਰਕੇ ਲਗਭਗ 14,000 ਯਾਤਰੀ ਪ੍ਰਭਾਵਿਤ ਹੋਣਗੇ। ਜਿਨ੍ਹਾਂ ਯਾਤਰੀਆਂ ਨੇ ਸਿੱਧੀਆਂ ਹੀ ਆਨਲਾਈਨ ਟਿਕਟਾਂ ਖਰੀਦੀਆਂ ਸਨ ਉਹਨਾਂ ਨੂੰ ਏਅਰਲਾਈਨ ਸੰਪਰਕ ਕਰੇਗੀ ਅਤੇ ਬਾਕੀਆਂ ਨੂੰ ਟਰੈਵਲ ਏਜੰਟ, ਤਾਂ ਜੋ ਉਹਨਾਂ ਨੂੰ ਬਦਲਵੀਆਂ ਤਰੀਕਾਂ ਦੀ ਜਾਣਕਾਰੀ ਦਿੱਤੀ ਜਾ ਸਕੇ। ਉਧਰ ਕਬੱਡੀ ਫੈਡਰੇਸ਼ਨ ਆਫ਼ ਨਿਊਜ਼ੀਲੈਂਡ ਨੇ ਪ੍ਰੈਸ ਨੋਟ ਜਾਰੀ ਕਰਦਿਆਂ ਦੱਸਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ ਪੰਜਾਬ ਸਰਕਾਰ ਅਤੇ ਪੰਜਾਬ ਕਬੱਡੀ ਐਸੋਸੀਏਸ਼ਨ ਦੇ ਸਮੂਹ ਯਤਨਾਂ ਸਦਕਾ 1 ਦਸੰਬਰ 2019 ਤੋਂ 10 ਦਸੰਬਰ 2019 ਤੱਕ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਅਤੇ ਸਟੇਡੀਅਮਾਂ ਦੇ ਵਿੱਚ ਕਬੱਡੀ ਕੱਪ ਕਰਾਇਆ ਜਾ ਰਿਹਾ। ਪੰਜਾਬ ਸਰਕਾਰ ਨੇ ਕਬੱਡੀ ਫੈਡਰੇਸ਼ਨ ਆਫ਼ ਨਿਊਜ਼ੀਲੈਂਡ ਨੂੰ ਖਾਸ ਸੱਦਾ ਪੱਤਰ ਭੇਜਿਆ ਅਤੇ ਕਬੱਡੀ ਦੀ ਟੀਮ ਨਿਊਜ਼ੀਲੈਂਡ ਵੱਲੋਂ ਵਰਲਡ ਕੱਪ ਦੇ ਵਿੱਚ ਹਿੱਸਾ ਲੈਣ ਦੇ ਲਈ ਬਿਲਕੁਲ ਤਿਆਰ ਹੈ ਅਤੇ ਨਿਊਜ਼ੀਲੈਂਡ ਕਬੱਡੀ ਟੀਮ ਦਾ ਵਿਸ਼ੇਸ਼ ਅਭਿਆਸ ਕੈਂਪ ਵੀਰਵਾਰ ਤੋਂ ਸ਼ੁਰੂ ਕਰਵਾ ਦਿੱਤਾ ਗਿਆ। ਪੰਜਾਬ ਵਿੱਚ ਹੋਣ ਜਾ ਰਹੇ ਵਰਲਡ ਕਬੱਡੀ ਕੱਪ ਦੌਰਾਨ ਨਿਊਜ਼ੀਲੈਂਡ ਦੀ ਟੀਮ ਸਾਰੀ ਦੁਨੀਆ ਦੇ ਕਬੱਡੀ ਪ੍ਰੇਮੀਆਂ ਦੇ ਅੱਗੇ ਬਿਹਤਰੀਨ ਖੇਡ ਦਾ ਮੁਜ਼ਾਹਰਾ ਕਰਨ ਦਾ ਯਤਨ ਕਰੇਗੀ। ਇੱਥੇ ਦੱਸਣਾ ਬਣਦਾ ਹੈ ਕਿ ਪੰਜਾਬ ਸਰਕਾਰ ਦੇ ਕਬੱਡੀ ਸੰਬੰਧੀ ਨਵੇਂ ਨਿਯਮਾਂ ਦੇ ਅਨੁਸਾਰ ਹੁਣ ਇਹਨਾਂ ਮੈਚਾਂ ਦੇ ਵਿੱਚ ਜਾਂ ਤਾਂ ਉਸ ਮੁਲਕ ਦਾ ਸਿਟੀਜ਼ਨ ਜਾਂ ਫਿਰ ਉਸ ਮੁਲਕ ਦੇ ਜੰਪਲ ਖਿਡਾਰੀ ਹੀ ਮੈਚ ਖੇਡ ਸਕਣਗੇ। ਹੁਣ ਇਸ ਕਾਰਨ ਇਹਨਾਂ ਮੈਚਾਂ ਦੇ ਵਿੱਚ ਸ਼ਾਮਲ ਹੋਣ ਵਾਲੀਆਂ ਟੀਮਾਂ ਦੀ ਗਿਣਤੀ 10 ਤੋਂ 12 ਤੱਕ ਹੀ ਸੀਮਤ ਰਹਿਣ ਦੀ ਸੰਭਾਵਨਾ ਹੈ। ਉਧਰ ਦੂਸਰੇ ਪਾਸੇ ਨਿਊਜ਼ੀਲੈਂਡ ਸਿੱਖ ਖੇਡਾਂ ਦੇ ਵਿੱਚ ਗੋਲਫ ਖੇਡਣ ਵਾਲੇ ਇਸ ਵੇਲੇ 16 ਖਿਡਾਰੀ ਰਜਿਸਟਰਡ ਹੋ ਚੁੱਕੇ ਨੇ। ਖੜਗ ਸਿੰਘ ਹੋਰਾਂ ਨੇ ਦੱਸਿਆ ਕਿ ਹਰੇ ਹਰੇ ਘਾਹ ਦੇ ਉੱਤੇ ਇਕੱਲਿਆਂ ਜਾਂ ਟੀਮਾਂ ਦੇ ਵਿੱਚ ਅਤੇ ਬਿਨਾਂ ਰੈਫਰੀ ਚੁੱਪ ਚਾਪ ਜ਼ਬਰਦਸਤ ਹਿੱਟ ਦੇ ਨਾਲ ਖੇਡੀ ਜਾਣ ਵਾਲੀ ਇਸ ਕਮਾਲ ਦੀ ਖੇਡ ਦੇ ਲਈ ਬਹੁਤ ਹੀ ਸੁੰਦਰ ਵੈਲ ਮੇਨਟੇਨ ਗੋਲਫ ਖੇਡ ਮੈਦਾਨ ਵਿਟਫੋਰਡ ਪਾਰਕ ਨੂੰ ਚੁਣਿਆ ਗਿਆ ਹੈ। ਪੁਲਮਨ ਪਾਰਕ ਤੋਂ ਇਹ ਸਿਰਫ 14 ਮਿੰਟ ਦੀ ਕਾਰ ਡਰਾਈਵ ਦੀ ਦੂਰੀ ਤੇ ਹੈ ਤੇ ਇਹ ਮੈਚ 3 ਨਵੰਬਰ ਨੂੰ ਬਾਅਦ ਦੁਪਹਿਰ 3 ਵਜੇ ਸ਼ੁਰੂ ਹੋਣਗੇ। ਪਹਿਲੇ ਦਿਨ 18 ਹੋਲ ਦੇ ਮੁਕਾਬਲਿਆਂ ਦੇ ਵਿੱਚ ਗਰੋਸ ਸਕੋਰ, ਨੈੱਟ ਸਕੋਰ ਤੇ ਸਟੇਬਲ ਫਰਡ ਸ਼ਾਮਿਲ ਰਹੇਗਾ। ਦੂਸਰੇ ਦਿਨ ਐਤਵਾਰ ਨੂੰ ਇਹ ਮੈਚ 8 ਵਜੇ ਸ਼ੁਰੂ ਹੋਣਗੇ। ਇਸ ਦਿਨ ਵੀ 18 ਹੋਲ ਮੁਕਾਬਲੇ ਹੋਣਗੇ। ਇਸ ਦਿਨ 2-2 ਦੀਆਂ ਟੀਮਾਂ ਬਣਾ ਕੇ ਖੇਡਾਂ ਕਰਵਾਈਆਂ ਜਾਣਗੀਆਂ। ਉਧਰ ਦੂਸਰੇ ਪਾਸੇ ਕ੍ਰਾਈਸਟਚਰਚ ਦੇ ਵਿੱਚ ਆਏ ਟੋਰਨੈਡੋ ਕਰਕੇ ਭਾਰੀ ਤਬਾਹੀ ਦੀ ਖ਼ਬਰ ਹੈ। ਇਸ ਕਰਕੇ 2 ਵਿਅਕਤੀ ਜ਼ਖਮੀ ਵੀ ਹੋਏ ਦੱਸੇ ਜਾ ਰਹੇ ਨੇ, ਜੋ ਕਿ ਘਰ ਦੀ ਛੱਤ ਤੇ ਠਾਉਣ ਕਰਕੇ ਜ਼ਖਮੀ ਹੋਏ। ਇਸ ਦੇ ਨਾਲ ਹੀ ਕਈ ਘਰਾਂ ਦੀਆਂ ਖਿੜਕੀਆਂ ਟੁੱਟਣ ਦੀ ਵੀ ਖ਼ਬਰ ਹੈ। ਇੱਕ ਆਪ ਦੇਖਣ ਵਾਲੇ ਵਿਅਕਤੀ ਦੇ ਅਨੁਸਾਰ ਇਹ ਟੋਰਨੈਡੋ ਇੰਨਾ ਤਾਕਤਵਰ ਸੀ ਕਿ ਆਪਣੇ ਰਸਤੇ ਵਿੱਚ ਆਉਣ ਵਾਲੀ ਹਰ ਇੱਕ ਚੀਜ਼ ਨੂੰ ਉਡਾਈ ਜਾ ਰਿਹਾ ਸੀ। ਕ੍ਰਾਈਸਟਚਰਚ ਦੀ ਵੁੱਡਵਰਥ ਸਟਰੀਟ ਦੇ ਵਿੱਚ ਵੀ ਇੱਕ ਕਾਰੋਬਾਰ ਦੀ ਇਮਾਰਤ ਦੀ ਛੱਤ ਨੁਕਸਾਨੇ ਜਾਣ ਦੀ ਖ਼ਬਰ ਹੈ। ਉਧਰ ਪ੍ਰਧਾਨ ਮੰਤਰੀ ਜਸਿੰਡਾ ਆਰਡਨ ਵੱਲੋਂ ਪੋਸਟ ਕੈਬਨਿਟ ਮੀਟਿੰਗ ਦੇ ਵਿੱਚ ਅਹਿਮ ਐਲਾਨ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਅਗਲੇ ਹਫ਼ਤੇ ਹੋਣ ਵਾਲੀ ਪੋਸਟ ਕੈਬਨਿਟ ਮੀਟਿੰਗ ਉਨ੍ਹਾਂ ਦੀ ਗੈਰ ਮੌਜੂਦਗੀ ਕਰਕੇ ਰੱਦ ਕਰ ਦਿੱਤੀ ਜਾਏਗੀ। ਅਜਿਹਾ ਇਸ ਲਈ ਕਿਉਂਕਿ ਜਸਿੰਡਾ ਆਰਡਨ ਨੂੰ ਅਕਲਦਾਰ ਦੀ ਸਮੱਸਿਆ ਅਤੇ ਇਸ ਤਕਲੀਫ਼ ਤੋਂ ਨਿਜਾਤ ਪਾਉਣ ਦੇ ਲਈ ਉਨ੍ਹਾਂ ਵੱਲੋਂ ਇਹ ਫੈਸਲਾ ਲਿਆ ਗਿਆ। ਉਨ੍ਹਾਂ ਇਹ ਵੀ ਕਿਹਾ ਕਿ ਉਹ ਕਿਸੇ ਖਾਸ ਡਾਕਟਰ ਦੇ ਕੋਲੋਂ ਇਲਾਜ ਨਹੀਂ ਕਰਵਾਉਣ ਜਾ ਰਹੇ, ਬਲਕਿ ਆਮ ਨਿਊਜ਼ੀਲੈਂਡ ਵਾਸੀਆਂ ਦੇ ਵਾਂਗੂ ਉਹ ਡਾਕਟਰ ਤੋਂ ਅਪਾਇੰਟਮੈਂਟ ਲੈ ਕੇ ਹੀ ਆਪਣਾ ਇਲਾਜ ਕਰਾਉਣਗੇ। ਉਧਰ ਈਯੂ ਡਿਸਇਨਫੋ ਲੈਬ, ਜੋ ਕਿ ਬਰੁਸਲਸ ਦੀ ਇੱਕ ਨਾਨ ਪ੍ਰੋਫਿਟ ਸੰਸਥਾ ਹੈ, ਇਸ ਸੰਸਥਾ ਵੱਲੋਂ ਦਾਅਵਾ ਕੀਤਾ ਗਿਆ ਕਿ 265 ਵੈਬਸਾਈਟਾਂ ਦੁਨੀਆ ਭਰ ਦੇ ਵਿੱਚ ਅਜਿਹੀਆਂ ਚੱਲ ਰਹੀਆਂ ਨੇ ਜੋ ਕਿ ਨਕਲੀ ਨਿਊਜ਼ ਆਦਿ ਪਬਲਿਸ਼ ਕਰਦੀਆਂ ਨੇ। ਇਹਨਾਂ ਦੇ ਵਿੱਚੋਂ 3 ਵੈਬਸਾਈਟਾਂ ਅਜਿਹੀਆਂ ਵੀ ਨੇ ਜੋ ਕਿ ਨਿਊਜ਼ੀਲੈਂਡ ਦੀਆਂ ਨੇ, ਭਾਰਤ ਪੱਖੀ ਪ੍ਰਚਾਰ ਕਰਨ ਦੇ ਵਿੱਚ ਲੱਗੀਆਂ ਹੋਈਆਂ। ਇਹ ਵੈਬਸਾਈਟਾਂ ਉਹਨਾਂ ਪੁਰਾਣੇ ਬੰਦ ਹੋ ਚੁੱਕੇ ਅਖਬਾਰਾਂ ਦੇ ਨਾਮ ਤੇ ਚਲਾਈਆਂ ਜਾਂਦੀਆਂ ਨੇ ਜੋ ਕਿਸੇ ਵੇਲੇ ਕਾਫੀ ਪ੍ਰਚਲਿਤ ਸਨ। ਇਹਨਾਂ ਵੈਬਸਾਈਟਾਂ ਦਾ ਮੁੱਖ ਮਕਸਦ ਇੰਟਰਨੈਟ ਦੇ ਉੱਤੇ ਸਹੀ ਖ਼ਬਰ ਨੂੰ ਸਰੋਤਿਆਂ ਦੇ ਸਾਹਮਣੇ ਆਉਣ ਤੋਂ ਰੋਕਣਾ ਹੁੰਦਾ ਹੈ, ਜਿਸ ਦੇ ਵਿੱਚ ਕਾਫੀ ਹੱਦ ਤੱਕ ਕਾਮਯਾਬ ਵੀ ਰਹਿੰਦੀਆਂ ਨੇ ਅਤੇ ਇੱਕ ਤਰ੍ਹਾਂ ਦਾ ਭਰਮ ਪੈਦਾ ਕਰਦੀਆਂ ਨੇ ਤਾਂ ਜੋ ਸੱਚ ਲੋਕਾਂ ਦੇ ਸਾਹਮਣੇ ਨਾ ਆ ਸਕੇ। ਪਰ ਇੱਥੇ ਵੀ ਕਾਬਿਲੇ ਗੌਰ ਹੈ ਕਿ ਉਪ ਸੰਸਥਾ ਵੱਲੋਂ ਇਹਨਾਂ ਵੈਬਸਾਈਟਾਂ ਦਾ ਭਾਰਤੀ ਸਰਕਾਰ ਦੇ ਨਾਲ ਕਿਸੇ ਵੀ ਤਰ੍ਹਾਂ ਦਾ ਸਬੰਧ ਹੋਣ ਦੀ ਪੁਸ਼ਟੀ ਨਹੀਂ ਕੀਤੀ ਗਈ ਤੇ ਨਾ ਹੀ ਇਹ ਜਾਣਿਆ ਜਾ ਸਕਿਆ ਕਿ ਇਹਨਾਂ ਨੂੰ ਚਲਾਉਣ ਦੇ ਪਿੱਛੇ ਕਿਹੜੀਆਂ ਤਾਕਤਾਂ ਕੰਮ ਕਰਦੀਆਂ ਨੇ। ਉਧਰ ਚਰਚਾ ਮੌਸਮ ਦੀ ਕਰੀਏ ਤਾਂ ਆਕਲੈਂਡ ਦੇ ਵਿੱਚ ਪੂਰਾ ਦਿਨ ਮੌਸਮ ਸਾਫ਼ ਰਹੇਗਾ, ਤਾਪਮਾਨ 11 ਡਿਗਰੀ ਤੋਂ 18 ਡਿਗਰੀ ਦੇ ਵਿਚਕਾਰ ਰਹਿਣ ਦੇ ਆਸਾਰ ਨੇ। ਹੈਮਿਲਟਨ ਦੇ ਵਿੱਚ ਵੀ ਮੌਸਮ ਬਿਲਕੁਲ ਖੁਸ਼ਗਵਾਰ ਰਹਿਣ ਦੇ ਆਸਾਰ ਨੇ ਤਾਪਮਾਨ 8 ਡਿਗਰੀ ਤੋਂ 18 ਡਿਗਰੀ ਦੇ ਵਿਚਕਾਰ ਰਹੇਗਾ ਵੈਲਿੰਗਟਨ ਦੇ ਵਿੱਚ ਸ਼ਹਿਰ ਦੇ ਉੱਤਰੀ ਹਿੱਸੇ ਵਿੱਚ ਸਵੇਰ ਵੇਲੇ ਮੀਂਹ ਸ਼ੁਰੂ ਹੋ ਜਾਏਗਾ ਜੋ ਕਿ ਦੁਪਹਿਰ ਤੱਕ ਬਾਕੀ ਹਿੱਸਿਆਂ ਤੱਕ ਵੀ ਪਹੁੰਚ ਬਣਾਏਗਾ ਘੱਟੋ ਘੱਟ ਤਾਪਮਾਨ 12 ਡਿਗਰੀ ਤੇ ਵੱਧ ਤੋਂ ਵੱਧ ਤਾਪਮਾਨ 15 ਡਿਗਰੀ ਰਹੇਗਾ ਨਿਊਜ਼ੀਲੈਂਡ ਦੀਆਂ ਖਬਰਾਂ ਦੇ ਸਿਲਸਿਲੇ ਨੂੰ ਇੱਥੇ ਕਰਦੇ ਹਾਂ ਸਮਾਪਤ
ਬਹੁਤ ਸਾਰੇ ਅਲੱਗ ਅਲੱਗ ਲੇਖਕਾਂ ਨੇ ਸ਼ਾਇਰਾਂ ਨੇ ਕਵੀਸ਼ਰਾਂ ਨੇ ਅਤੇ ਨਾਲ ਨਾਲ ਗਾਉਣ ਵਾਲਿਆਂ ਨੇ ਆਪਣੀ ਜ਼ਿੰਮੇਵਾਰੀ ਨੂੰ ਪਛਾਣਦਿਆਂ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਜ਼ਿੰਦਗੀ ਉਹਨਾਂ ਦੀਆਂ ਉਦਾਸੀਆਂ ਉਹਨਾਂ ਦੇ ਸਿਧਾਂਤਾਂ ਦੇ ਮੱਦੇਨਜ਼ਰ ਬਹੁਤ ਖੂਬ ਲਿਖਿਆ ਅਤੇ ਬਹੁਤ ਖੂਬ ਗਾਇਆ ਉਹਨਾਂ ਵਿੱਚੋਂ ਇੱਕ ਗੀਤ ਜਿਹੜਾ ਨਿੱਜੀ ਤੌਰ 'ਤੇ ਮੇਰੇ ਦਿਲ ਦੇ ਬਹੁਤ ਕਰੀਬ ਹੈ ਭਾਵੇਂ ਕਿ ਬਹੁਤ ਵਰੇ ਪਹਿਲਾਂ ਦਲਜੀਤ ਦੁਸਾਂਝ ਨੇ ਨਾਨਕੀ ਦਾ ਵੀਰ ਗੀਤ ਰਿਕਾਰਡ ਕਰਵਾਇਆ ਸੀ ਵੀਤ ਬਲਜੀਤ ਦਾ ਲਿਖਿਆ ਹੋਇਆ ਉਸ ਗੀਤ ਨੂੰ ਵੀ ਬਹੁਤ ਜ਼ਿਆਦਾ ਲੋਕਾਂ ਨੇ ਪਿਆਰ ਦਿੱਤਾ ਇਸੇ ਤਰ੍ਹਾਂ ਦਾ ਇੱਕ ਗੀਤ ਬਾਰਡਰ ਦੇ ਹਲਕੇ ਗੁਰਦਾਸਪੁਰ ਦੇ ਇਲਾਕੇ ਦੀ ਸੁਨੰਦਾ ਸ਼ਰਮਾ ਨੇ ਰਿਕਾਰਡ ਕਰਵਾਇਆ ਜਿਹਦਾ ਵੀਡੀਓ ਵੀ ਬਹੁਤ ਸੋਹਣਾ ਬਣਿਆ ਜਦੋਂ ਤੁਹਾਨੂੰ ਕਿਤੇ ਮੌਕਾ ਮਿਲੇ ਤਾਂ ਇਸ ਕੌਨਸੈਪਟ ਨੂੰ ਤੁਸੀਂ ਜ਼ਰੂਰ ਦੇਖਣਾ ਸੋ ਨਾਨਕੀ ਦੇ ਵੀਰ ਨੂੰ ਆਪਣੇ ਖਿਆਲਾਂ ਦੇ ਵਿੱਚ ਚਿਤਵਦਿਆਂ ਸੁਨੰਦਾ ਸ਼ਰਮਾ ਨੇ ਜੋ ਗੱਲਾਂ ਗਾਈਆਂ ਮੈਂ ਉਮੀਦ ਕਰਦਾ ਕਿ ਤੁਹਾਨੂੰ ਵੀ ਬਹੁਤ ਪਸੰਦ ਆਉਣਗੀਆਂ
ਜੀ ਇਹ ਵੀ ਗੀਤ ਬੀਤ ਬਲਜੀਤ ਹੋਣਾ ਦਾ ਲਿਖਿਆ ਹੋਇਆ
ਜੀ
ਨਿੱਕਾ
ਚੁੱਕਾ ਦੋਸਤੋ ਔਰ ਕਾਫੀ ਫਰਮਾਇਸ਼ਾਂ ਆ ਰਹੀਆਂ ਗੀਤ ਸੰਗੀਤ ਵਧੀਆ ਲੱਗ ਰਿਹਾ 5:10 ਹੋ ਚੁੱਕੇ ਸਟੂਡੀਓ ਦੀ ਘੜੀ ਤੇ ਕਾਫੀ ਕੁਛ ਚੱਲ ਰਿਹਾ ਜੀ ਧਾਲੀਵਾਲ ਜਿਨ੍ਹਾਂ ਨੇ ਕਿ ਕੈਂਸਰ ਦੇ ਲਈ ਕਾਫੀ ਦਵਾਈਆਂ ਦੇ ਜਿਹੜੇ ਜਿਹੜੇ ਲੰਗਰ ਆ ਉਹ ਉੱਥੇ ਲਗਾਏ ਗਏ ਪਿੰਡਾਂ ਪਿੰਡਾਂ ਦੇ ਵਿੱਚ ਜਾ ਕੇ ਲੰਗਰ ਲਗਾਏ ਗਏ ਆਉਣ ਵਾਲੇ ਸਮੇਂ ਦੇ ਵਿੱਚ ਲੋਕ ਸਿਆਣੇ ਹੋ ਰਹੇ ਆ ਸੋ ਜਿਹੜੇ ਬਾਬੇ ਨੇ ਇਹ ਵੀ ਕੁਛ ਨਾ ਕੁਛ ਆਪਣੀ ਜਿਹੜੀ ਕਹਾਣੀ ਹੈ ਆਪਣੀ ਜਿਹੜੀ ਗੱਲਬਾਤ ਹੈ ਲੋਕਾਂ ਤੱਕ ਰੱਖ ਰਹੇ ਆ ਕਿ ਜਾਗੋ ਕਿ ਇਸ ਤਰ੍ਹਾਂ ਕਿਵੇਂ ਹੋ ਸਕਦਾ ਹੈ ਇਸ ਦੇ ਬਾਬਤ ਕਈ ਵਾਰ ਜਿਹੜੇ ਢੱਡੀਆਂ ਵਾਲੇ ਨੇ 500 ਸਾਲਾ ਜਿਹੜੇ ਕੱਤਕ ਜਾਂ ਵਿਸਾਖ ਦੇ ਵਿੱਚ ਜਿਹੜੀ ਗੱਲਬਾਤ ਹੈ ਇਹ ਕਾਫੀ ਕਾਫੀ ਚਰਚਾ ਦੇ ਵਿੱਚ ਰਹੀ ਸੋ ਉਹਨਾਂ ਦੀ ਜਵਾਨੀ ਇਹ ਵੀ ਆਪਾਂ ਸੁਣ ਲੈਂਦੇ ਕਿਉਂਕਿ ਸਾਡਾ ਫਰਜ਼ ਬਣਦਾ ਕਿ ਤੁਹਾਡੇ ਤੱਕ ਗੱਲ ਕੋਈ ਨਾ ਕੋਈ ਪਹੁੰਚੇ ਤਾਂ ਅਸੀਂ ਵੀ ਕੁਛ ਸਿੱਖੀਏ ਤਾਂ ਤੁਸੀਂ ਵੀ ਕੁਛ ਸਿੱਖੋ ਸੁਣਦੇ ਹਾਂ ਥੋੜੀ ਇਸ ਬਾਬਤ ਗੱਲਬਾਤ ਫਿਰ ਤੁਹਾਡੇ ਨਾਲ ਜੁੜਦੇ ਹਾਂ
ਇੱਕ ਬਾਬਾ ਕਹਿੰਦਾ ਮੈਂ ਸੁਣਾ ਉਹ ਕਹਿੰਦਾ ਚੰਡੀਗੜ੍ਹ ਦੇ ਏਰੀਏ ਦਾ ਅਖੇ ਜੀ ਮੈਂ 550 ਸਾਲੇ ਤੇ ਲੜੀਆਂ ਲਾ ਲਾ ਕੇ 550 ਖੰਡ ਪਾਠ ਕਰਨੇ ਆ ਦੇਤੀ ਸਟੇਟਮੈਂਟ ਅੱਛਾ ਹੁਣ ਬਾਬਾ ਜੀ ਨੇ ਕਰਨੇ ਕਰਾਉਣੇ ਕਿਹਦੇ ਤੋਂ ਹੈ ਲੋਕਾਂ ਤੋਂ ਸੋਚਿਆ ਕਿੰਨੇ ਹੈ ਬਾਬੇ ਨੇ ਤੇ ਖੰਡ ਪਾਠ ਦੇ ਇੱਕ ਖੰਡ ਪਾਠ ਦੇ ਪੈਸੇ ਕਿੰਨੇ 11,000 ਤੇ ਪਾਠੀਆਂ ਨੂੰ ਕਿੰਨੇ 3,000 ਇਹਨੂੰ ਕਿੰਨੇ ਬਚਣੇ ਨੇ 9,000 100 ਚੋਂ ਕਿੰਨਾ ਬਚਿਆ ਬੋਲੋ 100 ਪਾਠ ਚੋਂ ਕਿੰਨਾ ਬਚਿਆ 9,00,000 9,000 ਇੱਕ ਪਾਠ ਦਾ 9,00,000 ਤੇ ਅਗਲੇ ਨੇ 550 ਕਰਨੇ ਆ ਤੇਰਾ ਤੇ 60-70 ਲੱਖ ਪੱਖਾ ਸਤਨਾਮ ਕਹਿੰਦਾ ਅਖੇ ਮੈਂ ਸੋਚਿਆ ਵੀ ਮੈਂ ਹੁਣ 550 ਖੰਡ ਪਾਠ ਕਰਾਉਣੇ ਨੇ ਸੰਗਤਾਂ ਤੋਂ ਜਾਂ ਤੇ ਬੰਦਾ ਆਖੇ ਨਾ ਵੀ ਮੈਂ ਲੱਗਾ ਕਰਨ ਲੱਗਾ ਵੀ ਮੈਂ ਕਰਨ ਲੱਗ ਨਹੀਂ ਆਪਾਂ ਤੇ ਕਰਾਉਣੇ ਨੇ ਕਰੋਗੇ ਤੁਸੀਂ ਮੈਂ ਸੋਚਿਆ ਕਰੋ ਤੁਸੀਂ ਅਸਲ ਚ ਓਨਾ ਸੋਚੋ ਜਿੰਨਾ ਆਪ ਕਰ ਸਕਦੇ ਹੋ ਜਿੰਨਾ ਮੈਂ ਕਰ ਸਕਦਾ ਮੈਂ ਓਨਾ ਹੀ ਸੋਚਿਆ ਬੜੇ ਬੰਦੇ ਭਾਈ ਸਾਹਿਬ ਮਦਦ ਕਰੋ ਅਸੀਂ ਸੋਚਿਆ ਵੀ ਇੱਕ ਸੰਸਥਾ ਖੋਲੀਏ ਤੇ ਲੋੜਵੰਦਾਂ ਦੀ ਹੈਲਪ ਕਰੀਏ ਸੋਚਿਆ ਤੂੰ ਐ ਤੇ ਪੂਰੀ ਹੁਣ ਲੋਕ ਕਰਨ ਮੈਂ ਇੱਦਾਂ ਸੋਚਿਆ ਉਹਨਾਂ ਵੀ ਸੋਚਿਆ ਕਰੀਏ ਜਿੰਨਾ ਕੁ ਅਸੀਂ ਆਪ ਕਰ ਸਕਦੇ ਜਿੰਨਾ ਕਰ ਸਕਦੇ ਤੇ ਮੌਜਾਂ ਲੱਗੀਆਂ ਪਈਆਂ ਜੀ ਕਈਆਂ ਦਾ ਤੇ ਧੰਦਾ ਬਾਬੇ ਨਾਨਕ ਦਾ 550 ਸਾਲਾਂ ਕਹਦਾ ਕਈਆਂ ਦਾ ਤੇ ਧੰਦਾ ਹੈ ਕਈਆਂ ਨੂੰ ਤੇ ਮੌਜਾਂ ਲੱਗੀਆਂ ਪਈਆਂ ਜਿੰਨੇ ਪੁਰਾਣੇ ਕਿਤਾਬਾਂ ਚ ਪੜ੍ਹਦੇ ਰਹੇ ਹੋ ਗੁਰੂ ਨਾਨਕ ਸਾਹਿਬ ਦਾ ਆਗਮਨ ਪੁਰਬ ਕਿੰਨੀ ਤਰੀਕ ਦਾ ਸੀ ਭਲਾ 14 ਅਪ੍ਰੈਲ 14 ਅਪ੍ਰੈਲ ਸੀ ਵਿਸਾਖੀ ਵਾਲਾ ਦਿਨ ਸੀ ਤੇ ਇੱਕ ਵਿਸਾਖ ਤੋਂ ਕਿੱਥੇ ਆ ਗਿਆ ਕੱਤੇ ਤੇ ਸਿੱਖ ਕੌਮ ਸੂਰਬੀਰਾਂ ਦੀ ਕੌਮ ਬਹਾਦਰਾਂ ਦੀ ਯੋਧਿਆਂ ਦੀ ਤੇ ਯੋਧਿਆਂ ਚ ਇੰਨੀ ਹਿੰਮਤ ਨਹੀਂ ਕਿ ਖੁੱਲ ਕੇ ਦੱਸ ਸਕਣ ਕਿ ਸਾਡਾ ਬਾਬਾ 14 ਅਪ੍ਰੈਲ ਨੂੰ ਦੁਨੀਆਂ ਚ ਆਇਆ ਸੀ ਵਿਸਾਖੀ ਵਾਲੇ ਦਿਨ ਆਇਆ ਸੀ ਸਾਰੇ ਪਾਸੇ ਕੱਤਕ ਕੱਤਕ ਹੈ ਜੇ ਮੈਂ ਇਕੱਲੇ ਹੀ ਵਿਸਾਖ ਦਾ ਰੌਲਾ ਪਾ ਲਿਆ ਤੇ ਲੋਕੀ ਮੇਰੇ ਗੱਲ ਪੈ ਜਾਣਗੇ ਵੀ ਤੂੰ ਜ਼ਿਆਦਾ ਸਿਆਣਾ ਜੰਮ ਪਿਆ ਤੇ ਸ਼੍ਰੋਮਣੀ ਕਮੇਟੀ ਦੀ ਵੈਬਸਾਈਟ ਤੇ ਜਾ ਕੇ ਚੈੱਕ ਕਰੋ ਸ਼੍ਰੋਮਣੀ ਕਮੇਟੀ ਦੀ ਵੈਬਸਾਈਟ ਇੰਗਲਿਸ਼ ਵਿੱਚ ਭਰੋਗੇ ਜਦੋਂ ਉਹਦੇ ਤੇ ਵੀ 14 ਅਪ੍ਰੈਲ ਲਿਖਿਆ ਜੇ ਪ੍ਰਧਾਨ ਨੂੰ ਬਾਂਹ ਫੜ ਕੇ ਪੁੱਛੇ ਜਥੇਦਾਰ ਨੂੰ ਪੁੱਛੇ ਬਣਾ ਵੀਡੀਓਗ੍ਰਾਫੀ ਦੱਸ ਆ ਕੀ ਹੈ ਹੈ ਕਦੋਂ ਦਾ ਮਨਾ ਕਦੋਂ ਦੇ ਰਹੇ ਹੋ ਤੁਸੀਂ ਲੋਕਾਂ ਲਈ ਹੈ ਤੁਹਾਡੇ ਫਤਵੇ ਐਡੀ ਵੱਡੀ ਵੱਡੀ ਪੱਧਰ ਤੇ ਜਦੋਂ ਤੁਸੀਂ ਮਨਾ ਲਓਗੇ ਤੇ ਮੁੜ ਕੇ ਫਿਰ ਤੁਸੀਂ ਇਹਨੂੰ ਬਦਲ ਕਿਵੇਂ ਸਕੋਗੇ ਹੁਣ ਵੇਖੋ ਅਗਲੇ ਸਾਲ ਕੈਨੇਡਾ ਅਮਰੀਕਾ ਵਾਲੇ ਬੰਦੇ ਕਹਿਣ ਚਲੋ ਮੰਨ ਲਓ ਏਦਾਂ ਕਹਿਣ ਵੀ ਗੁਰੂ ਨਾਨਕ ਦਾ ਗੁਰਪੁਰਬ ਅਸੀਂ ਛੁੱਟੀ ਕਰਾਂਗੇ ਕੈਨੇਡਾ ਸਾਰਾ ਭਰ ਗਿਆ ਪੰਜਾਬੀਆਂ ਦਾ ਅਸੀਂ ਗੁਰੂ ਨਾਨਕ ਦੇ ਜਨਮ ਦਿਨ ਦੀ ਛੁੱਟੀ ਕਰਨ ਦੀ ਡੇਟ ਦਿਓ ਅਗਲੇ ਸਾਲ ਡੇਟ ਮੰਗ ਲੈਣ ਵੀ ਇੱਕ ਤਰੀਕ ਦਿਓ ਕੀ ਦਿਓਗੇ ਤਰੀਕ ਬਈ ਐਤਕੀ ਕਿੰਨੀ ਦਾ 12 ਨਵੰਬਰ ਤੇ ਅਗਲੇ ਸਾਲ ਕੱਤਕ ਦੀ ਪੂਰਨਮਾਸ਼ੀ ਕਿੱਦੇ ਆਊ ਪਿਛਲੇ ਸਾਲ ਹੋਰ ਸੀ ਅਗਲੇ ਸਾਲ ਹੋਰ ਉਹਦੇ ਕੋਲ ਬਹਿ ਕੇ ਨਾ ਜਿਹੜਾ ਹੁਣ ਬਣਿਆ ਪ੍ਰਧਾਨ ਮੰਤਰੀ ਟਰੂਡੋ ਤੇ ਸਿੱਖੋ ਉਹਦੇ ਕੋਲ ਬਹਿ ਜਿਓ ਜਾ ਕੇ ਜਿੰਨੇ ਕੈਨੇਡਾ ਕਨੂਡਾ ਵਾਲੇ ਸੁਣਦੇ ਆ ਸੁਣਨ ਟਰੂਡੋ ਕੋਲ ਅੱਗੇ ਬਹਿ ਜਿਓ ਜਾ ਕੇ ਟਰੰਪ ਕੋਲ ਬਹਿ ਜਿਓ ਜਾ ਕੇ ਤੇ ਟਰੰਪ ਆਖੇ ਦਿਓ ਸਿੱਖੋ 10 ਸਿੱਖ ਆਓ ਇਕੱਠੇ ਹੋ ਕੇ ਪ੍ਰਧਾਨ ਜੀ ਆਓ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜੀ ਆਓ ਜਥੇਦਾਰ ਸਾਹਿਬ ਆਓ ਤੇ ਬੈਠੋ ਮੇਰੇ ਸਾਹਮਣੇ ਕਰੋ ਗੱਲ ਦੱਸੋ ਮੈਂ ਤੁਹਾਡਾ ਗੁਰੂ ਨਾਨਕ ਦਾ ਗੁਰਪੁਰਬ ਦੀ ਛੁੱਟੀ ਅਮਰੀਕਾ ਚ ਪੱਕੀ ਕਰਨ ਲੱਗਿਆ ਡੇਟ ਦੇ ਸਕਦੇ ਫਿਰ ਕਹਿੰਦੇ ਅਸੀਂ ਗੁਲਾਮ ਨਹੀਂ ਡੇਟ ਦੇ ਇਹ ਕਹਿਣਗੇ ਜੀ ਕੁਰਾਲੀ ਤੋਂ ਜੰਤਰੀ ਛਪੇਗੀ ਉਹਨਾਂ ਦੀ ਵੇਖਾਂਗੇ ਪੂਰਨਮਾਸ਼ੀ ਕਿੱਦੇ ਦੀ ਹੈ ਕੱਤਕ ਦੀ ਪੂਰਨਮਾਸ਼ੀ ਲੱਭਾਂਗੇ ਫਿਰ ਤੁਹਾਨੂੰ ਦੱਸਾਂਗੇ ਉਹ ਕਹੇਗਾ ਅਗਲੇ ਸਾਲ ਫਿਰ ਹੋਰ ਡੇਟ ਆਊ ਉਦੋਂ ਅਗਲੇ ਸਾਲ ਹੋਰ ਮਰ ਜਾਓ ਵੱਡੇ ਆਗੂ ਤੁਸੀਂ ਗਦਾਰ ਸਾਡੇ ਵਰਗੇ ਹੋ ਗਏ ਆਉਣ ਵਾਲੀਆਂ ਪੀੜ੍ਹੀਆਂ ਨੂੰ ਦਿਓਗੇ ਤੁਸੀਂ ਤੋਹਫੇ ਤੁਸੀਂ ਵੱਡੇ ਯੋਧੇ ਬਣੇ ਫਿਰਦੇ ਆ ਪਾ ਕੇ ਸਰੋਪੇ ਗਲਾਂ ਚ ਵੱਡੀਆਂ ਵੱਡੀਆਂ ਬੰਨ ਕੇ ਪੱਗਾਂ ਇਹ ਅਖੇ ਧਰਮ ਦੇ ਆਗੂ ਹੈ ਫੜ ਕੇ ਕਿਰਪਾਨਾਂ ਵੱਡੀਆਂ ਵੱਡੀਆਂ ਤਿੰਨ ਫੁੱਟੀਆਂ ਵੀ ਇਹਨਾਂ ਨੇ ਤੇ ਬੰਦਾ ਵੱਢ ਕੇ ਹੀ ਸੌਂਦੇ ਆ ਰੋਜ਼ ਸਾਰੇ ਗਦਾਰ ਇਹਨਾਂ ਨੇ ਸੋਧ ਦੇਣੇ ਆ ਗੱਲਾਂ ਹੀ ਹੈ ਬਸ ਮਾਰੀ ਚਲੋ ਜਿੰਨੀਆਂ ਮਰਜ਼ੀ ਨਾ ਗੁਰੂ ਗੋਬਿੰਦ ਸਿੰਘ ਦਾ ਜਨਮ ਦਿਹਾੜਾ ਫਿਕਸ ਕਰ ਸਕੇ ਤੁਸੀਂ ਨਾ ਗੁਰੂ ਨਾਨਕ ਦਾ ਵੱਡੇ ਦਲੇਰ ਬਣੇ ਫਿਰਦੇ ਆ ਇੱਥੇ ਕਿਹੜੀਆਂ ਗੱਲਾਂ ਕਰਦੇ ਹੋ ਯਾਰ ਤੁਸੀਂ ਖਾ ਕੇ ਜਲੇਬੀਆਂ ਖਾ ਕਰਕੇ ਰੌਲਾ ਪਾ ਕੇ ਤੇ ਘਰ ਨੂੰ ਮੁੜੇ ਆਉਣਾ ਹੈ ਕੀ ਸੁਨੇਹਾ ਦਿੱਤਾ ਕੌਮ ਨੂੰ ਕਿਹੜੀ ਪੀੜ੍ਹੀ ਬਦਲ ਗਈ ਮੈਨੂੰ ਵਿਖਾਓ ਤੁਹਾਥੋਂ 550 ਬੰਦਾ ਨਹੀਂ ਜੁੜ ਸਕਣਾ ਸਿੱਖੀ ਨਾਲ ਗੁਰੂ ਨਾਨਕ ਦੀ ਵਿਚਾਰਧਾਰਾ ਨਾਲ ਅੱਜ ਤੱਕ ਕਲੀਅਰ ਹੀ ਨਹੀਂ ਕਰ ਸਕੇ ਗੁਰੂ ਨਾਨਕ ਦੀ ਵਿਚਾਰਧਾਰਾ ਹੈ ਕੀ ਹੈ ਦੱਸੋਗੇ ਕੀ ਉਹ ਇਨਕਲਾਬੀ ਵਿਚਾਰਧਾਰਾ ਤੁਸੀਂ ਦੱਬਤੀ ਪਾਠਾਂ ਦੇ ਵਿੱਚ ਤੇ ਲਓ ਜੀ ਲੜੀਆਂ ਲਾ ਲਓ ਜੀ ਪਾਠ ਕਰ ਲਓ ਜੀ ਨਗਰ ਕੀਰਤਨ ਕਰ ਲਓ ਜੀ ਕਰ ਲਓ ਚੜਾਵਾ ਇਕੱਠਾ ਗੁਗੜਾ ਵਧਾ ਲਓ ਆਪਣੀਆਂ ਲੰਗਰ ਲਾ ਲਓ ਆਹ ਲਾ ਲਓ ਆਹ ਲਾ ਲਓ ਬਸ ਇੱਥੇ ਹੀ ਹੈ ਵਿਚਾਰਧਾਰਾ ਕੀ ਸੀ ਅੱਜ ਦੇ ਬੱਚੇ ਨੂੰ ਪਤਾ ਕੀ ਹੈ ਅੱਜ ਦਾ ਨੌਜਵਾਨ ਬਾਂਹ ਤੋਂ ਫੜ ਕੇ ਪੁੱਛੋ ਪਤਾ ਹੀ ਨਹੀਂ ਯਾਰ ਕੁਛ ਸਾਡਾ ਇੰਟਰਸਟ ਹੀ ਨਹੀਂ ਸ਼ੌਂਕ ਹੀ ਨਹੀਂ ਕਿਹੜੀਆਂ ਗੱਲਾਂ ਅਸੀਂ ਕਰਦੇ ਹਾਂ ਟਰੰਪ ਨੂੰ ਪੁੱਛੇ ਜੇ ਅੱਜ ਭਾ ਲਵੇ ਪ੍ਰਧਾਨ ਸਾਹਿਬ ਦੱਸੋ ਦਿਓ ਜਵਾਬ ਹੈ ਕੋਈ 6 ਮਹੀਨੇ ਹਿਲਾ ਕੇ ਰੱਖਦਾ ਤੁਸੀਂ ਕਿੱਥੋਂ ਚੱਕ ਕੇ ਕਿੱਥੇ ਲੈ ਗਏ ਬੋਲਣ ਵਾਲਾ ਕੋਈ ਨਹੀਂ ਨਾ ਇਹਨਾਂ ਨੇ ਸਾਰੀ ਜ਼ਿੰਦਗੀ ਕਹਿਣਾ ਨਾ ਬੋਲਣਾ ਤਾਂ ਕਰਕੇ ਮੈਂ ਤੇ ਮੰਨਦਾ ਵੀ ਗੁਰੂ ਨਾਨਕ ਦਾ ਜਨਮ ਦਿਹਾੜਾ ਪ੍ਰਕਾਸ਼ ਪੁਰਬ ਜਿਹਨੂੰ ਕਹਿੰਦੇ ਆ ਉਹ ਗੁਰੂ ਨਾਨਕ ਦਾ ਤੇ ਖਾਲਸੇ ਦਾ ਇੱਕੋ ਦਿਨ ਦਾ ਵਿਸਾਖੀ ਇੱਕੋ ਦਿਨ ਦਾ ਅਸੀਂ ਖੱਟਦੇ ਕੀ ਆ ਯਾਰ ਇੱਥੇ ਨਾ ਇੱਕ ਰੇਹੜੀ ਵਾਲਾ ਬੰਦਾ ਵੀ ਜੇ ਸਾਡੇ ਨਾ ਗੇਟ ਅੱਗੇ ਫੁੱਲਿਆਂ ਦੀ ਰੇਹੜੀ ਲਾਈ ਹੋਣੀ ਉਹਨੇ ਮੱਕੀ ਦੇ ਦਾਣੇ ਉਹ ਵੀ ਹਿਸਾਬ ਕਿਤਾਬ ਜਾ ਕੇ ਕਰੂ ਵੀ ਇੰਨੇ ਦੇ ਖਰੀਦੇ ਸੀ ਇੰਨੇ ਦੇ ਭੁੰਨੇ ਸੀ ਇੰਨੇ ਬਚਾਏ 100 ਬਚਿਆ 200 ਬਚਿਆ 50 ਬਚਿਆ ਕਿ ਵੰਗਾਂ ਵੇਚਣ ਵਾਲਾ ਬਾਹਰ ਹਿਸਾਬ ਲਾ ਕੇ ਬੈਠਾ ਹੋਣਾ ਖਿਡੌਣੇ ਵੇਚਣ ਵਾਲਾ ਲਾ ਕੇ ਬੈਠਾ ਹੋਣਾ ਸਾਡੀ ਕੌਮ ਨੇ ਕਰੋੜਾਂ ਰੁਪਈਆ ਰੋੜ ਦੇਣਾ ਹਿਸਾਬ ਹੀ ਨਹੀਂ ਲਾਉਣਾ ਕਿ ਖੱਟਿਆ ਕੀ ਹੈ ਖੱਟਿਆ ਤੇ ਤੁਹਾਨੂੰ ਲੱਗਦਾ ਵੀ ਗੁਰੂ ਨਾਨਕ ਪਾਤਸ਼ਾਹ ਇਹਨਾਂ ਗੱਲਾਂ ਨਾਲ ਖੁਸ਼ ਹੁੰਦੇ ਹੋਣਗੇ ਲੱਗਦਾ ਤੁਹਾਨੂੰ ਗੁਰੂ ਨਾਨਕ ਪਾਤਸ਼ਾਹ ਕਹਿਣਗੇ ਬੱਲੇ ਬੱਲੇ ਵੀ ਮੇਰੀ ਇੰਨੀ ਜੈ ਜੈਕਾਰ ਕਰ ਲਈ ਤੁਸੀਂ ਕਮਾਲ ਕਰਤੀ ਮੈਂ ਬੜਾ ਖੁਸ਼ ਹਾਂ ਤੁਹਾਡੇ ਤੇ ਉਹ ਤੇ ਕਹਿਣਾ ਜਿੱਦਣ ਅਕਲ ਵਾਲੇ ਹੋਵੋਗੇ ਚਮਕ ਵਾਲੇ ਹੋਵੋਗੇ ਜਿੱਦਣ ਪੜ੍ਹ ਲਿਖ ਕੇ ਵਧੀਆ ਥਾਵਾਂ ਤੇ ਜਾਓਗੇ ਜ਼ਿੰਮੇਵਾਰ ਬਣੋਗੇ ਉਹਦੇ ਲਹਿਣੇ ਵਰਗੇ ਬਣ ਕੇ ਆਓ ਮੇਰੇ ਕੋਲ ਮੈਨੂੰ ਲਹਿਣੇ ਚਾਹੀਦੇ ਆ ਮੈਨੂੰ ਤੁਹਾਡੀਆਂ ਚਮਕਾਂ ਦਮਕਾਂ ਤੁਹਾਡੀਆਂ ਲਾਈਟਾਂ ਨਹੀਂ ਚਾਹੀਦੀਆਂ ਮੈਨੂੰ ਲਹਿਣੇ ਚਾਹੀਦੇ ਆ ਜਿਹੜੇ ਜ਼ਿੰਮੇਵਾਰੀਆਂ ਚੱਕਣ ਮੋਢਿਆਂ ਦੇ ਉੱਤੇ ਪਰਵਾਹ ਨਾ ਕਰਨ ਕਿਸੇ ਦੀ ਜਿਹੜੇ ਉਹਨਾਂ ਨੂੰ ਤੇ ਉਹ ਚਾਹੀਦੇ ਆ ਪਰ ਸਾਡਾ ਢਾਂਚਾ ਵੇਖ ਲਓ ਤੇ ਸਾਡੇ ਵਰਗਾ ਜੇ ਬੰਦਾ ਗੱਲ ਕਰੇ ਇਹ ਤੇ ਕਮਲੇ ਨੇ ਇਹ ਤੇ ਪੁੱਠੇ ਹੀ ਚੱਲਦੇ ਨੇ ਜੀ ਇਹ ਗਲਤ ਗੱਲਾਂ ਕਰਦੇ ਨੇ ਗਲਤ ਗੱਲ ਨਹੀਂ ਭਾਈ ਅਸਲ ਤੇ ਠੀਕ ਹੀ ਹੁਣ ਹੋ ਰਹੀਆਂ ਗਲਤ ਨਹੀਂ ਠੀਕ ਹੁਣ ਹੋ ਰਹੀਆਂ ਮੈਂ ਆਪਣੀ ਗੱਲ ਦੱਸਾਂ ਤੇ 15 ਸਾਲ ਮੈਂ ਏਦਾਂ ਦੀ ਨੀਂਦ ਨਹੀਂ ਸੁੱਤਾ ਜਿਹੜੀ ਹੁਣ ਸੌਂਦਾ ਜਿਹੜਾ ਹੁਣ ਸਵਾਦ ਆਉਂਦਾ ਵੱਡੇ ਵੱਡੇ ਇਕੱਠਾਂ ਚ ਮੈਂ ਆਪਣੀ ਜ਼ਿੰਦਗੀ ਚ ਬੋਲਿਆ ਪਰ ਜਿੰਨਾ ਹੁਣ ਨਜ਼ਾਰਾ ਆਉਂਦਾ ਕਦੀ ਨਹੀਂ ਆਇਆ ਹੁਣ ਨਜ਼ਾਰਾ ਆਉਂਦਾ ਸਿਆਣੇ ਨੇ ਆਖੇ ਕਮਲੇ ਨੇ ਜੀ ਕਮਲੇ ਹੀ ਸਹੀ ਭਗਤ ਕਬੀਰ ਜੀ ਦਾ ਵੀ ਬਚਨ ਹੈ ਨਾ ਮੇਰੇ ਬਾਬਾ ਮੈਂ ਬੋਰਾ ਸਭ ਖਲਕ ਸਿਆਣੀ ਮੈਂ ਬੋਰਾ ਇਹਨੇ ਮੈਂ ਸ਼ਬਦ ਲੈ ਇੱਕ ਕਰ ਸੋਣੀ ਨਹੀਂ ਅਖੇ ਮੈਂ ਕਮਲਾ ਲੋਕਾਂ ਭਾਣੇ ਕਮਲਾ ਮੈਂ ਬੌਰਾ ਮੈਂ ਬੌਲਾ ਦੱਸਦੇ ਪਰ ਕਹਿੰਦੇ ਤੁਸੀਂ ਆਪਣੀ ਸਿਆਣਪ ਸਾਂਭ ਕੇ ਰੱਖੋ ਮੈਂ ਕਮਲਾ ਹੀ ਜੀ ਅਸੀਂ ਕਮਲਾ ਹੀ ਠੀਕ ਜਿੱਦਾਂ ਦੇ ਹੈਗੇ ਆ ਇੱਦਾਂ ਦੇ ਹੀ ਠੀਕ ਪਰ ਠੀਕ ਠੀਕ ਹੈ ਫਰਕ ਕੋਈ ਨੀ ਪੈਂਦਾ ਅਗਲਾ ਕਹਿੰਦਾ ਕੱਤਕ ਦਾ ਮਨਾ ਲਓ ਵਿਸਾਖ ਦਾ ਮਨਾ ਲਓ ਕੋਈ ਫਰਕ ਨੀ ਜੀ ਪੈਂਦਾ ਪੈਂਦਾ ਜਿੱਦਣ ਅਗਲਿਆਂ ਨੇ ਤਰੀਕ ਮੰਗੀ ਤੁਹਾਡੇ ਕੋਲ ਇੱਕ ਤਰੀਕ ਨੀ ਅਜੇ ਤੱਕ ਬਣੀ
ਦੱਸੋ ਸਿੱਖ ਖੇਡਾਂ ਦੇ ਵਿੱਚ ਜਿੱਥੇ ਦੇਵੀ ਮਖਸੂਸਪੁਰੀ ਆਪਣੀ ਕਲਾ ਦੇ ਰੰਗ ਬਖੇਰਨਗੇ ਉੱਥੇ ਪਰਮਵੀਰ ਬਾਠ ਪ੍ਰਾਈਮ ਏਸ਼ੀਆ ਅਤੇ ਰੇਡੀਓ ਸਪਾਈਸ ਵੱਲੋਂ ਕਵਰੇਜ ਕਰਨਗੇ ਅਤੇ ਜਗਬਾਣੀ ਵੱਲੋਂ ਵਿਸ਼ੇਸ਼ ਤੌਰ 'ਤੇ ਕਿਉਂਕਿ ਪੱਤਰਕਾਰ ਅਮਨਦੀਪ ਸਿੰਘ ਸੋਢੀ ਪੰਜਾਬ ਦੇ ਇਤਿਹਾਸਕ ਨਗਰ ਸ੍ਰੀ ਮੁਕਤਸਰ ਸਾਹਿਬ ਤੋਂ ਤਸ਼ਰੀਫ ਲਿਆ ਰਹੇ ਨੇ ਔਰ ਇਹਨਾਂ ਦੇ ਨਾਲ ਜਿੱਥੇ ਆਮ ਲੋਕਾਂ ਨੂੰ ਰੂਬਰੂ ਹੋਣ ਦਾ ਮੌਕਾ ਮਿਲੇਗਾ ਉੱਥੇ ਯਾਦ ਕਰਾਉਣਾ ਚਾਹਾਂਗੇ ਪਰਮਵੀਰ ਬਾਠ ਥੋੜ੍ਹਾ ਐਡਵਾਂਸ 'ਚ ਆ ਰਹੇ ਨੇ ਜੋ ਕਿ ਕਿਵੀ ਪੰਜਾਬੀ ਅਵਾਰਡਸ ਦੇ ਵਿੱਚ ਉਹਨਾਂ ਦੀ ਵਿਸ਼ੇਸ਼ ਤੌਰ 'ਤੇ ਹਾਜ਼ਰੀ ਲੱਗਣੀ ਹੈ ਸੋ ਲਾਸਟ ਮੂਮੈਂਟ 'ਤੇ ਜਿਹੜੀ ਐਡ ਹੈ ਇਹ ਕੀਤਾ ਗਿਆ ਖਾਸ ਤੌਰ 'ਤੇ ਲੋਕਾਂ ਦੀ ਜਿਹੜੀ ਪੁਰਜ਼ੋਰ ਮੰਗ ਹੈ ਉਹਦੇ ਮੱਦੇਨਜ਼ਰ ਅਤੇ ਉੱਧਰ ਲੋਕਲ ਖਬਰਾਂ ਵੱਲ ਜੇ ਨਜ਼ਰ ਮਾਰੀਏ ਕਾਫੀ ਗੱਲਾਂ ਵੀਰ ਹੋਣਾ ਨੇ ਕਵਰ ਕਰ ਦਿੱਤੀਆਂ ਲੇਕਿਨ ਉੱਧਰ ਏਅਰ ਨਿਊਜ਼ੀਲੈਂਡ ਵਾਲਿਆਂ ਨੂੰ ਵਿਫਤਾ ਪਈ ਹੋ ਆ ਅਤੇ ਉਸ ਤੋਂ ਵੱਧ ਵਿਫਤਾ ਪਈ ਹੋ 14,000 ਦੇ ਕਰੀਬ ਮੁਸਾਫਰਾਂ ਨੂੰ ਜਿਹੜੇ ਕਿ ਪ੍ਰਭਾਵਿਤ ਹੋਏ ਨੇ ਪਰਥ ਨੂੰ ਜਾਣ ਵਾਲੀਆਂ ਜਿਹੜੀਆਂ ਆਕਲੈਂਡ ਅਤੇ ਕ੍ਰਾਈਸਟਚਰਚ ਦੀਆਂ ਫਲਾਈਟਾਂ ਉਹ ਬਹੁਤ ਪ੍ਰਭਾਵਿਤ ਹੋਈਆਂ ਜੀ ਕੁਆਂਟਸ ਅਤੇ ਜੈੱਟ ਸਟਾਰ ਜਿਹੜੇ ਆ ਉਹਨਾਂ ਨੂੰ ਵੀ ਕੁਝ ਦਿਨ ਪਹਿਲਾਂ ਟ੍ਰਾਂਸਮੈਨ ਦੀਆਂ ਜਿਹੜੀਆਂ ਫਲਾਈਟ ਸੀ ਉਹਨਾਂ ਦੇ ਵਿੱਚ ਕਾਫੀ ਇਸ਼ੂ ਹੋ ਗਿਆ ਸੀ ਸੋ ਇਹਨੂੰ ਲੈ ਕੇ ਵੀ ਬੜੀ ਇੱਕ ਬੇਕਿਰਕੀ ਜਿਹੀ ਹੋਈ ਹੈ ਬੇਵਿਸ਼ਵਾਸੀ ਬਣੀ ਹੋਈ ਹੈ ਹੋਲੀਡੇ ਸੀਜ਼ਨ ਦੇ ਵਿੱਚ ਬਹੁਤ ਲੋਕ ਜਿਹੜੇ ਨੇ ਉਹ ਨਿਊਜ਼ੀਲੈਂਡ ਅਤੇ ਆਸਟ੍ਰੇਲੀਆ ਦੇ ਵਿਚਾਲੇ ਸਫ਼ਰ ਕਰਦੇ ਨੇ ਲੇਕਿਨ ਹੁਣ ਉਹਨਾਂ ਦਾ ਸਫ਼ਰ ਜਿਹੜਾ ਉਸ ਸਫ਼ਰ ਦੇ ਵਿੱਚ ਬਦਲ ਗਿਆ
ਜੀ ਸੋ ਏਅਰ ਨਿਊਜ਼ੀਲੈਂਡ ਦੇ ਉੱਤੇ ਕਾਫੀ ਦਬਦਾ ਹੈ ਇਸ ਸਮੇਂ ਸੋ ਜੀ
ਜੀ ਸੋ ਇਹਨੂੰ ਲੈ ਕੇ ਟਰੈਵਲ ਇੰਸ਼ੋਰੈਂਸ ਦੇ ਬਹੁਤ ਵੱਡੇ ਵੱਡੇ ਕਲੇਮ ਕੀਤੇ ਜਾ ਰਹੇ ਸੋ ਕੰਪਨੀਆਂ ਜਿਹੜੀਆਂ ਕਾਫੀ ਦੁਖੀ ਲੱਗ ਰਹੀਆਂ ਇਸ ਵੇਲੇ ਤੇ ਉਧਰੋਂ ਕਿਸੇ ਨੂੰ ਕੀ ਕਹਿਣਾ ਜੀ ਮੇਰੀ ਆਪਣੀ ਜਿਹੜੀ ਨੈਲਸਨ ਦੀ ਫਲਾਈਟ ਆ
ਜੀ
ਉੱਥੋਂ ਸਤਿ ਸ੍ਰੀ ਅਕਾਲ ਬੁਲਾ ਦਿੱਤੀ ਜੀ ਜੈੱਟ ਸਟਾਰ ਵਾਲਿਆਂ ਨੇ ਸਿੱਖ ਖੇਡਾਂ ਤੋਂ ਤੀਸਰੇ ਦਿਨ ਮੈਂ ਸੋਚਿਆ ਸੀ ਵੀ ਚਲੋ
ਜੀ
ਏਬਲ ਤਸਮੈਨ ਨੈਸ਼ਨਲ ਪਾਰਕ ਦੇ ਵਿੱਚ ਇੱਕ ਦਿਨ ਕਾਇਕਿੰਗ ਤੇ 3 ਦਿਨ ਜਿਹੜੀ ਟਰੈਕਿੰਗ ਆ
ਜੀ
ਉਹ ਕਰਕੇ ਆਈਏ ਪਰ
ਸਾਈਕਲ ਤੇ ਜਾਣਾ ਪਊ
ਕੋਈ ਗੱਲ ਨੀ ਜੀ ਫੇਰ ਚੱਲਾਂਗੇ ਤੇ ਉਧਰੋਂ
ਜੀ
ਮਹਾਰਾਣੀਆਂ ਤੇ ਮਹਾਰਾਜੇ ਭਾਵੇਂ ਕਿ ਬੀਤੇ ਯੁੱਗ ਦੀ ਦਾਸਤਾਨ ਹੋ ਗਏ ਨੇ ਲੇਕਿਨ ਹਾਲੇ ਵੀ ਸਾਡੇ ਬਹੁਤ ਸਾਰੇ ਮਿੱਤਰ ਜਿਹੜੇ ਨੇ ਉਹ ਮਹਾਰਾਜਾ ਅਮਰਿੰਦਰ ਸਿੰਘ ਕਹਿ ਕੇ ਜਾਂ ਮਹਾਰਾਣੀ ਪ੍ਰਨੀਤ ਕੌਰ ਕਹਿ ਕੇ ਸੰਬੋਧਨ ਕਰਦੇ ਨੇ ਹਾਲਾਂਕਿ ਬਹੁਤ ਦਿਨ ਪਹਿਲਾਂ ਦੀਆਂ ਗੱਲਾਂ ਇਹ ਇਸੇ ਤਰ੍ਹਾਂ ਹੀ ਹੁਣ ਜਿਹੜੇ ਪ੍ਰਿੰਸ ਚਾਰਲਸ ਨੇ ਤੇ ਜਿਹੜਾ ਇਹ ਰੋਇਲ ਟੱਬਰ ਹੈ ਜੀ ਅੱਜ ਕੱਲ੍ਹ ਘੁੰਮ ਰਿਹਾ ਇੱਥੇ ਤੇ ਮੌਜਾਂ ਕਰ ਰਿਹਾ ਜੀ ਸਾਡੇ ਟੈਕਸ ਦੇ ਉੱਤੇ ਵੈਸਲੀ ਸੈਂਟਰ ਰਿਫਿਊਜੀ ਸੈਂਟਰ ਜਿਹੜਾ ਮਾਊਂਟ ਰੋਸਕਲ ਦਾ ਉੱਥੇ ਕੱਲ੍ਹ ਇਹਨਾਂ ਨੇ ਜਿਹੜੇ ਮਹਾਰਾਣੀ ਤੇ ਮਹਾਰਾਜਾ ਕਹਿ ਲਓ ਜਾਂ ਪ੍ਰਿੰਸ ਤੇ ਪ੍ਰਿੰਸੈਸ ਕਹਿ ਲਓ ਇਹਨਾਂ ਨੇ ਉੱਥੇ ਗੇੜੀ ਲਾਈ ਹੈ ਜੀ ਤੇ ਅਕਸਰ ਇਹ ਪਰਿਵਾਰ ਇੱਥੇ ਆਉਂਦਾ ਜਾਂਦਾ ਰਹਿੰਦਾ ਤੇ ਲੋਕਲ ਖਬਰਾਂ ਦੇ ਵਿੱਚ ਮੈਂ ਨਿਊਜ਼ੀਲੈਂਡ ਹੈਰਲਡ ਮੇਰੇ ਸਾਹਮਣੇ ਖੁੱਲ੍ਹੀ ਪਈ ਹੈ ਜੀ ਇਹਦੇ ਵਿੱਚ ਜਿਹੜੇ ਸਕੂਲ ਨੇ ਜੀ ਉਹਨਾਂ ਦੇ ਵਿੱਚ ਹੁਣ ਮੁਕਾਬਲਾ ਸ਼ੁਰੂ ਹੋ ਗਿਆ ਵੀ ਛੇਤੀ ਨਾਲ ਡੋਨੇਸ਼ਨਸ ਜਿਹੜੀ ਆ ਉਹ ਇਕੱਠੀ ਕਰ ਲਈਏ ਜਿਹੜੀਆਂ ਸਰਕਾਰ ਦੀਆਂ ਸਕੀਮਾਂ ਨੇ ਉਹਦੇ ਮੱਦੇਨਜ਼ਰ ਇਹਦੇ ਨਾਲ 1563 ਜਿਹੜੇ ਸਕੂਲ ਆ ਉਹਨਾਂ ਨੂੰ ਐਕਸਟਰਾ ਫੰਡਿੰਗ ਜਿਹੜੀ ਆ ਅਗਲੇ ਸਾਲ ਦਿੱਤੀ ਜਾਣੀ ਆ
ਜੀ
ਸੋ ਸਕੂਲਾਂ 'ਚ ਹੁਣ ਮੁਕਾਬਲਾ ਚੱਲ ਪਿਆ ਜਿੱਦਾਂ ਸਾਡੇ ਭਾਈਚਾਰੇ ਵਿੱਚ ਫੰਡਿੰਗ ਲੈਣ ਲਈ ਇੱਦਾਂ ਹੁਣ ਮਿਨਿਸਟਰੀ ਆਫ ਐਜੂਕੇਸ਼ਨ ਉੱਧਰੋਂ ਲਾਲਾ ਲਾਲਾ ਹੋ ਗਈ ਜੀ
ਚਲੋ
ਤੇ ਇੱਦਾਂ ਹੀ ਹੁਣ ਇੱਕ ਇਹ ਵੀ ਗੱਲ ਬੜੀ ਹੈਰਾਨੀ ਵਾਲੀ ਵੀ ਹਾਫ ਆਫ ਦ ਕੀਵੀਜ਼ ਫੇਲ ਨੌਲੇਜ ਟੈਸਟ ਸੋ ਮੈਂ ਤਾਂ ਕਨੋਲੇਜ ਹੀ ਕਹਿੰਦਾ ਹੁੰਦਾ ਜੀ ਉਹ ਨੌਲੇਜ ਟੈਸਟ ਜਿਹੜਾ ਜੀ ਉਹ ਉਹਨਾਂ ਨੇ ਦੱਸਿਆ ਵੀ ਸਾਡੇ ਜਿਹੜੇ ਇੱਕ ਐਵਰੇਜ ਜਿਹੜਾ ਨਿਊਜ਼ੀਲੈਂਡਰ ਆ ਉਹਦੀ ਖਾਸ ਤੌਰ 'ਤੇ ਜਿਹੜੀ ਜਨਰਲ ਨੌਲੇਜ ਆ ਉਹਦਾ ਘੇਰਾ ਕੋਈ ਬਹੁਤਾ ਵੱਡਾ ਨਹੀਂ ਇਸ ਨੂੰ ਲੈ ਕੇ ਵੀ ਚਰਚਾ ਜਿਹੜੀ ਹੈ ਉਹ ਹੋ ਰਹੀ ਹੈ ਇਹਨਾਂ ਦਿਨੀ ਖਾਸ ਤੌਰ 'ਤੇ ਚਰਚਾ ਇਸ ਗੱਲ ਦੀ ਵੀ ਹੋ ਰਹੀ ਹੈ ਇੱਕ ਨਵੀਂ ਟ੍ਰਾਂਜੀਸ਼ਨ ਜਿਹੜੀ ਹੈ ਆਲ ਬਲੈਕਸ ਦੀ ਟੀਮ ਵਿੱਚ ਉਹ ਵੀ ਆ ਰਹੀ ਹੈ ਸੀਨੀਅਰ ਖਿਡਾਰੀ ਇਕੱਠੇ ਜਿਹੜੇ ਉਹ ਅਲਵਿਦਾ ਕਹਿ ਗਏ ਨੇ ਜੀ ਖੇਡਾਂ ਨੂੰ ਕਈ ਬਾਹਰਲੇ ਕਲੱਬਾਂ ਦੇ ਨਾਲ ਕੰਟਰੈਕਟਡ ਹੋ ਗਏ
ਤੁਹਾਨੂੰ
ਚੇਤਾ ਇਹ ਹੋਣਾ ਕਿ ਜਾਪਾਨ ਵਿਖੇ ਹੋਏ ਵਿਸ਼ਵ ਰਗਬੀ ਕੱਪ ਦੇ ਸੈਮੀਫਾਈਨਲ ਦੇ ਵਿੱਚ ਇੰਗਲੈਂਡ ਤੋਂ ਹਾਰ ਕੇ ਜਿਹੜੀ ਸਾਡੀ ਨਿਊਜ਼ੀਲੈਂਡ ਦੀ ਟੀਮ ਆ ਬਾਹਰ ਹੋ ਗਈ ਸੀ ਪਰ ਇਹ ਹੈ ਵੀ ਇੰਗਲੈਂਡ ਵਾਲੇ ਵੀ ਥੋੜੇ ਜ਼ਿਆਦਾ ਫੁੱਲ ਗਏ ਤੇ ਕੋਚ ਦਾ ਕਹਿਣਾ ਹੈ ਵੀ ਉਹ ਥੋੜਾ ਜ਼ਿਆਦਾ ਓਵਰ ਕੌਨਫੀਡੈਂਟ ਹੋ ਗਿਆ ਥੋੜਾ ਈਜ਼ੀ ਲੈ ਲਿਆ ਉਹਨਾਂ ਨੇ
ਸਾਊਥ ਅਫਰੀਕਾ ਤੋਂ ਹਾਰ ਗਏ
ਸਾਊਥ ਅਫਰੀਕਾ ਵਾਲਿਆਂ ਨੇ ਉਹਨਾਂ ਨੂੰ ਰੋਲਤਾ ਜੀ
ਜੀ
ਸੋ ਇਸ ਕਰਕੇ ਉਹ ਮਤਲਬ ਕਹਾਣੀ ਉਹਨਾਂ ਦੇ ਹੱਥ ਵੀ ਨਹੀਂ ਆ ਸਕੀ ਸੋ ਇਹ ਜਿਹੜੀਆਂ ਖਬਰਾਂ ਨੇ ਇਹ ਗੱਲਾਂ ਬਾਤਾਂ ਜਿਹੜੀਆਂ ਅਖਬਾਰ ਦੇ ਵਿੱਚ ਆਈਆਂ ਹੋਈਆਂ ਨੇ ਰੇਡੀਓ ਸਪਾਈਸ ਦੇ ਉੱਤੇ ਪਰਮਵੀਰ ਬਾਠ ਨਿਊਜ਼ੀਲੈਂਡ ਦੀਆਂ ਲੋਕਲ ਨਿਊਜ਼ ਲੈ ਕੇ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਹਾਜ਼ਰ ਹੁੰਦੇ ਰਹੇ ਜਿਹੜਾ ਪੰਜਾਬ ਦੀਆਂ ਖਬਰਾਂ ਦਾ ਤਬਸਰਾ ਉਸ ਦੇ ਉੱਤੇ ਪ੍ਰਾਈਮ ਏਸ਼ੀਆ ਦੇ ਸਹਿਯੋਗ ਦੇ ਨਾਲ ਅਸੀਂ ਤੁਹਾਡੇ ਲਈ ਗੁਰਪ੍ਰੀਤ ਸੰਧਾਵਾਲੀਆ ਹੋਸਟ ਕਰ ਰਹੇ ਨੇ ਔਰ ਜਤਿੰਦਰ ਪੰਨੂ ਜੀ ਜਿਹੜੇ ਨੇ ਉਹ ਜਵਾਬ ਦੇਣਗੇ ਇਹਨਾਂ ਖਬਰਾਂ ਦੇ ਤਬਸਰੇ ਦੇ ਵਿੱਚ। ਉਸ ਤੋਂ ਪਹਿਲਾਂ ਜੇਕਰ ਗੱਲ ਕਰੀਏ ਜਿਵੇਂ ਪਹਿਲਾਂ ਜ਼ਿਕਰ ਕੀਤਾ ਸੀ ਕਿ ਵੱਖ ਵੱਖ ਤਰੀਕਿਆਂ ਦੇ ਨਾਲ ਗੁਰੂ ਨਾਨਕ ਸਾਹਿਬ ਦਾ ਗੁਰਪੁਰਬ ਜਿਹੜਾ ਉਸ ਨੂੰ ਸੈਲੀਬ੍ਰੇਟ ਕੀਤਾ ਗਿਆ ਔਰ ਕੀਤਾ ਜਾ ਰਿਹਾ। ਬੀਤੇ ਹਫ਼ਤੇ ਅੰਤ ਦੌਰਾਨ ਨੰਬਰ 25 ਟੂਈ ਰੋਡ ਦੇ ਉੱਤੇ 3 ਵੱਖ ਵੱਖ ਸੰਸਥਾਵਾਂ ਵੱਲੋਂ ਵੀ ਵਿਸ਼ੇਸ਼ ਤੌਰ 'ਤੇ ਇੱਕ ਸੈਮੀਨਾਰ ਸਟਾਈਲ ਜਿਹੜਾ ਸੈਲੀਬ੍ਰੇਸ਼ਨ ਹੈ ਉਹ ਰੱਖੀ ਗਈ ਸੀ, ਜਿਸ ਵਿੱਚ ਵੱਖ ਵੱਖ ਬੁਲਾਰਿਆਂ ਨੇ ਗੁਰੂ ਨਾਨਕ ਸਾਹਿਬ ਦੀ ਜ਼ਿੰਦਗੀ ਦੇ ਉੱਤੇ ਜਿਹੜੇ ਆਪਣੇ ਵਿਚਾਰ ਦਿੱਤੇ ਔਰ ਵਾਈਡਰ ਕਮਿਊਨਿਟੀ ਦੇ ਕਾਫ਼ੀ ਲੋਕ ਜਿਹੜੇ ਨੇ ਉਹਨਾਂ ਨੇ ਸ਼ਮੂਲੀਅਤ ਕੀਤੀ, ਜਿਹੜੀ ਕਿ ਇੱਕ ਸ਼ੁਭ ਸ਼ਗਨ ਹੈ ਇਸ ਮੁਲਕ ਦੇ ਵਿੱਚ ਰਹਿੰਦੇ ਹਾਂ, ਜਿੱਥੇ ਮਲਟੀਕਲਚਰਲਿਜ਼ਮ ਜਿਹੜਾ ਸੋਸਾਇਟੀ ਦਾ ਇੱਕ ਪ੍ਰਮੁੱਖ ਹਿੱਸਾ। ਅਤੇ ਦੂਜੇ ਪਾਸੇ ਜਿਹੜੀਆਂ ਸਿੱਖ ਖੇਡਾਂ ਨੇ ਜੀ ਉਹਨਾਂ ਦੀ ਵੀ ਤਿਆਰੀ ਲਗਭਗ ਮੁਕੰਮਲ ਹੈ, ਲਗਭਗ ਰੋਜ਼ ਵੱਖ ਵੱਖ ਟੀਮਾਂ ਦੇ ਨਾਲ ਮੀਟਿੰਗਸ ਚੱਲ ਰਹੀਆਂ ਨੇ। ਇੱਕ ਸਭ ਤੋਂ ਜ਼ਰੂਰੀ ਗੱਲ ਅਮਰੀਕ ਭਾਅ ਜੀ ਕਹਿੰਦੇ ਵੀ ਮੈਂ ਪੁੱਛਦਾ ਪੁੱਛਦਾ ਹੀ ਰਹਿ ਗਿਆ,
ਬਿਲਕੁਲ।
ਸੋ ਮੈਨੂੰ ਦੇਬੀ ਦੀ ਗੱਲ ਯਾਦ ਆ ਗਈ ਵੀ ਦੇਬੀ ਮਿੱਤਰਾਂ ਦੇ ਬਿਨ ਲੰਘੀ ਈਦ
ਵਰਗਾ
ਹੁੰਦੀ ਹੁੰਦੀ ਰਹਿ ਗਈ, ਕਿਸੇ ਰੀਝ
ਵਰਗਾ।
ਸੋ ਭਾਅ ਜੀ ਉਹਨਾਂ ਦੀ ਰੀਝ ਰਹਿ ਗਈ ਕਿ ਮੈਂ ਪੁੱਛਾਂ ਵੀ ਹੁਣ ਸੁੱਖ ਨਾਲ ਦੋ ਕਬੱਡੀ ਫੈਡਰੇਸ਼ਨਾਂ ਨਿਊਜ਼ੀਲੈਂਡ ਦੇ ਵਿੱਚ, ਸੋ ਪ੍ਰਬੰਧਕ ਜਿਹੜੇ ਆ ਕੀ ਉਹਨਾਂ ਦੀਆਂ ਦੋਵੇਂ ਕਬੱਡੀ ਫੈਡਰੇਸ਼ਨਾਂ ਦੇ ਨਾਲ ਸੁਹਿਰਦ ਅਤੇ ਖੁਸ਼ਗਵਾਰ ਮਾਹੌਲ ਦੇ ਵਿੱਚ ਮੀਟਿੰਗਾਂ ਪ੍ਰਵਾਨ ਚੜ ਗਈਆਂ ਕਿ ਹਲੇ ਨਹੀਂ। ਸੋ ਇਹ ਵੱਡਾ ਸਵਾਲ ਹੈ ਕਾਫੀ ਲੋਕਾਂ ਦੇ ਮਨ ਦੇ ਵਿੱਚ, ਲੇਕਿਨ ਅਸੀਂ ਇਸ ਸਵਾਲ ਨੂੰ ਮਿਸ ਕਰ ਗਏ। ਲੇਕਿਨ ਕੋਸ਼ਿਸ਼ ਕਰਾਂਗੇ ਰੇਡੀਓ ਸਪਾਈਸ ਉੱਤੇ ਜਦੋਂ ਨੈਕਸਟ ਇੰਟਰਵਿਊ ਹੋਣੀ ਹੈ ਦਲਜੀਤ ਸਿੱਧੂ ਹੋਣਾ ਦੀ ਜਾਂ ਰੇਡੀਓ ਤਰਾਨਾ ਉੱਤੇ ਸ਼ਨੀਵਾਰ ਨੂੰ 5:20 'ਤੇ ਵੀਰ ਨਿਰਮਲਜੀਤ ਸਿੰਘ ਹੋਣੀਆਂ ਉਹਨਾਂ ਦੇ ਪ੍ਰੋਗਰਾਮ ਦੇ ਵਿੱਚ ਰੂਬਰੂ ਹੋਣਗੇ। ਸੋ ਉੱਥੇ ਇਹ ਸਵਾਲ ਜਿਹੜਾ ਹੈ ਇਹ ਕਾਫੀ ਇੰਪੋਰਟੈਂਟ ਰਹੇਗਾ। ਅਸੀਂ ਜਾਣਦੇ ਹੀ ਹਾਂ ਕਿ ਜਿਹੜੇ ਮੇਰੇ ਵਰਗੇ ਪੇਂਡੂ ਲੋਕ ਆ ਉਹ ਕਬੱਡੀ ਨੂੰ ਬਹੁਤ ਪਿਆਰ ਕਰਦੇ ਜੀ,
ਬਿਲਕੁਲ।
ਔਰ ਉਹਨਾਂ ਦੀ ਜਿਹੜੀ ਵਿਸ਼ ਲਿਸਟ ਆ ਉਹਦੇ 'ਤੇ ਪਹਿਲੇ ਨੰਬਰ 'ਤੇ ਕਬੱਡੀ ਦੀ ਗੇਮ ਹੀ ਹੁੰਦੀ ਹੈ, ਹਾਲਾਂਕਿ ਬਾਕੀ ਖੇਡਾਂ ਵੀ ਉਹਨਾਂ ਨੂੰ ਘਟਾ ਕੇ ਨਹੀਂ ਦੇਖਿਆ ਜਾ ਸਕਦਾ। ਸੋ ਇੱਕ ਵਾਰ ਫਿਰ ਬੇਨਤੀ ਕਰਨੀ ਚਾਹਾਂਗੇ ਜੇਕਰ ਤੁਸੀਂ ਵਾਲੰਟੀਅਰ ਇਸ ਦੇ ਵਿੱਚ ਜਾਂ ਤੁਹਾਡੇ ਪਰਿਵਾਰ ਦਾ ਕੋਈ ਮੈਂਬਰ ਯੋਗਦਾਨ ਪਾ ਸਕਦਾ ਹੋਵੇ ਤਾਂ ਬਿਲਕੁਲ ਨਹੀਂ ਹਿਚਕਚਾਉਣਾ, info@nzsikhgames.org ਦੇ ਉੱਤੇ ਜਾ ਕੇ ਤੁਸੀਂ ਜ਼ਰੂਰ ਰਜਿਸਟਰ ਕਰ ਸਕਦੇ ਹੋ। ਗੁਰੂ ਘਰਾਂ ਦਾ ਬਹੁਤ ਵੱਡਾ ਸਹਿਯੋਗ ਹੈ ਜੀ ਹੁਣ ਤੱਕ ਲੰਗਰ ਦੇ ਮਾਮਲੇ ਵਿੱਚ ਵੀ ਔਰ ਫਾਈਨੈਂਸ਼ੀਅਲ ਜੇਕਰ ਐਸਪੈਕਟ ਨੂੰ ਦੇਖਦੇ ਹਾਂ। ਸੋ ਪਹਿਲੀਆਂ ਸਿੱਖ ਖੇਡਾਂ ਜਿਹੜੀਆਂ ਨਿਊਜ਼ੀਲੈਂਡ ਦੀਆਂ ਉਹਨਾਂ ਦੇ ਵਿੱਚ ਇਹ ਸਾਰੀ ਜਿਹੜੀ ਕਵਾਇਦ ਹੈ ਉਹ ਚੱਲ ਰਹੀ ਹੈ। ਇਸ ਸ਼ਰਤ 'ਤੇ ਖੇਡਾਂ ਸੱਜਣ ਜੀ ਇਸ਼ਕ ਦੀ ਬਾਜ਼ੀ
ਜੀ,
ਇਸ ਸ਼ਰਤ 'ਤੇ ਖੇਡਾਂ ਸੱਜਣ ਜੀ ਇਸ਼ਕ ਦੀ ਬਾਜ਼ੀ, ਜਿੱਤਾਂ ਤਾਂ ਮੈਂ ਤੁਹਾਡਾ
ਜੀ, ਹਾਰਾਂ
ਤਾਂ ਤੁਸੀਂ
ਮੇਰੇ।
ਸੋ
ਜੀ
ਮੈਨੂੰ ਇੱਥੇ ਦਿਓ ਇਜਾਜ਼ਤ, ਮਿਹਰਬਾਨੀ।
ਬਿਲਕੁਲ ਜੀ, ਸੋ ਖੇਡਾਂ ਇਹ ਜ਼ਰੂਰੀ ਨੇ। ਸੋ ਇਸਦੇ ਵਿੱਚ ਵਧਾਈ ਦੇ ਪਾਤਰ ਤੱਕ ਰਹੇ ਨੇ ਗੁਰੂ ਘਰ ਕੇ, ਮੈਂ ਪਿਛਲੇ ਹਫ਼ਤੇ ਸ਼ੇਰੇ ਪੰਜਾਬ ਦੀ ਟੀਮ ਦੇ ਨਾਲ ਜੁੜੇ ਹੋਏ ਹਾਂ ਤਾਂ ਉਹਨਾਂ ਨੇ ਜੀ ਉੱਥੇ ਪ੍ਰੈਕਟਿਸ ਸ਼ੁਰੂ ਕਰ ਦਿੱਤੀ। ਸੋ ਫੁੱਟਬਾਲ ਦੀ ਜਿਹੜੀ ਟੀਮ ਹੈ ਟਰਫ ਦੇ ਉੱਤੇ ਖੇਡਣ ਦਾ ਪ੍ਰੈਕਟਿਸ ਕਰਨ ਦਾ ਮੌਕਾ ਮਿਲਿਆ। ਲਾਜਵਾਬ ਬਹੁਤ ਹੀ ਖਰਚੇ ਦੇ ਵਿੱਚ ਬਣੀ ਹੋਈ ਇਹ ਗਰਾਊਂਡ ਜਿੱਥੇ ਕਿ ਪ੍ਰੈਕਟਿਸ ਕੀਤੀ। ਸੋ ਆਉਣ ਵਾਲੇ ਸਮੇਂ ਦੇ ਵਿੱਚ ਵੀ ਕਾਫੀ ਵੱਡਾ ਟੂਰਨਾਮੈਂਟ ਜਿਹੜਾ ਉੱਥੇ ਵੀ ਹੋਵੇਗਾ। ਸੋ ਉਸਦੀਆਂ ਜਾਣਕਾਰੀਆਂ ਆਉਂਦੇ ਸਮੇਂ ਦੇ ਵਿੱਚ ਦਿੰਦੇ ਚੱਲਾਂਗੇ। ਅਤੇ ਲਓ ਫਿਰ ਚੱਲਦੇ ਚੱਲਦੇ ਜਿਵੇਂ ਗੱਲ ਹੋਈ ਹੈ ਜੀ ਜਤਿੰਦਰ ਪੰਨੂ ਹੋਣਾਂ ਦੀ ਟਿੱਪਣੀ ਜਿਹੜੀ ਆ ਉਹ ਵੀ ਸੁਣਦੇ ਚੱਲਦੇ ਹਾਂ ਅਤੇ ਫਿਰ ਅਗਲੇ ਹਫ਼ਤੇ ਫਿਰ ਇੱਕ ਨਵਾਂ ਪ੍ਰੋਗਰਾਮ ਲੈ ਕੇ ਤੁਹਾਡੀ ਸੇਵਾ 'ਚ ਹਾਜ਼ਰ ਹੋਵਾਂਗੇ। ਜਦ ਤੱਕ ਲਈ ਆਪਣਾ ਖਿਆਲ ਰੱਖਣਾ। ਸੋ ਕੀ ਵੀ ਪੰਜਾਬੀ ਜਿਹੜੇ ਅਵਾਰਡਸ ਨੇ ਸੋ ਇਹ ਤਰੀਕ ਵੀ ਤੁਸੀਂ ਨਹੀਂ ਭੁੱਲਣੀ, 23 ਤਰੀਕ ਨੂੰ ਤੁਹਾਡੇ ਆਪਣੇ ਸ਼ਹਿਰ ਪਾਪਾ ਟੋਇਟੋਏ ਦੇ ਵਿੱਚ ਜਿਹੜੇ ਇਹ ਅਵਾਰਡ ਜਿਹੜੇ ਨੇ ਹੋਣ ਜਾ ਰਹੇ ਨੇ। ਜਿਵੇਂ ਪਹਿਲਾਂ ਜ਼ਿਕਰ ਹੋਇਆ ਸੀ ਕਿ 6 ਸੀਟਾਂ ਹੀ ਬਚਦੀਆਂ ਨੇ, ਅਗਰ ਤੁਸੀਂ ਫਿਰ ਇਹਨਾਂ ਸੀਟਾਂ ਨੂੰ ਪਾਉਣਾ ਚਾਹੁੰਦੇ ਹੋ ਤਾਂ ਫਿਰ ਤੁਸੀਂ ਜਿਹੜੇ 3 ਨੰਬਰ ਸਨ ਉਹਦੇ 'ਤੇ ਤੁਸੀਂ ਸੰਪਰਕ ਜਿਹੜਾ ਉਹ ਕਰ ਸਕਦੇ ਹੋ। ਸੋ ਬਹੁਤ ਮਿਹਰਬਾਨੀ ਜੀ, ਮਿਲਦੇ ਹਾਂ ਫਿਰ ਅਗਲੇ ਹਫ਼ਤੇ। ਕੋਈ ਗਲਤੀ ਹੋ ਗਈ ਹੋਵੇ ਇਸ ਦੇ ਲਈ ਮਾਫ਼ੀ ਵੀ ਚਾਹਾਂਗੇ। ਬਹੁਤ ਮਿਹਰਬਾਨੀ।
ਸਾਬਕਾ ਵਿਦੇਸ਼ ਮੰਤਰੀ ਰਹੇ ਆ ਤੇ ਇੱਦਾਂ ਜਾਪਦਾ ਵੀ ਜਿਵੇਂ ਹੁਣ ਮੋਦੀ ਸਾਹਿਬ ਨੂੰ ਟੱਕਰ ਦੇਣ ਦੀ ਕੋਸ਼ਿਸ਼ ਤਿਆਰੀ ਚ ਨੇ ਜਾਂ ਫਿਰ ਕੁਛ ਹੋਰ ਹੈ ਜੀ?
ਟੱਕਰ ਦੇਣ ਦੀ ਤਿਆਰੀ ਚ ਲਗਭਗ ਉਹਨੇ ਆਪਣੇ ਕੁਛ ਪੱਤੇ ਜ਼ਾਹਰ ਕਰ ਵੀ ਦਿੱਤੇ
ਜੀ।
ਵਾਜਪੇਈ ਸਰਕਾਰ ਵੇਲੇ ਦੋ ਬੰਦੇ ਹੁੰਦੇ ਸੀ ਜਿਨ੍ਹਾਂ ਦਾ ਆਪੋ ਚ ਭੁਲੇਖਾ ਪੈਂਦਾ, ਇੱਕ ਜਸਵੰਤ ਸਿੰਘ ਸੀ ਇੱਕ ਯਸ਼ਵੰਤ ਸਿੰਘ ਸੀ
ਜੀ।
ਪਹਿਲਾਂ ਜਸਵੰਤ ਸਿੰਘ ਖਜ਼ਾਨਾ ਮੰਤਰੀ ਬਣਾਇਆ, ਉਹ ਰਾਜਸਥਾਨ ਦਾ ਸੀ, ਤੇ ਯਸ਼ਵੰਤ ਸਿੰਘ ਵਿਦੇਸ਼ ਮੰਤਰੀ ਬਣਾਇਆ
ਜੀ,
ਉਹ ਬਿਹਾਰ ਦਾ ਸੀ, ਜਿਹਦੇ ਵਿੱਚੋਂ ਬਾਅਦ ਚ ਝਾਰਖੰਡ ਬਣਾਇਆ ਗਿਆ ਤੇ ਝਾਰਖੰਡ ਚੋਂ ਚਲਾ ਗਿਆ
ਜੀ।
ਕੁਛ ਸਮੇਂ ਬਾਅਦ ਅਦਲਾ ਬਦਲੀ ਕੀਤੀ ਗਈ, ਜਿਹੜਾ ਵਿਦੇਸ਼ ਮੰਤਰੀ ਯਸ਼ਵੰਤ ਸਿੰਘ ਸੀ ਉਹਨੂੰ ਖਜ਼ਾਨਾ ਮੰਤਰੀ ਬਣਾ ਦਿੱਤਾ, ਤੇ ਜਿਹੜਾ ਖਜ਼ਾਨਾ ਮੰਤਰੀ ਜਸਵੰਤ ਸਿੰਘ ਸੀ ਉਹਨੂੰ ਇਹ ਤਾਂ ਜਸਵੰਤ ਸਿੰਘ ਤੇ ਯਸ਼ਵੰਤ ਸਿੰਘ ਆਪੋ ਚ ਬਦਲ ਦਿੱਤਾ
ਜੀ। ਸਿਰਾ ਵੀ ਲੱਗਦਾ ਨਾ ਇਹਨਾਂ ਨਾਂ ਨਾਲ,
ਇਹ ਯਸ਼ਵੰਤ ਅਸਲ ਚ ਜਿਹੜੇ ਸਿਰਹਾ
ਜੀ ਜੀ,
ਇਹ ਸਿੰਘ ਹਿੰਦੀ ਚ ਲਿਖਣ ਲੱਗਿਆ, ਸਿੰਘ ਨੂੰ ਵੀ ਸਿਹੇ ਲਿਖਦੇ ਆ, ਇਹ ਸਿੰਘ ਤੋਂ ਸਿਹੇ ਬਣਿਆ, ਸਿੰਘ ਤੋਂ ਸਿਨਹਾ ਬਣਿਆ, ਸਿਨਹਾ ਤੋਂ ਅੱਗੇ ਜਾ ਕੇ ਸ੍ਰੀਲੰਕਾ ਚ ਸਿਨਹਾਲੀ ਵੀ ਬਣਿਆ।
ਚਲੋ ਜੀ,
ਉੱਥੇ ਤਾਮਿਲ ਤੇ ਸਿਨਹਾਲੀ ਦੀ ਜਿਹੜੀ ਲੜਾਈ ਉਹ ਸਿਨਹਾਲੀ ਜਿਹੜੇ ਨੇ ਉਹ ਸਾਡੇ ਸਿਨਹਾ ਹੀ ਉੱਥੋਂ ਤੱਕ ਗਏ ਆ। ਜੀ ਇਹ ਅਸਲ ਜਸਵੰਤ ਯਸ਼ਵੰਤ ਸਿੰਘ ਸਿਨਹਾ ਜਿਹੜਾ ਨਾ ਇਹ ਵੀ ਵਾਜਪਾਈ ਭਗਤ ਸੀ ਜਸਵੰਤ ਸਿੰਘ ਵੀ ਜੀ ਦੋਵਾਂ ਨੂੰ ਅਡਵਾਨੀ ਪਸੰਦ ਨਹੀਂ ਸੀ ਕਰਦਾ ਤੇ ਦੋਵੇਂ ਅਡਵਾਨੀ ਨੂੰ ਪਸੰਦ ਨਹੀਂ ਸੀ ਕਰਦੇ ਦੋਵਾਂ ਦੇ ਵਾਜਪਾਈ ਨਾਲ ਨੇੜਤਾ ਦੇ ਵਿਚੋਂ ਇੱਕ ਫਰਕ ਸੀ ਕਿ ਜਸਵੰਤ ਸਿੰਘ ਬਹੁਤ ਚਿਰਾਂ ਤੋਂ ਜਦੋਂ ਤੋਂ ਆਰਮੀ ਚੋਂ ਛੱਡ ਕੇ ਆਇਆ ਉਹਨੇ ਤੇ ਕੈਪਟਨ ਅਮਰਿੰਦਰ ਸਿੰਘ ਨੇ ਲਗਭਗ ਇਕੱਠਿਆਂ ਆਰਮੀ ਛੱਡੀ
ਜੀ
ਉਹ ਆਰਮੀ ਦੇ ਵਿਚ ਮੇਜਰ ਰੈਂਕ ਸੀਗਾ ਪੁਰਾਣੇ ਰਜਵਾੜਾ ਖਾਨਦਾਨ ਚੋਂ ਸੀ ਤੇ ਕੈਪਟਨ ਅਮਰਿੰਦਰ ਸਿੰਘ ਪੁਰਾਣੇ ਰਾਜ ਪਰਿਵਾਰ ਦੇ ਵਿਚੋਂ ਸੀ ਰਜਵਾੜੇ ਚੋਂ ਸੀਗਾ ਇੱਕ ਕੈਪਟਨ ਸੀ ਇਹ ਦੋਵੇਂ ਅੱਗੇ ਪਿੱਛੇ ਹੀ ਛੱਡ ਕੇ ਆਏ ਤੇ ਇੱਕ ਦੂਜੇ ਨੂੰ ਅਜੇ ਵੀ ਅਮਰਿੰਦਰ ਸਿੰਘ ਉਹਨੂੰ ਅਖੀਰ ਦਿਨਾਂ ਤੱਕ ਜਦ ਤੱਕ ਉਹਨੂੰ ਹੋਸ਼ ਸੀ ਮੇਜਰ ਜਸਵੰਤ ਸਿੰਘ ਹੀ ਕਹਿੰਦਾ ਰਿਹਾ
ਜੀ
ਉਹ ਉਥੋਂ ਆ ਕੇ ਤੇ ਇਹਦੇ ਚ ਆ ਗਿਆ ਭਾਰਤੀ ਜਨਤਾ ਪਾਰਟੀ ਚ ਜਿਹੜਾ ਯਸ਼ਵੰਤ ਸਿਨਹਾ ਸੀ ਇਹ ਆਈ ਐਸ ਅਫਸਰ ਸੀ ਉਥੋਂ ਛੱਡ ਕੇ ਆਇਆ ਤੇ ਭਾਰਤੀ ਜਨਤਾ ਪਾਰਟੀ ਚ ਆਇਆ ਇਹਦੇ ਚੋਣ ਤੋਂ ਪਹਿਲਾਂ ਜਨਤਾ ਦਲ ਜਨਤਾ ਪਾਰਟੀ ਚ ਰਿਹਾ
ਜੀ
ਉਧਰ ਆਇਆ ਸੀ ਚੰਦਰ ਸ਼ੇਖਰ ਦੇ ਸਾਥੀਆਂ ਵੱਲੋਂ ਘੁੰਮਦਾ ਘੁੰਮਦਾ ਇੱਥੇ ਆਇਆ ਸੀ ਪਰ ਭਰੋਸੇਮੰਦ ਸੀ ਜਦੋਂ ਮੋਦੀ ਰਾਜ ਆਇਆ ਤੇ ਇਹਨਾਂ ਦੋਵਾਂ ਨੂੰ ਪਹਿਲਾਂ ਹੀ ਨੁਕਰੇ ਲਾ ਦਿੱਤਾ ਗਿਆ ਸੀ ਖੈਰ ਅਜੇ ਯਸ਼ਵੰਤ ਸਿਨਹਾ ਦਾ ਕੁਝ ਨਾ ਕੁਝ ਬੋਲਬਾਲਾ ਹੈਗਾ ਸੀ ਸਮਝਿਆ ਜਾਂਦਾ ਸੀ ਕਿ ਅਗਲੀ ਸਰਕਾਰ ਚ ਜੇ ਮੋਦੀ ਸਾਹਿਬ ਜਿੱਤ ਗਏ ਪ੍ਰਧਾਨ ਮੰਤਰੀ ਬਣ ਗਏ ਤੇ ਇਹਨੂੰ ਕੋਈ ਵੱਡਾ ਅਹੁਦਾ ਦੇਣਗੇ
ਜੀ
ਪਰ ਉਹਨਾਂ ਨੇ ਇਹ ਸਿਰੇ ਤੇ ਜਾ ਕੇ ਉਹਨੂੰ ਕਹਿ ਦਿੱਤਾ ਕਿ ਤੁਸੀਂ ਚੋਣ ਨਾ ਲੜੋ ਤੁਹਾਨੂੰ ਅਸੀਂ ਅਸੈਂਬਲੀ ਦੇ ਲੜਾਵਾਂਗੇ ਤੁਹਾਡੇ ਮੁੰਡੇ ਨੂੰ ਮੈਂ ਕੇਂਦਰ ਚ ਲਿਜਾ ਕੇ ਮੰਤਰੀ ਬਣਾ ਦਿੰਦਾ
ਜੀ
ਮੁੰਡਾ ਜਯੰਤ ਸਿਨਹਾ ਉਹਨੂੰ ਕੇਂਦਰ ਚ ਮੰਤਰੀ ਬਣਾ ਦਿੱਤਾ ਤੇ ਜਦੋਂ ਵਿਧਾਨ ਸਭਾ ਚੋਣਾਂ ਆਈਆਂ ਉਥੋਂ ਵੀ ਯਸ਼ਵੰਤ ਸਿਨਹਾ ਦਾ ਪਤਾ ਸਾਫ਼ ਕਰਤਾ ਇਸ ਕਰਕੇ ਕਿ ਹੈਵੀ ਵੇਟ ਹੈ ਵਾਜਪਾਈ ਭਗਤਿਆ ਮੈਨੂੰ ਖਰਾਬ ਕਰੇਗਾ ਉਹਦਾ ਕਰਕੇ ਉਹ ਫਿਰ ਕਿਸੇ ਪਾਸੇ ਜੁਗਾ ਰਹਿ ਗਿਆ ਉੱਥੇ ਹੋਰ ਬੰਦੇ ਲਿਆ ਕੇ ਇਹਨਾਂ ਨੇ ਸਰਕਾਰ ਬਣਾ ਲਈ ਸਰਕਾਰ ਬਣਾਉਣ ਵਾਸਤੇ 41 ਚਾਹੀਦੇ ਸੀ ਇਹਨਾਂ ਨੂੰ 81 ਦੇ ਵਿੱਚੋਂ
ਜੀ
ਇਹਨਾਂ ਦੇ ਆਪਣੇ ਭਾਜਪਾ ਦੇ 37 ਜਿੱਤੇ ਤੇ ਇਹਨਾਂ ਨੇ ਇੱਕ ਹੋਰ ਪਾਰਟੀ ਆਲ ਝਾਰਖੰਡ ਸਟੂਡੈਂਟ ਯੂਨੀਅਨ AJSU ISU ਜਿਹੜੀ ਹੈ ਉਹਨਾਂ ਦੇ 4 ਜਿੱਤੇ ਸੀ ਉਹਨਾਂ ਰਲ ਕੇ ਸਰਕਾਰ ਬਣਾਈ ਫਿਰ ਉਹਦੀ ਨਿਰਭਰਤਾ ਘਟਾਉਣ ਵਾਸਤੇ ਦੂਜੀਆਂ ਪਾਰਟੀਆਂ ਦੇ 6 ਬੰਦੇ ਹੋਰ ਤੋੜੇ 2 ਹੋਰ ਤੋੜੇ ਇਹ 2 ਹੋਰ ਤੋੜੇ ਕਰਕੇ ਤੇ 47 ਕਰ ਲਏ ਤੇ ਉਹ ਜਿਹੜੀ ਝਾਰਖੰਡ ਸਟੂਡੈਂਟ ਯੂਨੀਅਨ ਵਾਲੇ ਸੀ ਉਹ ਵੀ ਨਾਰਾਜ਼ ਹੋ ਗਏ ਇੱਧਰ ਯਸ਼ਵੰਤ ਸਿਨਹਾ ਜਿਹੜਾ ਸੀ ਉਹ ਪਿਛਲੇ ਸਮੇਂ ਤੋਂ ਫਿਰ ਹੌਲੀ ਹੌਲੀ ਆਪਣੀ ਨਾਰਾਜ਼ਗੀ ਜ਼ਾਹਰ ਕਰਦਾ ਕਰਦਾ ਪਹਿਲਾਂ ਤਾਂ ਉਹਨੇ ਖੁੱਲ੍ਹ ਕੇ ਆਖਿਆ ਕਿ ਮੰਦਾ ਹੈ ਬਹੁਤ ਬੁਰੇ ਹਾਲਾਤ ਨੇ
ਜੀ
ਫਿਰ ਉਹਨੇ ਆਖਿਆ ਜਿਹੜੀ ਨਰਿੰਦਰ ਮੋਦੀ ਸਰਕਾਰ ਦੇਸ਼ ਨੂੰ ਤਬਾਹ ਕਰ ਦੇਗੀ ਆਹ ਰਫੇਲ ਸੌਦਾ ਲੋਕ ਗਲਤ ਸਮਝਦੇ ਆ ਕਿ ਇਹ ਰਾਹੁਲ ਗਾਂਧੀ ਨੇ ਚੁੱਕਿਆ ਰਾਹੁਲ ਗਾਂਧੀ ਨੇ ਇਹ ਸੌਦਾ ਨਹੀਂ ਚੁੱਕਿਆ ਇਹਨੂੰ ਚੁੱਕਣ ਵਾਲੇ 2 ਬੰਦੇ ਆ ਇੱਕ ਯਸ਼ਵੰਤ ਸਿਨਹਾ ਦੂਸਰਾ ਅਰੁਣ ਸ਼ੌਰੀ ਇਹ ਦੋਵੇਂ ਵਾਜਪਾਈ ਸਰਕਾਰ ਚ ਮੰਤਰੀ ਹੁੰਦੇ ਸੀ ਯਸ਼ਵੰਤ ਸਿਨਹਾ ਖਜ਼ਾਨਾ ਮੰਤਰੀ ਸੀ ਅਰੁਣ ਸ਼ੌਰੀ ਮਿਨਿਸਟਰੀ ਆਫ ਡਿਸਇਨਵੈਸਟਮੈਂਟ ਪਬਲਿਕ ਸੈਕਟਰ ਦੇ ਜਿਹੜੇ ਅਦਾਰੇ ਆ ਉਹਨਾਂ ਦੇ ਮੋਸ਼ੇ ਪਾਉਣ ਦਾ ਉਹਨਾਂ ਨੂੰ ਤੋੜਨ ਦਾ ਵੇਚਣ ਦਾ ਮਹਿਕਮਾ ਉਹਦੇ ਕੋਲ ਸੀ
ਜੀ
ਇਹ ਦੋਵੇਂ ਉਦੋਂ ਜਿਹੜੇ ਵਾਜਪਾਈ ਭਗਤ ਆ ਇਹਨਾਂ ਨੇ ਕੇਸ ਚੁੱਕਿਆ ਸੀ ਤੇ ਉਹ ਕੇਸ ਰੱਦ ਹੋ ਗਿਆ ਫਿਰ ਰਾਹੁਲ ਗਾਂਧੀ ਦੇ ਨਾਂ ਲੱਗ ਗਿਆ ਰਿਵਿਊ ਪਟੀਸ਼ਨ ਪਾਈ ਫਿਰ ਨਾ ਪਾਈ ਇਹੋ ਹੀ ਹੁਣ ਫਿਰ ਇੱਕ ਹੋਰ ਰਿਵਿਊ ਪਟੀਸ਼ਨ ਪਾਉਣ ਨੂੰ ਫਿਰਦੇ ਆ ਔਰ ਉਹਨੇ ਇਹ ਵੀ ਆਖਿਆ ਕਿ ਮੇਰੇ ਨਾਲ ਇਸ ਗੱਲ ਤੋਂ ਮੋਦੀ ਇੰਨਾ ਨਾਰਾਜ਼ ਹੈ ਕਿ ਮੇਰੇ ਮੁੰਡੇ ਨੂੰ ਕੇਂਦਰ ਚ ਮੰਤਰੀ ਬਣਾਇਆ ਸੀ ਉਹਦੇ ਕੋਲ ਚੱਜ ਦਾ ਮਹਿਕਮਾ ਖੋ ਕੇ ਉਹ ਖਜ਼ਾਨਾ ਮੰਤਰਾਲੇ ਦੇ ਵਿੱਚ ਰਾਜ ਮੰਤਰੀ ਹੁੰਦਾ ਸੀ ਉਹਨੂੰ ਉੱਥੋਂ ਹਟਾ ਕੇ ਉਹਦੀ ਥਾਂ ਤੇ ਇਹ ਐਵੀਏਸ਼ਨ ਦਾ ਹਵਾਈ ਜਹਾਜ਼ਾਂ ਦਾ ਮੰਤਰੀ ਬਣਾ ਦਿੱਤਾ ਅਨੁਰਾਗ ਠਾਕੁਰ ਨੂੰ ਲਿਆ ਕੇ ਨਿਰਮਲਾ ਸੀਤਾਰਮਨ ਦੇ ਨਾਲ ਲਾ ਦਿੱਤਾ ਕਿਉਂਕਿ ਉਹਨਾਂ ਨੂੰ ਸੂਟ ਕਰਦਾ ਮੋਦੀ ਨੂੰ ਉਹਨੇ ਆਖਿਆ ਜੀ ਇਹ ਜੋ ਕੁਛ ਹੋਇਆ ਮੈਨੂੰ ਪਤਾ ਇਹ ਵੀ ਉਹ ਆਖੀ ਜਾਂਦਾ ਕਿ ਜਿਹੜੀ ਇਸ ਵੇਲੇ ਸਾਡੀ ਆਰਥਿਕਤਾ ਦੇ ਵਿੱਚ ਮੰਦੀ ਚੱਲਦੀ ਪਈ ਮੰਦਵਾੜਾ ਚੱਲਦਾ ਪਿਆ ਬਹੁਤ ਮਾੜੇ ਹਾਲਾਤ ਨੇ ਉਹਨੇ ਦੱਸਿਆ ਕਹਿੰਦਾ ਕਿ ਇੱਕ ਹੁੰਦੇ ਆ ਅਨੁਮਾਨ ਜਿਹੜੇ ਬਜਟ ਪੇਸ਼ ਕਰਨ ਲੱਗਿਆ ਪੇਸ਼ ਕਰਦੇ ਆ ਇੱਕ ਹੁੰਦੇ ਆ ਸੋਧੇ ਹੋਏ ਅਨੁਮਾਨ ਕਿ ਸਾਡਾ ਇਰਾਦਾ ਤੇ ਹੈਗਾ ਸੀ ਕਿ 1,00,000 ਕਰੋੜ ਦੀ ਕਮਾਈ ਹੋ ਜਾਣੀ ਆ ਪਰ ਹੋਈ ਮਸਾ ਇੰਨੀ ਕੁ ਅਸੀਂ ਕੋਸ਼ਿਸ਼ ਕਰਾਂਗੇ ਅਗਲੇ ਸਾਲ ਚ ਵਧਾਵਾਂਗੇ ਕਹਿੰਦਾ ਇਹ ਹੁਣ ਬਜਟ ਪੇਸ਼ ਕਰਨ ਲੱਗਿਆ ਪਿਛਲੀ ਵਾਰੀ ਅਰੁਣ ਜੈਤਲੀ ਨੇ ਵੀ ਉਹ ਕੁਛ ਕੀਤਾ ਤੇ ਹੁਣ ਉਹਦੇ ਕੋਲ ਕਿਉਂਕਿ ਕੰਮ ਕਰ ਚੁੱਕੀ ਉਹਦੇ ਨਾਲ ਨਿਰਮਲਾ ਸੀਤਾਰਮਨ ਇਹ ਵੀ ਉਹ ਕਰਦੀ ਹੈ ਕਿ ਬਜਟ ਦੇ ਅਨੁਮਾਨ ਪੇਸ਼ ਕਰਨ ਦੀ ਥਾਂ ਸੋਧੇ ਹੋਏ ਅਨੁਮਾਨ ਪੇਸ਼ ਕਰਕੇ ਫਿਰ ਨਵੇਂ ਅਨੁਮਾਨ ਪੇਸ਼ ਕਰਦੀ ਹੈ ਤਾਂ ਕਿ ਜਾਪੇ ਕੇ ਤਰੱਕੀ ਹੋ ਰਹੀ ਹੈ ਉਹ ਕਹਿੰਦਾ ਜੇ ਇਹ ਜਾਪੇ ਕੇ ਪਿਛਲੀ ਵਾਰੀ ਤੁਹਾਡਾ ਅਨੁਮਾਨ ਕੀ ਸੀ ਤੇ ਹੁਣ ਕੀ ਹੈ ਫਿਰ ਘਾਟਾ ਦਿਸਦਾ ਪਰ ਇਹ ਪਿਛਲੀ ਵਾਰੀ ਦੇ ਅਨੁਮਾਨ ਨਹੀਂ ਦੱਸਦੀ ਸੋਧੇ ਹੋਏ ਅਨੁਮਾਨ ਦੱਸਦੀ ਹੈ ਕਿਉਂਕਿ ਉਹ ਪਤਾ ਲੱਗ ਜਾਂਦਾ ਵੀ ਉਹਦੇ ਘੱਟ ਸੀਗੇ ਤੇ ਉਹਦੇ ਤੋਂ ਵਧਾ ਕੇ ਦੱਸ ਲੈਂਦੀ ਹੈ ਜੇ ਇਹ ਉਦਾਂ ਦੱਸੇ ਕਿ ਪਿਛਲੀ ਵਾਰੀ ਪਹਿਲੇ ਅਨੁਮਾਨ ਕੀ ਸੀ ਤੇ ਨਵੇਂ ਕੀ ਹੈ ਤੇ ਫਿਰ ਇਹਦਾ ਸਾਰਾ ਗੁਜ਼ਾਰ ਹੋ ਜਾਣਾ ਉਹ ਹੁਣ ਉੱਥੇ ਝਾਰਖੰਡ ਚ ਐਲਾਨ ਹੋ ਚੁੱਕਾ ਵਾ ਚੋਣਾਂ ਦਾ
ਜੀ
ਉਹਨਾਂ ਦੇ ਮਗਰੀ ਮਗਰ ਦਿੱਲੀ ਦੀਆਂ ਆ ਰਹੀਆਂ ਨੇ ਜਿਹੜੇ ਆਲ ਝਾਰਖੰਡ ਸਟੂਡੈਂਟ ਯੂਨੀਅਨ ਵਾਲੇ ਸੀ ਜਿਨ੍ਹਾਂ ਨੇ ਭਾਜਪਾ ਨਾਲ ਮਿਲ ਕੇ ਮੋਦੀ ਸਾਹਿਬ ਦੇ ਕਹਿਣ ਤੇ ਸਰਕਾਰ ਬਣਾਈ ਸੀ ਉਹ ਰੁੱਸੇ ਪਏ ਉਹ ਕਹਿੰਦੇ ਸਾਡੀ ਨਿਰਭਰਤਾ ਘਟਾਉਣ ਵਾਸਤੇ ਤੁਸੀਂ ਦੂਸਰੀਆਂ ਪਾਰਟੀਆਂ ਚੋਂ 10 ਬੰਦੇ ਤੋੜ ਕੇ ਆਪਣੇ ਚ ਪਾਏ ਅਗਲੀ ਵਾਰੀ ਸਾਨੂੰ ਕੋਈ ਨੀ ਪੁੱਛਣਾ ਤੁਸੀਂ ਤਾਂ ਨਿਤੀਸ਼ ਕੁਮਾਰ ਨੀ ਪੁੱਛਦੇ ਉਹ ਵੀ ਨਾਰਾਜ਼ ਨੇ ਇਸ ਵੇਲੇ ਝਾਰਖੰਡ ਦੇ ਵਿੱਚ ਮੋਦੀ ਰੱਥ ਨੂੰ ਰੋਕਣ ਵਾਸਤੇ ਯਸ਼ਵੰਤ ਸਿਨਹਾ ਮੈਦਾਨ ਵਿੱਚ ਪੂਰੀ ਤਰ੍ਹਾਂ ਸਰਗਰਮ ਹੈ ਉਹਦਾ ਮੁੰਡਾ ਵੀ ਕਿਸੇ ਵਕਤ ਅਸਤੀਫਾ ਦੇ ਸਕਦਾ ਉਹਨਾਂ ਚਿਰ ਤੱਕ ਢੀਂਡਸਾ ਦੇ ਮੁੰਡੇ ਅਕਾਲੀ ਦਲ ਚ ਰਹਿਣ ਜਿੱਦਾਂ ਇਹ ਆ ਉਹ ਤਾਂ ਉਹ ਆਪਣੇ ਮੁੰਡੇ ਨੂੰ ਵਾਕੂਗਾ ਭਾਜਪਾ ਚ ਰਹੇ ਪਰ ਜਿੱਦਣ
ਅਗਲੀ ਗੱਲ ਹੁਣ ਮੈਂ ਪੁੱਛਣੀ ਚਾਹੁੰਦਾ ਵੀ ਜੇ ਗਰਾਰੀ ਝਾਰਖੰਡ ਚ ਏਦਾਂ ਫਸਣ ਨੂੰ ਫਿਰਦੀ ਹੈ ਤੇ ਇਹ ਦੂਜੀ ਸਰਕਾਰ ਕਾਹਦੀ ਆਈ ਮੋਦੀ ਸਾਹਿਬ ਦੀ? ਅਲੱਗ ਅਲੱਗ ਸਟੇਟਾਂ ਚ ਇਹ ਕੁਛ ਹੋਣ ਲੱਗ ਪਿਆ, ਹਰਿਆਣੇ ਚ ਜਿਵੇਂ ਜੋੜ ਤੋੜ ਨਾਲ ਸਰਕਾਰ ਬਣੀ ਪਤਾ ਹੀ ਹੈ, ਪਰ ਹੁਣ ਮਹਾਰਾਸ਼ਟਰ ਵਾਲਾ ਪੇਚ ਅਜੇ ਉਦਾਂ ਦਾ ਉਦਾਂ ਹੀ ਫਸਿਆ। ਸ਼ਿਵ ਸੈਨਾ ਅਜੇ ਕੱਲ ਦੀ ਭਾਈਵਾਲ ਪਾਰਟੀ ਤੇ ਅੱਜ ਅੱਖਾਂ ਵਿਖਾਉਂਦੀ ਹੈ, ਹੁਣ ਤਾਂ ਕਿਸਾਨਾਂ ਵਾਲਾ ਪ੍ਰਦਰਸ਼ਨ ਵੀ ਕਰੀ ਜਾਂਦੇ ਆ, ਤੇ ਸੁਣ ਚ ਇਹ ਵੀ ਆਉਂਦਾ ਵੀ ਜਿਹੜੇ MLA ਉਹਨਾਂ ਕਦੇ ਇਕੱਠੇ ਕਰਕੇ ਹੋਟਲ ਚ ਰੱਖੇ ਸੀ, ਉਹ ਛਤਰੋ ਛਤਰੀ ਉੱਥੇ ਹੋ ਜਾਂਦੇ ਵੀ ਅਸੀਂ ਚੱਲੇ ਭਾਜਪਾ ਨਾਲ। ਬਣੂਗਾ ਕੀ ਮਹਾਰਾਸ਼ਟਰ ਦਾ?
ਉਹ ਛਤਰੋ ਛਤਰੀ ਇਸ ਕਰਕੇ ਹੋਏ ਆ ਕਿ ਭਾਜਪਾ ਦੇ ਕੋਲ ਇੱਕ ਤਰੀਕਾ
ਜੀ,
ਗੁਜਰਾਤ ਦੇ ਵਿੱਚ ਰਾਜ ਸਭਾ ਦੀਆਂ ਦੋ ਸੀਟਾਂ ਦੀ ਚੋਣ ਸੀ, ਇੱਕ ਦੇ ਉੱਤੇ ਅਮਿਤ ਸ਼ਾਹ ਖੜਾ ਸੀ, ਦੂਸਰੀ ਸੀਟ ਦੇ ਉੱਤੇ ਸੋਨੀਆ ਗਾਂਧੀ ਦਾ PA ਖੜਾ ਸੀ, ਤੇ ਉਹਨਾਂ ਆਪਣੇ ਗੁਜਰਾਤ ਦੇ MLA ਜਾ ਕੇ ਕਰਨਾਟਕ ਦੇ ਹੋਟਲ ਚ ਰੱਖੇ ਤੇ ਇਹਨਾਂ ਨੇ ਕਰਨਾਟਕ ਦੇ ਹੋਟਲ ਦੇ ਉੱਤੇ ਇਨਕਮ ਟੈਕਸ ਦਾ ਰੇਡ ਕਰਾਤਾ ਸੀ। ਹੁਣ ਵੀ ਕਰਨਾਟਕ ਦੇ MLA ਆਪ ਤੋੜ ਕੇ ਮਹਾਰਾਸ਼ਟਰ ਚ ਰੱਖ ਲਏ, ਤੇ ਜਿੱਥੇ ਕਰਨਾਟਕ ਵਿੱਚ ਕਾਂਗਰਸਾਂ ਤੇ ਜਨਤਾ ਦਲ ਐਸਨੇ ਰੱਖੇ ਸੀ, ਉੱਥੇ ਇਨਕਮ ਟੈਕਸ ਦੇ ਰੇਟ ਕਰਾਤੇ। ਇਸ ਵੇਲੇ ਜਦੋਂ ਸ਼ਿਵ ਸੈਨਾ ਨਾਲ ਰੇਡ ਕਾ ਪਿਆ, ਸ਼ਿਵ ਸੈਨਾ ਦੇ ਜਿਹੜੇ ਮੁੰਬਈ ਦੇ ਨਗਰ ਪਾਲਿਕਾ BMC ਹੈ ਉਹਦੇ ਉੱਤੇ ਸ਼ਿਵ ਸੈਨਾ ਦਾ ਕਬਜ਼ਾ, ਉਹਨਾਂ ਨੂੰ ਤੋੜਨ ਵਾਸਤੇ, ਉਹਨਾਂ ਦੇ MLA ਤੋੜਨ ਵਾਸਤੇ, ਉਹਨਾਂ ਨੂੰ ਪਾੜਨ ਵਾਸਤੇ ਉਹਨਾਂ ਦੇ ਘਰਾਂ ਤੇ ਉੱਥੇ ਛਾਪੇ ਮਰਾਉਣੇ ਸ਼ੁਰੂ ਕਰਤੇ, ਇਹ ਕਹਿ ਕੇ 30,000 crore ਦਾ ਘਪਲਾ ਹੋਇਆ। ਕਦੋਂ? 3 ਸਾਲ ਪਹਿਲਾਂ। ਜੇ 3 ਸਾਲ ਪਹਿਲਾਂ ਹੋਇਆ ਸੀ ਤੇ ਹੁਣ ਤੱਕ ਕਾਰਵਾਈ ਕਿਉਂ ਨਾ ਕੀਤੀ? ਤੇ ਹੁਣ ਜਦੋਂ ਮਹਾਰਾਸ਼ਟਰ ਰੇੜਕਾ ਪੈ ਗਿਆ ਉਦੋਂ ਕਰਨੀ ਹੈ? ਇਹ ਜਿੰਨੀਆਂ ਏਜੰਸੀਆਂ ਨੇ ਉਹਨਾਂ ਨੂੰ ਬੜੀ ਬੁਰੀ ਤਰ੍ਹਾਂ ਵਰਤਿਆ ਜਾ ਰਿਹਾ, ਉਸ ਵਰਤੋਂ ਚ ਸ਼ਿਵ ਸੈਨਾ ਖੁੱਲ ਕੇ ਆ ਗਈ ਆ ਕਿ ਤੁਸੀਂ ਜੋ ਕਰਨਾ ਕਰ ਹੀ ਲਓ ਤੇ ਅਸੀਂ ਵੇਖ ਲਾਂਗੇ। ਇਹਨਾਂ ਚੋਂ ਇੱਕ ਨੇ ਆਖਿਆ, ਕਹਿੰਦੇ ਜੀ ਕਾਂਗਰਸਾਂ ਨੇ ਸਰਕਾਰ ਬਣ ਹੀ ਨਹੀਂ ਸਕਣੀ, ਜੇ ਬਣ ਗਈ ਚੱਲ ਹੀ ਨਹੀਂ ਸਕਣੀ। ਉਹ ਕਹਿੰਦਾ ਬਣੇ ਜਾਂ ਨਾ ਚੱਲੇ, ਪਰ ਸਾਨੂੰ ਇੱਕ ਗੱਲ ਦੀ ਸਮਝ ਲੱਗ ਗਈ ਆ ਕਿ ਤੁਸੀਂ ਬਹੁਤ ਵੱਡਾ ਧੋਖਾ ਕਰਦੇ ਹੋ, ਅਸੀਂ ਤੁਹਾਡੇ ਸਭ ਤੋਂ ਪੁਰਾਣੇ ਸਾਥੀ ਹਾਂ। ਤੁਹਾਨੂੰ ਪਤਾ ਪੰਜਾਬ ਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਪਿਛਲੇ ਸਾਲ ਆਖਿਆ ਸੀ
ਜੀ
ਭਾਜਪਾ ਦੇ ਸਭ ਤੋਂ ਪੁਰਾਣੇ ਸਾਥੀ ਅਸੀਂ ਹਾਂ, ਅਸਲ ਚ ਗੱਲ ਠੀਕ ਨਹੀਂ ਸੀ ਬਾਦਲ ਦੀ। ਬਾਦਲ ਹੋਣਾ ਨੇ ਭਾਜਪਾ ਨਾਲ ਜਾ ਕੇ ਪਹਿਲਾ ਸਮਝੌਤਾ ਜਿਹੜਾ ਕੀਤਾ 1996 ਚ ਕੀਤਾ
ਜੀ।
ਜਿਹੜੀ ਸ਼ਿਵ ਸੈਨਾ ਉਹਨੇ ਭਾਜਪਾ ਨਾਲ ਮਿਲ ਕੇ ਪਹਿਲੀ ਸਰਕਾਰ 1994 ਚ ਬਣਾ ਲਈ ਸੀ, ਉਹਨਾਂ ਦੀ ਸਾਂਝ 1994 ਤੋਂ। ਸਭ ਤੋਂ ਪਹਿਲੇ ਸਾਥੀ ਭਾਜਪਾ ਦੇ ਸ਼ਿਵ ਸੈਨਾ ਵਾਲੇ ਆ, ਦੂਸਰੇ ਜਨਤਾ ਦਲ ਵਾਲੇ ਸੀਗੇ ਜਾਰਜ ਫਰਨਾਂਡਿਸ ਤੇ ਨਿਤੀਸ਼ ਕੁਮਾਰ, ਬਾਅਦ ਚ ਜਾਰਜ ਫਰਨਾਂਡਿਸ ਨੂੰ ਇਹਨਾਂ ਨੇ ਮਾਇਤਾ ਤੇ ਨਿਤੀਸ਼ ਕੁਮਾਰ ਇਸ ਵੇਲੇ ਨਿਸ਼ਾਨੇ ਤੇ ਆ। ਤੀਜਾ ਪ੍ਰਕਾਸ਼ ਸਿੰਘ ਬਾਦਲ ਸੀ, ਹੁਣ ਸ਼ਿਵ ਸੈਨਾ ਵਾਲੇ ਕਹਿੰਦੇ ਕਿ ਅਸੀਂ ਸਭ ਤੋਂ ਪੁਰਾਣੇ ਸਾਂ, ਜਿਹੜਾ NDA ਗੱਠਜੋੜ ਲਈ ਫਿਰਦੇ ਆ ਉਹਦੀ ਨੀਂਹ ਤੇ ਅਸੀਂ ਚਾਰ ਜਣਾ ਰੱਖੀ ਸੀ। ਉਹਦੇ ਵਿੱਚ ਇੱਕ ਬਾਲ ਠਾਕਰੇ ਸੀ, ਇੱਕ ਅਟਲ ਬਿਹਾਰੀ ਵਾਜਪੇਈ ਤੇ ਲਾਲ ਕ੍ਰਿਸ਼ਨ ਅਡਵਾਨੀ, ਦੋਵੇਂ ਜਣੇ ਇਕੱਠੇ ਬੈਠੇ ਸਨ। ਇੱਕ ਪ੍ਰਕਾਸ਼ ਸਿੰਘ ਬਾਦਲ ਸੀ ਤੇ ਇੱਕ ਜਾਰਜ ਫਰਨਾਂਡਿਸ। ਕਹਿੰਦੇ ਜਾਰਜ ਫਰਨਾਂਡਿਸ ਰਿਹਾ ਨੀ, ਨਿਤੀਸ਼ ਕੁਮਾਰ ਨੂੰ ਤੁਸੀਂ ਰਗੜਨ ਨੂੰ ਫਿਰਦੇ ਹੋ, ਅਕਾਲੀਆਂ ਦੇ ਨਾਲ ਤੁਹਾਡਾ ਝਗੜਾ ਪਿਆ, ਸਾਡੇ ਨਾਲ ਤੁਸੀਂ ਧੋਖਾ ਕੀਤਾ। ਉਹ ਕਹਿੰਦਾ ਫਿਰ ਤੁਸੀਂ ਦੱਸੋ ਛੱਡਿਆ ਕੀ ਆ? ਹੁਣ ਆਹ ਜਿਹੜੀ ਗੱਲ ਉਹਨੇ ਕਹਿਤੀ ਹੈ ਕਿ ਜਿਹੜੇ ਜਿਹੜੇ ਰਾਜ ਵਿੱਚ BJP ਨੇ ਜਿਹਦੇ ਨਾਲ ਵੀ ਸਮਝੌਤਾ ਕੀਤਾ, ਅਲਟੀਮੇਟਲੀ ਉਹਨੂੰ ਸੱਟ ਮਾਰੀ ਹੈ। ਇੱਕ ਮੌਕੇ ਦੇ ਉੱਤੇ ਜਾਰਜ ਫਰਨਾਂਡਿਸ ਨੇ ਕਾਂਗਰਸ ਦੇ ਬੰਦੇ ਤੋੜ ਕੇ ਤੇ ਉੱਥੇ ਮਨੀਪੁਰ ਚ ਆਪਣੇ ਯੂਨਿਟ ਖੜਾ ਕਰ ਲਿਆ ਸੀ। ਜਦੋਂ ਉਹਦਾ ਯੂਨਿਟ ਖੜਾ ਕਰ ਲਿਆ ਤੇ ਇਹਨਾਂ ਵੇਖਿਆ ਕਿ ਜਾਰਜ ਫਰਨਾਂਡਿਸ ਤਗੜਾ ਹੁੰਦਾ ਤੇ ਅਡਵਾਨੀ ਸਾਹਿਬ ਨੇ, ਅਡਵਾਨੀ ਮੋਦੀ ਉਦੋਂ ਇਕੱਠੇ ਹੁੰਦੇ ਸੀ, ਹੁਣ ਤਾਂ ਅਡਵਾਨੀ ਵੀ ਵਿਚਾਰਾ ਉਹ ਰਾਮਨਾਮ ਜਪਣ ਵਾਸਤੇ ਘਰ ਬੈਠਿਆ, ਉਦੋਂ ਇਕੱਠੇ ਹੁੰਦੇ ਸੀ। ਇਹਨਾਂ ਨੇ ਇਹੋ ਜਿਹੀ ਚਾਲ ਖੇਡੀ ਕਿ ਜਿਹੜੇ ਮਨੀਪੁਰ ਦੇ ਵਿੱਚ ਬੰਦੇ ਸਨ ਉਹਦੇ ਜਾਰਜ ਫਰਨਾਂਡਿਸ ਨਾਲ ਜੁੜੇ ਤੇ ਜਨਤਾ ਦਲ ਬਣਾਇਆ ਸੀ, ਉਹ ਰਾਤੋ ਰਾਤ ਸਾਰੇ ਦੇ ਸਾਰੇ ਦਲ ਬਦਲੀ ਕਰਾ ਕੇ ਤੇ ਭਾਜਪਾ ਸ਼ਾਮਲ ਕਰ ਲਏ। ਤੇ ਜਾਰਜ ਫਰਨਾਂਡਿਸ ਜੋ ਬਹੁਤ ਪਿੱਟਿਆ ਸੀ ਉਹਨੇ ਤੇ ਨਿਤੀਸ਼ ਕੁਮਾਰ ਨੇ ਪ੍ਰੈਸ ਕਾਨਫਰੰਸ ਕਰਕੇ ਆਖਿਆ ਸੀ ਕਿ ਅਸੀਂ ਭਾਈਵਾਲ ਪਾਰਟੀ ਆ, ਸਭ ਤੋਂ ਪੁਰਾਣੀ ਭਾਈਵਾਲ ਪਾਰਟੀਆਂ ਤਿੰਨਾਂ ਦੇ ਵਿੱਚੋਂ ਇੱਕ ਆ, ਤੇ ਜੇ ਸਾਡੇ ਬੰਦੇ ਵੀ ਇਹਨਾਂ ਨੇ ਤੋੜ ਲੈਣੇ ਆ ਤੇ ਫਿਰ ਇਹਨਾਂ ਦਾ ਸਮਝੌਤਾ ਕਾਹਦਾ? ਬਾਅਦ ਵਿੱਚ ਜਿਹੜੇ ਨਿਤੀਸ਼ ਕੁਮਾਰ ਦੇ ਸੰਬੰਧ ਵਿਗੜੇ, ਵਿਗੜਨ ਦਾ ਕਾਰਨ ਇੱਕ ਇਹ ਵੀ ਸੀ। ਹੁਣ ਜਿਹੜੀ ਗੱਲ ਉਹਨੇ ਕਹਿ ਦਿੱਤੀ ਹੈ ਨਾ ਦੂਸਰੇ ਨੇ, ਸ਼ਿਵ ਸੈਨਾ ਦੇ ਸੰਜੇ ਰਾਊਤ ਨੇ
ਜੀ,
ਕਿ ਸਭ ਤੋਂ ਪੁਰਾਣੇ ਅਸੀਂ ਸਾਂ, ਦੂਜੇ ਜਨਤਾ ਦਲ, ਤੀਜੇ ਅਕਾਲੀ ਦਲ, ਅਸੀਂ ਤਿੰਨ ਪਾਰਟੀਆਂ ਸੀ ਜਿਨ੍ਹਾਂ ਨੇ ਚੌਥੀ ਭਾਜਪਾ ਦੇ ਨਾਲ ਖਲੋ ਕੇ ਤੇ NDA ਬਣਾਇਆ ਸੀ। ਜੇ ਸਾਡੇ ਨਾਲ ਨਿਭਣ ਨੂੰ ਤਿਆਰ ਨਹੀਂ ਤੇ ਅਸੀਂ ਇਹਨਾਂ ਨਾਲ ਕਿਉਂ ਨਿਭੀਏ? ਸਾਡੀ ਸਰਕਾਰ ਕਾਂਗਰਸ ਨਾਲ ਬਣਦੀ, ਬਣੇ ਨਹੀਂ, ਬਣਦੀ ਨਾ ਬਣਦੇ, ਚੱਲਦੀ ਚੱਲੇ, ਨਹੀਂ ਚੱਲਦੀ ਨਾ ਚੱਲੇ, ਪਰ ਇਹ ਅਸੀਂ ਫੈਸਲਾ ਕਰ ਲਿਆ ਕਿ ਹੁਣ ਅਸੀਂ ਭਾਜਪਾ ਦੇ ਨਾਲ ਨਹੀਂ ਰਹਿਣਾ। ਇਹ ਟੁੱਟ ਗਈ ਸੋ ਟੁੱਟ ਗਈ। ਜਿੱਦਾਂ ਦੇ ਉਹਨਾਂ ਨੇ ਤਿੱਖੀ ਗੱਲ ਕੀਤੀ ਹੈ ਉਹਦਾ ਅਸਰ ਝਾਰਖੰਡ ਚ ਵੀ, ਉਹਦਾ ਅਸਰ ਪੰਜਾਬ ਚ ਵੀ ਪੈ ਰਿਹਾ
ਜੀ। ਪਰ ਸਾਹਿਬ ਅਗਲੀ ਗੱਲ ਕਰਨੀ ਚਾਹੁੰਦਾ, ਲਹਿਰਾ ਗਾਗਾ ਹਲਕੇ ਚ ਚੰਗਾਲੀ ਵਾਲੇ ਦਾ ਜਿਹੜਾ ਜਗਮੇਲ ਹੈ ਉਹਦੇ ਮਾਮਲੇ ਦੇ ਵਿੱਚ ਹੁਣ ਕੰਪਰੋਮਾਈਜ਼ ਦੀ ਸਿਚੁਏਸ਼ਨ ਵੀ ਆਉਂਦੀ ਹੈ, ਹੁਣ ਲੀਡਰ ਬਹਿ ਬਹਿ ਕੇ ਨੌਕਰੀਆਂ ਦੀ ਗੱਲ, ਪੈਸੇ ਦੇਣ ਦੀ ਗੱਲ ਵੀ ਕਰਦੇ ਆ, ਪਰ ਜੋ ਕੁਛ ਘਟਿਆ ਵਾਪਰਿਆ ਉਹਦੇ ਤੇ ਲੋਕਾਂ ਦੇ ਵਿੱਚ ਵੀ ਇਹ ਹੈ ਕਿ ਵੀ ਹੁਣ ਜਦੋਂ ਸੱਪ ਲੰਘ ਗਿਆ ਫਿਰ ਲੀਹ ਕੁੱਟਣ ਦਾ ਕੀ ਫਾਇਦਾ? ਤੁਸੀਂ ਹੁਣ ਤੱਕ ਹੋਏ ਘਟਨਾਕ੍ਰਮ ਨੂੰ ਕਿਵੇਂ ਦੇਖਦੇ?
ਇਹਦਾ ਮਤਲਬ ਇਹ ਆ ਕਿ ਬੰਦਾ ਮਾਰ ਦਿਓ, ਬਾਅਦ ਚ ਪੈਸੇ ਦੇ ਕੇ ਤੇ ਸਰਕਾਰ ਤੋਂ ਇੱਕ ਨੌਕਰੀ ਦਵਾ ਕੇ ਸੌਦਾ ਕਰ ਲਿਆ ਕੁਛ
ਜੀ।
ਇਹੀ ਮੋਗੇ ਦੀ ਬੱਸ ਵਾਲੀ ਘਟਨਾ, ਕੁੜੀ ਸੁੱਟ ਕੇ ਮਾਰ ਦਿੱਤੀ, ਮਾਂ ਉਹਦੇ ਉੱਤੋਂ ਸੁੱਟ ਦਿੱਤੀ, ਬਚ ਭਾਵੇਂ ਗਈ। 30 ਲੱਖ ਰੁਪਇਆ ਦਿਓ, ਕੁਝ ਆਪਣੇ ਪੱਲਿਓ, ਕੁਝ ਸਰਕਾਰ ਤੋਂ ਦਵਾ ਦਿਓ, ਇੱਕ ਸਾਡਾ ਸਿਸਟਮ ਸੁੱਤਾ ਪਿਆ ਜਾਂ ਸਾਡਾ ਸਿਸਟਮ ਜਿਹੜਾ ਉਹ ਵੱਡਿਆਂ ਲੋਕਾਂ ਦੀ ਲੱਤ ਨਾਲ ਬੱਧਾ, ਉਹ ਲੱਤ ਲਾਉਣ ਤੇ ਚੱਲਦਾ ਨਹੀਂ ਤੇ ਨਹੀਂ ਹਲਦਾ। ਪਹਿਲਾਂ ਅਕਾਲੀ ਭਾਜਪਾ ਰਾਜ ਦੇ ਵਿਚ ਭੀਮ ਟਾਂਗ ਕਤਲ ਕੇਸ ਹੋਇਆ ਸੀ, ਜਿਹਦੇ ਵਿਚ ਇਕ ਬੰਦੇ ਨੂੰ ਲਿਜਾ ਕੇ ਸ਼ਿਵਲਾਲ ਡੋਡਾ ਦੇ ਸ਼ੈਲਰ ਚ ਕੁੱਟਿਆ ਗਿਆ, ਉਹਦੀਆਂ ਲੱਤਾਂ ਬਾਹਾਂ ਕੱਟ ਦਿੱਤੀਆਂ ਗਈਆਂ, ਫਿਰ ਉਹ ਮਰ ਗਿਆ, ਉਹਦੇ ਨਾਲ ਦੀਆਂ ਜਿਹਦੀਆਂ ਬਾਹਾਂ ਕੱਟਤੀਆਂ ਸੀ ਉਹਨੂੰ ਜਾ ਕੇ ਅਦਾਲਤ ਵਿਚ ਮਜਬੂਰ ਕੀਤਾ ਗਿਆ ਸਾਡੇ ਪੱਖ ਚ ਗਵਾਹੀ ਦੇ, ਤੇ ਉਹ ਏਡਾ ਵੱਡਾ ਜੁਰਤ ਵਾਲਾ ਬੰਦਾ ਸੀ ਕਿ ਉੱਥੇ ਫਾਜ਼ਿਲਕਾ ਬੋਰਡ ਦੇ ਵਿਚ 100 ਥਾਵਾਂ ਦੇ ਉੱਤੇ ਨੀਂਹ ਪੱਥਰਾਂ ਉੱਤੇ ਲਿਖਿਆ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਨੇ ਨੀਂਹ ਪੱਥਰ ਤੋਂ ਪਰਦਾ ਚੁੱਕਿਆ ਤੇ ਇਸ ਮੌਕੇ ਸ਼ਿਵਲਾਲ ਡੋਡਾ ਜਿਹੜਾ ਉਹ ਹਾਜ਼ਰ ਸੀ
ਜੀ,
ਅਕਾਲੀ ਲੀਡਰ ਸੀ। ਇੱਥੇ ਹੁਣ ਇਹ ਜਿਹੜੇ ਪਿੰਡ ਦਾ ਕੇਸ ਹੈ ਚੰਗਾਲੀ ਵਾਲੇ ਦਾ, ਜੇ ਮੈਂ ਭੁੱਲਦਾ ਨੀ ਤੇ ਪਿੰਡ ਉਹੀ ਹੈ ਜਿਹੜਾ ਬੀਬੀ ਰਜਿੰਦਰ ਕੌਰ ਭੱਠਲ ਦਾ ਪਿੰਡ
ਜੀ,
ਜੇ ਮੈਂ ਗਲਤ ਹਾਂ ਤੇ ਮੈਂ ਮੰਨਣ ਨੂੰ ਤਿਆਰ ਹਾਂ, ਪਰ ਮੇਰੀ ਜਿੰਨੀ ਕੁ ਸਮਝ ਆ ਉਹ ਇਹ ਹੈ ਕਿ ਬੀਬੀ ਦਾ ਪਿੰਡ ਵੀ ਚੰਗਾਲੀ ਵਾਲਾ। ਉਸ ਪਿੰਡ ਚ ਜਿਹੜਾ ਰਾਜ ਸੀ ਪੱਖੋਂ ਇੰਨਾ ਜਾਣਿਆ ਪਛਾਣਾ ਪਿੰਡ ਹੋਵੇ, ਉੱਥੇ ਘਟਨਾ ਵਾਪਰ ਜਾਵੇ, 15 ਦਿਨ ਤੱਕ ਪੁਲਿਸ ਕਾਰਵਾਈ ਨਾ ਕਰੇ? ਕਿਉਂ ਨੀ ਪੁਲਿਸ ਨੇ ਕਾਰਵਾਈ ਕੀਤੀ? ਜਦੋਂ ਪਤਾ ਲੱਗਾ ਕਿ ਉਹਦੀ ਹਾਲਤ ਇੰਨੀ ਵਿਗੜ ਗਈ ਹੈ ਕਿ ਹੇਠਲੇ 3 ਹਸਪਤਾਲਾਂ ਚ ਇਲਾਜ ਤੋਂ ਬਾਅਦ ਉਹਨੂੰ PGI ਭੇਜ ਦਿੱਤਾ ਗਿਆ, ਤੇ PGI ਨੇ ਕਹਿਤਾ ਇੱਕ ਲੱਤ ਕੱਟ ਦੇਣੀ ਹੈ, ਫਿਰ ਕੇਸ ਦਰਜ ਕੀਤਾ ਗਿਆ। ਉਨੇ ਚਿਰ ਤੱਕ ਅਨੁਸੂਚਿਤ ਜਾਤੀ ਕਮਿਸ਼ਨ ਵੀ ਸਰਗਰਮ ਹੋ ਗਿਆ, ਉਹਨਾਂ ਨੇ ਆ ਕੇ ਆਖਿਆ ਵੀ ਤੁਸੀਂ ਕਾਰਵਾਈ ਕਿਉਂ ਨੀ ਕਰਦੇ? ਪੁਲਿਸ ਨੇ ਕਾਰਵਾਈ ਕੀਤੀ ਨੀ, ਕਰਨੀ ਪਈ ਆ। ਉਹਦੇ ਤੋਂ ਬਾਅਦ ਫਿਰ ਡਾਕਟਰਾਂ ਨੇ ਕਹਿਤਾ ਦੂਜੀ ਲੱਤ ਵੀ ਕੱਟਣੀ ਪੈਣੀ ਹੈ, ਫਿਰ ਉਹ ਮਰ ਵੀ ਗਿਆ। ਪਰ ਜਦੋਂ ਇਹ ਪਤਾ ਲੱਗ ਗਿਆ ਸੀ ਕਿ ਉਹਨੂੰ ਇੰਨਾ ਕੁੱਟਿਆ ਮਾਰਿਆ ਗਿਆ, ਉੱਤੇ ਤੇਜ਼ਾਬ ਸੁੱਟਿਆ ਗਿਆ, ਉਹਨੂੰ ਪੀਣ ਵਾਸਤੇ ਪੇਸ਼ਾਬ ਦਿੱਤਾ ਗਿਆ, ਇਸ ਕਰਕੇ ਕਿ ਉਹ ਦਲਦ ਸੀ, ਉਹਦੇ ਕਾਰਵਾਈ ਕਿਉਂ ਨੀ ਕੀਤੀ ਗਈ?
ਜੀ,
ਜਿਹੜੇ ਪੁਲਿਸ ਅਫਸਰ ਨੇ ਕੀਤੀ, ਕਿ ਉਹਨਾਂ ਦੇ ਪਰਚਾ ਨਹੀਂ ਹੋਣਾ ਚਾਹੀਦਾ ਕਿ ਇੰਨੇ ਦਿਨ ਸੁੱਤੇ ਕਿਉਂ ਰਹੇ ਸੀ? ਉਹ ਕਿਹਦੇ ਜਵਾਬ ਥੱਲੇ ਸੀ
ਜੀ,
ਇਹ ਪਤਾ ਲੱਗਣਾ ਚਾਹੀਦਾ। ਜਿਹੜਾ ਗਰੀਬ ਹੈ ਉਹ ਕੀ ਕੀੜਾ ਮਕੌੜਾ, ਬੰਦਾ ਗਾਜਰ ਮੂਲੀ ਸਮਝ ਲੈ, ਜਦੋਂ ਮਰਜ਼ੀ ਜਿਹਨੂੰ ਮਰਜ਼ੀ ਕੱਟ ਕੇ ਵੱਢ ਕੇ ਸੁੱਟ ਦੇਵੇ। ਔਰ ਖਾਸ ਤੌਰ ਤੇ ਦਲਿਤਾਂ ਦੇ ਸਵਾਲ ਤੇ ਇਹ ਕੁਛ ਕਿਉਂ ਹੁੰਦਾ ਪਿਆ? ਮੈਂ ਦਲਿਤ ਨਹੀਂ ਤੇ ਮੈਂ ਕੋਈ ਲਿਖ ਦਿੱਤਾ ਸੀ ਕਿ ਮੈਂ ਦਲਿਤ ਨਹੀਂ ਬਣਨਾ? ਇਹ ਪਰ ਚਾਂਸ ਹੈ ਕਿ ਮੈਂ ਦਲਿਤ ਨਹੀਂ? ਇਹ ਪਰ ਚਾਂਸ ਹੈ ਕਿ ਉਹ ਦਲਿਤ ਦੇ ਘਰ ਜੰਪੇ ਤੇ ਉਹਨਾਂ ਕੋਈ ਗੁਨਾਹ ਕਰਦਾ? ਜੇ ਅਸੀਂ ਇੱਕ ਪਾਸੇ ਇਹ ਕਹਿਣ ਡੇ ਕਿ ਗੁਰੂ ਨਾਨਕ ਸਾਹਿਬ ਦਾ 550ਵਾਂ ਪੁਰਬ ਮਨਾ ਰਹੇ ਹਾਂ, ਨੀਚਾਂ ਤੇ ਨੀਚ ਜਾਤ ਨੀਚੀ ਹੋ ਅਤ ਨੀਸ ਨਾਨਕ ਤਿਨ ਕੇ ਸੰਗ ਸਾਥ ਵੱਡਿਆ ਕਿ ਅਸੀਂ, ਤੇ ਅਸੀਂ ਗੁਰੂ ਸਾਹਿਬ ਦਾ ਕਹਿਣਾ ਕੀ ਮੰਨਿਆ? ਦਲਿਤਾਂ ਦੇ ਉੱਤੇ ਆਹ ਜ਼ੁਲਮ ਕਰਦੇ ਪਏ, ਕੋਈ ਸ਼ਰਮ ਨਹੀਂ ਆਉਂਦੀ ਪਈ? ਹੁਣ ਇਹ ਕਿਹਾ ਜਾ ਰਿਹਾ ਕਿ ਉਹਨਾਂ ਨੂੰ ਆਹ ਦੇ ਦਿਆਂਗੇ, ਆਹ ਦੇ ਦਿਆਂਗੇ, ਜਿਹੜੀਆਂ ਗੱਲਾਂ ਕੀਤੀਆਂ ਜਾ ਰਹੀਆਂ, ਇਹਦੇ ਨਾਲ ਦੋਸ਼ੀਆਂ ਨੂੰ ਸ਼ਹਿ ਮਿਲਦੀ ਹੈ। ਇੱਕ ਥਾਂ ਦੇ ਉੱਤੇ ਜੇ ਦੋਸ਼ੀ ਛੁੱਟ ਜਾਣ, ਦਸਾਂ ਹੋਰਨਾਂ ਥਾਵਾਂ ਤੇ ਕਰਦੇ ਆ, ਇਹ ਸਜ਼ਾਵਾਂ ਸਖ਼ਤ ਹੋਣੀਆਂ ਚਾਹੀਦੀਆਂ, ਇਹਨਾਂ ਦੇ ਕਾਰਵਾਈ 'ਚ ਕੋਈ ਢਿੱਲ ਨਹੀਂ ਦੇਣੀ ਚਾਹੀਦੀ। ਜੇ ਕੋਈ ਰਾਜਸੀ ਲੀਡਰਾਂ ਦੇ ਪੱਖ 'ਚ ਆਉਂਦਾ, ਕੋਈ ਸਮਝੌਤਾ ਕਰਾਉਣ ਦਾ ਯਤਨ ਕਰਦਾ, ਉਹ ਵੀ ਨਾਲ ਟੰਗ ਦੇਣਾ ਚਾਹੀਦਾ। ਇਹ ਖੇਡ ਬਣੀ ਪਈ ਹੈ, ਅੱਗੇ ਦੂਸਰੇ ਸੂਬਿਆਂ 'ਚ ਹੁੰਦੀ ਸੀ, ਹੌਲੀ ਹੌਲੀ ਪੰਜਾਬ 'ਚ ਤੁਰੀ ਜਾਂਦੀ ਹੈ, ਰੋਕਣਾ ਪਊਗਾ।
ਅਗਲੀ ਗੱਲ ਮੈਂ ਸਭ ਪੁੱਛਣੀ ਚਾਹੁੰਦਾ ਕਿ ਨੇਪਾਲ ਨੇ ਹੁਣ ਮੇਰਾ ਖਿਆਲ ਅੱਖਾਂ ਵਿਖਾਉਣੀਆਂ ਸ਼ੁਰੂ ਕੀਤੀਆਂ ਭਾਰਤ ਨੂੰ, ਉਹ ਕੀ ਕਹਾਣੀ ਹੈ? ਕਿਉਂਕਿ ਹੁਣ ਤੱਕ ਤੇ ਉਹ ਵੀ ਸੁਣਦੇ ਸੀ ਵੀ ਨੇਪਾਲ ਭਾਰਤ ਵਾਂਗੂ ਹੀ ਆ ਤੇ ਭਾਰਤ ਦਾ ਜਿੱਦਾਂ ਨਿੱਕਾ ਭਰਾ ਹੁੰਦਾ ਇੱਦਾਂ ਹੀ ਚੱਲਦਾ, ਹੁਣ ਕੁਛ ਮਾਮਲਿਆਂ ਤੇ ਨੇਪਾਲ ਦਾ ਇੱਦਾਂ ਦਾ ਰੁੱਖ, ਉਹਨੂੰ ਕਿਵੇਂ ਦੇਖਦੇ ਹੋ?
ਨਿੱਕਾ ਭਰਾ ਵੀ ਹੋਵੇ, ਕਿਸੇ ਵਕਤ ਤਾਂ ਵੰਡ ਵੰਡਾਈ ਦਾ ਝਗੜਾ ਪੈ ਹੀ ਜਾਂਦਾ
ਜੀ।
ਕਈਆਂ ਭਰਾਵਾਂ ਨੇ ਆਹਮੋ ਸਾਹਮਣੇ ਚੋਣਾਂ ਲੜੀਆਂ ਹੋਈਆਂ ਨੇ, ਸਾਨੂੰ ਪਤਾ ਲੜਦੇ ਵੀ ਕਦੇ ਕਦੇ ਹੋ ਜਾਂਦਾ
ਜੀ,
ਪੰਜਾਬ ਵਿੱਚ ਵੀ ਹੈ, ਦੂਜੀਆਂ ਥਾਵਾਂ ਤੇ ਵੀ ਹੈ, ਆਹਮੋ ਸਾਹਮਣੇ ਹੋ ਜਾਂਦੀਆਂ, ਮੁਕਾਬਲੇ ਹੋ ਜਾਂਦੇ। ਇੱਥੇ ਨੇਪਾਲ ਨੂੰ ਨਿੱਕਾ ਭਰਾ ਸਮਝਣਾ ਹੋਰ ਗੱਲ ਹੈ, ਪਰ ਨਿੱਕੇ ਭਰਾ ਦੇ ਨਾਲ ਜਿਹੜੇ ਕੋਈ ਮਤਭੇਦ ਆ ਉਹਨਾਂ ਨੂੰ ਕਿਸੇ ਢੰਗ ਨਾਲ ਨਜਿੱਠਣਾ ਚਾਹੀਦੇ ਆ। ਜਦੋਂ ਨਰਿੰਦਰ ਮੋਦੀ ਸਾਹਿਬ 2014 ਚ ਪ੍ਰਧਾਨ ਮੰਤਰੀ ਬਣੇ ਤੇ ਸਭ ਤੋਂ ਪਹਿਲਾ ਦੌਰਾ ਇਹਨਾਂ ਨੇ ਨੇਪਾਲ ਦਾ ਕੀਤਾ ਸੀ। ਇਸ ਕਰਕੇ ਕਿ ਭਾਰਤੀ ਜਨਤਾ ਪਾਰਟੀ ਆਪਣੇ ਕੰਸੈਪਟ ਦੇ ਵਿੱਚ ਨੇਪਾਲ ਨੂੰ ਹੁਣ ਤੱਕ ਹਿੰਦੂ ਕਿੰਗਡਮ, ਹਿੰਦੂ ਬਾਦਸ਼ਾਹ ਹੀ ਮੰਨਦੇ ਰਹੇ
ਜੀ।
ਹੁਣ ਵੀ ਉਹ ਸਮਝਦੇ ਸੀ ਕਿ ਕਿਸਮ ਦਾ ਹਿੰਦੂ ਰਾਜ ਅਸੀਂ ਉੱਥੇ ਜਾਈਏ। ਉੱਥੇ ਜਾ ਕੇ ਨਰਿੰਦਰ ਮੋਦੀ ਨੇ ਆਖਿਆ ਸੀ ਮੈਂ ਦੌਰਿਆਂ ਦੀ ਸ਼ੁਰੂਆਤ ਤੁਹਾਡੇ ਤੋਂ ਕਰ ਰਿਹਾ ਤੇ ਮੈਂ ਤੁਹਾਨੂੰ 3 ਹਿੱਟ ਕਰਾਂਗਾ। ਲੋਕੀ ਸਾਰੇ ਸੋਚਣ ਲੱਗ ਪਏ ਵੀ ਹਿੱਟ ਦਾ ਮਤਲਬ ਤੁਹਾਡਾ ਵੀ ਐਂ ਟਕਾ ਕੇ ਮਾਰਨੀ, ਇਹ ਪਤਾ ਨਹੀਂ ਕੀ ਹਿੱਟ ਕਰਨ ਲੱਗਾ
ਜੀ।
ਇਹਨੇ ਆਖਿਆ ਇੱਕ ਕੰਪਿਊਟਰ ਦੀ ਹਿੱਟ, ਇੱਕ ਇਕਾਨਮੀ ਦੀ ਹਿੱਟ, ਇੱਦਾਂ ਨੇ 3 ਗਿਣੀਆਂ ਸਨ। ਬੜੇ ਸੰਬੰਧ ਸੁਧਾਰਨ ਦੀਆਂ ਗੱਲਾਂ ਸਨ। ਅੱਜ ਉਹ ਨੇਪਾਲ ਨਾਰਾਜ਼ ਕਿਉਂ ਆ? ਕਾਲਾ ਪਾਣੀ ਝੀਲ ਵੀ ਆ, ਦਰਿਆ ਵੀ ਆ, ਜਿੱਥੋਂ ਅਗਲੇ ਪਾਸੇ ਸ਼ਾਰਦਾ ਜਮਨਾ ਲਿੰਕ ਜਿਹੜਾ ਅਸੀਂ ਕਹਿੰਦੇ ਬਣਨਾ ਚਾਹੀਦਾ, ਸ਼ਾਰਦਾ ਨਦੀ ਤੱਕ ਪਾਣੀ ਆਉਂਦਾ, ਉਹ ਅਗਰ ਜਮਨਾ ਤੱਕ ਲਿਆਉਣ ਦੀਆਂ ਗੱਲਾਂ ਹੁੰਦੀਆਂ ਨੇ, ਉਹਦੇ ਨਾਲ ਪਾਣੀ ਦੇ ਮਾਮਲੇ ਚ ਵੀ ਮਤਭੇਦ ਹੈ ਥੋੜੇ ਜਿਹੇ। ਅਸਲ ਚ ਉੱਥੇ ਤ੍ਰਿਕੋਣ ਬਣਦੀ ਹੈ
ਜੀ,
ਜਿਹਦੇ ਇੱਕ ਪਾਸੇ ਨੇਪਾਲ ਹੈ, ਇੱਕ ਪਾਸੇ ਭਾਰਤ ਹੈ, ਇੱਕ ਪਾਸੇ ਤਿੱਬਤ ਹੈ ਜਿਹੜਾ ਚੀਨ ਦੇ ਕੰਟਰੋਲ ਚ, ਇਹਦੇ ਮਤਲਬ ਉੱਥੋਂ ਤੱਕ ਚੀਨ ਦੀ ਫੌਜ ਵੀ ਹੈ। ਉਹ ਤ੍ਰਿਕੋਣ ਦੇ ਉੱਤੇ ਆ ਕੇ ਝਗੜਾ ਪੈਣ ਡਿਆ। ਜਦੋਂ 1962 ਚ ਚੀਨ ਨਾਲ ਜੰਗ ਲੱਗੀ, ਉਦੋਂ ਦੇ ਉਸ ਥਾਂ ਤੋਂ ਲਾਂਘੇ ਦੇ ਸੰਬੰਧ ਸਾਡੇ ਵਿਗੜੇ ਸਨ, ਕੋਈ ਤਾਲਮੇਲ ਨਹੀਂ ਸੀ। 1997 ਚ ਜਨਤਾ ਦਲ ਦੀ ਸਰਕਾਰ ਵੇਲੇ ਜਦੋਂ ਇੰਦਰ ਕੁਮਾਰ ਗੁਜਰਾਲ ਸੀ
ਜੀ,
ਉਹਨਾਂ ਦੇ ਵਕਤ ਸੰਬੰਧ ਸੁਧਰੇ ਸਨ। ਇਸ ਵੇਲੇ ਫਿਰ ਉਹ ਸੰਬੰਧ ਇੰਨੇ ਵਿਗੜੇ ਪਏ ਆ ਕਿ ਉਹ ਵੀ ਸਾਡੇ ਤੋਂ ਮੰਗ ਸਕਦਾ ਸੀ, ਨਾ ਉਹਨੇ ਮੰਗਿਆ ਨਾ ਅਸੀਂ ਦਿੱਤਾ। ਅਸੀਂ ਉਸ ਪਾਸੇ ਨੂੰ ਜਾਣ ਦੀ ਥਾਂ ਦੇ ਉੱਤੇ ਅਸੀਂ ਕਿਤੇ ਨਾ ਕਿਤੇ ਕੁੜੱਤਣ ਸੀ ਕਿ ਉਹ ਚੀਨ ਤੋਂ ਰੇਲ ਲਿੰਕ ਮੰਗਣ ਲੱਗ ਪਿਆ। ਸਾਡੇ ਨਾਲੋਂ ਪਹਿਲਾਂ ਚੀਨ ਵੱਲ ਤੁਰ ਪਵੇ ਕਿ ਮੈਂ ਉੱਥੇ ਲਾਂਘੇ ਹੋਰ ਖੋਲ੍ਹ ਦੇਣੇ ਆ, ਚੀਨ ਸਾਡੇ ਆਉਣ ਲੱਗ ਪਵੇ, ਚੀਨ ਆ ਕਰੇ, ਚੀਨ ਉਹ ਕਰੇ। ਇਹਦਾ ਮਤਲਬ ਇਹ ਕਿ ਸਾਡੀ ਜਿਹੜੀ ਵਿਦੇਸ਼ ਨੀਤੀ ਹੈ ਉਹਦੇ ਚ ਨੇਪਾਲ ਦੇ ਸਵਾਲ ਦੇ ਉੱਤੇ ਕੁਝ ਨਾ ਕੁਝ ਕੁੜੱਤਣ ਹੈਗੀ ਹੈ, ਜਿਹੜੀ ਕੁੜੱਤਣ ਸਾਨੂੰ ਖਰਾਬ ਕਰ ਰਹੀ ਹੈ। ਜੇ ਇਹ ਕੁੜੱਤਣ ਵੇਲੇ ਸਿਰ ਨਾ ਸਾਂਭੀ ਗਈ ਤੇ ਕੱਲ ਨੂੰ ਸਾਡਾ ਇੱਕ ਬਹੁਤ ਭਰੋਸੇਮੰਦ ਸਾਥੀ ਦੇਸ਼ ਹੈ ਉਹ ਭਾਰਤ ਦੇ ਕੋਲੋਂ ਬਾਂਹ ਖਿਸਕਾ ਕੇ ਪੂਰੀ ਤਰ੍ਹਾਂ ਭਾਰਤ ਦੇ ਵਿਰੋਧੀਆਂ ਦੇ ਵਿੱਚ ਜਾ ਕੇ ਖਲੋ ਸਕਦਾ। ਇਹਨੂੰ ਵੇਲੇ ਸਿਰ ਸੰਭਾਲਣਾ ਚਾਹੀਦਾ। ਮੋਦੀ ਸਾਹਿਬ ਸਾਰੀ ਦੁਨੀਆਂ ਦੇ ਉੱਤੇ ਉੱਤੇ ਘੁੰਮੀ ਜਾਂਦੇ ਉੱਤੇ ਉੱਤੇ, ਕਦੇ ਕਦੇ ਜਦੋਂ ਇੱਥੇ ਭਾਰਤ ਆਉਂਦੇ ਆ ਤੇ ਉਦੋਂ ਹੈਡਲਾਈਨ ਬਣ ਜਾਂਦੀ ਹੈ ਕਿ ਭਾਰਤ ਦਾ ਪ੍ਰਧਾਨ ਮੰਤਰੀ ਅੱਜ ਭਾਰਤ ਵਿੱਚ ਵੀ ਆ ਗਿਆ ਤੇ ਉਹਨਾਂ ਨੂੰ ਥੋੜਾ ਜਿਹਾ ਵਕਤ ਕੱਢ ਕੇ ਉਹਦੇ ਵਾਸਤੇ ਨੇਪਾਲ ਵਾਸਤੇ ਵੀ ਸੰਬੰਧ ਸੁਧਾਰ ਵੱਲ ਧਿਆਨ ਦੇਣਾ ਚਾਹੀਦਾ।
ਤੇ ਆਖਰੀ ਗੱਲ ਪੰਸਬ ਮੈਂ ਹਾਂਗਕਾਂਗ ਬਾਰੇ ਪੁੱਛਣੀ ਚਾਹੁੰਦਾ। ਬੜੇ ਚਿਰ ਦਾ ਉੱਥੇ ਜਿਹੜਾ ਸੰਘਰਸ਼ ਆ ਉਹ ਚੱਲਦਾ ਤੇ ਹੁਣ ਤੱਕ ਤਾਂ ਇਹ ਜਾਪਦਾ ਸੀ ਵੀ ਸ਼ਾਇਦ ਉਹਨੂੰ ਸੈਟਲ ਕਰ ਲਿਆ ਜਾਊਗਾ, ਪਰ ਹੁਣ ਇਹ ਵੀ ਸੁਣ ਚਾਹੁੰਦਾ ਵੀ ਸ਼ਾਇਦ ਫੌਜ ਨੂੰ ਸੱਦ ਲਿਆ ਗਿਆ। ਇੱਥੋਂ ਤੱਕ ਹਾਲਾਤ ਵਿਗੜਨ ਦਾ ਕਾਰਨ ਕੀ?
ਗੁਰਪ੍ਰੀਤ ਜੀ, ਆਪਾਂ ਹੁਣ ਇਹ ਚਰਚਾ ਮੇਰਾ ਖਿਆਲ ਨਾ ਕਰਿਆ ਕਰੀਏ ਕਿ ਫਲਾਣੇ ਦੇਸ਼ ਚ ਹਾਲਾਤ ਵਿਗੜ ਗਏ। ਆਪਾਂ ਕਦੇ ਕਦੇ ਇਹ ਵੇਖਿਆ ਕਰੀਏ ਕਿਹੜਾ ਕਿਹੜਾ ਦੇਸ਼ ਅਜੇ ਬਚਿਆ ਪਿਆ।
ਜਿੱਥੇ
ਬੋਲੀਵੀਆ ਚ ਹਾਲਾਤ ਵਿਗੜੇ ਉੱਥੋਂ ਦੇ ਰਾਸ਼ਟਰਪਤੀ ਨੂੰ ਛੱਡ ਕੇ ਭੱਜਣਾ ਪਿਆ, ਦੂਜੇ ਦੇਸ਼ ਪਨਾਹ ਲੈਣੀ ਪਈ। ਕੈਪਟਨ ਅਮਰਿੰਦਰ ਸਿੰਘ ਸਲਵਾਕੀਆ ਚ ਗਏ ਆ। ਇਹ ਪਹਿਲਾਂ ਸਾਂਝਾ ਦੇਸ਼ ਹੁੰਦਾ ਸੀ ਚੈੱਕ ਤੇ ਸਲਵਾਕੀਆ, ਹੁਣ ਚੈੱਕ ਗਣਰਾਜ ਵੱਖਰਾ ਬਣ ਗਿਆ, ਸਲਵਾਕੀਆ ਵੱਖਰਾ। ਜਿਹੜਾ ਚੈੱਕ ਗਣਰਾਜ ਹੈ ਉਹਦੇ ਵਿੱਚ ਮਜ਼ਾ ਰਿਹਾ ਹੈ, ਨਾਲ ਹੀ ਸਲਵਾਕ ਹੈ, ਉਹ ਮਸਾ ਹੀ ਇੰਨਾ ਕੁ ਜਿੰਨਾ ਦੁਆਬੇ ਤੇ ਮਾਝੇ ਦਾ ਫਰਕ ਪੈਂਦਾ ਜਾਂ ਮਾਲਵੇ ਦਾ, ਬਹੁਤਾ ਤੇ ਹੈ ਨੀ। ਫਰਾਂਸ ਦੇ ਵਿੱਚ ਯੈਲੋ ਵੈਸਟ ਮਜ਼ਾਰੇ ਜਿਹੜੇ ਫੇਰ ਹੋਣ ਲੱਗ ਪਏ ਨੇ ਉੱਥੇ ਹੋ ਰਿਹਾ। ਇਰਾਕ ਜਿਹੜਾ ਪਹਿਲਾਂ ਜੰਗਾਂ ਦਾ ਮਧੋਲਿਆ ਪਿਆ ਤੇ ISIS ਦਾ ਵੀ ਮਧੋਲਿਆ ਪਿਆ, ਉੱਥੇ ਪੁਲਿਸ ਤੇ ਲੋਕ ਹੁਣ ਆਪੋ ਚ ਭਿੜਨ ਲੱਗ ਪਿਆ, ਰੋਜ਼ 30-30 ਮੌਤਾਂ ਉੱਥੇ ਹੁੰਦੀਆਂ ਪਈਆਂ ਨੇ, ਯਮਨ ਦੇ ਵਿੱਚ ਹੋ ਰਹੀਆਂ, ਬੁਰਕੀਨਾ ਫਾਸੋ ਚ ਹੋਣ ਲੱਗ ਪਈਆਂ, ਬੜੇ ਜਤੋਂ ਉੱਥੇ ਕਦੇ ਨਹੀਂ ਮਾੜੀ ਗੱਲ ਸੁਣੀ, ਉੱਥੇ ਹੋਣ ਲੱਗ ਪਈਆਂ ਨੇ, ਕੋਈ ਪਾਸਾ ਬਚਿਆ ਨਹੀਂ ਰਿਹਾ ਗਿਆ। ਹਾਂਗਕਾਂਗ ਦੇ ਵਿੱਚ ਪਿਛਲੇ 5 ਮਹੀਨਿਆਂ ਤੋਂ ਅਨਰੈਸਟ ਚੱਲਦੀ ਪਈ ਹੈ, ਗੜਬੜ ਚੱਲਦੀ ਪਈ ਹੈ, ਬੇਚੈਨੀ ਚੱਲਦੀ ਪਈ ਹੈ। ਉਹਦੇ ਚ ਸਿੱਧੇ ਤੌਰ ਤੇ ਮੰਨਣਾ ਚਾਹੀਦਾ ਕਿ ਇੱਕ ਗਲਤੀ ਤਾਂ ਚੀਨ ਦੀ ਹੈ ਕਿ ਹਾਂਗਕਾਂਗ ਦਾ ਦਰਜਾ ਇਹ ਬਦਲਣਾ ਚਾਹੁੰਦਾ। ਇਹਨਾਂ ਨੇ ਇੱਕ ਬਿੱਲ ਪੇਸ਼ ਕਰਤਾ ਕਿ ਉੱਥੇ ਕਿਸੇ ਦੇ ਕੇਸ ਬਣੇ, ਹਾਂਗਕਾਂਗ ਦੀ ਅਦਾਲਤਾਂ ਸੋਫਟ ਨੇ, ਨਰਮ ਨੇ, ਇਹਨਾਂ ਦੇ ਕੇਸ ਚੀਨ ਦੀ ਮੇਨਲੈਂਡ ਤੇ ਚਲਾਵਾਂਗੇ। ਉਹ ਕਹਿੰਦੇ ਜੀ ਉੱਥੇ ਕਿਉਂ ਚਲਾਓਗੇ, ਸਾਡੇ ਇੱਥੇ ਅਦਾਲਤਾਂ ਗਈਆਂ ਤੇ ਕੇਸ ਚਲਾਓ। ਇਹ ਕਹਿੰਦੇ ਉੱਥੇ ਚਲਾਵਾਂਗੇ, ਉਹ ਕਹਿੰਦੇ ਜੀ ਉੱਥੇ 2 ਘੰਟੇ ਸੁਣਵਾਈ ਕਰਕੇ ਮੁੜ ਕੇ ਗਿੱਚੀ 'ਚ ਗੋਲੀ ਮਾਰ ਦਿੰਦੇ, ਅਸੀਂ ਉੱਥੇ ਨਹੀਂ ਆ। ਦੂਸਰਾ, ਹਾਂਗਕਾਂਗ ਦੇ ਲੋਕਾਂ ਨੂੰ ਬਾਹਰੋਂ ਵੀ ਚੁੱਕਿਆ ਜਾ ਰਿਹਾ। ਹਾਲਾਤ ਇੱਥੋਂ ਤੱਕ ਵਿਗੜ ਗਏ ਕਿ ਹਾਂਗਕਾਂਗ ਦੀ ਕਾਨੂੰਨ ਮੰਤਰੀ ਹੈ, ਪਿਛਲੇ ਵੀਰਵਾਰ ਉੱਥੇ ਇੰਗਲੈਂਡ ਗਈ ਹੈ ਤੇ ਇੰਗਲੈਂਡ ਦੇ ਵਿੱਚ ਇੱਕ ਸੈਮੀਨਾਰ 'ਚ ਉਹਨੇ ਜਾਣਾ ਸੀ, ਉੱਥੇ ਫੜ ਕੇ ਹਾਂਗਕਾਂਗ ਦੇ ਮੁੰਡਿਆਂ ਨੇ ਉਹ ਕੁੱਟ ਦਿੱਤੀ, ਔਰ ਇੰਨੀ ਕੁ ਕੁੱਟੀ ਹੈ ਕਿ ਉਹ ਅਜੇ ਤੱਕ ਹਸਪਤਾਲ 'ਚ ਪਈ ਹੈ, ਉਹਦੇ ਸੱਟਾਂ ਵੀ ਲੱਗੀਆਂ ਨੇ। ਇੱਧਰ ਜਿਹੜੇ ਉਹ ਹਾਂਗਕਾਂਗ ਦੇ ਵਿੱਚ ਵਿਦਿਆਰਥੀ ਸੀ, ਪਹਿਲਾਂ ਏਅਰਪੋਰਟ ਘੇਰਨ ਲੱਗ ਪਏ, ਮੈਟਰੋ ਸਬਵੇ ਸਟੇਸ਼ਨ ਘੇਰਨ ਲੱਗ ਪਏ, ਬਿਜਲੀ ਦਫ਼ਤਰ ਘੇਰਨ ਲੱਗ ਪਏ, ਚੀਨ ਦੀ ਕਮਿਊਨਿਸਟ ਪਾਰਟੀ ਦੇ ਦਫ਼ਤਰ, ਚੀਨ ਦੀ ਆਰਮੀ ਵੱਲ ਨੂੰ 2 ਵਾਰੀ ਜਾ ਕੇ ਵੱਟੇ ਮਾਰੇ। ਉਹਨਾਂ ਆਖਿਆ ਕਿ ਜੇ ਤੁਸੀਂ ਮੁੜ ਕੇ ਇੱਥੇ ਵੱਟੇ ਮਾਰੇ, ਲੇਜ਼ਰ ਗਨ ਇਹਦੇ ਪਾਸੇ ਨੂੰ ਕੀਤੀ ਤੇ ਗੋਲੀ ਆਊਗੀ, ਤੁਸੀਂ ਇਹਦੇ ਨਾਲ ਮੂੰਹ ਕਰੋ। ਉਧਰੋਂ ਹਟ ਗਏ। ਹੁਣ ਉਹਨਾਂ ਕੀ ਕੀਤਾ ਕਿ ਯੂਨੀਵਰਸਿਟੀ ਕੈਂਪਸ ਦੇ ਵਿੱਚ ਤੀਰ ਕਮਾਨ ਬਣਾ ਲਿਆ, ਜਿੱਦਾਂ ਆਦਿਵਾਸੀ ਲੜਦੇ ਆ ਉਹ ਆਦਿਵਾਸੀਆਂ ਵਾਂਗ ਤੀਰ ਕਮਾਨ ਬਣਾ ਕੇ ਬਾਹਰੋਂ ਤੀਰ ਕਮਾਨ ਨਾ ਕਰ, ਇੱਕ ਪੁਲਿਸ ਅਫਸਰ ਨੂੰ ਤੀਰ ਕਮਾਨ ਮਾਰ ਦਿੱਤਾ। ਇਧਰੋਂ ਇਹਦੇ ਦੌਰਾਨ ਹੀ ਪੁਲਿਸ ਦੇ ਨਾਲ ਝੜਪਾਂ ਹੁੰਦਿਆਂ 'ਚ ਇੱਕ ਮੁੰਡਾ ਮਾਰਿਆ ਗਿਆ। ਗੱਲ ਇੱਥੋਂ ਤੱਕ ਵੱਧ ਗਈ ਕਿ ਸਨਿਚਰ ਵਾਰ ਉੱਥੋਂ ਦੀ ਆਰਮੀ ਬਾਜ਼ਾਰ ਵਿੱਚ ਨਿਕਲੀ ਆ ਸੜਕਾਂ ਤੇ, ਬੰਦੂਕਾਂ ਨੇ ਲਿਆ, ਇੱਕੋ ਜਿਹੇ ਰੰਗ ਦੇ ਕੱਪੜੇ ਪਾ ਕੇ ਆਏ ਆ ਤੇ ਆ ਕੇ ਕੀਤਾ ਏ ਕਿ ਜਿੱਥੇ ਜਿੱਥੇ ਮੁਜ਼ਾਹਰੇ ਕਰਨ ਵਾਲਿਆਂ ਨੇ ਪੁਲਿਸ ਨੂੰ ਆਉਣ ਤੋਂ ਰੋਕਣ ਵਾਸਤੇ ਰੋਕਾਂ ਲਾਈਆਂ ਸੀ, ਇੱਟਾਂ ਦੇ ਢੇਰ ਸੀ, ਸੜਕਾਂ ਬੰਦ ਕੀਤੀਆਂ ਸੀ, ਉਹ ਸਾਰੀਆਂ ਬੜੇ ਆਰਾਮ ਨਾਲ ਚੁੱਕ ਚੁੱਕ ਕੇ ਪਾਸੇ ਸੁੱਟ ਕੇ ਤੇ ਸੜਕਾਂ ਖਲਾਸ ਕਰਤੀਆਂ। ਇਹ ਇੱਕ ਇਸ਼ਾਰਾ ਸੀ ਕਿ ਹੁਣ ਤੁਸੀਂ ਸਮਝ ਜਾਓ ਫੌਜ ਆਉਣ ਵਾਲੀ ਹੈ, ਤੇ ਜੇ ਫੌਜ ਆਵੇ ਤਾਂ ਕੀ ਕਰਦੀ ਹੁੰਦੀ ਹੈ, ਇਹ ਪਤਾ ਹੀ ਇੱਕ ਵਾਰੀ ਫੌਜ ਨੇ ਤਨਾਨਮਨ ਚੌਕ ਵਿੱਚ ਕੀ ਕੀਤਾ ਸੀ। ਹੁਣ ਅੱਜ ਦੀ ਖ਼ਬਰ ਹੈ ਕਿ ਕੱਲ੍ਹ ਸ਼ਾਮ ਤੋਂ ਫੌਜ ਨੇ ਉੱਥੇ ਯੂਨੀਵਰਸਿਟੀ ਨੂੰ ਘੇਰਿਆ ਪਿਆ, ਉਹ ਫੌਜ ਨੇ ਘੇਰਿਆ ਕਿ ਪੁਲਿਸ ਨੇ ਘੇਰਿਆ, ਅਜੇ ਤੱਕ ਗੱਲ ਸਪਸ਼ਟ ਨਹੀਂ ਹੁੰਦੀ ਪਈ। ਸਾਨੂੰ ਸੁੱਖ ਮੰਗਣੀ ਚਾਹੀਦੀ ਹੈ ਕਿ ਜਿਹੜਾ ਦੇਸ਼ ਕਿਸੇ ਵਕਤ ਕਰਪਸ਼ਨ ਦਾ ਘਰ ਹੁੰਦਾ ਸੀ, ਜਿਹੜਾ ਬਾਅਦ ਚ ਸੁਧਰ ਕੇ ਇੱਕ ਨਮੂਨਾ ਬਣ ਗਿਆ ਸੀ ਕਿ ਦੇਸ਼ ਸੁਧਰ ਵੀ ਸਕਦੇ ਆ, ਅੱਜ ਫਿਰ ਮਾੜੇ ਹਾਲਾਤ ਵਾਲੇ ਪਾਸੇ ਜਾ ਰਿਹਾ। ਇਹਨੂੰ ਜੇ ਚੀਨ ਵਾਲਿਆਂ ਨੇ ਧਿਆਨ ਨਾ ਕੀਤਾ, ਚੰਗੀ ਤਰ੍ਹਾਂ ਨਾ ਸੰਭਾਲਿਆ, ਤੇ ਇਹ ਬਹੁਤ ਵੱਡੀ ਗੜਬੜ, ਫਿਰ ਕੱਲ ਨੂੰ ਹਾਂਗਕਾਂਗ ਵੀ ਇਰਾਕ ਬਣ ਸਕਦਾ। ਥੋੜਾ ਜਿਹਾ ਇਸ ਪਾਸੇ ਸੋਚ ਕੇ ਚੀਨ ਨੂੰ ਚੱਲਣਾ ਚਾਹੀਦਾ। ਬਾਹਰੋਂ ਜਿਹੜਾ ਤਾਕਤਾਂ ਦਾ ਦਖਲ ਹੈ ਉਹ ਵੀ ਮਾੜਾ, ਪਰ ਚੀਨ ਸਰਕਾਰ ਵੀ ਜਿਸ ਤਰ੍ਹਾਂ ਕਰਦੀ ਪਈ ਆ ਉਹ ਵਿਹਾਰ ਕੋਈ ਬਹੁਤਾ ਸਾਊ ਨਹੀਂ ਜਾਪਦਾ।
ਜੀ ਸਰ, ਤੁਸੀਂ ਆਏ, ਸਮਾਂ ਕੱਢਿਆ, ਬਹੁਤ ਧੰਨਵਾਦ ਜੀ। ਤੇ ਇਸ ਦੇ ਨਾਲ ਹੀ ਇਸ ਪ੍ਰੋਗਰਾਮ ਨੂੰ ਆਪਾਂ ਇੱਥੇ ਹੀ ਸਮਾਪਤ ਕਰਦੇ ਹਾਂ ਜੀ। ਹੁਣ ਦੀ ਇਜਾਜ਼ਤ, ਗੁਰਪ੍ਰੀਤ ਸੰਧਾ ਵਾਲੀਆਂ ਨੂੰ ਦੇਖ ਰਹਿਣਾ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ, ਤੁਹਾਡੇ ਲਈ।